ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਅੱਗੇ ਕਿ ਦੁਨੀਆ 'ਤੇ ਅਮਨ ਕਾਇਮ ਰੱਖੇ, ਸ਼ਾਂਤੀ ਕਾਇਮ ਰੱਖੇ ਔਰ ਤੰਦਰੁਸਤੀ ਹਰੇਕ ਨੂੰ ਚੜ੍ਹਦੀ ਕਲਾ ਬਖਸ਼ੇ। ਅਤੇ ਆਓ ਫਿਰ ਅਸੀਂ ਸਾਰੇ ਸਰਬੱਤ ਦਾ ਭਲਾ ਮੰਗੀਏ ਔਰ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਅਮਨਦੀਪ ਸਿੰਘ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਜੀ ਆਇਆਂ ਨੂੰ ਸਵਾਗਤ ਹੈ ਸਭ ਦਾ। ਕਿਸੇ ਵੀ ਟਾਈਮ ਜ਼ੋਨ ਦੇ ਵਿੱਚੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਫੇਸਬੁੱਕ ਦੇ ਜ਼ਰੀਏ, ਯੂਟਿਊਬ ਦੇ ਜ਼ਰੀਏ, ਹਰਮਨ ਰੇਡੀਓ ਦੇ ਐਪਸ ਦੇ ਜ਼ਰੀਏ ਆਪ ਜੀ ਦਾ ਸਵਾਗਤ ਹੈ। ਸਾਡੇ ਨਾਲ ਸੰਪਰਕ ਕਰਨ ਦਾ ਪਤਾ ਪਿਛਲੇ 20-25 ਸਾਲ ਤੋਂ ਨਹੀਂ ਚੇਂਜ ਹੋਇਆ, ਐਡ ਹੋਈ ਜਾਂਦੇ ਨੇ ਇਸ ਦੇ ਵਿੱਚ ਮੈਥਡ। ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੋਂ ਤੁਸੀਂ ਮੈਸੇਜ ਕਰ ਸਕਦੇ ਹੋ, ਲਾਈਵ ਸਟ੍ਰੀਮ ਤੋਂ ਕਰ ਸਕਦੇ ਹੋ, ਯੂਟਿਊਬ ਤੋਂ, ਵਟਸਐਪ ਦੋਨੋਂ ਹੀ ਚੱਲਦੇ ਨੇ, ਮੇਰਾ ਪਰਸਨਲ ਵੀ ਚੱਲ ਰਿਹਾ ਅਤੇ ਸਟੂਡੀਓ ਦਾ ਵੀ ਚੱਲ ਰਿਹਾ। ਟੈਲੀਗ੍ਰਾਮ 'ਤੇ ਵੀ ਮੈਸੇਜ ਪਾ ਸਕਦੇ ਹੋ, ਈਮੇਲ request@harmanradio.com 'ਤੇ ਵੀ ਤੁਸੀਂ ਮੈਸੇਜ ਭੇਜ ਸਕਦੇ ਹੋ। ਸੋ ਪਿਆਰਿਓ, ਅੱਜ 2 ਘੰਟੇ ਸਾਡਾ ਤੁਹਾਡਾ ਸਫ਼ਰ ਰਹੇਗਾ ਔਰ ਇਸ ਸਫ਼ਰ ਦੇ ਦੌਰਾਨ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰੇ ਚਿੰਤਨ ਕਰਾਂਗੇ, ਮਸਲਿਆਂ ਦੇ ਹੱਲ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਸਾਡੇ ਦਿਲ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਆਪਾਂ ਖੁੱਲ੍ਹ ਕੇ ਅੱਜ ਕਰਾਂਗੇ ਅਤੇ ਤੁਹਾਡਾ ਸਾਥ ਚਾਹੀਦਾ ਹੈ। ਕੋਈ ਸੁਨੇਹਾ ਜ਼ਰੂਰ ਭੇਜੋ ਅਤੇ ਕੋਈ ਟਿੱਪਣੀ ਕਰਨੀ ਆ ਉਹ ਵੀ ਤੁਸੀਂ ਜ਼ਰੂਰ ਭੇਜਣੀ ਆ। ਸੋ ਪਹਿਲਾਂ ਮੌਸਮ ਦੀ ਜਾਣਕਾਰੀ ਅਸੀਂ ਸਾਂਝੀ ਕਰ ਲੈਂਦੇ ਹਾਂ। ਆਸਟ੍ਰੇਲੀਆ ਦੇ ਮਹਾਂਨਗਰਾਂ ਦੇ ਵਿੱਚ, ਸਿਡਨੀ ਦੇ ਵਿੱਚ ਅੱਜ ਸ਼ਾਵਰ ਦੱਸੇ ਗਏ ਨੇ, 14 ਡਿਗਰੀ ਤਾਪਮਾਨ। ਕੌਫ ਸਾਰਬਰ ਦੇ ਵਿੱਚ ਵੀ ਜਿਵੇਂ ਦੱਸਿਆ ਸੀਗਾ ਕਿ ਝੜੀਆਂ ਲੱਗੀਆਂ ਹੋਈਆਂ ਨੇ, ਮੀਂਹ ਪਈ ਜਾਂਦਾ, ਹਟੀ ਜਾਂਦਾ, ਸ਼ਾਵਰ ਹੈ, ਕਿਤੇ ਧੁੱਪ ਨਿਕਲ ਆਉਂਦੀ ਆ। ਸੋ ਅੱਜ ਦਾ ਵੀ ਮਾਹੌਲ ਇਹੋ ਜਿਹਾ ਹੀ ਆ, ਮੇਰੇ ਸਾਹਮਣੇ ਇੱਕ ਪਾਸੇ ਮੀਂਹ ਵੀ ਪੈ ਰਿਹਾ, ਇੱਕ ਪਾਸੇ ਸੂਰਜ ਵੀ ਝਲਕਾਂ ਮਾਰ ਰਿਹਾ ਅਤੇ ਤੁਸੀਂ ਸਟੂਡੀਓ 'ਚ ਲਾਈਟਿੰਗ ਵੀ ਦੇਖ ਰਹੇ ਹੋਵੋਗੇ ਕਿ ਫਲੈਕਚੁਏਟ ਹੋ ਰਹੀ ਹੈ। ਮੈਲਬਨ ਦੇ ਵਿੱਚ 8.3 ਡਿਗਰੀ ਤਾਪਮਾਨ ਹੈ ਇਸ ਵੇਲੇ ਔਰ 23 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ। ਬ੍ਰਿਸਬਨ ਵੀ ਗਿੱਲਾ ਗਿੱਲਾ ਰਹੇਗਾ, ਕੱਲ੍ਹ ਗੋਲਡ ਕੋਸਟ ਤੋਂ ਨਰਵਿੰਦਰ ਬਾਸੀ ਹੁਣੀ ਆਏ ਹੋਏ ਸਨ ਅਤੇ ਅੱਜ ਵੀ ਉਹ ਇੱਥੇ ਨੇ, ਉਹ ਵੀ ਦੱਸਦੇ ਨੇ ਕਿ ਐਤਕੀ ਜ਼ਿਆਦਾ ਮੀਂਹ ਪੈ ਰਹੇ ਨੇ। 23 ਡਿਗਰੀ ਤਾਪਮਾਨ ਬ੍ਰਿਸਬਨ ਦਾ ਦੱਸਿਆ ਜਾ ਰਿਹਾ ਅੱਜ ਵੱਧ ਤੋਂ ਵੱਧ। ਪਰਥ ਦੇ ਵਿੱਚ 17.1 ਡਿਗਰੀ ਤਾਪਮਾਨ ਹੈ ਔਰ 12.9 ਐਡਲੇਟ ਦੇ ਵਿੱਚ ਹੈ, ਜਿੱਥੇ ਸੁਖਵੰਤ ਹੁਣੀ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਆਪਣੀਆਂ ਟਿੱਪਣੀਆਂ ਜੰਗਬੰਦੀ ਬਾਰੇ ਜ਼ਰੂਰ ਦੇਣਗੇ। ਕੈਨਬਰਾ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, 2 ਡਿਗਰੀ ਰਿਹਾ ਘੱਟ ਤੋਂ ਘੱਟ ਅਤੇ ਇਸ ਵੇਲੇ 4.1 ਡਿਗਰੀ ਹੈ। ਹੋਬਰਟ ਦੇ ਵਿੱਚ ਹਲਕੇ ਬੱਦਲ, 8.5, ਡਾਰਵਿਨ ਦੇ ਵਿੱਚ 21.8, ਵੱਧ ਤੋਂ ਵੱਧ 33 ਡਿਗਰੀ ਤਾਪਮਾਨ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਸੋ ਪਿਆਰਿਓ, ਕਈ ਕੁਛ ਦੁਨੀਆ ਦੇ ਵਿੱਚ ਬਦਲਿਆ ਆ, ਬਦਲਣਾ ਚਾਹੀਦਾ ਵੀ ਆ, ਹਰ ਰੋਜ਼ ਨਵੀਂ ਸ਼ੁਰੂਆਤ, ਨਵਾਂ ਹੀ ਸਾਰਾ ਕੁਛ। ਅਤੇ ਕੱਲ੍ਹ ਦੇਖੋ, ਮੈਂ ਤਾਂ ਕਹਿੰਦਾ ਹੁੰਦਾ ਕਿ ਅਰਦਾਸ ਦੇ ਵਿੱਚ ਬੜੀ ਸ਼ਕਤੀ ਆ। ਕੱਲ੍ਹ ਅਰਦਾਸਾਂ ਕੀਤੀਆਂ ਸੀ, ਸਾਰਿਆਂ ਨੇ ਕੀਤੀਆਂ, ਹਰ ਕੋਈ ਬੰਦਾ ਕਰ ਰਿਹਾ ਜਿਹੜਾ ਸੁਹਿਰਦ ਬੰਦਾ ਆ। ਅਤੇ ਰਾਤ ਬੜੀ ਚੰਗੀ ਖਬਰ ਆਈ ਕਿ ਜੰਗਬੰਦੀ ਹੋ ਗਈ, ਬਹੁਤ ਖੁਸ਼ੀ ਦੀ ਗੱਲ ਹੋਈ। ਅਤੇ ਮੈਨੂੰ ਤਰਸ ਉਹਨਾਂ ਬੰਦਿਆਂ 'ਤੇ ਆਇਆ ਜਿਹਨਾਂ ਦਾ ਹੁੱਕਾ ਪਾਣੀ ਬੰਦ ਹੋ ਗਿਆ, ਜਿਹੜੇ ਇਸ ਲੜਾਈ ਦੇ ਕੁੱਛੜ ਚੜ੍ਹ ਕੇ ਬਸ ਆਪਣੀਆਂ ਫੇਸਬੁੱਕ 'ਤੇ ਪੋਸਟਾਂ ਦੇ ਪੋਸਟਾਂ, ਮਤਲਬ ਇੰਨਾ ਐਮੂਨੇਸ਼ਨ ਦੋਨਾਂ ਪਾਸਿਆਂ ਨੇ ਨਹੀਂ ਬਾਲਿਆ ਹੋਣਾ, ਜਿੰਨਾ ਫੇਸਬੁੱਕੀਆਂ ਨੇ, ਸੋਸ਼ਲ ਮੀਡੀਆ ਵਾਲਿਆਂ ਨੇ ਪੋਸਟਾਂ ਪਾ ਪਾ ਕੇ ਜੰਗ ਸ਼ੁਰੂ ਕਰਤੀ। ਅਤੇ ਹੁਣ ਉਹ ਸੁਸਰੀ ਮੰਗਰ ਸੁੱਤੇ ਪਏ ਨੇ ਅਤੇ ਕੋਈ ਵੀ ਹੁਣ ਉਹਨਾਂ ਵੱਲੋਂ ਐਲਾਨ ਨਹੀਂ ਹੋ ਰਿਹਾ ਅਤੇ ਮੈਨੂੰ ਲੱਗਦਾ ਕਿ ਉਹ ਸਦਮੇ ਵਿੱਚ ਚਲੇ ਗਏ ਕਿ ਇਹ ਸ਼ਾਂਤੀ, ਇਹ ਜੰਗਬੰਦੀ ਕਿਉਂ ਅਤੇ ਕਿਵੇਂ ਹੋ ਗਈ। ਖੈਰ ਪੋਜ਼ਿਟਿਵ ਰਹੀਏ ਆਪਾਂ, ਅਤੇ ਵਧੀਆ ਗੱਲ ਹੈ ਕਿ ਜੰਗਬੰਦੀ ਹੋ ਗਈ ਆ। ਅਤੇ ਚਲੋ ਦੋਨਾਂ ਦੇਸ਼ਾਂ ਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਕਿ ਜਿਹੜੀ ਲੜਾਈ ਛੇੜੀ ਸੀ ਉਹ ਬਸ ਉਹਨਾਂ ਨੇ ਬੰਦ ਕਰ ਲਈ ਆ। ਬਸ ਬਹੁਤਾ ਨੁਕਸਾਨ ਨਹੀਂ ਹੋਇਆ, ਕੁਛ ਕਰੋੜਾਂ ਦਾ ਹੀ ਹੋਇਆ, ਕੁਛ ਜਾਨਾਂ ਚਲੇ ਗਈਆਂ। ਅਤੇ ਵੈਸੇ ਇਹ ਜੰਗ ਨਾ ਹੋਵੇ ਤਾਂ ਵਧੀਆ ਆ। ਇਹ ਨਹੀਂ ਦਬਕਾ ਅਗਰ ਅਮਰੀਕਾ ਦਾ ਝੱਲਣਾ ਸੀ ਦੋਨਾਂ ਦੇਸ਼ਾਂ ਨੇ ਤਾਂ ਪਹਿਲਾਂ ਹੀ ਉਹਨਾਂ ਦੇ ਕੋਲ ਜਾ ਕੇ ਬਹਿ ਕੇ ਗੱਲਾਂ ਬਾਤਾਂ ਕਰ ਲੈਂਦੇ। ਇੰਨੇ ਬੰਦੇ ਮਰਵਾਉਣ ਦੇ ਪਹਿਲਗਾਮ ਦੇ ਵਿੱਚ ਕੀ ਲੋੜ ਸੀ, ਇੰਨੇ ਬੰਦੇ, ਇੰਨੇ ਫੌਜੀ, ਇੰਨੇ ਘਰ ਢਵਾਏ, ਹੈ ਨਾ, ਇਹਨਾਂ ਦੀ ਕੀ ਲੋੜ ਸੀ। ਸੋ ਇਸ ਕਰਕੇ ਵਾਚਣਾ ਬਣਦਾ ਆ, ਪੜਚੋਲਣਾ ਬਣਦਾ ਆ, ਪਰ ਸੁਣਨ ਦੇ ਵਿੱਚ ਆਇਆ ਕਿ ਜੰਗਬੰਦੀ ਤੋਂ ਬਾਅਦ 2 ਘੰਟੇ ਠੀਕ ਬਾਅਦ ਪੁੰਛ ਇਲਾਕੇ ਵਿੱਚ ਪਾਕਿਸਤਾਨ ਨੇ ਫਿਰ ਗੋਲਾਬਾਰੀ ਕੀਤੀ। ਅਤੇ ਇੱਕ ਸਮਝੌਤਿਆਂ 'ਤੇ ਕਿੰਨੇ ਕੁ ਖੜਦੇ ਨੇ, ਸ਼ਿਮਲਾ ਸਮਝੌਤਾ ਵੀ ਤੋੜਿਆ, ਪਹਿਲੇ ਹੋਰ ਸਮਝੌਤੇ ਵੀ ਤੋੜੇ ਆ। ਸੋ ਪਤਾ ਨਹੀਂ ਕੀ ਮਾਨਸਿਕਤਾ ਚੱਕੀ ਫਿਰਦੇ ਨੇ ਲੀਡਰ ਜਾਂ ਇਹਨਾਂ ਦੇ ਫੌਜੀ ਜਿਹੜੇ ਨੇ, ਉਹ ਜਿਹੜੀ ਕੋਈ ਕੌਲ ਕਰਾਰ ਕਰ ਲੈਣਾ ਉੱਥੇ ਨਹੀਂ ਖੜਨਾ, ਅਤੇ ਪਤਾ ਨਹੀਂ ਇਹਨਾਂ ਨੂੰ ਪਿੱਛੋਂ ਕੌਣ ਡਰਾਈਵ ਕਰ ਰਿਹਾ ਅਤੇ ਕਿਹੜੀ ਮਾਨਸਿਕਤਾ ਡਰਾਈਵ ਕਰ ਰਹੀ ਆ। ਖੈਰ ਇਹਦੇ ਬਾਰੇ ਅਸੀਂ ਟਿੱਪਣੀਆਂ ਕਰਦੇ ਰਹਾਂਗੇ। ਬਹੁਤ ਸਾਰੇ ਸਾਡੇ ਸਤਿਕਾਰਯੋਗ ਸਰੋਤੇ ਜੁੜ ਰਹੇ ਨੇ, ਮੈਸੇਜ ਵੀ ਆ ਰਹੇ ਨੇ, ਧੰਨਵਾਦ ਤੁਹਾਡਾ ਜੀ ਆਇਆਂ ਨੂੰ। ਸਾਰੇ ਮੈਸੇਜ ਆਪਾਂ ਲੈਂਦੇ ਹਾਂ ਥੋੜ੍ਹੀ ਦੇਰ ਬਾਅਦ, ਅਤੇ ਕੋਸ਼ਿਸ਼ ਰਹੇਗੀ ਸਾਡੀ ਕਿ ਅਸੀਂ ਵਿਚਾਰਾਂ ਵੀ ਕਰੀਏ, ਕੁਛ ਰੋਚਕ ਤੱਤ, ਕੁਝ ਜਾਣਕਾਰੀਆਂ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ। ਤਾਂ ਅਮਰੀਕ ਭਾਅ ਜੀ ਵੀ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਆਉਣਗੇ ਅਤੇ ਅਸੀਂ ਜਾਣਕਾਰੀਆਂ ਉਹਨਾਂ ਨਾਲ ਸਾਂਝੀਆਂ ਕਰਾਂਗੇ। ਅਤੇ ਪਿਆਰਿਓ ਵਿਚਾਰ ਪ੍ਰੋਗਰਾਮ ਦਾ ਜੋ ਕਰਨਾ ਆ ਉਹ ਹੈ ਕਿ ਮਹਾਂ ਯੁੱਧ ਯੋਧ ਬਹੁ ਕੀਨੇ ਵਿੱਚ ਹਉਮੈ ਪਚੇ ਪਚਾਏ ਜੀਉ। ਸਮੇਂ ਦੇ ਨਾਲ ਢੁੱਕਦਾ ਹੈ ਵਿਚਾਰ, ਅਤੇ ਇਹ ਸ਼ਬਦ ਗੁਰਬਾਣੀ ਦੇ ਵਿੱਚੋਂ ਲਿਆ ਗਿਆ, ਰਾਗ ਆਸਾ ਦੇ ਵਿੱਚੋਂ ਚੌਥੇ ਪਾਤਸ਼ਾਹ ਜੀ ਦਾ ਆ, ਗੁਰੂ ਗ੍ਰੰਥ ਸਾਹਿਬ ਦੇ ਅੰਗ 445 ਪੰਨੇ 'ਤੇ। ਵੈਸੇ ਸ਼ਬਦ ਸ਼ੁਰੂ ਹੋਰ ਤਰ੍ਹਾਂ ਹੁੰਦਾ, ਪਰ ਜਿਹੜੀ ਮੈਂ ਪੰਕਤੀ ਜਿੱਤੇ ਮੈਂ ਫੋਕਸ ਕਰਨਾ ਚਾਹੁੰਦਾ ਹਾਂ ਉਹ ਹੈ ਮਹਾਂਯੁੱਧ ਯੋਧ ਬਹੁ ਕੀਨੇ, ਕਿ ਬਹੁਤ ਵੱਡੇ ਵੱਡੇ ਯੁੱਧ ਹੋਏ, ਬੜੇ ਵੱਡੇ ਵੱਡੇ ਮਹਾਂਯੋਧੇ ਹੋਏ, ਬਹੁਤ, ਇੱਕ ਨਹੀਂ ਲੱਖਾਂ ਕਰੋੜਾਂ, ਪਰ ਹੋਇਆ ਕੀ ਵੀ ਵਿੱਚ ਹਉਮੈ ਪਚੇ ਪਚਾਏ ਜੀਉ। ਜਿਹੜੇ ਫਿਰ ਹਉਮੈ ਦੇ ਵਿੱਚ ਆ ਗਏ ਉਹ ਯੁੱਧ ਕਰਦੇ ਨੇ, ਜ਼ਿਆਦਾ ਯੁੱਧ ਕਰਦੇ ਨੇ, ਅਤੇ ਉਹ ਫਿਰ ਪਚ ਜਾਂਦੇ ਨੇ, ਵਿੱਚੇ ਤਬਾਹ ਹੋ ਜਾਂਦੇ ਨੇ, ਉਹਨਾਂ ਦਾ ਕੋਈ ਕੱਢਣ ਪਾਣ ਨੂੰ ਨਹੀਂ ਹੈਗਾ। ਪਰ ਇਸ ਕੇਸ ਸੰਦਰਭ ਦੇ ਵਿੱਚ ਲਿਖਿਆ ਆ, ਇਹ ਇਦਾਂ ਨਹੀਂ ਲਿਖਿਆ ਕਿ ਯੁੱਧ ਨਹੀਂ ਕਰਨਾ ਚਾਹੀਦਾ ਜਾਂ ਆਪਣੀ ਅਣਖ ਲਈ ਨਹੀਂ ਚੜ੍ਹਨਾ ਚਾਹੀਦਾ। ਇਹ ਸ਼ਬਦ ਹੈ ਕਿ ਚਾਰ ਯੁੱਗਾਂ ਦੀ ਗੱਲ ਕਰ ਰਹੇ ਨੇ ਮਹਾਰਾਜ ਚੌਥੇ ਪਾਤਸ਼ਾਹ, ਵੀ ਚਾਰ ਯੁੱਗ ਜਿਹੜੇ ਨੇ ਉਹਨਾਂ ਦੇ ਵਿੱਚ ਕੀ ਹਾਲਾਤ ਹੁੰਦੇ ਨੇ, ਮਾਨਸਿਕ ਹਾਲਾਤ ਕੀ ਹੁੰਦੇ ਨੇ, ਬੰਦੇ ਦੇ ਕਿਹੜੇ ਹਾਲਾਤ ਹੁੰਦੇ ਨੇ, ਉੱਦਾਂ ਵੀ ਟਾਈਮ ਲਾਈਨ ਦੇ ਵੀ ਦੇਖੀਏ ਤਾਂ ਇਹ ਜਿਹੜੇ ਚਾਰ ਯੁੱਗ ਨੇ, ਚਾਰ ਟਾਈਮ, ਇਹ ਸਾਡੇ ਅੰਦਰ ਨੇ। ਇਸ ਵੇਲੇ ਜਿਹੜਾ ਮਨੁੱਖ ਚੱਲ ਰਿਹਾ ਨਾ, ਅੰਦਰ ਸਾਡੀ ਅਵਸਥਾ ਹੁੰਦੀ ਹੈ ਜਿਹੜੀ ਮਨਮੁੱਖ ਦੀ ਅਵਸਥਾ ਹੁੰਦੀ ਆ, ਮਨਮੁੱਖ ਦੀ ਅਵਸਥਾ ਹੁੰਦੀ ਆ ਕਲਯੁੱਗ ਵਾਲੀ। ਅਤੇ ਜਿਹੜੀ ਗੁਰਮੁਖ ਦੀ ਅਵਸਥਾ ਹੁੰਦੀ ਆ, ਜਦੋਂ ਉਹ ਬ੍ਰਹਮ ਲੀਨ ਹੋ ਜਾਂਦਾ, ਬ੍ਰਹਮ ਗਿਆਨੀ ਹੋ ਜਾਂਦਾ, ਉਹਦੀ ਅਵਸਥਾ ਹੁੰਦੀ ਆ ਸਤਯੁੱਗ ਵਾਲੀ। ਪਰ ਉਹ ਕਲਯੁੱਗ ਤੋਂ ਇੱਕ ਮਨਮੁੱਖ ਤੋਂ ਸਿੱਧਾ ਹੀ ਬ੍ਰਹਮ ਗਿਆਨੀ ਗੁਰਮੁਖ ਨਹੀਂ ਬਣਦਾ, ਉਸ ਦੇ ਵਿੱਚ ਉਸਨੂੰ ਗੁਰੂ ਧਾਰਨਾ ਪੈਂਦਾ ਆ। ਗੁਰਮੁਖ ਦੀ ਪਹਿਲੀ ਸਟੇਜ ਆਉਂਦੀ ਆ, ਫਿਰ ਦੂਜੀ ਸਟੇਜ ਆਉਂਦੀ ਆ, ਅਤੇ ਫਿਰ ਤੀਜੀ ਸਟੇਜ ਆਉਂਦੀ ਆ। ਸੋ ਕਲਯੁੱਗ ਦੇ ਵਿੱਚ ਦੀਆਂ ਗੱਲਾਂ ਆਪਾਂ ਕਰਦੇ ਹਾਂ, ਪਰ ਪਹਿਲਾਂ ਸਤਯੁੱਗ ਜਿਹੜਾ ਸਾਡਾ ਟਾਰਗੇਟ ਹੈ ਉਸ ਦੀ ਗੱਲ ਕੀ ਹੈ, ਸਤਯੁੱਗ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ ਹੈ। ਕਹਿੰਦੇ ਕਿ ਸਤਯੁੱਗ ਸਭ ਸੰਤੋਖ ਸਰੀਰਾ ਪੱਗ ਚਾਰੇ ਧਰਮ ਧਿਆਨ ਜੀਓ। ਕਹਿੰਦੇ ਸਤਯੁੱਗ ਦੇ ਵਿੱਚ ਇਹ ਸਰੀਰ ਜਿਹੜੇ ਨੇ ਇਸ ਨੂੰ ਸੰਤੋਖ ਆ ਜਾਂਦਾ ਆ, ਸੰਤੋਖਸ਼ ਹੋ ਜਾਂਦਾ ਸਭ ਕੁਛ ਸਾਡਾ। ਪੱਗ ਚਾਰੇ ਧਰਮ, ਜਿਹੜਾ ਧਰਮ ਹੈ ਉਹਦੇ ਚਾਰੇ ਪੈਰ ਸਥਾਪਿਤ ਹੋ ਜਾਂਦੇ ਆ ਤੇ ਧਿਆਨ ਟਿਕ ਜਾਂਦਾ ਆ। ਹੁਣ ਪ੍ਰਾਤਨ ਮਨੌਤਾਂ ਦੇ ਅਨੁਸਾਰ ਇਹ ਧਰਮ ਦੇ ਚਾਰ ਪੈਰ, ਇੱਕ ਬਲਦ ਹੈ ਉਹਦੇ ਚਾਰ ਪੈਰ ਹੈ, ਧੌਲ ਧਰਮ ਦਇਆ ਕਾ ਪੂਤ। ਤੇ ਧਰਮ ਚਾਰ ਪੈਰਾਂ ਦਾ ਬਲਦ ਦੇ ਸਮਾਨ ਸਮਝੀਏ ਆਪਾਂ, ਜਾਂ ਇੱਕ ਗੱਡੀ ਸਮਝੀਏ ਜਿਹਦੇ ਚਾਰ ਟਾਇਰ ਨੇ, ਤੇ ਉਹਦੇ ਕਹਿੰਦੇ ਵੀ ਚਾਰੇ ਟਾਇਰ ਜਿਹੜੇ ਪੂਰੇ ਵਧੀਆ ਸੈੱਟ ਹੋ ਜਾਂਦੇ ਨੇ, ਚਾਰੇ ਪੈਰ ਚਾਰੇ ਲੱਤਾਂ ਹੁੰਦੀਆਂ, ਧਰਮ ਪੂਰਾ ਸਟੇਬਲ ਖੜਾ ਹੁੰਦਾ ਆ ਸਤਿਯੁਗ ਦੇ ਵਿੱਚ ਮਨੁੱਖ ਦੇ ਅੰਦਰ। ਮਨ ਤਨ ਹਰ ਗਾਵੇ ਪਰਮ ਸੁਖ ਪਾਵੇ, ਹਰ ਹਿਰਦੇ ਹਰ ਗੁਣ ਗਿਆਨ ਜੀਉ। ਉਸ ਵੇਲੇ ਜਿਹੜਾ ਮਨ ਤੇ ਤਨ ਉਹ ਹਰੀ ਦੇ ਗੁਣ ਗਾਉਂਦਾ ਆ, ਬਸ ਉਹਦੇ ਧਿਆਨ 'ਚ ਲੀਨ ਰਹਿੰਦਾ ਆ। ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮੁਖ ਜੀ ਹੋਈ। ਕਹਿੰਦੇ ਕਿ ਗੁਣ ਵੀ ਹੁੰਦਾ ਉਹਦੇ ਕੋਲ ਆ ਜਾਂਦਾ ਆ ਬਹੁਤ ਵੱਡਾ, ਗਿਆਨ ਵੀ ਆ ਜਾਂਦਾ ਆ। ਇਹ ਪਦਾਰਥ ਪਰਮਾਤਮਾ ਉਹਨਾਂ ਨੂੰ ਦਿੰਦਾ ਆ, ਸ਼ੋਭਾ ਬਣਾਉਂਦੇ ਨੇ ਉਸ ਪੁਰਖ ਦੀ ਜਿਹਦੇ ਅੰਦਰ ਧਰਮ ਇਸਟੈਬਲਿਸ਼ ਹੋ ਜਾਂਦਾ। ਅੰਤਰ ਬਾਹਰ ਹਰ ਪ੍ਰਭ ਏਕੋ, ਦੂਜਾ ਅਵਰ ਨ ਕੋਏ, ਹੋਰ ਕੋਈ ਹੁੰਦਾ ਹੀ ਨਹੀਂ। ਉਹ ਕਿਸੇ ਮੜੀ ਮਸਾਣਾ ਨੂੰ, ਡੇਰਿਆਂ ਨੂੰ, ਹੋਰ ਕਿਸੇ ਨੂੰ, ਤੀਜੇ ਚੌਥੇ ਪੰਜਵੇਂ ਨੂੰ ਕਿਸੇ ਨੂੰ ਨਹੀਂ ਮੰਨਦਾ, ਉਹ ਇੱਕ ਪਰਮਾਤਮਾ ਨੂੰ ਹੀ ਮੰਨਦਾ ਆ। ਹਰ ਹਰ ਲਿਵ ਲਾਈ, ਹਰ ਨਾਮ ਸਿਖਾਈ, ਹਰ ਦਰਗਹਿ ਪਾਵੇ ਮਾਣ ਜੀਉ। ਅਤੇ ਉਹ ਇਸ ਲਿਵ ਦੇ ਅੰਦਰ ਸਮਾ ਕੇ ਸੁੱਖ ਪਾਉਂਦਾ ਆ, ਨਾਮ ਦਾ ਸੁੱਖ ਪਾਉਂਦਾ ਹੈ, ਅਤੇ ਦਰਗਾਹ ਦੇ ਵਿੱਚ ਉਹ ਮਾਣ ਪਾਉਂਦਾ ਆ, ਪਰਮਾਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦਿੰਦਾ ਆ, ਨਿਵਾਸ ਦੇ ਹੀ ਰੱਖਦਾ ਆ। ਸੋ ਇਹ ਹੈ ਜੀ ਸਤਿਯੁਗ ਸਭ ਸੰਤੋਖ ਸਰੀਰ ਆ, ਪਗ ਚਾਰੇ ਧਰਮ ਧਿਆਨ ਜੀਉ। ਚਾਰੇ ਪੈਰ ਜਿਹੜੇ ਧਰਮ ਦੇ ਉਹ ਟਿਕ ਜਾਂਦੇ ਨੇ। ਹੁਣ ਆਪਾਂ ਆਉਂਦੇ ਹਾਂ ਸਿੱਧੇ ਕਲਯੁਗ 'ਤੇ। ਇਹ ਤਾਂ ਆਪਾਂ ਟੌਪ ਮੰਜ਼ਿਲ ਦੇਖ ਲਈ ਕਿ ਆਪਾਂ ਐਂਡ ਦੇ ਵਿੱਚ ਕਿੱਥੇ ਅਚੀਵ ਕਰਨਾ ਹੈ, ਸਪਿਰਚੁਅਲੀ ਕਿੱਥੇ ਪਹੁੰਚਣਾ ਹੈ। ਪਰ ਕਲਯੁਗ ਦੇ ਵਿੱਚ ਸਾਡੇ ਕੀ ਲੱਛਣ ਨੇ? ਅੱਜ ਕਲਯੁਗ ਬੜਾ ਡਰਾਵਣਾ ਆ, ਠੀਕ ਹੈ, ਅਤੇ ਇਸ ਦੇ ਵਿੱਚ ਆਪਣੇ ਆਪ ਨੂੰ ਗੁਰਮਤਿ ਦੇ ਨਾਲ ਜੋੜਨਾ, ਗੁਰੂ ਦਾ ਧਿਆਨ ਕਰਨਾ ਥੋੜ੍ਹਾ ਮੁਸ਼ਕਲ ਹੋ ਜਾਂਦਾ। ਪਰ ਕਹਿੰਦੇ ਸੌਖਾ ਵੀ ਬੜਾ ਆ, ਸੌਖਾ ਵੀ ਬੜਾ ਆ। ਕਲਯੁਗ ਹਰ ਕੀਆ ਪੱਗ ਤਰੇ ਖਿਸਕਿਆ, ਪੱਗ ਚੌਥਾ ਟਿਕੇ ਟਿਕਾਏ ਜੀਓ। ਇੱਕੋ ਹੀ ਪੈਰ ਹੁੰਦਾ ਆ ਕਲਯੁਗ ਦਾ, ਇੱਕ ਕਲਯੁਗ ਦੇ ਵਿੱਚ ਧਰਮ ਦਾ ਇੱਕ ਪੈਰ ਹੁੰਦਾ ਆ। ਜਿਸ ਤਰ੍ਹਾਂ ਆਪਾਂ ਚੌਂ ਟਾਇਰਾਂ ਵਾਲੀ ਗੱਡੀ ਲੈ ਲਈਏ, ਕਹਿੰਦੇ ਸਮਝ ਲਓ ਇੱਕ ਟਾਇਰ ਹੈ ਤੁਹਾਡੇ ਕੋਲ ਗੱਡੀ ਦਾ। ਕਲਯੁਗ ਹਰ ਕੀਆ ਪੱਗ ਤਰੇ ਖਿਸਕਿਆ, ਪੱਗ ਚੌਥਾ ਟਿਕੇ ਟਿਕਾਏ ਜੀਓ। ਗੁਰਸ਼ਬਦ ਕਮਾਇਆ ਔਖਦ ਹਰ ਪਾਇਆ, ਹਰ ਕਿਰਤ ਹਰ ਸ਼ਾਂਤ ਪਾਏ ਜੀਓ। ਹੁਣ ਇੱਥੇ ਨਾਮ ਨਹੀਂ ਹਜੇ ਮਿਲਿਆ ਆਪਾਂ ਨੂੰ ਜਿਹੜਾ ਸਤਿਯੁਗ 'ਚ ਮਿਲਣਾ ਆ। ਇੱਥੇ ਅਸੀਂ ਗੁਰੂ ਧਾਰਨਾ ਆ, ਗੁਰ ਧਾਰ ਕੇ ਸਾਨੂੰ ਸ਼ਬਦ ਉਹਦਾ ਕਮਾਉਣਾ ਪੈਣਾ, ਉਹਦੇ ਸਾਨੂੰ ਸੱਚੇ ਬੋਲ ਕਮਾਉਣੇ ਪੈਣੇ ਆ, ਇਹ ਦਵਾਈ ਸਾਨੂੰ ਪੀਣੀ ਪੈਣੀ ਆ। ਅਸੀਂ ਇਸ ਵੇਲੇ ਬਿਮਾਰ ਅਵਸਥਾ 'ਚ ਹਾਂ, ਅਸੀਂ ਮਰੀਜ਼ ਹਾਂ, ਅਤੇ ਔਖਦ ਜਿਹੜੀ ਕਿ ਔਖੀ ਖਾਧੀ ਜਾਵੇ ਦਵਾਈ, ਦਵਾਈ ਔਖੀ ਖਾਧੀ ਜਾਂਦੀ ਆ, ਕੌੜੀ ਹੁੰਦੀ ਆ, ਇਸ ਕਰਕੇ ਉਹਨੂੰ ਔਖਦ ਕਹਿੰਦੇ ਆ। ਹਿੰਦੀ ਦੇ ਵਿੱਚ ਔਸ਼ਧ ਕਹਿੰਦੇ ਆ, ਉਹ ਖੱਖੇ ਨੂੰ ਸ਼ਸ਼ਾ ਬੋਲਦੇ ਆ, ਪਰ ਉਹਦਾ ਕੋਈ ਮਤਲਬ ਨਹੀਂ ਨਿਕਲਦਾ। ਔਖਦ ਦਾ ਮਤਲਬ ਹੁੰਦਾ ਔਖੀ ਖਾਧੀ ਜਾਣ ਵਾਲੀ ਚੀਜ਼, ਦਵਾਈ। ਉਹ ਕਹਿੰਦੇ ਔਖਦ ਗੁਰੂ ਦਊਗਾ ਤੁਹਾਨੂੰ ਦਵਾਈ, ਇਹ ਕਲਯੁਗ ਦੇ ਵਿੱਚ ਤੁਹਾਨੂੰ ਗੁਰੂ ਧਾਰਨਾ ਹੀ ਪੈਣਾ, ਡਾਕਟਰ 'ਤੇ ਜਾਣਾ ਹੀ ਪੈਣਾ ਦਵਾਈ ਲੈਣ ਵਾਸਤੇ। ਸੋ ਇਸ ਕਰਕੇ ਉਹ ਤੁਹਾਨੂੰ ਸ਼ਬਦ ਦੀ ਕਮਾਈ ਦਊਗਾ, ਅਤੇ ਉਹਦੀ ਤੁਸੀਂ ਕੀਰਤ ਪਾਣੀ ਹੈ, ਤਾਂ ਜਾ ਕੇ ਕਿਤੇ ਸ਼ਾਂਤ ਮਨ ਨੂੰ ਪਊਗੀ। ਹਰ ਕੀਰਤ ਰੁੱਤ ਆਈ, ਹਰ ਨਾਮ ਵਡਾਈ, ਹਰ ਹਰ ਨਾਮ ਖੇਤ ਜਮਾਇਆ। ਇਹ ਨਾਮ ਜਪਣਾ ਆ, ਕਿਰਤ ਕਰਨੀ ਆ, ਵੰਡ ਛਕਣਾ ਆ, ਇਹ ਕੌਨਸੈਪਟ ਕਲਯੁਗ ਦੇ ਨੇ। ਅਤੇ ਇਹਦੇ ਵਿੱਚ ਫਿਰ ਇਹ ਖੇਤ ਦੇ ਵਿੱਚ ਨਾਮ ਜੰਮਦੇ ਨੇ ਵੰਡਣ ਵਾਸਤੇ। ਕਲਯੁਗ ਬੀਜ ਬੀਜੇ ਬਿਨ ਨਾਵੇਂ, ਸਭ ਲਾਹਾ ਮੂਲ ਗਵਾਇਆ। ਕਲਯੁਗ ਦੇ ਵਿੱਚ ਅਸੀਂ ਖੇਤ ਤਿਆਰ ਕਰ ਲਿਆ, ਪਾਣੀ ਲਾ ਲਿਆ, ਸੁਹਾਗਾ ਫੇਰ ਲਿਆ, ਸਭ ਕੁਝ ਕਰ ਲਿਆ, ਅਤੇ ਬੀਜੇ ਹੀ ਨਾ ਬੀਜਿਆ, ਫਿਰ ਜੰਮਣਾ ਕੀ ਆ ਉੱਥੇ? ਬਹੁਤੇ ਲੋਕ ਅਸੀਂ ਇੱਦਾਂ ਕਰਦੇ ਹਾਂ, ਅਸੀਂ ਅਸਰੂਪ ਬਣਾ ਲੈਂਦੇ ਹਾਂ, ਸਭ ਕੁਝ ਕਰ ਲੈਂਦੇ ਹਾਂ। ਸਿੱਖ ਧਰਮ ਦਾ ਸਿੱਖੀ ਸਰੂਪ ਬਣਾ ਲੈਂਦੇ, ਹਿੰਦੂ ਧਰਮ ਦਾ ਹਿੰਦੂ ਰੂਪ ਬਣਾ ਲੈਂਦੇ, ਮੁਸਲਮਾਨ ਦਾ ਮਸੱਲਾ ਸਿੱਟ ਲੈਂਦੇ ਹਾਂ, ਜਾਂ ਜੋ ਵੀ ਕਰਦੇ ਹਾਂ ਉਹ ਅਸੀਂ ਕਰ ਲੈਂਦੇ ਹਾਂ, ਪਰ ਬੀਜ ਅਸੀਂ ਨਾਮ ਦਾ ਬੀਜ ਦੇ ਨਹੀਂ ਆਪਣੇ ਹਿਰਦੇ ਦੇ ਅੰਦਰ। ਜੰਮਣਾ ਕੀ ਆ? ਜੰਮਣਾ ਉਹੀ ਆ ਜੋ ਲੜਾਈਆਂ ਕਢਾਈਆਂ 'ਚ ਜੰਮ ਰਿਹਾ ਆ, ਜੋ ਫੇਸਬੁੱਕ 'ਤੇ ਕਲੇਸ਼ ਚੱਲ ਰਹੇ ਨੇ ਧਰਮਾਂ ਦੇ, ਉਹ ਜੰਮ ਰਿਹਾ, ਕਿਉਂਕਿ ਅੰਦਰ ਨਾਮ ਦਾ ਬੀਜ ਤਾਂ ਹੈ ਨਹੀਂ। ਸੋ ਕਲਯੁਗ ਦੀ ਇਹ ਨਿਸ਼ਾਨੀ ਆ। ਜਨ ਨਾਨਕ ਗੁਰ ਪੂਰਾ ਪਾਇਆ, ਮਨ ਹਿਰਦੇ ਨਾਮ ਲਿਖਾਏ ਜੀਓ। ਫਿਰ ਗੁਰੂ ਪੂਰਾ ਜਿਹੜਾ ਅਕਾਲ ਪੁਰਖ ਹੈ ਉਹ ਖੁਦ ਗੁਰੂ ਦੇ ਰੂਪ ਦੇ ਵਿੱਚ ਆਉਂਦਾ ਆ, ਅਤੇ ਹਿਰਦੇ ਦੇ ਵਿੱਚ ਨਾਮ ਜਿਹੜਾ ਉਹ ਬੀ ਜਗਾ ਦਿੰਦਾ, ਉਹ ਜਮਾ ਦਿੰਦਾ ਆ। ਸੋ ਇਹ ਕਲਯੁਗ ਦੇ ਵਿੱਚ ਇਹ ਬੀ ਬੀਜਣੇ ਪੈਂਦੇ। ਉਸ ਤੋਂ ਬਾਅਦ ਫਿਰ ਤ੍ਰੇਤਾ ਯੁੱਗ ਆਉਂਦਾ, ਦੁਆਪਰ ਯੁੱਗ ਆਉਂਦਾ ਆ, ਅਤੇ ਇਸ ਤਰ੍ਹਾਂ ਪਹਿਲਾਂ ਦੁਆਪਰਾਂ ਦਾ, ਫਿਰ ਤ੍ਰੇਤਾਂ ਦਾ, ਫਿਰ ਪੁੱਠਾ ਚੱਲਦਾ ਇਹ ਬੈਕਵਰਡ, ਅਸੀਂ ਬੈਕਵਰਡ ਜਾ ਰਹੇ ਹਾਂ। ਇਹ ਟਾਈਮਲਾਈਨ ਹੈ। ਸੰਤੋਖ ਆਉਂਦਾ ਹੈ, ਫਿਰ ਯੁੱਧ ਕਰਨਾ ਪੈਂਦਾ ਆਪਸ ਦੇ, ਆਪਣੇ ਦੇ ਨਾਲ ਯੁੱਧ ਕਰਨਾ ਪੈਂਦਾ, ਦੁਆਪਰ ਦੇ ਵਿੱਚ ਯੁੱਧ ਕਰਨੇ ਪੈਂਦੇ, ਮਹਾਂਯੁੱਧ ਕਰਨੇ ਪੈਂਦੇ ਆ। ਤੋ ਅਸੀਂ ਯੋਧੇ ਬਣਦੇ ਹਾਂ ਉਹਦੇ ਵਿੱਚ। ਯੋਧੇ ਬਣਨ ਦਾ ਮਤਲਬ ਕੀ ਆ? ਕਿਹਦੇ ਨਾਲ ਲੜਨਾ? ਆਂਢੀਆਂ ਗੁਆਂਢੀਆਂ ਨਾਲ ਨਹੀਂ ਲੜਨਾ, ਗੁਰਦੁਆਰਾ ਸਾਹਿਬ ਜਾ ਕੇ ਦੂਜੇ ਬੰਦਿਆਂ ਨਾਲ ਨਹੀਂ ਲੜਨਾ, ਮੰਦਰਾਂ 'ਚ ਨਹੀਂ ਲੜਨਾ, ਮਸੀਤਾਂ 'ਚ ਨਹੀਂ ਲੜਨਾ, ਸਟ੍ਰੀਟਾਂ 'ਚ ਨਹੀਂ ਲੜਨਾ, ਇਹ ਯੁੱਧ ਨਹੀਂ ਹੈਗਾ। ਯੁੱਧ ਜਿਹੜਾ ਸਾਡੇ ਅੰਦਰ ਇੱਕ ਗੁਰਮੁਖ ਹੈ, ਉਹਨੇ ਲੜਨਾ ਆ, ਉਹ ਯੋਧਾ ਆ। ਕਿਹਦੇ ਨਾਲ ਲੜਨਾ ਆ? ਸਾਡੇ ਅੰਦਰ ਜਿਹੜੇ ਮਨਮੁਖੀ ਵਿਕਾਰ ਨੇ, ਸਾਡੇ ਦੁਸ਼ਮਣ ਨੇ, ਜਿਹੜੇ ਸਾਨੂੰ ਰੱਬ ਨਾਲ ਜੋੜਨ ਤੋਂ ਰੋਕ ਰਹੇ ਨੇ, ਉਹਨਾਂ ਨਾਲ ਯੁੱਧ ਕਰਨਾ, ਮਹਾਂਯੁੱਧ ਕਰਨਾ ਆ, ਅਤੇ ਉਹਨਾਂ ਨੂੰ ਖਤਮ ਕਰਨਾ ਆ। ਸੋ ਇਹ ਯੁੱਧ ਜਿਹੜਾ ਆ, ਇਹ ਦੁਆਪਰ ਤ੍ਰੇਤੇ ਦੇ ਵਿੱਚ ਹੁੰਦਾ ਆ। ਤ੍ਰੇਤੇ ਦੇ ਵਿੱਚ ਜਦੋਂ ਦੁਆਪਰ 'ਚ ਉਹ ਸਾਰੇ ਮਾਰ ਦੇਣੇ ਆਪਣੇ ਵਿਕਾਰ, ਸਾਰੇ ਜਿੰਨੇ ਵੀ ਸਾਡੇ ਅਵਗੁਣ ਹੈ ਉਹਨਾਂ ਨੂੰ ਜਿੱਤ ਲਿਆ ਗੁਰਮੁਖ ਨੇ, ਫਿਰ ਜ਼ੋਰ ਦੇ ਨਾਲ ਤ੍ਰੇਤੇ ਦੇ ਵਿੱਚ ਜ਼ੋਰ ਤਪ ਕਰਕੇ ਜਪ ਕੇ ਨਾਮ, ਅਤੇ ਫਿਰ ਸਤਿਯੁਗ ਦੀ ਅਵਸਥਾ ਜਿਹੜੀ ਅਸੀਂ ਪ੍ਰਾਪਤ ਕਰਨੀ ਆ। ਸੋ ਇਹ ਸਾਡਾ ਗਿਆਨ ਸਾਨੂੰ ਦੱਸਦਾ ਹੈ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸਦੇ ਨੇ ਕਿ ਇਹ ਸਟੇਜਿਸ ਨੇ। ਅਤੇ ਇਹ ਜੋ ਜੰਗੀ ਯੁੱਧ ਦੁਨੀਆ 'ਚ ਲੱਗ ਰਹੇ ਨੇ, ਇੱਕ ਇਸ ਚੀਜ਼ ਦੀ ਨਿਸ਼ਾਨੀ ਆ, ਇਹ ਨਿਸ਼ਾਨੀ ਹੈ ਹਉਮੈ ਦੀ। ਇਸ ਹਉਮੈ ਦੇ ਵਿੱਚ ਬੜੇ ਵੱਡੇ ਵੱਡੇ ਯੋਧੇ ਜਿਹੜੇ ਨੇ ਉਹ ਪਚ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਕਿਉਂਕਿ ਲੜ ਕੇ ਦੇ ਲੈ ਰਹੇ ਆ ਬੰਦੇ, ਦੁਨਿਆਵੀ ਬਾਰਡਰਾਂ ਵਾਸਤੇ, ਟ੍ਰੇਡ ਵਾਸਤੇ, ਪੈਸੇ ਵਾਸਤੇ, ਹਥਿਆਰਾਂ ਵਾਸਤੇ, ਲਾਲਚ ਵੱਸ ਹੋ ਕੇ ਲੜ ਰਹੇ ਨੇ। ਇਹ ਕੋਈ ਧਰਮ ਦੀ ਲੜਾਈ ਨਹੀਂ ਹੈਗੀ, ਇਹ ਚੰਗੇ ਮਾੜੇ ਦੀ ਕੋਈ ਲੜਾਈ ਨਹੀਂ, ਬਹੁਤੀ ਇਹਨਾਂ 'ਚੋਂ ਗਿਣੀ ਜਾਂਦੀ। ਇਹ ਤਾਂ ਕੋਈ ਇਲਤ ਕਰ ਰਿਹਾ, ਕੋਈ ਲੜ ਰਿਹਾ ਆ, ਇਹ ਉਹਦੇ ਵਿੱਚ ਇਹ ਸਾਰੇ ਪਚ ਰਹੇ ਹਾਂ ਅਸੀਂ। ਤਾਂ ਉਹਦੇ ਵਿੱਚ ਪੀੜ ਕੌਣ ਹੋ ਰਿਹਾ? ਆਮ ਜਨਤਾ ਪੀੜ ਹੋ ਰਹੀ ਆ। ਚਲੋ ਚੰਗੀ ਗੱਲ ਹੈ ਕਿ ਅਮਨ ਸ਼ਾਂਤੀ ਵੱਲ ਨੂੰ ਕੰਮ ਚੱਲਦਾ ਆ। ਅਮਰੀਕਾ ਵੈਸੇ ਤਾਂ ਆਪ ਹੀ ਹਥਿਆਰ ਦੇ ਦਿੰਦਾ ਹੁੰਦਾ, ਆਪ ਹੀ ਲੈ ਲੈਂਦਾ ਹੁੰਦਾ ਆ, ਅਤੇ ਇਸ ਕਰਕੇ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਆ ਕਿ ਇਹ ਚੱਲ ਕੀ ਰਿਹਾ ਹੈ ਨਾ ਸਿਸਟਮ। ਆਪੇ ਹੀ ਸਮਝੌਤੇ ਕਰਾ ਦੇਣੇ, ਆਪੇ ਹੀ ਸਾਰਾ ਕੁਛ ਕਰ ਲੈਣਾ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨਾ ਸੀਗਾ, ਅਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹੋਵੋਗੇ, ਅਤੇ ਮਤਲਬ ਜੋ ਵੀ ਅਸੀਂ ਵਿਚਾਰ ਕਰਦੇ ਹਾਂ ਉਹਦੇ ਨਾਲ ਸਹਿਮਤੀ ਜਾਂ ਨਹੀਂ ਸਹਿਮਤੀ ਜਿਹੜੀ ਆ ਉਹ ਵੀ ਤੁਹਾਡੀ ਬਣਦੀ ਆ, ਤੁਸੀਂ ਮੈਸੇਜ ਦੇ ਰਾਹੀਂ ਸਾਨੂੰ ਦੱਸ ਸਕਦੇ ਹੋ। ਸੋ ਅੱਜ ਅਮਰੀਕ ਫਲੋਰਾ ਭਾਜੀ ਸਾਡੇ ਨਾਲ ਸ਼ਾਮਲ ਹੋਣਗੇ ਸਟੂਡੀਓ ਦੇ ਵਿੱਚੋਂ, ਅਤੇ ਸਟੂਡੀਓ ਦੇ ਵਿੱਚ ਉਹਨਾਂ ਦੀ ਜਿਹੜੀ ਗ੍ਰੀਨ ਸਕਰੀਨ ਹੈ ਉਹ ਉਹਨੂੰ ਪੰਗਾ ਪਿਆ ਹੋਇਆ ਆ, ਅਤੇ ਉਹਨਾਂ ਦਾ ਜਿਹੜਾ ਕਨੈਕਸ਼ਨ ਹੈ ਉਹ ਲੱਗ ਨਹੀਂ ਸੀ ਰਿਹਾ, ਸੋ ਸੈੱਟ ਨਹੀਂ ਹੋਇਆ ਕਿਸੇ ਤਰ੍ਹਾਂ, ਉਹ ਵੀ ਆਪਾਂ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਸੋ ਪਿਆਰਿਓ, ਕੁਛ ਸੁਨੇਹੇ ਆਪਾਂ ਲੈਣੇ ਆ, ਅਤੇ ਨਾਲ ਦੀ ਨਾਲ ਨਾ ਮੈਨੂੰ ਕਈ ਕੁਛ ਸੈਟਿੰਗ ਕਰਨੀ ਪੈਂਦੀ ਆ, ਸੋ ਉਹ ਵੀ ਆਪਾਂ ਕਰ ਰਹੇ ਹਾਂ। ਪਹਿਲਾਂ ਦੇਖਦੇ ਹਾਂ ਕਿ ਸਾਡੇ ਨਾਲ ਵਟਸਐਪ 'ਤੇ ਸੁਖਵਿੰਦਰ ਸੌਂਦ ਭਾਅ ਜੀ ਜੁੜੇ ਨੇ ਕੁਇਕਰ ਸੈਲ ਤੋਂ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਉਹਨਾਂ ਦਾ ਵੀ ਅਸੀਂ ਕਰਦੇ ਹਾਂ। ਅਤੇ ਰਾਜ ਬੇਕਰਫੀਲਡ ਵਾਲੇ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਿੰਦਰ ਸਿੰਘ ਵਰਜੀਨੀਆ ਵਾਲੇ, ਉਹਨਾਂ ਨੇ ਜੰਗ ਦੇ ਬਾਰੇ ਇਨਫੋਰਮੇਸ਼ਨ ਭੇਜੀ ਸਾਨੂੰ ਪ੍ਰੋਗਰਾਮ ਦੇ ਵਿੱਚ, ਹਾਂਜੀ ਉਹ ਅਸੀਂ ਦੱਸ ਰਹੇ ਹਾਂ ਸਹਿਜੇ ਸਹਿਜ ਪ੍ਰੋਗਰਾਮ ਦੇ ਵਿੱਚ। ਤਾਂ ਇੱਧਰ ਟੈਲੀਗ੍ਰਾਮ 'ਤੇ ਵੀ ਮੈਸੇਜ ਜਿਹੜੇ ਨੇ ਉਹ ਆ ਰਹੇ ਨੇ, ਅਤੇ ਉਹਨਾਂ ਦੇ ਬਾਰੇ ਵੀ ਆਪਾਂ ਝਾਤ ਮਾਰ ਲਈਏ। ਭੁਪਿੰਦਰ ਜੰਡੂ ਜੀ ਬਰਨਾਲੇ ਵਾਲੇ ਸਾਡੇ ਨਾਲ ਜੁੜੇ ਨੇ ਕੁਇਕਰ ਸਿੱਲ ਤੋਂ, ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਅਤੇ ਜਸਜੋਤ ਭਾਅ ਜੀ ਸਾਡੇ ਨਾਲ ਜੁੜੇ ਨੇ ਜੈਜ਼ ਪੌਲੀ ਵਾਲੇ ਬ੍ਰਿਸਬਨ ਤੋਂ, ਉਹਨਾਂ ਦਾ ਵੀ ਪ੍ਰੋਗਰਾਮ ਦੇ ਸਵਾਗਤ ਅਤੇ ਜੀ ਆਇਆਂ ਨੂੰ। ਅਤੇ ਭੁਪਿੰਦਰ ਸਿੰਘ ਭੁੱਲਰ ਸਾਡੇ ਨਾਲ ਫਤਿਹ ਦੀ ਸਾਂਝ ਪਾ ਰਹੇ ਨੇ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਵੀਰਵਿੰਦਰ ਸਿੰਘ ਸਿਡਨੀ ਵਾਲੇ ਪ੍ਰੋਗਰਾਮ 'ਚ ਆ ਗਏ ਨੇ, ਹਾਲ ਚਾਲ ਪੁੱਛ ਰਹੇ ਨੇ, ਹਾਲ ਚਾਲ ਠੀਕ ਹੈ ਜੀ, ਬਹੁਤ ਵਧੀਆ। ਮਹਿੰਦਰ ਸਿੰਘ ਹੰਸ, ਕੀ ਹਾਲ ਚਾਲ ਹੈ ਪਿਆਰਿਓ, ਬੜੀ ਦੇਰ ਬਾਅਦ ਪ੍ਰੋਗਰਾਮ 'ਚ ਆਏ ਹੋ, ਜੀ ਆਇਆਂ ਨੂੰ ਵੈਲਕਮ ਟੂ ਦਾ ਪ੍ਰੋਗਰਾਮ, ਅਤੇ ਸਤਿ ਸ਼੍ਰੀ ਅਕਾਲ। ਅਤੇ ਲਵਲੀ ਜੀ ਆ ਰਹੇ ਨੇ ਅੰਦਰ, ਧਰਮਜੀਤ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਹੈ? ਠੀਕ ਠਾਕ ਹੋ ਜੀ? ਰਾਜ ਲੰਬਾ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਜਗਦੀਪ ਸਿੰਘ ਸਿੱਧੂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਬਲਵੰਤ ਸਿੰਘ ਸੰਧੂ ਫਿਟ ਸੰਡੇ ਵਾਲੇ, ਤਾਂ ਉਹ ਵੀ ਕਹਿੰਦੇ ਨੇ ਵੀਰ ਜੀ ਨਹੀਂ ਰੁਕਿਆ ਹਜੇ, ਲੜਾਈ ਦੀ ਗੱਲ ਕਰ ਰਹੇ ਆ ਕਿ ਨਹੀਂ ਰੁਕੇ। ਹਾਂਜੀ, ਉਹ ਜਿਹੜਾ ਸੀਜ਼ ਫਾਇਰ ਹੈ, ਦੇਖੋ ਡਿਕਲੇਅਰ ਤਾਂ ਕਰਤਾ ਉਹਨਾਂ ਨੇ ਵੀ ਹੋ ਗਿਆ ਹੋ ਗਿਆ, ਪਰ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਡਿਕਲੇਅਰ ਹੋਰ ਚੀਜ਼ ਹੈ ਅਤੇ ਉਹਨੂੰ ਲਾਗੂ ਕਰਨਾ ਹੋਰ ਚੀਜ਼ ਹੈ, ਅਤੇ ਦੇਖਦੇ ਹਾਂ ਕਿ ਕਿੰਨੀ ਕੁ ਦੇਰ ਖੜਦੇ ਨੇ, ਮੰਨਦੇ ਨੇ ਸਰਪੰਚ ਦੀ। ਲਵਲੀ ਨਾਭਾ ਜੀ ਸਾਡੇ ਇਲਾਕੇ 'ਚ ਆਏ ਹੋਏ ਨੇ ਅਤੇ ਅੱਜ ਮਿਲਣ ਆ ਰਹੇ ਨੇ ਥੋੜ੍ਹੀ ਦੇਰ ਨੂੰ, ਅਤੇ ਜੀ ਆਇਆਂ ਨੂੰ ਸਵਾਗਤ ਹੈ ਅਤੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਦਿਲੋਂ ਪਿਆਰ ਅਤੇ ਸਤਿਕਾਰ ਜੀ। ਇਹ ਨਾ ਡਾਕਟਰ ਸਾਹਿਬ ਮੈਨੂੰ ਕਹਿੰਦੇ ਨੇ, ਕਿਉਂਕਿ ਮੈਂ ਕਈ ਵਾਰੀ ਸਟੋਰੀ ਵੀ ਸੁਣਾਈ ਹੈ ਕਿ ਮੈਨੂੰ ਨਾ ਕਈ ਵਾਰੀ ਧੱਕੇ ਨਾਲ ਡਾਕਟਰ ਬਣਾ ਦਿੰਦੇ ਆ, ਕਿਤੇ ਮੈਂ ਯੂਨੀਵਰਸਿਟੀ ਜਾਂਦਾ ਹਾਂ ਡਾਕਟਰਾਂ ਦੇ ਵਿੱਚ, ਅਤੇ ਉਹ ਮੈਨੂੰ ਵੀ ਡਾਕਟਰ ਸਾਹਿਬ ਕਰਦੇ ਰਹਿੰਦੇ ਨੇ, ਅਤੇ ਮੈਂ ਉਹਨਾਂ ਨੂੰ ਇਹੀ ਕਹਿੰਦਾ ਹੁੰਦਾ ਵੀ ਭਾਈ ਮੈਂ ਡਾਕਟਰ ਨਹੀਂ ਹੈਗਾ, ਕਹਿੰਦੇ ਨਹੀਂ ਤੂੰ ਡਾਕਟਰ ਹੀ ਹੈ। ਉਹ ਮੇਰੇ ਬੋਰਡ 'ਤੇ ਵੀ ਜਿੱਥੇ ਵੀ ਮੈਂ ਬਹਿਣਾ ਉੱਥੇ ਵੀ ਡਾਕਟਰ ਅਮਨਦੀਪ ਸਿੰਘ ਸਿੱਧੂ ਲਿਖ ਦਿੰਦੇ ਨੇ, ਸੋ ਮੈਨੂੰ ਧੱਕੇ ਨਾਲ ਡਾਕਟਰ ਬਣਾਉਂਦੇ ਨੇ, ਅਤੇ ਮੈਂ ਕਈ ਵਾਰੀ ਕਹਾਣੀ ਵੀ ਗੱਲਾਂ ਵੀ ਸੁਣਾਈਆਂ, ਅਤੇ ਮੈਨੂੰ ਕਈ ਵਾਰੀ ਕਿਹਾ ਵੀ ਕਿ ਇੱਕ ਕਿਤਾਬ ਲਿਖੋ, ਮੈਂ ਕਿਹਾ ਹਾਂ ਉਹਦਾ ਸਿਰਲੇਖ ਲਿਖਾਂਗੇ ਭੁਲੇਖਾ ਪਊ ਸ਼ਖਸੀਅਤ ਦੇ ਮਾਲਕ ਡਾਕਟਰ ਅਮਨਦੀਪ ਸਿੰਘ ਸਿੱਧੂ। ਅਤੇ ਮੈਂ ਵੈਸੇ ਕਈ ਕੁਛ ਬਣ ਚੁੱਕਾ, ਮੈਂ ਪੁਲਿਸ ਅਫਸਰ ਵੀ ਬਣ ਚੁੱਕਾ ਹਾਂ, ਮੈਂ ਸੱਚੀ ਦਾ ਡਾਕਟਰ ਵੀ ਬਣ ਚੁੱਕਾ ਹਾਂ, ਅਤੇ ਸੰਤ ਵੀ ਮੈਂ ਬਣ ਚੁੱਕਾ ਹਾਂ, ਮੈਂ ਕਈ ਰੂਪ ਧਾਰ ਕਰ ਲੈਂਦਾ ਹਾਂ, ਅਤੇ ਜਿੱਦਾਂ ਦੇ ਕਿਉਂਕਿ ਜਿੱਦਾਂ ਦੇ ਲੋਕ ਹੋਣ ਉੱਦਾਂ ਦੀ ਗੱਲ ਕਰ ਲਈ ਜਾਵੇ ਤਾਂ ਜ਼ਿਆਦਾ ਵਧੀਆ, ਅਤੇ ਉਹਨਾਂ ਨੂੰ ਇੱਦਾਂ ਲੱਗਦਾ ਵੀ ਬਾ ਇਹ ਵੀ ਸਾਡੇ ਫੀਲਡ ਦੇ ਨੇ ਬੰਦੇ, ਹੈ ਨਾ। ਅਤੇ ਲਾਡੀ ਸੰਘਾ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਲਾਡੀ ਸੰਘਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਤਾਂ ਮਨਜੀਤ ਸਿੰਘ ਸੰਘਾ, ਅੱਜ ਤਾਂ ਬਈ ਸੰਘਾ ਸੰਘਾ ਹੋਈ ਪਈ ਹੈ ਸਾਰੇ ਪਾਸੇ, ਅਤੇ ਇਹ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਪਰਮਜੀਤ ਸਿੰਘ ਧਾਲੀਵਾਲ ਵੀ ਆ ਗਏ ਨੇ। ਧਾਲੀਵਾਲ ਸਾਹਿਬ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਦਲਜੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ ਭਾਅ ਜੀ, ਇਹ ਮਹਿਤਾ ਚੌਂਕ ਤੋਂ, ਪਰ ਇਹ ਮੈਲਬਨ ਰਹਿ ਰਹੇ ਨੇ। ਗੁਰਬਾਣੀ ਦੀ ਵਧੀਆ ਵਿਚਾਰ ਸਾਂਝੀ ਕੀਤੀ ਹੈ ਜੀ, ਧੰਨਵਾਦ ਅਮਨਦੀਪ ਸਿੰਘ ਜੀ। ਹਾਂਜੀ, ਤੁਸੀਂ ਵੀ ਸਵੇਰੇ ਬਹੁਤ ਵਧੀਆ ਪ੍ਰੋਗਰਾਮਿੰਗ ਕਰਦੇ ਹੋ, ਮੈਂ ਸੁਣਦਾ ਹੁੰਦਾ, ਬੜੇ ਮਿੱਤਰ ਪਿਆਰੇ ਆਪਣੇ ਸੁਣਦੇ ਨੇ, ਬਜ਼ੁਰਗ ਵੀ ਸੁਣਦੇ ਨੇ। ਮਨਮੋਹਨ ਸਿੰਘ ਸਾਡੇ ਨਾਲ ਸਿਡਨੀ ਤੋਂ ਜੁੜੇ ਨੇ, ਕੀ ਹਾਲ ਚਾਲ ਹੈ ਪਿਆਰੇ? ਹੋ ਠੀਕ ਹੋ? ਜਿਸ ਕਾਰਨ ਵਿਰਕ ਵੀ ਪ੍ਰੋਗਰਾਮ 'ਚ ਆ ਗਏ ਨੇ, ਸੈਂਡੀ ਹੁਸ਼ਿਆਰਪੁਰੀਆ ਵੀ ਮੈਲਬਨ ਤੋਂ ਸ਼ਾਮਿਲ ਹੋ ਗਏ ਨੇ, ਅਤੇ ਟੋਨੀ ਵਰਮਾ ਜੀ ਸ਼ਾਮਿਲ ਹੋਏ ਨੇ ਬ੍ਰਿਸਬਨ ਤੋਂ ਜੀ ਆਇਆਂ ਨੂੰ ਸਭ ਦਾ। ਕੁਲਵੀਰ ਸੰਧੂ ਵੀ ਆ ਗਏ ਨੇ ਜੀ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਸਵਿੰਦਰ ਪਾਲ ਕੌਰ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵੈਰੀ ਗੁੱਡ ਵਿਚਾਰ ਜੀ, ਹਮੇਸ਼ਾ ਖੁਸ਼ ਰਹੋ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਅਤੇ ਰਾਜਨਦੀਪ ਕੈਨਬਰਾ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਭ ਦਾ ਸਵਾਗਤ ਹੈ ਅਤੇ ਜੀ ਆਇਆਂ ਨੂੰ। ਪਿੰਦਾ ਖਰੌਦ, ਹਾਂਜੀ ਕੀ ਹਾਲ ਹੈ ਪਿਆਰਿਓ? ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ। ਅਤੇ ਸਮਾਂ ਹੁਣ ਹੋ ਗਿਆ ਆ, ਅਮਰੀਕ ਭਾਅ ਜੀ ਨੂੰ ਅੱਜ ਆਪਾਂ ਥੋੜ੍ਹਾ ਜਿਹਾ ਪਹਿਲਾਂ ਲੈ ਲੈਣਾ ਆ ਅਤੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕਈ ਵਾਰੀ ਫਿਰ ਨਾ ਸਾਡੀਆਂ ਗੱਲਾਂ ਰਹਿ ਜਾਂਦੀਆਂ ਅਤੇ ਅਸੀਂ ਐਡਵਾਂਸ 'ਚ ਥੋੜ੍ਹੀ ਜਿਹੀ ਗੱਲ ਉਹਨਾਂ ਨਾਲ ਕਰ ਲੈਣੀ ਆ। ਸੋ ਤੁਸੀਂ ਮੈਸੇਜ ਆਪਣੇ ਪਲੀਜ਼ ਜਾਰੀ ਰੱਖੋ। ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਤੁਸੀਂ ਬਹੁਤ ਭੁਲੇਖਾ ਪਾਉਂਦੇ ਹੋ, ਇਸੇ ਕਰਕੇ ਕੱਲ੍ਹ ਬੱਸ ਦੇ ਡਰਾਈਵਰ ਬਣ ਕੇ ਤਾਇਆ ਜੀ ਦਾ ਟਾਈਮ ਖਾ ਗਏ ਸੀ। ਠੀਕ ਹੈ ਠੀਕ ਹੈ। ਸੋ ਸਾਡੇ ਨਾਲ ਅਮਰੀਕ ਫਲੋਰਾ ਭਾਅ ਜੀ ਜੁੜ ਚੁੱਕੇ ਨੇ। ਅਮਰੀਕ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਅਮਨਦੀਪ ਤੇ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਦਾਬ। ਤੁਸੀਂ ਅੱਜ ਸਵੇਰੇ ਸਵੇਰੇ ਬਹੁਤ ਵਧੀਆ ਖਬਰ ਦਿੱਤੀ ਹੈ ਕਿ ਜੰਗ ਬੰਦੀ ਵੱਲ ਭਾਰਤ ਤੇ ਪਾਕਿਸਤਾਨ ਦੋਵੇਂ ਵੱਧ ਰਹੇ ਆ, ਤੇ
ਜੀ
ਇੱਕ ਬਹੁਤ ਹੀ ਸੁਖਾਵੀ ਖਬਰ ਹੈ, ਅਤੇ ਇੱਦਾਂ ਦੀਆਂ ਖਬਰਾਂ ਆਉਂਦੀਆਂ ਰਹਿਣੀਆਂ ਚਾਹੀਦੀਆਂ ਤੇ ਆਈ ਵੀ ਆ। ਤੇ ਅਮਨਦੀਪ, ਜਿੱਦਾਂ ਅਸੀਂ ਪਹਿਲਾਂ ਡਿਸਕਸ਼ਨ ਕੀਤੀ ਸੀ ਪਿਛਲੇ ਹਫ਼ਤੇ ਕਿ ਦੋਨੋਂ ਦੋਨੋਂ ਸਾਈਡ ਦੀਆਂ ਜਿਹੜੀਆਂ ਸਰਕਾਰਾਂ ਆ, ਖਾਸ ਤੌਰ ਤੇ ਭਾਰਤ ਦੀ ਸਰਕਾਰ ਲੜਾਈ ਦੇ ਹੱਕ ਵਿੱਚ ਤਾਂ ਹੈ ਹੀ ਨਹੀਂ ਹੈ, ਕਿਉਂਕਿ ਭਾਰਤ ਦੀ ਸਰਕਾਰ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਧਰਮ ਜ਼ਿਆਦਾ ਆ। ਜੇ ਜੇ ਧਰਮ ਦੀ ਸਾਈਡ ਲਾਓ ਨਾ, ਜਿੱਦਾਂ ਤੁਸੀਂ ਅੱਜ ਧਰਮ ਦੀਆਂ ਗੱਲਾਂ ਕੀਤੀਆਂ ਆ ਕਿ ਜਿਸ ਜਿੱਥੇ ਜਿਸ ਸਰਕਾਰ ਦੇ ਵਿੱਚ ਧਰਮ ਹੁੰਦਾ ਆ ਉਹਦੇ ਵਿੱਚ ਸ਼ਾਂਤੀ ਬਹੁਤ ਜ਼ਿਆਦਾ ਬਣੀ ਰਹਿੰਦੀ ਆ, ਅਤੇ ਭਾਰਤ ਦੀ ਸਰਕਾਰ ਜਿਹੜੀ ਇਸ ਵੇਲੇ ਬੀਜੇਪੀ ਦੀ ਸਰਕਾਰ ਆ ਭਾਰਤ ਦੇ ਵਿੱਚ, ਉਹਦੇ ਵਿੱਚ ਇੱਕ ਸਨਾਤਨ ਧਰਮ ਜਿਹੜਾ ਆ ਉਹਦਾ ਐਲੀਮੈਂਟ ਹੈਗਾ ਆ। ਜਿੱਥੇ ਤੁਸੀਂ ਸਨਾਤਨ ਧਰਮ ਕਦੇ ਤੁਸੀਂ ਲੜਦਾ ਦੇਖਿਆ ਨਹੀਂ ਹੈ, ਉਹਦੇ ਵਿੱਚ ਡਿਪਲੋਮੈਸੀ ਹੁੰਦੀ ਹੈ, ਸ਼ਾਂਤੀ ਦਾ ਸੁਨੇਹਾ ਹੁੰਦਾ ਹੈ। ਜੇਕਰ ਕਦੇ ਉਹਦੇ ਉੱਤੇ ਭਾਰੀ ਵੀ ਬਣ ਜਾਵੇ ਤਾਂ ਫਿਰ ਵੀ ਉਸਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੱਲ ਕਰ ਲਿਆ ਜਾਂਦਾ ਹੈ। ਮੇਰੇ ਖਿਆਲ ਦੇ ਵਿੱਚ ਜਿਨ੍ਹਾਂ ਸਰਕਾਰਾਂ ਦੇ ਵਿੱਚ ਧਾਰਮਿਕ ਐਲੀਮੈਂਟ ਹੁੰਦੇ ਆ ਜਾਂ ਰਿਲੀਜੀਅਸ
ਭਾਜੀ
ਫੈਕਟਰ ਹੁੰਦੇ,
ਭਾਜੀ
ਉਹ ਜਿਹੜੇ ਮਸਲੇ ਹੱਲ ਕਰ ਹੀ ਲੈਂਦੀਆਂ। ਇਸੇ ਤਰ੍ਹਾਂ ਇਹ ਜਿਹੜਾ ਮਸਲਾ ਹੈ, ਸਵੇਰੇ ਸਵੇਰੇ ਬਹੁਤ ਚੰਗੀ ਖਬਰ ਮਿਲੀ ਆ ਕਿ ਦੋਨਾਂ ਸਰਕਾਰਾਂ ਨੇ ਇਹ ਫੈਸਲਾ ਕੀਤਾ ਕਿ ਇਸ ਨੂੰ ਬੰਦ ਕਰਾ ਦਿੱਤਾ ਜਾਵੇ। ਜਿਹੜੇ ਬੰਦੇ ਨਾ ਬਹੁਤ ਅਗਰੈਸਿਵ ਲੱਗਦੇ ਹੁੰਦੇ ਆ, ਇਹਨਾਂ ਨੇ ਨਾ ਦੁਨੀਆਂ ਦੇ ਵਿੱਚ ਜਿੱਦਾਂ ਹੁਣ ਤਬਾਹੀ ਮਚਾ ਦੇਣੀ ਹੈ, ਬੰਦੇ ਬੜੇ ਖਤਰਨਾਕ ਆ ਜਿੱਦਾਂ ਡੋਨਲਡ ਟਰੰਪ ਜੀ ਹੈ, ਤੇ ਉਹਨਾਂ ਨੇ ਵਿੱਚ ਪੈ ਕੇ ਉਹ ਸਾਰੀ ਜਿਹੜੀ ਗੱਲ ਹੈ ਉਹ ਖਤਮ ਕਰਾ ਦਿੱਤੀ ਹੈ। ਅਤੇ ਤੁਹਾਡੀ ਗੱਲ ਵੀ ਆਉਂਦੀ ਬੜੀ ਸਾਜ਼ਗਾਰ ਸਾਬਤ ਹੋਊਗੀ ਜਿਹੜੀ ਟ੍ਰੇਡ ਵਾਲੀ ਆ, ਕਿ ਜੇ ਲੜਨਾ ਹੀ ਆ ਤਾਂ ਟ੍ਰੇਡ ਦੇ ਥਰੂ ਲੜੋ, ਜੇ ਲੜਨਾ ਹੀ ਆ ਤਾਂ ਟ੍ਰੇਡ ਜਿਹੜੇ ਐਲੀਮੈਂਟਸ ਆ, ਟ੍ਰੇਡ ਦੇ ਟੂਲ ਉਹ ਯੂਜ਼ ਕਰੋ। ਤੇ ਹੁਣ ਮੇਰੇ ਖਿਆਲ ਦੇ ਵਿੱਚ ਦੋਨੋਂ ਦੇਸ਼ ਟ੍ਰੇਡ ਟੂਲ ਯੂਜ਼ ਕਰਨਗੇ ਅਤੇ ਇੱਕ ਦੂਜੇ ਦੀ ਇਕਾਨਮੀ ਨੂੰ ਪਹਿਲਾਂ ਤਾਂ ਟ੍ਰੇਡ ਯੂਜ਼ ਤੁਸੀਂ ਰਿਵਰਸ ਕਰਨੇ ਨਹੀਂ ਚਾਹੀਦੇ, ਜੇ ਕਰੋ ਵੀ ਤਾਂ ਥੋੜੇ ਥੋੜੇ ਕਰਨੇ ਚਾਹੀਦੇ ਆ। ਟ੍ਰੇਡ ਤਾਂ ਵੈਸੇ ਖੋਲਣਾ ਚਾਹੀਦਾ। ਇਹ ਸੁਖਾਵੀ ਖਬਰ ਜਿਹੜੀ ਤੁਸੀਂ ਸਵੇਰੇ ਸਵੇਰੇ ਦਿੱਤੀ ਆ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਜਿਹਨਾਂ ਲੋਕਾਂ ਨੇ ਹੋਰ ਵੀ ਖਬਰ ਦਿੱਤੀ ਆ, ਸਾਡੇ ਸਰੋਤੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬੜਾ ਚੰਗਾ ਲੱਗਾ ਕਿ ਅੱਜ ਜਿਹੜੀ ਲੜਾਈ ਆ ਇਹਨੂੰ ਥੋੜ੍ਹੀ ਜਿਹੀ ਠੱਲ ਪਈ ਆ। ਕੋਈ ਕੋਈ ਇੱਦਾਂ ਗੋਲਾਬਾਰੀ ਹੁੰਦੀ ਹੀ ਰਹਿੰਦੀ ਆ, ਜਿਹੜੇ ਸਮਝੌਤੇ ਹੋ ਜਾਂਦੇ ਉਹਦੇ ਵਿੱਚੋਂ ਕੋਈ ਨਾ ਕੋਈ ਚਿੰਗਾੜੀਆਂ ਜਿਹੜੀਆਂ ਨਿਕਲਦੀਆਂ ਰਹਿਣੀਆਂ, ਪਰ ਉਹ ਚਿੰਗਾੜੀਆਂ ਭਾਂਬੜ ਨਹੀਂ ਬਣਦੀਆਂ। ਤੇ ਮੇਰੇ ਖਿਆਲ ਦੇ ਵਿੱਚ ਇਹ ਸਭ ਕੁਝ ਠੀਕ ਠਾਕ ਹੋਊਗਾ। ਅਸਮਾਨ ਜਿਹੜਾ ਅੱਗੇ ਸਾਨੂੰ ਦਿਸ ਰਿਹਾ ਆ ਉਹ ਨੀਲਾ ਹੀ ਦਿਸੂਗਾ।
ਭਾਅ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਉਂਦੇ ਹੀ ਕੱਚੀ ਲੈ ਗਏ। ਇਹ ਜਿਹੜੀਆਂ ਤੁਸੀਂ ਟਿੱਪਣੀਆਂ ਕੀਤੀਆਂ ਕਿ ਜਿਹੜੀ ਸਰਕਾਰ ਦੇ ਵਿੱਚ ਧਰਮ ਹੁੰਦਾ ਉਹ ਦੋਨੋਂ ਹੀ ਧਰਮ ਵਾਲੀਆਂ ਸਰਕਾਰਾਂ ਨੇ, ਹੈਂ ਪਾਕਿਸਤਾਨ ਤਾਂ ਦੇਸ਼ ਹੀ ਧਰਮ ਦੇ ਉੱਤੇ ਬਣਿਆ ਆ, ਠੀਕ ਹੈ। ਉਹ ਜੇ ਕਹੋ ਵੀ ਉਹਨਾਂ 'ਚ ਧਰਮ ਹੈ ਨਹੀਂ, ਉਹਨਾਂ 'ਚ ਸਮਾਂ ਕਿ ਇੱਧਰ ਵਾਲਿਆਂ ਨੂੰ ਜ਼ਿਆਦਾ ਧਰਮ ਹੈ। ਇੱਧਰ ਵਾਲੇ ਜਿਹੜੇ ਆ ਉਹ ਵੀ ਆਪਣੇ ਆਪ ਨੂੰ ਕਹਿੰਦੇ ਵੀ ਭਾਈ ਅਸੀਂ ਫੰਡਾਮੈਂਟਲ ਹਿੰਦੂਇਜ਼ਮ ਨੂੰ ਫੋਲੋ ਕਰਦੇ ਹਾਂ, ਜਾਂ ਜਿਹਨੂੰ ਕਹਿੰਦੇ ਸਨਾਤਨ। ਉਹ ਹਿੰਦੂ ਤਾਂ ਛੱਡ ਦਿੱਤਾ ਉਹਨੀ ਵਰਡ ਨਾ, ਹੁਣ ਤਾਂ ਸਨਾਤਨ ਵੱਲੋਂ ਆ ਗਏ ਆ। ਸਨਾਤਨ ਦੇ ਮਤਲਬ ਕਿਤੇ ਤੁਹਾਨੂੰ ਸਮਝਾਵਾਂਗੇ ਕੀ ਹੁੰਦੇ ਆ, ਪਰ ਗੱਲ ਇਹ ਹੈ ਕਿ ਦੋਨੇ ਹੀ ਧਰਮੀ ਸਰਕਾਰਾਂ ਨੇ। ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਪਾਕਿਸਤਾਨ ਦੀ ਤਾਂ, ਉਹ ਤਾਂ ਟੋਟਲੀ ਉਹ ਤਾਂ ਪ੍ਰੂਵਨ ਹੈ, ਉਹਦਾ ਮਤਲਬ ਉਹਦਾ ਨਾ ਹੀ ਉਹਨਾਂ ਦਾ ਧਰਮ ਦੇ ਬੇਸ 'ਤੇ ਤਾਂ ਕੰਟਰੀ ਬਣਿਆ ਹੋਇਆ, ਪਰ ਰੌਲਾ ਇਹ ਹੈ ਇਹ 'ਚ ਧਰਮ ਦੋਨਾਂ 'ਚ ਹੈ ਨਹੀਂ, ਪ੍ਰੋਬਲਮ ਇਹ ਆ। ਇਹ ਜਿਹੜੀ ਗੱਲ ਮੈਂ ਤਾਂ ਤੁਹਾਨੂੰ ਸਵੇਰ ਦਾ ਦੱਸ ਰਿਹਾ ਵਿਚਾਰਾਂ 'ਚ ਕਿ ਧਰਮ ਦੋਨਾਂ 'ਚ ਹੈ ਨਹੀਂ, ਇਹ ਚੌਥਾ ਪੈਰ ਮਸੀਹ ਖੜਾ ਹੈ ਵਿਚਾਰਾ, ਇੱਕ ਅੱਧਾ ਜਿਹੜਾ ਹੈਗਾ ਉਹ ਉਹ ਚੌ
ਮੈਂ ਉਹਦਾ ਤੁਹਾਡੀ ਗੱਲ ਦੇ ਨਾਲ ਸਹਿਮਤ ਨਹੀਂ ਆ।
ਅੱਛਾ
ਜਿੱਦਾਂ ਦੀ ਇੰਟੈਂਸ਼ਨ ਸੀ, ਜਿਹੜਾ ਲੈਵਲ ਸੀ ਇਸ ਜੰਗ ਦਾ, ਇਹ ਜਿਹੜਾ ਯੁੱਧ ਹੈ ਇਸ ਕਨਫਲਿਕਟ ਦਾ, ਉਹ ਕਨਫਲਿਕਟ ਜਿੱਦਾਂ ਛੇਤੀ ਛੇਤੀ ਦੂਰ ਹੋਇਆ। ਹੁਣ ਤੁਸੀਂ ਦੇਖ ਲਓ ਯੂਕਰੇਨ ਰਸ਼ੀਆ ਦੀ ਜੰਗ ਲੱਗੀ, ਉਹ ਕਈ ਸਾਲ ਹੋ ਗਏ ਆ, ਉਹ ਕੰਟੀਨਿਊ ਆ। ਤੇ ਹੋਰਨਾਂ ਦੇਸ਼ਾਂ ਵਿੱਚ ਵੀ ਜੰਗਾਂ ਲੱਗਦੀਆਂ, ਉਹ ਬਹੁਤ ਦੇਰ ਤੱਕ ਪ੍ਰੋਲੋਂਗ ਕਰਦੀਆਂ, ਲੇਕਿਨ ਇਹ ਜੰਗ ਜਿਹੜੀ ਕਿ ਕਾਫੀ ਖਤਰਨਾਕ ਦਿਖਾਈ ਦੇ ਰਹੀ ਸੀ ਅਤੇ ਹੋ ਸਕਦਾ ਨਿਊਕਲੀਅਰ ਵੀ ਹੋ ਜਾਂਦੀ, ਲੇਕਿਨ ਇਹਨੂੰ ਬਹੁਤ ਛੇਤੀ ਖਤਮ ਕਰ ਲਿਆ ਗਿਆ, ਵਿਦ ਇਨ ਡੇਜ਼ ਹੀ ਖਤਮ ਕਰ ਲਿਆ ਗਿਆ। ਤੇ ਮੇਰੇ ਖਿਆਲ ਦੇ ਵਿੱਚ ਡੋਨਲਡ ਟਰੰਪ ਨੇ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ। ਤੇ ਬਾਕੀ ਜਿਹੜੇ ਦੋਨੋਂ ਸਾਈਡਾਂ ਦੀ ਜਿਹੜੀਆਂ ਸਰਕਾਰਾਂ ਆ ਉਹਨਾਂ ਨੇ ਵੀ ਥੋੜ੍ਹੇ ਸੰਜਮ ਵਰਤਿਆ, ਸੰਜਮ ਵਰਤ ਕੇ ਇਹ ਲੜਾਈ ਜਿਹੜੀ ਆ ਇਸ ਵੇਲੇ ਪ੍ਰਿੰਸੀਪਲ ਦੇ ਵਿੱਚ ਤਾਂ ਖਤਮ ਹੋ ਗਈ ਆ, ਲੇਕਿਨ ਇੱਕ ਦੋ ਵਾਰਦਾਤਾਂ, ਦੋ ਚਾਰ ਵਾਰਦਾਤਾਂ ਹੁੰਦੀਆਂ ਰਹਿਣੀਆਂ, ਉਹ ਵੀ ਹਟ ਜਾਣਗੀਆਂ।
ਠੀਕ ਹੈ ਭਾਅ ਜੀ, ਤੁਹਾਡੇ ਮੂੰਹ 'ਚ ਘਿਓ ਸ਼ੱਕਰ, ਪਰ ਗੱਲ ਇਹ ਹੈ ਕਿ ਜਿਹੜੀ ਆਪਾਂ ਉਸੇ ਗੱਲ ਨੂੰ ਕੰਟੀਨਿਊ ਰੱਖਦੇ ਹਾਂ ਕਿ ਲੜਾਈ ਦਾ ਮੂੰਹ ਕਾਲਾ, ਜੇ ਆਪਾਂ ਕੱਲ੍ਹ ਵੀ ਇਹੀ ਗੱਲ ਕਰਦੇ ਰਹੇ ਹਾਂ ਕਿ ਲੜਾਈ ਦਾ ਮੂੰਹ ਕਾਲਾ, ਕਲੇਸ਼ ਦਾ ਮੂੰਹ ਕਾਲਾ, ਇਸ ਦੇ ਵਿੱਚ ਆਮ ਲੋਕ ਮਰਦੇ ਨੇ, ਆਮ ਫੌਜੀ ਮਰਦੇ ਨੇ, ਉਹ ਵੀ ਆਮ ਲੋਕਾਂ ਦੇ ਆਮ ਘਰਾਂ 'ਚੋਂ ਹੁੰਦੇ, ਨਹੀਂ ਤਾਂ ਫੌਜ ਦੇ ਵਿੱਚ ਕਿਹੜਾ ਭਰਤੀ ਹੋਣਾ ਚਾਹੁੰਦਾ ਆ, ਠੀਕ ਹੈ ਨਾ। ਭਰਤੀ ਬੰਦੇ ਨੂੰ ਕਰਦੇ ਆ, ਜੌਬਾਂ ਕਰਕੇ ਕਰਦੇ ਆ, ਤਾਂ ਫਿਰ ਦੇਸ਼ ਭਗਤੀ ਉੱਥੇ ਜਾ ਕੇ ਭਰੀ ਜਾਂਦੀ ਆ, ਫੌਜ ਵਾਲੇ ਭਰਦੇ ਨੇ, ਚਲੋ ਉਹਨਾਂ ਦੀ ਜੌਬ ਹੁੰਦੀ ਆ ਲੜਨਾ, ਉਹਨਾਂ ਨੇ ਲੜਨਾ ਆ, ਪਰ ਜਿਹੜੇ ਡਿਸੀਜਨ ਮੇਕਿੰਗ ਆ ਉਹ ਉੱਪਰ ਵਾਲੇ ਬੰਦੇ ਕਰਦੇ ਨੇ, ਅਤੇ ਉਹਨਾਂ ਦੇ ਮਨ ਦੇ ਵਿੱਚ ਧਰਮ ਹੋਵੇ ਤਾਂ ਜ਼ਿਆਦਾ ਵਧੀਆ ਆ। ਅਸਲ ਦੇ ਵਿੱਚ ਕੀ ਆ ਕਿ ਇਹ ਜਿਹੜੇ ਕਤਲੋ ਗਾਰਤ ਹੈ ਇਹ ਬੰਦੇ ਉਹੀ ਪਹਿਲਾਂ ਸਟਾਰਟ ਕਰਦੇ ਨੇ, ਸ਼ੁਰੂ ਕਰਦੇ ਨੇ, ਜਿਹੜੇ ਵੀ ਸ਼ੁਰੂ ਕਰਦੇ ਨੇ ਜਿਨ੍ਹਾਂ ਦੇ ਅੰਦਰ ਧਰਮ ਨਹੀਂ ਹੁੰਦਾ, ਉਹ ਇਹੋ ਜਿਹੇ ਘਿਨਾਉਣੇ ਕੰਮ ਕਰਦੇ ਨੇ, ਠੀਕ ਹੈ। ਜੇ ਆਪਾਂ ਦੇਖੀਏ ਹੁਣ ਇੱਥੇ ਤਿੰਨ ਪਲੇਅਰ ਪਲੇ ਕਰ ਰਹੇ ਨੇ ਇੰਡੀਆ ਪਾਕਿਸਤਾਨ ਦੀ ਜੰਗ ਦੇ ਵਿੱਚ, ਤਿੰਨ ਧਰਮ ਪਲੇ ਕਰ ਰਹੇ ਨੇ, ਹਿੰਦੂ ਧਰਮ, ਹਿੰਦੂ ਧਰਮ ਚਲੋ ਉਹ ਤਾਂ ਮੈਂ ਉਹਨੀ ਹਿੰਦੂਇਜ਼ਮ ਛੱਡ ਦਿੱਤਾ, ਉਹ ਸਨਾਤਨ ਹੋ ਗਏ ਨੇ, ਸਨਾਤਨ ਧਰਮ, ਮੁਸਲਮਾਨ ਧਰਮ ਅਤੇ ਕ੍ਰਿਸਚਨ ਧਰਮ, ਤਿੰਨ ਤਿੰਨ ਪਲੇਅਰ ਨੇ। ਹੁਣ ਹਿੰਦੂ ਅਤੇ ਮੁਸਲਮਾਨ ਲੜ ਰਹੇ ਆ ਅਤੇ ਕ੍ਰਿਸਚਨ ਧਰਮ ਵਿੱਚ ਸਮਝੌਤਾ ਕਰਾ ਰਿਹਾ, ਜੇ ਆਪਾਂ ਇਹ ਗੱਲ ਕਰੀਏ। ਪਰ ਜਿਹੜੇ ਬੰਦੇ ਕਰਾ ਰਹੇ ਨੇ ਉਹ ਧਰਮੀ ਕੱਪੜੇ ਪਾਈ ਬੈਠੇ ਨੇ, ਧਰਮ ਨਾਂ ਦੀ ਉਹਨਾਂ ਦੇ ਅੰਦਰ ਕੋਈ ਚੀਜ਼ ਹੀ ਹੈ ਨਹੀਂ। ਜੇ ਧਰਮ ਨਾਂ ਦੀ ਚੀਜ਼ ਹੁੰਦੀ ਤਾਂ ਉਹ ਲੜਦੇ ਹੀ ਨਾ, ਪਹਿਲੀ ਗੱਲ ਤਾਂ ਇਹ ਕੰਮ ਹੀ ਨਾ ਕਰਨ, ਲੋਕਾਂ ਨੂੰ ਬੇਦੋਸ਼ਿਆਂ ਨੂੰ ਮਾਰਨ ਨਾ ਉਹ। ਲੜਾਈ, ਇੱਕ ਮਿੰਟ ਭਾਅ ਜੀ, ਲੜਾਈ ਛੇੜਨੀ ਆ ਤਾਂ ਸਿੱਧੀ ਆਪਸ 'ਚ, ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਬਾਰਡਰ 'ਤੇ ਇੱਕ ਦੂਜੇ ਨਾਲ ਛੇੜ ਲਓ, ਉਹ ਉਹਨਾਂ ਦੇ ਫੌਜੀਆਂ 'ਤੇ ਟੈਂਕ 'ਤੇ ਤਬਾਹ ਕਰ ਦੇਵੇ, ਉਹਨਾਂ ਦੇ ਕਰ ਦੇਵੇ। ਇਹ ਜਿਹੜਾ ਕੀ ਮਕਸਦ ਹੋਇਆ ਵੀ ਤੁਸੀਂ ਬੇਦੋਸ਼ਿਆਂ ਨੂੰ, ਹੋਲੀਡੇ ਕਰਨ ਗਿਆ ਨੂੰ ਉਹਨਾਂ ਨੂੰ ਮਾਰ ਦੇਣਾ ਆ, ਇਹ ਤਾਂ ਕੋਈ ਧਰਮ ਦੀ ਗੱਲ ਨਹੀਂ ਹੋਈ, ਹੈ ਨਾ। ਜਾਂ ਫਿਰ ਇੱਧਰ ਵਾਲੇ ਉੱਧਰ ਜਾ ਕੇ ਇਹ ਕੰਮ ਕਰਨ, ਇਹ ਤਾਂ ਕੋਈ ਧਰਮ ਦੀ ਗੱਲ ਨਹੀਂ ਹੋਈ। ਜਾਂ ਅਮਰੀਕਾ ਵਾਲੇ ਲੋਕਾਂ ਦੇ ਸ਼ਹਿਰ ਤਬਾਹ ਕਰੀ ਜਾਣ, ਉਹਨਾਂ ਦੇ ਸਕੂਲ ਤਬਾਹ ਕਰੀ ਜਾਣ, ਇਹ ਤਾਂ ਕੋਈ ਤਿੰਨੇ ਹੀ ਜਿਹੜੇ ਆ ਸ਼ੁਭ ਅਮਲਾਂ ਮਾਂਝੋ, ਉਹ ਦੋਵੇਂ ਰੋਏ ਦੀ ਬਜਾਏ ਤਿੰਨੇ ਰੋਏ। ਜਿੱਦਾਂ ਗੁਰੂ ਨਾਨਕ ਪਾਤਸ਼ਾਹ ਨੂੰ ਬਗਦਾਦ 'ਚ ਪੁੱਛਿਆ ਵੀ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਉਹ ਕਹਿੰਦੇ ਸ਼ੁਭ ਅਮਲਾਂ ਮਾਂਝੋ ਦੋਵੇਂ ਰੋਈ, ਹੈ ਨਾ। ਸੋ ਇਸ ਕਰਕੇ ਇੱਥੇ ਤਿੰਨੇ ਰੋਵੀ, ਇਹ ਤਿੰਨੇ ਬੰਦੇ ਜਿਹੜੇ, ਤਿੰਨੇ ਬੰਦੇ ਆ ਜਿਹੜੇ ਧਰਮ ਦਾ ਮੁਖੌਟਾ ਪਾਉਂਦੇ ਨੇ ਜਾਂ ਬੈਕ 'ਤੇ ਚੜ੍ਹਦੇ ਨੇ, ਉਹ ਤਿੰਨੇ ਹੀ ਕੁੜੀਆਰ ਨੇ, ਹੈ ਨਾ। ਇਹ ਕੋਈ ਗੱਲ ਨਹੀਂ ਹੋਈ, ਇਹਦੇ ਵਿੱਚ 400-500 ਬੰਦਾ ਮਰ ਗਿਆ ਦੋਨਾਂ ਪਾਸਿਆਂ ਤੋਂ, ਅਤੇ ਉਹ ਹੁਣ ਉਹਨਾਂ ਦੇ ਮਤਲਬ ਹਾਸਾ ਬਣਾਇਆ ਹੋਇਆ, ਲਓ ਜੀ ਸਮਝੌਤਾ ਹੋ ਗਿਆ, ਸਮਝੌਤਾ ਹੋ ਗਿਆ, ਆਹ ਹੋ ਗਿਆ, ਆਹ ਹੋ ਗਿਆ, ਹੈ ਨਾ। ਇਹ ਗੱਲਾਂ ਪਹਿਲਾਂ ਗੱਲ ਹੀ ਨਹੀਂ ਹੋਈਆਂ, ਪਹਿਲਾਂ ਉਹਨਾਂ ਨੂੰ ਇਜਾਜ਼ਤ ਕਿਉਂ ਦਿੱਤੀ ਗਈ ਇਹ ਕੰਮ ਕਰਨ ਦੀ। ਸੋ ਇਸ ਕਰਕੇ ਇਹ ਇੱਥੇ ਟੀਕਾ ਟਿੱਪਣੀਆਂ ਤਾਂ ਹੋਣੀਆਂ ਹੀ ਹੋਣੀਆਂ, ਜਾਂ ਸਾਡੇ ਵਰਗੇ ਬੰਦੇ ਕਰ ਸਕਦੇ। ਇਹ ਤੋਂ ਬਾਅਦ ਅਨੈਲਿਸਿਸ ਹੋਣਾ ਵੀ ਇਹ ਅਸਲ 'ਚ ਇਹ ਹੈ ਕੀ ਸੀ, ਇਹ ਕਿਤੇ ਕਿਤੇ ਡਰਾਮਾ ਤਾਂ ਨਹੀਂ ਸੀ ਇਹ ਸਾਰਾ ਕੁਛ, ਇਹ ਕਿਤੇ ਕਲੋਲ ਤਾਂ ਨਹੀਂ ਸੀ ਸਾਰਾ ਕੁਛ, ਇਹਦੇ ਵਿੱਚ ਕੀ ਪੱਖ ਸੀਗੇ। ਉਹ ਹੁਣ ਤੁਸੀਂ ਵੀ ਇੱਕ ਖੁਲਾਸਾ ਕਰਨਾ ਹੈ ਅੱਜ, ਜਿਹੜਾ ਕਿ ਬੜਾ ਇੱਕ
ਉਹ ਖੁਲਾਸਾ ਕਰਨਾ ਨਹੀਂ ਹੈ, ਉਹ ਖੁਲਾਸੇ ਤੱਕ ਉਹ ਗੱਲ ਗਈ ਨਹੀਂ ਹੈ,
ਫੇਲ ਹੋ ਗਿਆ।
ਹਾਂਜੀ ਉਹ ਫੇਲ ਹੋ ਗਿਆ, ਉਹ ਖੁਲਾਸਾ ਕਰਨਾ ਸੀਗਾ ਪਰ ਉਹ ਖੁਲਾਸੇ ਤੋਂ ਉਹ ਗੱਲ ਉੱਧਰ ਨੂੰ ਗਈ ਨਹੀਂ ਹੈ। ਵੈਸੇ ਜਿਹੜੀ ਤੁਸੀਂ ਧਰਮਾਂ ਵਾਲੀ ਗੱਲ ਕੀਤੀ ਹੈ ਨਾ, ਧਰਮ ਧਰਮ ਹੀ ਹੁੰਦਾ, ਧਰਮ ਦੇ ਵਿੱਚ ਹਮੇਸ਼ਾ ਸ਼ਾਂਤੀ ਹੁੰਦੀ ਹੈ, ਹਮੇਸ਼ਾ ਸਦ੍ਰਿੜਤਾ ਹੁੰਦੀ ਹੈ, ਹਮੇਸ਼ਾ ਉਹਦੇ ਵਿੱਚ ਇਕਸਾਰਤਾ ਹੁੰਦੀ ਹੈ ਧਰਮ ਦੇ ਵਿੱਚ। ਅਤੇ ਜੇ ਜੇ ਧਰਮਾਂ ਨੂੰ ਪਲੂਟ ਕਰਨਾ ਹੋਵੇ ਨਾ, ਇੱਦਾਂ ਦੀ ਚਿੰਜੜੀ ਛੇੜ ਦਿੱਤੀ ਜਾਂਦੀ ਹੈ, ਉਹ ਧਰਮਾਂ ਤੋਂ ਬਾਹਰ ਲੋਕ ਹੁੰਦੇ ਆ ਜਿਹੜੇ ਕਿ ਧਰਮਾਂ ਦੇ ਆੜ ਦੇ ਵਿੱਚ ਆ ਕੇ ਉਹ ਦੋਨਾਂ ਧਰਮਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰਦੇ ਆ। ਕਈ ਵਾਰੀ ਧਰਮ ਵੀ ਥੋੜੇ ਅਗਰੈਸਿਵ ਹੋ ਜਾਂਦੇ ਆ, ਜਿਸ ਵੇਲੇ ਤੁਹਾਨੂੰ ਕੋਈ ਤੀਜਾ ਬੰਦਾ ਲੜਾਈ ਕਰਾਈ ਜਾਵੇ, ਆ ਕੇ ਤੁਹਾਨੂੰ ਕੁਛ ਕਹੀ ਜਾਵੇ, ਚਾਹੇ ਤੁਸੀਂ ਜਿੰਨੇ ਮਰਜ਼ੀ ਧਾਰਮਿਕ ਹੋਵੋ, ਤਾਂ ਉਸ ਵੇਲੇ ਤੁਸੀਂ ਅਗਰੈਸਿਵ ਵੀ ਹੋ ਜਾਂਦੇ ਆ। ਪਰ ਜਿਹੜਾ ਧਰਮ ਵਾਲੇ ਬੰਦੇ ਹੁੰਦੇ ਆ ਨਾ, ਜਿੱਦਾਂ ਹੁਣ ਇਹ ਦੋਵੇਂ ਸਰਕਾਰਾਂ ਆ, ਭਾਰਤ ਤੇ ਹਿੰਦੁਸਤਾਨ ਦੀ, ਪਾਕਿਸਤਾਨ ਦੀ, ਤੇ ਇਹਨਾਂ ਵਿੱਚ ਧਾਰਮਿਕ ਐਲੀਮੈਂਟ ਸੀਗੇ ਕਰਕੇ ਲੜਾਈ ਜਿਹੜੀ ਪ੍ਰੋਲੋਂਗਡ ਨਹੀਂ ਹੋਈ, ਪ੍ਰੋਲੋਂਗ ਨਹੀਂ ਤਾਂ ਬਚ ਗਈ ਹੈ ਨਾ। ਤੇ ਉਹਦੇ ਵਿੱਚ ਕਾਫੀ ਹੁਣ 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 ਜਿਹੜੇ ਅਸਮਾਨ ਜਿਹੜਾ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਆ। ਇੱਕ ਵਾਰੀ ਵਾਜਪੇਈ ਨੇ ਵੀ ਕਿਹਾ ਸੀ 2002 ਦੇ ਵਿੱਚ, 2001 ਦੇ ਵਿੱਚ, ਕਿ ਉਸ ਵੇਲੇ ਕਾਫੀ ਟੈਂਸ਼ਨ ਫੈਲੀ ਹੋਈ ਸੀ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਤੇ, ਤੇ ਉਹ ਉਹਨੇ ਬਿਆਨ ਦਿੱਤਾ ਸੀ ਇੱਕ ਕਾਨਫਰੰਸ ਦੇ ਵਿੱਚ ਕਿ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ, ਅਸਮਾਨ ਜਿਹੜਾ ਆ ਨੀਲਾ ਦਿਖਾਈ ਦੇ ਰਿਹਾ ਆ। ਤੇ ਮੈਨੂੰ ਵੀ ਲੱਗਦਾ ਕਿ ਅਸਮਾਨ ਨੀਲਾ ਆ, ਇਹ ਤੋਂ ਬਾਅਦ ਵਪਾਰ ਵੀ ਵਧੂਗਾ। ਜਿਸ ਵੇਲੇ ਤੁਸੀਂ ਲੜ ਪੈਂਦੇ ਆ ਨਾ, ਪਹਿਲੇ ਇਕੱਠੇ ਬਹਿੰਦੇ ਲੜਾਈ ਤੋਂ ਬਾਅਦ, ਤੇ ਯਾਰ ਆਹ ਵੀ ਕਰ ਲਈਏ, ਹੁਣ ਆਹ ਵੀ ਕਰ ਲਈਏ, ਹੁਣ ਮਿੱਤਰਤਾ ਵਧਾ ਲਈਏ, ਕੜੱਤਨ ਖਤਮ ਕਰ ਲਈਏ। ਮੇਰੇ ਖਿਆਲ ਦੇ ਦੋਨਾਂ ਦੇਸ਼ਾਂ ਦੇ ਵਿੱਚ ਹੁਣ ਜਿਹੜੀ ਆ ਕੜੱਤਨ ਖਤਮ ਹੋਊਗੀ,
ਠੀਕ ਆ,
ਤੇ ਆਪਸ ਵਿੱਚ ਬੈਠ ਕੇ ਸਲਾਹ ਕਰਨਗੇ।
ਭਾਜੀ ਐਪਰੀਸ਼ੀਏਟ ਕਰ ਰਹੇ ਹਾਂ ਤੁਹਾਡੀ ਪੋਜ਼ਿਟਿਵਿਟੀ, ਤੁਹਾਡੀ ਮਤਲਬ ਚੜ੍ਹਦੀ ਕਲਾ ਦੀ ਦਾਤ ਦੇਣੀ ਬਣਦੀ ਹੈ। ਅਤੇ ਚਲੋ ਸਾਰਿਆਂ ਨੂੰ ਤੁਸੀਂ ਕ੍ਰੈਡਿਟ ਦੇ ਰਹੇ ਹੋ, ਵਧੀਆ ਗੱਲ ਹੈ। ਪਰ ਗੱਲ ਇਹ ਹੈ ਕਿ ਆਮ ਲੋਕਾਂ ਦੀ ਜਦ ਆਪਾਂ ਗੱਲ ਕਰੀਏ ਤਾਂ ਉਹਨਾਂ ਦੀਆਂ ਪਰੇਸ਼ਾਨੀਆਂ ਕਿੰਨੀਆਂ ਵਧੀਆਂ ਨੇ। ਕਹਿ ਲਓ ਕਿ ਜਿੱਦਾਂ ਕਲੋਲਾਂ ਨਹੀਂ ਹੋ ਜਾਂਦੀਆਂ। ਦੇਖੋ ਮੈਂ 2-3 ਤਾਂ ਇਹੋ ਜਿਹੇ ਇੱਥੇ ਜਾਣਦਾ ਬੱਚਿਆਂ ਨੂੰ ਜਿਨ੍ਹਾਂ ਨੇ ਪੈਸੇ ਜਮ੍ਹਾਂ ਕਰ ਕਰਕੇ ਟਿਕਟਾਂ ਬੁੱਕ ਕਰਾਈਆਂ ਸੀ ਇੰਡੀਆ ਦੀਆਂ, ਅਤੇ 3 ਫੋਨ ਮੈਨੂੰ ਆਏ ਸਲਾਹ ਲੈਣ ਦੇ ਲਈ ਕਿ ਅੰਕਲ ਜੀ ਅਸੀਂ ਟਿਕਟਾਂ ਬੁੱਕ ਕਰਾਈਆਂ, ਜਾਈਏ ਜਾਂ ਨਾ ਜਾਈਏ। ਉਹਨਾਂ ਦੇ ਪੇਰੈਂਟਸ ਨੇ ਵੀ ਫੋਨ ਕੀਤੇ ਵੀ ਇਹਨਾਂ ਨੂੰ ਕਿੱਦਾਂ ਕਰੀਏ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਦਿੱਲੀ ਦੀਆਂ ਫਲਾਈਟਾਂ ਤਾਂ ਖੁੱਲੀਆਂ ਨੇ, ਅੰਤਰਰਾਸ਼ਟਰੀ ਦਿੱਲੀ ਤਾਂ ਉੱਤਰ ਗਈਆਂ, ਪਰ ਹੁਣ ਇਹ ਲੜਾਈ ਦਾ ਪਤਾ ਕੋਈ ਨਹੀਂ। ਕੱਲ੍ਹ ਤੱਕ ਤਾਂ ਇੱਦਾਂ ਲੱਗ ਰਿਹਾ ਸੀ ਸਵੇਰ ਤੱਕ ਵੀ ਇਹ ਤਾਂ ਜੀ ਉੱਥੇ ਤੱਕ, ਪਿਸ਼ੌਰ ਤੱਕ ਪਹੁੰਚ ਗਏ ਆ ਭਾਰਤੀ ਫੌਜ, ਜਿੱਦਾਂ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਸੀ ਕੰਮ, ਠੀਕ ਹੈ, ਹਮਲੇ ਹੋ ਰਹੇ ਨੇ, ਆਹ ਜੀ ਹੋ ਰਿਹਾ, ਉਹ ਹੋ ਰਿਹਾ। ਸੋ ਇਸ ਕਰਕੇ ਜੇ ਲੜਾਈ ਐਸਕਲੇਟ ਹੁੰਦੀ ਆ, ਲੜਾਈ ਵੱਧਦੀ ਆ, ਤਾਂ ਜਿਹੜੇ ਬੱਚੇ ਜਾਂ ਇੱਧਰੋਂ ਟੂਰਿਸਟ ਉੱਥੇ ਇੰਡੀਆ 'ਚ ਗਏ ਨੇ, ਫਲਾਈਟਾਂ ਕੈਂਸਲ ਹੋ ਗਈਆਂ, ਹੈ ਕੋਵਿਡ ਵਾਲਾ ਕੰਮ ਹੋਣਾ, ਫਿਰ ਉੱਥੇ ਫਸ ਜਾਣਾ ਉਹਨਾਂ ਨੇ, ਫਿਰ ਮੁੜ ਕੇ ਆ ਨਹੀਂ ਹੋਣਾ, ਇੱਥੇ ਪੜ੍ਹਾਈਆਂ ਵੀ ਖਰਾਬ, ਇੱਥੇ ਜੌਬਾਂ ਵੀ ਖਰਾਬ। ਸੋ ਇਸ ਕਰਕੇ 3 ਫਲਾਈਟਾਂ ਤਾਂ ਕੈਂਸਲ ਹੋਈਆਂ, ਹੈ ਉਹਨੇ ਕੀਤੀਆਂ, ਚਲੋ ਚੰਗੀ ਗੱਲ ਹੈ ਉਹਨੇ ਕਰ ਦਿੱਤੀਆਂ, ਪਰ ਹੁਣ ਯੁੱਧ ਵਿਰਾਮ ਹੋ ਗਿਆ, ਹੁਣ ਉੱਦਾਂ ਪਛਤਾਉਂਦੇ ਹੋਣੇ ਆ ਵੀ ਅਸੀਂ ਯਾਰ ਟਿਕਟਾਂ ਕੈਂਸਲ ਕਰਾ ਬੈਠੇ ਹਾਂ, ਅਸੀਂ ਇੰਡੀਆ ਜਾਣਾ ਸੀ, ਸਾਰੇ ਪਲਾਨ ਚੌਪਟ ਹੋ ਗਏ। ਇਹ ਤਾਂ ਮਾਈਨਰ ਜੀ ਚੀਜ਼ ਆ, ਪਰ ਜਿਨ੍ਹਾਂ ਦੇ ਘਰ ਤਬਾਹ ਹੋ ਗਏ, ਜਿਨ੍ਹਾਂ ਦੇ ਬੰਦੇ ਮਰ ਗਏ, ਜਿਨ੍ਹਾਂ ਦੇ ਪੁੱਤ ਮਰ ਗਏ, ਧੀਆਂ ਮਰ ਗਈਆਂ, ਪਤੀ ਮਰ ਗਏ, ਪਤਨੀਆਂ ਮਰ ਗਈਆਂ, ਉਹਨਾਂ ਨੂੰ ਥੋੜ੍ਹਾ ਉਹ ਮੁੜਨੇ ਆ ਵਾਪਸ। ਆ ਹੋਲੀਡੇ ਤਾਂ ਚਲੋ ਫਿਰ ਚੱਲ ਜੂਗੀ, ਟਿਕਟ ਰੀਫੰਡ ਹੋ ਜੂਗੀ, ਪਰ ਉਹ ਜਿਹੜੀਆਂ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ ਬਾਰਡਰ ਏਰੀਏ ਦੇ ਵਿੱਚ, ਜਾਂ ਜਿਨ੍ਹਾਂ ਦੇ ਫੌਜੀ ਮਰ ਗਏ, ਦੋਨਾਂ ਪਾਸਿਆਂ ਦੇ ਦੋਨੋਂ ਪੁੱਤ ਮਰ ਗਏ, ਠੀਕ ਹੈ, ਉਹਨਾਂ ਨੇ ਥੋੜ੍ਹਾ ਮੁੜ ਕੇ ਆਉਣਾ ਆ। ਸੋ ਇਹ ਜਿਹੜੇ ਆਮ ਲੋਕ ਪਰੇਸ਼ਾਨ ਹੈ, ਹੁਣ ਕੱਲ੍ਹ ਮੈਨੂੰ ਫੋਨ ਆਇਆ ਪਰਸੋਂ, ਭਾਅ ਜੀ ਸਾਡੇ ਗੁਆਂਢ ਤੋਂ ਹੈ ਨਾ, ਅਤੇ ਕਹਿੰਦੇ ਭਾਅ ਜੀ ਤੁਹਾਡੇ ਘਰ ਦੀਆਂ ਨਾ ਲਾਈਟਾਂ ਜਗਦੀਆਂ, ਅਤੇ ਯੁੱਧ ਉਹਦੇ ਹੋਈ ਹੋ ਆ, ਬਲੈਕਆਊਟ ਦਾ ਨਿਰਦੇਸ਼ ਹੋਇਆ, ਵੀ ਤੁਸੀਂ ਨਾ ਲਾਈਟਾਂ ਵਜਾ ਦਿਓ। ਚਲੋ ਮੈਂ ਰਿਮੋਟ ਤੋਂ ਆਪਣੇ ਐਪ ਦੇ ਵਿੱਚੋਂ ਲਾਈਟਾਂ ਬੰਦ ਕਰ ਦਿੱਤੀਆਂ, ਸਾਰਾ ਕੁਛ ਕਰਤਾ, ਜਿਹੜੀ ਇੱਕ ਅੱਧੀ ਪਰਮਾਨੈਂਟ ਅੰਦਰ ਜਗਾਈ ਹੋਈ ਸੀਗੀ ਉਹ ਵੀ ਮੈਂ ਕਿਸੇ ਨੂੰ ਭੇਜ ਕੇ ਬੰਦ ਕਰਵਾ ਦਿੱਤੀ। ਹੁਣ ਕੱਲ੍ਹ ਮੈਨੂੰ ਫੇਰ ਫੋਨ ਆਇਆ, ਭਾਅ ਜੀ ਤੁਸੀਂ ਦੇਖੋ ਵੀ ਲੋਕ ਕਿੰਨੇ ਪਰੇਸ਼ਾਨ ਨੇ, ਅਤੇ ਲੋਕ ਕਿੰਨੇ ਐਕਟਿਵਲੀ ਪਾਰਟਿਸਪੇਟ ਕਰ ਰਹੇ ਨੇ ਪ੍ਰਸ਼ਾਸਨ ਦੇ ਨਾਲ, ਜੇ ਕਹੋ ਵੀ ਆਪਾਂ ਨਹੀਂ ਕੀਤਾ। ਉਹ ਕਹਿੰਦੇ ਜੀ ਭਾਅ ਜੀ ਤੁਹਾਡੇ ਨਾ ਕੈਮਰੇ ਜਿਹੜੇ ਲੱਗੇ ਹੋਏ ਨੇ ਘਰ ਦੇ ਵਿੱਚ, ਉਹਦੇ ਵਿੱਚ ਨਾ ਬੱਤੀ ਆਉਂਦੀ ਆ, ਕੈਮਰੇ 'ਚ ਬੱਤੀ, ਛੋਟੀ ਇੱਕ ਪੁਆਇੰਟ ਹੁੰਦਾ ਨਾ ਮੇਰੇ, ਰੈੱਡ ਲਾਈਟ 'ਤੇ ਰਿਕਾਰਡਿੰਗ ਚੱਲ ਰਹੀ ਆ। ਭਾਅ ਜੀ ਕਹਿੰਦੇ ਵੀ ਉਹ ਵੀ ਬੰਦ ਕਰ ਦਿਓ। ਮੈਂ ਕਿਹਾ ਉਹਦੇ ਬੰਦ ਕਰਨ ਦਾ, ਹਾਂ ਉਹਦੇ ਬੰਦ ਕਰਨ ਦਾ ਮਤਲਬ ਤਾਂ ਇਹ ਹੈ ਵੀ ਕੈਮਰਾ ਹੀ ਬੰਦ ਹੋ ਜਾਊਗਾ ਫਿਰ, ਹੈ ਨਾ। ਅਤੇ ਪਰ ਮੈਂ ਕਿਹਾ ਉਹ ਜਹਾਜ਼ ਨੂੰ ਦਿਸਣੀ ਨਹੀਂ ਇੰਨੀ ਕੁ ਬੱਤੀ ਉੱਪਰੋਂ, ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ। ਪਰ ਜਿਹੜੇ ਲੋਕ ਨੇ ਆਂਢ ਗੁਆਂਢ ਹੈ, ਉਹ ਇੱਕ ਦੂਜੇ ਦੀ ਕੇਅਰ ਕਰ ਰਹੇ ਨੇ ਇਸ ਵੇਲੇ, ਉਹ ਡਰੇ ਹੋਏ ਨੇ, ਉਹ ਸਹਿਮੇ ਹੋਏ ਨੇ ਵੀ ਪਤਾ ਨਹੀਂ ਕਿਹੜੇ ਪਾਸਿਓਂ ਉੱਪਰੋਂ ਬੰਬਾਰੀ ਹੋਣੀ ਆ, ਬੰਬ ਡਿੱਗ ਪੈਣਾ। ਸੋ ਪਿੰਡ ਦੇ ਵਿੱਚ ਤਕਰੀਬਨ NRI-ਆਂ ਨੂੰ, ਸਾਰਿਆਂ ਨੂੰ ਫੋਨ ਗਏ ਆ ਵੀ ਭਾਈ ਜਿਹੜੇ ਕੈਮਰਿਆਂ ਦੀ ਲਾਈਟਾਂ ਮਾੜੀਆਂ ਮੋਟੀਆਂ ਜਗਦੀਆਂ ਉਹ ਵੀ ਬੰਦ ਹੋ ਸਕਦੀਆਂ ਤਾਂ ਕਰ ਲਓ। ਮਤਲਬ ਇੱਥੋਂ ਤੱਕ ਲੋਕ ਪਰੇਸ਼ਾਨ ਹੋਏ ਨੇ। ਸੋ ਇਹ ਜਿਹੜੀ ਪਰੇਸ਼ਾਨੀ ਆ, ਮਤਲਬ ਇਹ ਅਨਡਿਊ ਪਰੇਸ਼ਾਨੀ ਆ ਇਹ।
ਮੈਨੂੰ ਤਾਂ ਅਮਨਦੀਪ ਇੱਕ ਗੱਲ ਇਹ ਨਹੀਂ ਸਮਝ ਆਉਂਦੀ, ਜਿਹੜੇ NRI ਆ, ਨੋਨ ਇੰਡੀਅਨ ਰੈਜ਼ੀਡੈਂਟਸ ਆ, ਇਹਨਾਂ ਨੇ ਕਿਹੜੇ ਖਜ਼ਾਨੇ ਦੱਬੇ ਉਹ ਘਰਾਂ ਦੇ ਵਿੱਚ, ਜਿਹੜੇ ਕੈਮਰੇ ਲਾਏ ਹੋ, ਲਾਈਟਾਂ ਲਾਈਆਂ, ਇੱਥੇ ਬੈਠ ਕੇ ਦੇਖ ਰਹੇ ਆ ਕਿ ਸਬਜ਼ੀ ਉੱਗਦੀ ਕਿਹੜੀ ਸਬਜ਼ੀ ਨਹੀਂ ਉੱਗਦੀ, ਵੀ ਉਹਨਾਂ ਨੂੰ ਬੰਦੇ ਰੱਖੋ ਤਾਂ ਜਿਹੜੇ ਉੱਥੇ ਦੋ ਚਾਰ ਬੰਦੇ ਆ ਉਹਨਾਂ ਨੂੰ ਉਹਦੀ ਸੁਪਰਵਿਜ਼ਨ ਦੇ ਦਿਓ, ਵੀ ਹੱਸ ਵਿੱਚ ਤੁਸੀਂ ਜਗਾ ਦਿਆ ਕਰੋ, ਹੱਸ ਵਿੱਚ ਤੁਸੀਂ ਦੂਜਾ ਕਰ ਦਿਆ ਕਰਿਓ। ਇੰਨੀਆਂ ਤਾਂ ਮਸਾਈਲਾਂ ਵਾਲੇ ਨਹੀਂ ਯੂਜ਼ ਕਰਦੇ ਕੰਪਿਊਟਰ ਚਲਾਉਣ ਨੂੰ ਜਿੰਨੇ ਤੁਸੀਂ ਕਰ ਰਹੇ ਹੋ
ਉਹ
ਲਾਈਟਾਂ ਬੁਝਾਉਣ
ਭਾਜੀ, ਤੁਸੀਂ ਪੁੱਛਿਆ, ਤੁਸੀਂ ਤਾਂ ਕਹਿ ਰਹੇ ਹੋ ਬੰਦੇ ਰੱਖੋ, ਉਹ ਬੰਦਿਆਂ ਲਈ ਤਾਂ ਕੈਮਰੇ ਲਾਏ ਹੋਏ ਆ ਵੀ ਉਹ ਬੱਤੀ ਜਗਾਊਗੇ ਜਾਂ ਬੁਝਾਊਗੇ।
ਗੱਲ ਪੁੱਛਣ ਵਾਲੀ ਉਦਾਂ ਬੰਦੀ ਵੀ ਇਸ ਕੋਨਸੈਪਟ ਦੇ ਵਿੱਚੋਂ, ਜਿੱਦਾਂ ਤੁਸੀਂ ਅੱਜ ਕਿਹਾ ਹੀ ਆ ਕਿ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਨਾ ਰੁਜ਼ਗਾਰ ਵੀ ਖਤਮ ਹੋਇਆ, ਉਹਨਾਂ ਨੂੰ ਬਹੁਤ ਸੋਹਣਾ ਮੌਕਾ ਮਿਲ ਗਿਆ ਸੀ ਕਿ ਉਹ ਇੱਕ ਇਹ ਗੱਲਾਂ ਕਰਨ, ਵਟਸਐਪ ਤੇ ਪੁਰਾਣੀਆਂ ਇੱਧਰ ਉੱਧਰ ਦੀਆਂ ਡਿਸਟਰੈਕਸ਼ਨ ਦੀਆਂ ਫੋਟੋਆਂ ਪਾਉਣ, ਬੜੇ ਵਧਾ ਚੜਾ ਕੇ ਗੱਲਾਂ ਕਰਨ, ਤੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵਿਊ ਮਿਲਣ, ਉਹ ਬੰਦ ਹੋ ਗਏ ਆ, ਬੰਦ ਹੋ ਜਾਣੇ ਆ। ਤੇ ਕਈ ਗੱਲਾਂ ਮੈਂ ਦੇਖਿਆ ਕਿ ਇਸ ਯੁੱਧ ਦੇ ਵਿੱਚ ਜਿੰਨੀਆਂ ਵੀ ਮਿਸਾਈਲਾਂ ਦਿਖਾਈਆਂ ਜਾਂਦੀਆਂ ਸਨ ਦੋਨਾਂ ਸਾਈਡਾਂ ਦੇ ਵਿੱਚ, ਉਹਦੇ ਵਿੱਚ ਉਹ ਖੇਤਾਂ ਵਿੱਚ ਟੋਏ ਪਏ ਹੋਏ ਦਿਖਾਈ ਦਿੰਦੇ ਸੀਗੇ, ਉਹ ਕਿ ਖੇਤਾਂ ਵਿੱਚ ਡਿੱਗੀ ਆ, ਡਿੱਗੀ ਆ, ਜਾਂ ਤਾਂ ਜਾਣ ਕੇ ਡਿੱਗੀਆਂ ਜਾਂਦੀਆਂ ਸੀ ਖੇਤਾਂ ਦੇ ਵਿੱਚ ਕਿ ਅਸੀਂ ਚਲਾ ਦਿੰਦੇ ਹਾਂ ਪਰ ਡਿੱਗਣ ਖੇਤਾਂ 'ਚ ਨੁਕਸਾਨ ਨਾ ਹੋਵੇ, ਇਹਦੇ ਵਿੱਚ ਸਮਝਦਾਰੀ ਹੁੰਦੀ ਫੌਜਾਂ ਦੀ ਕਿ ਪੋਪੂਲੇਟਡ ਏਰੀਆ ਦੇ ਵਿੱਚ ਮਿਜ਼ਾਇਲਾਂ ਨੂੰ ਨਾ ਦਿਖਾਓ, ਉਹਨਾਂ ਇਲਾਕਿਆਂ ਵਿੱਚ ਦਿਖਾਓ ਜਿੱਥੇ ਕਿ ਖੇਤ ਆ, ਤਾਂ ਕਿ ਜਿੰਨੀਆਂ ਵੀ ਮਿਜ਼ਾਇਲਾਂ, ਜਿੰਨੀਆਂ ਵੀ ਨਹੀਂ ਜ਼ਿਆਦਾ ਤੌਰ 'ਤੇ ਜਿਹੜੀਆਂ ਮਿਜ਼ਾਇਲਾਂ ਡਿੱਗੀਆਂ ਆ, ਜਿਹੜੇ ਬੰਬ ਡਿੱਗੇ ਦੋਨਾਂ ਸਾਈਡਾਂ 'ਤੇ, ਉਹ ਖੇਤਾਂ ਦੇ ਵਿੱਚ ਡਿੱਗੇ ਆ, ਤੇ ਉਹਨਾਂ ਨੇ ਬਹੁਤਾ ਨੁਕਸਾਨ ਨਹੀਂ ਕੀਤਾ, ਤੇ ਉਹ ਇਹ ਖਬਰ ਦਾ ਇੱਕ ਹਿੱਸਾ ਬਣੇ ਆ, ਤੇ ਯੂਟਿਊਬਰਸ ਨੂੰ ਬੜੀ ਮੌਜ ਹੋਈ ਆ ਉਹਨਾਂ ਨੂੰ ਦਿਖਾਲਣ ਦੀ, ਉੱਥੇ ਜਾ ਜਾ ਕੇ ਤਾਂ ਸਾਰੇ ਯੂਟਿਊਬਰ ਨੀ, ਕਈ ਯੂਟਿਊਬਰ ਜਿਹੜੇ ਆ ਉਹ ਸੀਰੀਅਸ ਵੀ ਹੁੰਦੇ ਆ, ਸੀਰੀਅਸ ਖਬਰਾਂ ਵੀ ਦਿੰਦੇ ਆ ਅਤੇ ਦੇਣੀਆਂ ਵੀ ਚਾਹੀਦੀਆਂ, ਲੇਕਿਨ ਬਹੁਤ ਸਾਰੇ ਜਿਹੜੇ ਯੂਟਿਊਬਰ ਸੀ ਉਹਨਾਂ ਨੂੰ ਇਸ ਵੇਲੇ ਜਿੱਦਾਂ ਉਹਨਾਂ ਦੀ ਤਾਂ ਲੋਟਰੀ ਨਿਕਲ ਗਈ ਉਹ ਹੁੰਦੀ ਸੀ ਕਿ ਬਾਰ ਬਾਰ ਖਬਰਾਂ ਦੇ ਰਹੇ ਸੀ, ਬਾਰ ਬਾਰ ਖਬਰਾਂ ਦੇ ਰਹੇ ਸੀ, ਇੱਧਰ ਉੱਧਰ ਦੀਆਂ ਅਫਵਾਹਾਂ ਦੇ ਰਹੇ ਸੀ, ਤੇ ਉਹਨਾਂ ਦੀ ਤਾਂ ਚੰਗੀ ਰੋਟੀ ਰੋਟੀ ਫੁਲਕਾ ਚੱਲ ਰਿਹਾ ਸੀ, ਪਰ ਲੜਾਈ ਬੰਦ ਹੋਣ ਦੇ ਨਾਲ ਉਹ ਸਾਰਾ ਜਿਹੜਾ ਕੰਮ ਆ ਖਰਾਬ ਹੋ ਗਿਆ। ਤੁਸੀਂ ਪਹਿਲਾਂ ਵੀ ਕਿਹਾ ਤੇ ਮੈਂ ਵੀ ਕਹਿ ਰਿਹਾ, ਤੇ ਇਹ ਗੱਲ ਉਦਾਂ ਚੰਗੀ ਨਹੀਂ ਸੀ। ਇਹ ਪਤਾ ਜਿਹੜੀ ਆ ਉੱਦਾਂ ਤਾਂ ਕਹਿੰਦੇ ਵੀ ਜਿਹੜੀ ਯੂਟਿਊਬਰ ਆ ਲੜਾਈ ਛੇਤੀ ਕਰਾਉਣ ਦੀ ਆ, ਪਰ ਮੇਰੇ ਖਿਆਲ ਦੇ ਵਿੱਚ ਇਸ ਲੜਾਈ ਦੇ ਵਿੱਚ ਤਾਂ ਯੂਟਿਊਬਰ ਬਹੁਤੇ ਕਾਮਯਾਬ ਹੋ ਹੀ ਨਹੀਂ ਹੈ, ਛੇਤੀ ਲੜਾਈ ਬੰਦ
ਭਾਜੀ
ਹੋ ਗਈ ਆ,
ਜਿਹੜੇ
ਪਹਿਲਾਂ ਹੀ
ਜਿਹੜੇ
ਬੰਦ ਹੋ ਗਈ ਹੈ।
ਜਿਹੜੇ ਐਨਾਲਿਸਿਸ ਕਰਨ ਵਾਲੇ ਬੈਠੇ ਨੇ, ਠੀਕ ਹੈ, ਇਹ ਲੜਾਈ ਦੇ ਸਿਰ ਤੇ ਚਾਰ ਪੰਜ ਚੈਨਲ ਚੱਲ ਰਹੇ ਨੇ, ਇੰਡੀਆ ਦੇ ਵੀ ਹੈਗੇ, ਆਪਣੇ ਉਹਨੂੰ ਸੋ ਕਾਲਡ ਐਕਸ ਆਰਮੀ ਆਪ ਦੱਸਦੇ ਨੇ, ਉਹ ਤਾਂ ਵਿਚਾਰੇ ਦੁੱਖ ਮਨਾ ਰਹੇ ਨੇ ਬਹੁਤ ਭਾਰਾ ਵੀ ਇਹ ਲੜਾਈ ਬੰਦ ਕਿੱਦਾਂ ਹੋ ਗਈ, ਹੈ ਨਾ। ਅਤੇ ਇਸ ਕਰਕੇ ਜਿਹੜੇ ਨਾ ਨਾਲ ਦੀ ਨਾਲ ਇਹਦੇ, ਚਲੋ ਹਾਸਾ ਮਜ਼ਾਕ ਵੀ ਕਈ ਬਣਦਾ ਆ, ਸਾਡੇ ਮਿੱਤਰ ਪਰ ਆਪਣੇ ਕਰਨਵੀਰ ਸ਼ੈਪਟਨ ਵਾਲੇ ਨਾ ਭਾਜੀ, ਉਹਨਾਂ ਨੇ ਨਾ
ਹਾਂਜੀ
ਮੈਸੇਜ ਪਾਇਆ, ਇੱਕ ਟਿਕਟੋਕਰ ਨਾ ਵੀਡੀਓ ਬਣਾ ਰਿਹਾ, ਠੀਕ ਹੈ,
ਅੱਛਾ ਜੀ
ਹਾਂ, ਟਿਕਟੋਕਰ ਨੇ ਵੀਡੀਓ ਬਣਾਈ, ਅਤੇ ਉਹ ਵੀਡੀਓ ਸੀਗੀ ਵੀ ਉਹ ਕਹਿੰਦਾ ਵੀ ਇੱਕ ਮਿਜ਼ਾਈਲ ਇੰਡੀਆ ਛੋੜ ਦੇਗਾ, ਅਤੇ ਇੱਕ ਮਿਜ਼ਾਈਲ ਮੁਲਕ ਛੋੜ ਦੇਗਾ, ਹਾਂ, ਫਿਰ ਦੋ ਮਿਜ਼ਾਈਲ ਇੰਡੀਆ ਛੋੜ ਦੇਗਾ, ਦੋ ਮਿਜ਼ਾਈਲ ਸਾਡਾ ਮੁਲਕ ਛੋੜ ਦੇਗਾ, ਇੱਦਾਂ ਦੀਆਂ ਗੱਲਾਂ ਕਰਦਾ ਆ, ਠੀਕ ਹੈ। ਅਤੇ ਉਹ ਸਾਡਾ ਇੱਕ ਨਾ ਗਰੁੱਪ ਬਣਿਆ ਹੋਇਆ, ਉਹਦੇ ਵਿੱਚ ਨਾ ਫਿਰ ਉਹਨਾਂ ਨੂੰ ਪੁੱਛਿਆ, ਅਵਤਾਰ ਭੁੱਲਰ ਨੂੰ ਅਤੇ ਕੁਲਦੀਪ ਔਲਖ ਨੂੰ, ਕਿ ਯਾਰ ਆ ਤੁਹਾਡਾ ਕੀ ਰੌਲਾ ਪਿਆ ਔਲਖ ਸਾਹਿਬ, ਦੋਨਾਂ ਮਿਲਕਾਂ ਦੇ ਵਿੱਚ ਲੜਾਈ ਦਾ। ਅਤੇ ਕੁਲਦੀਪ ਔਲਖ ਹੈਗੇ ਆ ਮਾਝੇ ਦੇ, ਤਰਨ ਤਾਰਨ ਦੇ, ਤਾਂ ਉਹ ਕਹਿੰਦੇ ਵੀ ਅਸੀਂ ਭਾਈ ਬਹੁਤ ਅੱਥਰੇ ਹੁੰਦੇ ਹਾਂ ਭੁੱਲਰ ਸਾਹਿਬ, ਹੈ ਨਾ, ਤਾਂ ਕਹਿੰਦੇ ਵੀ ਅੱਛਾ, ਅਤੇ ਗੁਰਪ੍ਰੀਤ ਕਹਿੰਦਾ ਅੱਥਰੇ ਨਹੀਂ, ਕਹਿੰਦਾ ਔਂਤਰੇ ਹੁੰਦੇ ਤੁਸੀਂ, ਔਂਤਰੇ। ਅਤੇ ਉਹ ਪਤਾ ਕੀ ਉਹ ਕਹਿੰਦੇ, ਅਸੀਂ ਨਾ ਜਿਹੜੇ ਮਝੈਲ ਹੈ, ਮਝੈਲ ਬੜੇ ਅੱਥਰੇ ਹੁੰਦੇ ਆ, ਅਤੇ ਉਹ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਅਤੇ ਮੁੜ ਕੇ ਉਹ ਕਹਿੰਦੇ, ਉਹ ਯਾਰ ਮਝੈਲ ਦੀ ਗੱਲ ਨਹੀਂ ਕਰ ਰਹੇ, ਤੁਸੀਂ ਤਾਂ ਬਾਰਡਰ ਪਾਰ ਕਰ ਜਾਂਦੇ ਆ ਉੱਧਰ ਨੂੰ, ਮਝੈਲ ਬਾਰਡਰ ਜੰਗਲ ਪਾਣੀ ਦੇ ਬਹਾਨੇ ਬਾਰ ਕਰ ਜਾਂਦੇ, ਉਹ ਤੁਹਾਡੀ ਗੱਲ ਨਹੀਂ ਕਰ ਰਹੇ, ਉਹ ਮਜਾਇਲਾਂ ਦੀ ਗੱਲ ਕਰ ਰਹੇ ਆ, ਮਜਾਇਲ ਨੂੰ।
ਮੈਂ ਗੱਲ ਕਹਿਣ ਲੱਗਾ ਸੀ ਮਜੈਲਾ ਵਾਲੀ, ਤੇ ਮਜੈਲ ਦੀ ਗੱਲ ਕਰ
ਉਹ
ਰਹੇ ਆ
ਮਜਾਇਲ ਦੀ
ਜੀ।
ਗੱਲ ਕਰ ਰਹੇ ਸੀ, ਇਹ ਸਮਝ ਹੀ ਗਏ ਮਜਾਇਲ ਦੀ ਗੱਲ ਕਰ ਰਹੇ, ਵੀ ਮਜਾਇਲਾਂ ਨੇ ਬਾਰਡਰ ਟੱਪ ਜਾਣਾ।
ਹਾਂਜੀ
ਉਹ ਕਹਿੰਦੇ ਅਸੀਂ ਤਾਂ ਬਹੁਤ ਦੇਰ ਦੇ ਹੀ ਟੱਪਦੇ ਹਾਂ, ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਤੇ
ਗੱਲ ਉਦਾਂ ਮੈਨੂੰ ਕੱਲ ਬਹੁਤ ਵਧੀਆ ਲੱਗੀ ਤੁਹਾਡੀ, ਜਿਹੜੇ ਪ੍ਰੋਗਰਾਮ ਤੁਹਾਡਾ ਹੋ ਰਿਹਾ ਸੀ
ਅੱਛਾ
ਗੁਰਪ੍ਰੀਤ ਗਿੱਲ ਹੋਣਾ ਦੇ ਨਾਲ,
ਅੱਛਾ
ਤੇ ਲੱਗਦਾ ਤਾਂ ਸੀ ਵੀ ਗੁਰਪ੍ਰੀਤ ਗਿੱਲ ਜਿਹੜੇ ਬਹੁਤ ਅਗਰੈਸਿਵ ਆ, ਇਹ ਆਪਣੇ ਦੇਸ਼ ਦੇ ਲਈ ਬੜੇ ਅਗਰੈਸਿਵ ਬਿਆਨ ਦਿੰਦੇ ਆ, ਪਰ ਜਿਹੜਾ ਬੰਦਾ ਅਗਰੈਸਿਵ ਹੋਵੇ ਨਾ, ਜਿਹਨੂੰ ਦਿਲ ਦੇ ਦਰਦ ਹੋਵੇ ਆਪਣੇ ਦੇਸ਼ ਦਾ, ਉਹ ਫਿਰ ਨੁਕਤਾਚੋਨੀ ਵੀ ਕਰਦਾ ਆ, ਉਹ ਵਧੀਆ ਵਧੀਆ ਸੁਝਾਅ ਵੀ ਦਿੰਦਾ। ਤੇ ਉਹਨਾਂ ਦੇ ਵਿੱਚੋਂ ਕੱਲ ਉਹਨਾਂ ਦੀ ਜਿਹੜੀ ਸਟੇਟਮੈਂਟਸ ਆਈਆਂ, ਉਹਨਾਂ ਵਿੱਚ ਨੈਸ਼ਨਲਿਜ਼ਮ ਬੜਾ ਝਲਕਦਾ ਸੀ, ਰਾਸ਼ਟਰਵਾਦ ਬੜਾ ਚੱਲ ਗਿਆ, ਉਹਨੇ ਆਪਣੇ ਦੇਸ਼ ਦੀ ਉਹਨਾਂ ਨੇ ਆਪਣੇ ਦੇਸ਼ ਦੀ ਡਟ ਕੇ ਜਿਹੜੀ ਉਹ ਵਿਰੋਧਤਾ ਨਹੀਂ ਕੀਤੀ, ਡਟ ਕੇ ਸਾਥ ਦਿੱਤਾ, ਅਤੇ ਕਿਹਾ ਕਿ ਔਖੇ ਵੇਲੇ ਜਿਹੜਾ ਨਾ ਬੰਦੇ ਨੂੰ, ਚਾਹੇ ਜਿੰਨੇ ਮਰਜ਼ੀ ਤੁਹਾਡੇ ਮਤਭੇਦ ਹੋਣ, ਮਤਭੇਦ ਉਹਦੇ ਹੀ ਹੁੰਦੇ ਜਿਹਨੂੰ ਦੇਸ਼ ਦੇ ਨਾਲ ਪਿਆਰ ਹੁੰਦਾ, ਜਿੰਨੇ ਵੀ ਮਤਭੇਦ ਹੋਣ ਉਹਨਾਂ ਸਾਰਿਆਂ ਨੂੰ ਇੱਕ ਪਾਸੇ ਰੱਖ ਕੇ ਆਪਣੇ ਦੇਸ਼ ਦੇ ਨਾਲ ਖੜਨਾ ਚਾਹੀਦਾ, ਚਾਹੇ ਇਹ ਸਾਈਡ ਹੋਵੇ ਚਾਹੇ ਦੂਜੀ ਸਾਈਡ ਹੋਵੇ, ਆਪਣੇ ਦੇਸ਼ ਦੇ ਨਾਲ ਤਾਂ ਸਾਨੂੰ ਖੜਨਾ ਹੀ ਚਾਹੀਦਾ। ਤੇ ਗੁਰਪ੍ਰੀਤ ਨੂੰ ਅਸੀਂ ਸਲਾਮ ਵੀ ਕਰਦੇ ਹਾਂ, ਵਧਾਈ ਵੀ ਦਿੰਦੇ ਹਾਂ ਕਿ ਉਹ ਤਾਂ ਬਹੁਤ ਜਣੀ ਵੱਡੇ ਨੈਸ਼ਨਲਿਸਟ ਦਿਖਾਈ ਦਿੰਦੇ ਆ, ਜਿੱਦਾਂ ਦੇ ਉਹਨਾਂ ਦੇ ਬਿਆਨ ਕੱਲ ਆਏ ਆ, ਤੇ ਬਹੁਤ ਵਧੀਆ ਲੱਗਾ। ਤੇ ਮੇਰੇ ਖਿਆਲ ਦੇ ਵਿੱਚ ਉਹ ਜਿਹੜੀ ਵਰਤਮਾਨ ਭਾਰਤੀ ਸਰਕਾਰ ਆ, ਚਾਹੇ ਸੈਂਟਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ, ਉਹਨਾਂ ਦੋਨਾਂ ਦੇ ਨਾਲ ਹੀ ਖੜਦੇ ਆ, ਤੇ ਨੁਕਤਾਚੀਨੀ ਵੀ ਕਰਦੇ ਰਹਿਣੇ ਚਾਹੀਦਾ ਵੀ ਆ, ਤਾਂ ਫਿਰ ਸਰਕਾਰਾਂ ਜਿਹੜੀਆਂ ਆਪਣੇ ਥਾਂ ਥਾਂ ਤੇ ਰਹਿਣ। ਤੁਹਾਡੇ ਕੀ ਵਿਚਾਰ ਹੈ, ਤੁਹਾਨੂੰ ਕਿੱਦਾਂ ਲੱਗਾ ਉਹਨਾਂ ਦੀ ਕੱਲ ਗੱਲਬਾਤ?
ਹਾਂ, ਨਹੀਂ ਦੇਖੋ, ਪਹਿਲੀ ਗੱਲ ਤਾਂ ਸਾਡੀ ਇਕੱਲੀ ਗੱਲਬਾਤ ਕੱਲ੍ਹ ਨਹੀਂ ਹੋਈ ਨਾ, ਸਾਡੀ ਡੇਲੀ ਬੇਸਿਸ 'ਤੇ ਹੁੰਦੀ ਰਹਿੰਦੀ ਆ, ਵੀ ਜਦੋਂ ਕੋਈ ਪਰਿਵਾਰ 'ਤੇ ਭੀੜ ਪੈਂਦੀ ਹੈ, ਪਰਿਵਾਰ 'ਚ ਹੁਣ ਦੇਖੋ ਆਪਣੇ ਮਤਭੇਦ ਹੁੰਦੇ ਹੀ ਆ, ਹਸਬੈਂਡ ਵਾਈਫ ਦੇ ਹੁੰਦੇ ਆ, ਮਾਂ ਪਿਓ ਦੇ ਹੁੰਦੇ ਆ, ਪੁੱਤ ਪਿਓ ਦੇ ਹੁੰਦੇ ਆ, ਸੱਸ ਨੂੰਹ ਦੇ ਹੁੰਦੇ ਆ, ਪਰ ਗੱਲ ਇਹ ਹੈ ਕਿ ਕਈ ਲੋਕ ਇਹਦਾ ਨਜਾਇਜ਼ ਫਾਇਦਾ ਉਠਾਉਂਦੇ ਆ ਪਾੜ ਕੇ, ਠੀਕ ਹੈ, ਅਤੇ ਉਹ ਜੁੱਤੀ ਖੜਕਾਈ ਰੱਖਦੇ ਉਹਨਾਂ ਦੇ ਘਰ, ਪਰ ਇੱਕ ਗੱਲ ਇਹ ਮਿਥਲਣੀ ਚਾਹੀਦੀ ਹੈ ਆਪਣੇ ਮਨ ਦੇ ਵਿੱਚ, ਕਿ ਜਦੋਂ ਕੋਈ ਥਰਡ ਪਾਰਟੀ ਇੰਟਰਫੇਅਰ ਕਰਦੀ ਆ, ਥਰਡ ਪਾਰਟੀ ਤੁਹਾਡੇ ਪਰਿਵਾਰ ਤੇ ਕਿਸੇ ਵੀ ਜੀ ਨੂੰ ਅਟੈਕ ਕਰਦੀ ਆ, ਤਾਂ ਤੁਹਾਨੂੰ ਸਾਰਿਆਂ ਨੇ ਇਕੱਠੇ ਕਰਨਾ, ਦੈਟਸ ਆਲ ਹੋਮ ਇਜ਼ ਆਲ ਅਬਾਊਟ, ਘਰ ਜਿਹੜਾ ਇਹਨੂੰ ਹੀ ਕਹਿੰਦੇ ਨੇ, ਪਰਿਵਾਰ ਇਹਨੂੰ ਹੀ ਕਹਿੰਦੇ ਨੇ। ਸੋ ਦੂਜੇ ਨੂੰ ਡਰ ਹੋਣਾ ਚਾਹੀਦਾ ਵੀ ਆਪਸ 'ਚ ਜਿੰਨੇ ਮਰਜ਼ੀ ਮਤਭੇਦ ਨੇ ਇਹਨਾਂ ਦੇ, ਪਰ ਜਦ ਅਸੀਂ ਇਹਨਾਂ ਦੇ ਵਿੱਚ ਫਸਾਂਗੇ, ਇਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹਨਾਂ ਨੇ ਇਕੱਠੇ ਹੋ ਕੇ ਸਾਨੂੰ ਪੈ ਪਾਉਣਾ ਆ। ਇਹ ਮੈਸੇਜ ਜਾਣਾ ਚਾਹੀਦਾ ਆ, ਅਤੇ ਇਸ ਕਰਕੇ ਜਦੋਂ ਹਮਲਾ ਕਰਨਾ ਆ ਦੂਜੇ ਪਾਸਿਓਂ ਤਾਂ ਉਹਨੇ ਕੋਈ ਢਿੱਲ ਨਹੀਂ ਕਰਨੀ, ਇੱਧਰ ਕੌਣ ਹੈ ਜਾਂ ਕੌਣ ਨਹੀਂ ਹੈ, ਇੱਧਰੋਂ ਵੀ ਉੱਧਰ ਕੋਈ ਢਿੱਲ ਨਹੀਂ ਹੋਣੀ ਹੈਗੀ। ਅਤੇ ਉਹਨਾਂ ਨੂੰ ਪਾਕਿਸਤਾਨ ਵਾਲਿਆਂ ਨੂੰ ਆਪਣੇ ਦੇਸ਼ ਨਾਲ ਖੜਨਾ ਚਾਹੀਦਾ ਮਤਭੇਦ ਭੁਲਾ ਕੇ, ਇੱਧਰ ਵਾਲਿਆਂ ਨੂੰ ਆਪਣੇ ਦੇਸ਼ ਨਾਲ ਖੜਨਾ ਚਾਹੀਦਾ, ਪਹਿਲਾਂ ਇਹ ਜੰਗ ਸੌਟ ਆਊਟ ਕਰਨੀ ਚਾਹੀਦੀ ਆ, ਬਾਕੀ ਗੱਲਾਂ ਬਾਅਦ ਦੀਆਂ। ਭਾਅ ਜੀ ਬਹੁਤ ਸਾਰੇ ਸੁਨੇਹੇ ਆ ਰਹੇ ਨੇ ਅਤੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਸ਼ਾਮਿਲ ਕਰਨਾ ਪ੍ਰੋਗਰਾਮ ਦੇ ਵਿੱਚ। ਮਨਪ੍ਰੀਤ ਸਿੰਘ
ਬਿਲਕੁਲ
ਥੋਰਨਹਿਲ ਪਾਰਕ ਵਾਲੇ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ, ਬਹੁਤ ਸੋਹਣੇ ਵਿਚਾਰ ਸੀ ਜੀ, ਧੰਨਵਾਦ। ਗੁਰਨੇਕ ਸਿੰਘ ਗਲੈਨਵੁੱਡ ਸਿਡਨੀ ਤੋਂ ਸੁਣ ਰਹੇ ਨੇ ਪ੍ਰੋਗਰਾਮ, ਕਹਿੰਦੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਸਾਡੇ ਨਾਲ ਟੋਨੀ ਮਾਲ ਗ੍ਰਿਫਤ ਵਾਲੇ ਵੀ ਸ਼ਾਮਿਲ ਹੋ ਗਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ, ਵੈਲਕਮ। ਅਤੇ ਹਰਪ੍ਰੀਤ ਸਿੰਘ ਐਡਲੇਡ ਵਾਲੇ ਜਿਹੜੇ ਡਾਰਵਿਨ ਤੋਂ ਮੂਵ ਹੋਏ ਨੇ ਉੱਥੇ, ਇਹਨਾਂ ਦਾ ਵੀ ਪ੍ਰੋਗਰਾਮ 'ਚ ਸਵਾਗਤ ਹੈ, ਇਹਨਾਂ ਨੇ ਵੀ ਫਤਿਹ ਬੁਲਾਈ ਆ। ਅਤੇ ਸਾਡੇ ਪਿਆਰੇ ਮਿੱਤਰ ਨੇ ਹਰਜਿੰਦਰ ਸਿੰਘ ਢੀਂਡਸਾ ਭਾਅ ਜੀ ਸਾਡੇ ਕੈਨਬਰਾ ਵਾਲੇ, ਸਵੇਰ ਵਾਲੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀ, ਗੁੱਡ ਮਾਰਨਿੰਗ ਭਾਅ ਜੀ ਆਇਆਂ ਨੂੰ। ਅਤੇ ਜ਼ਿਲ੍ਹਾ ਹੁਸ਼ਿਆਰਪੁਰੀਏ ਹਕੀਰਤ ਸੰਦਰ ਵਿਸਾਖੀ ਮੇਲੇ ਵਾਲੇ ਸਿਡਨੀ ਤੋਂ ਸ਼ਾਮਿਲ ਹੁੰਦੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਹਰਕੀਰਤ।
ਪਿੰਡ ਹੁਸ਼ਿਆਰਪੁਰ ਕਿੱਥੇ ਗਿਆ, ਸਾਡੇ ਇਲਾਕੇ ਜਿਹਾ ਜਾਂ ਉਧਰ ਟਾਂਡੇ ਵਾਲਾ ਆ ਜਾਂ ਬਲਾਚੌਰ
ਨਹੀਂ ਨਹੀਂ
ਮਾਲਪੁਰ ਦੇ
ਇਹਨਾਂ ਦਾ
ਕੋਲ?
ਟਾਂਡੇ ਵਾਲਾ ਹੈ, ਹੁਣ ਮੈਨੂੰ ਐਗਜੈਕਟ ਨਾਮ ਨਹੀਂ ਚੇਤੇ, ਹੁਣ ਇੱਕਦਮ ਚੇਤੇ ਨਹੀਂ ਆਉਣਾ। ਅਤੇ ਇਹਨਾਂ ਨੇ ਨਾ ਜ਼ਿਲ੍ਹਾ ਹੁਸ਼ਿਆਰਪੁਰ 'ਤੇ ਕਿਤਾਬ ਲਿਖੀ ਆ ਭਾਅ ਜੀ, ਇਹ ਤੁਸੀਂ ਜ਼ਰੂਰ ਖਰੀਦਿਓ ਇਹ ਕਿਤਾਬ, ਸਾਰੇ ਇੰਨੀ
ਮੈਨੂੰ
ਅੰਕੜੇ।
ਪਤਾ ਉਹ ਕਿਤਾਬ ਜਿਸੇ ਲਿਖੀ ਜਿਸ ਵੇਲੇ ਉਹਦੀ ਗੱਲ ਹੋ ਰਹੀ ਸੀ, ਤੁਹਾਡੇ ਸਾਰੇ ਹੁਸ਼ਿਆਰਪੁਰੀਆਂ ਦੀ ਗੱਲ ਹੋ ਰਹੀ ਸੀ, ਮੈਨੂੰ ਤੁਸੀਂ ਭੁੱਲ ਗਏ ਸੀ,
ਤੁਹਾਨੂੰ ਭੁੱਲ ਗਏ ਸੀ।
ਸਪੋਰਟ ਤੇ ਆਏ ਫਿਰ ਉਹਨੇ ਦੱਸਿਆ ਕਿ ਉਹ ਭਾਈ ਸਾਹਿਬ ਵੀ ਹੁਸ਼ਿਆਰਪੁਰ ਤੋਂ ਹੀ ਆ, ਉਹਨਾਂ ਦਾ ਵੀ ਨਾਂ ਲੈ ਲਓ। ਮੈਂ ਯਾਰ ਮੈਨੂੰ ਬਠਿੰਡਾ ਵਾਲਾ ਹੀ ਸਮਝ ਬੈਠੇ ਸੀ, ਕਮਾਲ ਹੋ ਗਿਆ।
ਤੁਹਾਨੂੰ ਮਝੈਲ ਹੀ ਸਮਝ ਜਾਂਦੇ ਸੀ, ਮਝੈਲ। ਠੀਕ ਹੈ ਜੀ, ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਜੁੜੇ ਨੇ ਪ੍ਰੋਗਰਾਮ, ਸਤਿ ਸ਼੍ਰੀ ਅਕਾਲ। ਔਰ ਸਾਡੇ ਗ੍ਰਾਈਂ ਸਾਡੇ ਵੱਡੇ ਭਾਅ ਜੀ ਜੁਝਾਰ ਪੁੰਨੂ ਮਜਾਰੇ ਵਾਲੇ ਨਿਊਜ਼ੀਲੈਂਡ ਤੋਂ ਜੁੜੇ ਨੇ, ਅਤੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਜੰਗਾਂ ਯੁੱਧਾਂ ਦੀ, ਅਤੇ ਉਹਦੇ ਬਾਰੇ ਕਹਿੰਦੇ ਨੇ ਕਿ ਬਿਲਕੁਲ ਸਹੀ ਗੱਲ ਤੁਸੀਂ ਕੀਤੀ ਆ, ਬਹੁਤ ਬਹੁਤ ਧੰਨਵਾਦ। ਹਰਵਿੰਦਰ ਸਿੰਘ ਹੁਣੀ ਵੀ ਜੁੜ ਗਏ ਨੇ ਬਲਗੁਲਗੇ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਜਗਵੀਰ ਸਿੱਖੋਂ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ, ਹਾਜ਼ਰੀ ਪ੍ਰਵਾਨ ਕਰੋ, ਬਹੁਤ ਚੰਗਾ ਹੋਇਆ ਜੀ, ਲੜਾਈ ਖਤਮ ਹੋ ਗਈ, ਜੰਗ ਦਾ ਹੋ ਗਈ, ਜੰਗ ਕੋਈ ਹੱਲ ਨਹੀਂ ਹੈ, ਧੰਨਵਾਦ ਜੀ। ਹੋ ਸਕਿਆ ਤਾਂ ਗੁਲਾਮ ਜੁਗਨੀ ਦਾ ਗੀਤ ਡਰਾਮਾ ਲਾ ਦਿਓ ਜੀ ਅੱਜ, ਰੌਲਾ ਇਹ ਆ ਵੀ ਜੀ ਗੀਤ ਤਾਂ ਮੈਂ ਬਹੁਤ ਲਾ ਸਕਦਾ ਹਾਂ, ਪਰ ਸਾਨੂੰ ਫੇਸਬੁੱਕ ਵਾਲੇ ਲਾਉਣ ਨਹੀਂ ਦਿੰਦੇ ਜਾਂ ਯੂਟਿਊਬ ਵਾਲੇ, ਜੇ ਗੀਤ ਲਾਉਂਦੇ ਹਾਂ ਤਾਂ ਫਿਰ ਉਹ ਸਟ੍ਰਾਈਕ ਮਾਰ ਦਿੰਦੇ ਨੇ। ਸੋ ਜਿਹੜੀ ਆ ਬ੍ਰੌਡਕਾਸਟਿੰਗ ਚੱਲ ਰਹੀ ਹੈ ਲਾਈਵ ਵੀਡੀਓ, ਇਹ ਫਿਰ ਬੰਦ ਹੋ ਜਾਂਦੀ ਆ। ਸੋ ਇਹ ਇੱਕ ਸਮੱਸਿਆ ਬਣੀ ਹੋਈ ਆ, ਇਸ ਕਰਕੇ ਇਹ ਸਾਡੇ ਜਿਹੜੇ ਲਾਈਵ ਵੀਡੀਓ ਬ੍ਰੌਡਕਾਸਟ ਚੱਲਦੇ ਨੇ ਉਹਦੇ ਵਿੱਚ ਗੀਤ ਨਹੀਂ ਚੱਲਦਾ। ਰੇਡੀਓ 'ਤੇ ਜਿੰਨੇ ਮਰਜ਼ੀ ਆਪਾਂ ਲਾ ਸਕਦੇ ਹਾਂ ਗੀਤ, ਪਰ ਹੁਣ ਇਹ ਪ੍ਰੋਗਰਾਮ ਜਿਹੜਾ ਫੋਰਮੈਟ ਇਹਨਾਂ ਦਾ ਥੋੜ੍ਹਾ ਐਡਜਸਟ ਕਰਨਾ ਪਿਆ, ਸਾਨੂੰ ਚੇਂਜ ਕਰਨਾ ਪਿਆ। ਅਤੇ ਸਾਡੇ ਨਾਲ ਕੁਲਦੀਪ ਔਲਖ ਵੀ ਆ ਗਏ ਨੇ ਮਝੈਲ, ਅਤੇ ਜਿਨ੍ਹਾਂ ਦੀ ਗੱਲ ਚੱਲ ਰਹੀ ਸੀ, ਹਾਂ ਕਹਿੰਦੇ ਭਾਅ ਜੀ ਯੂਟਿਊਬਰ ਅਤੇ ਬਲੌਗਰ ਜੰਗ ਦਾ ਨਾਮ ਸੁਣ ਕੇ ਚਾਹ ਛੱਡ ਗਏ, ਹੈ ਨਾ, ਸੇਮ ਉਸੇ ਤਰ੍ਹਾਂ ਜਿਵੇਂ ਆਸਟ੍ਰੇਲੀਆ ਵਿੱਚ ਅੱਗ ਜਾਂ ਫਲੱਡ ਦਾ ਸੁਣ ਕੇ ਪੰਜਾਬੀ ਸਮਾਜ ਸੇਵੀਆਂ ਨੂੰ ਚਾਹ, ਅੱਛਾ ਚਾਹ ਚੜ੍ਹ ਜਾਂਦਾ ਆ, ਚਾਹ ਛੱਡ ਕੇ ਨਹੀਂ ਚਾਹ ਚੜ੍ਹ ਜਾਂਦਾ, ਇਹ ਨਾ ਇਹ ਸਹੀ ਗੱਲ ਹੈ। ਕਹਿੰਦੇ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਨਾ ਕਿਤੇ ਅੱਗ ਲੱਗ ਜਾਵੇ ਜਾਂ ਫਲੱਡ ਆ ਜਾਣ, ਤਾਂ ਜਿਹੜਾ ਸਾਡੇ ਪੰਜਾਬੀ ਸਮਾਜ ਸਵੇ ਸੇਵੀ ਆ, ਸਿੱਖ ਸਮਾਜ ਸੇਵੀ ਵੀ ਆ, ਉਹਨਾਂ ਨੂੰ ਚਾਹ ਚੜ੍ਹ ਜਾਂਦਾ, ਲੈ ਵੀ ਹੁਣ ਡਿਜ਼ਾਸਟਰ ਹੋਇਆ ਅਤੇ ਹੁਣ ਆਪਾਂ ਜਾਣਾ ਹੈ ਅਤੇ ਆਪਾਂ ਫੋਟੋਆਂ ਖਿਚਾਉਣੀਆਂ, ਪੈਸੇ ਇਕੱਠੇ ਕਰਨੇ, ਫੰਡ ਰੇਜ਼ਿੰਗ ਕਰਨੀ ਆ, ਉਹਨਾਂ ਨੂੰ ਬੜਾ ਚਾਅ ਚੜ੍ਹਦਾ ਆ। ਠੀਕ ਹੈ, ਅਤੇ
ਮਨਦੀਪ,
ਹਾਂਜੀ
ਮੈਂ ਨਾ ਇੱਥੇ ਚਾਹ ਚਾਹਣ ਵਾਲੀ ਹੋਰ ਵੀ ਗੱਲ ਕਰਦਾ। ਜਨਵਰੀ ਦੇ ਵਿੱਚ ਸਾਡੇ ਵੱਡੇ ਭਰਾ ਆਏ ਸੀਗੇ,
ਹਾਂਜੀ
ਅਸੀਂ ਤੁਹਾਡੇ ਘਰ ਗਏ,
ਹਾਂਜੀ
ਤੁਹਾਡੇ ਤੁਹਾਡੇ ਘਰੋਂ ਗੱਲ ਹੋਈ ਪਈ। ਹੁਣ ਨਾ ਦੋ ਤਿੰਨ ਵਿਆਹ ਆ ਰਹੇ ਆ ਇੱਥੇ ਸਿਡਨੀ ਦੇ ਵਿੱਚ, ਕਈ ਬੰਦਿਆਂ ਨੂੰ ਕਹਿੰਦੇ ਚਾਹ ਚੜ੍ਹ ਰਿਹਾ, ਵਿਆਹ ਜਾਣਾ ਵਿਆਹ ਜਾਣਾ, ਉਹ ਚਾਹ ਚੜ੍ਹ ਰਿਹਾ, ਚਾਹ ਇਹ ਚੜ੍ਹ ਰਿਹਾ ਵੀ ਅਸੀਂ ਜਾ ਕੇ ਲੜਾਈ ਕਰਨੀ ਆ, ਲੜਾਈ ਦਾ ਮੌਕਾ ਮਿਲ ਗਿਆ ਬਹੁਤ ਸ਼ਾਨਦਾਰ, ਵਿਆਹ ਉੱਥੇ ਰੁਸਣਾ ਵੀ ਆ, ਲੜਾਈ ਵੀ ਕਰਨੀ ਆ, ਤੇ ਆਪਣੀਆਂ ਗੱਲਾਂ ਜਿਹੜੀਆਂ ਕਦੇ ਕਹੀਆਂ ਨੀ ਉਹ ਵੀ ਕਹਿਣੀਆਂ। ਸਿੱਖ ਧਰਮ ਜਿਹੜੇ ਟੋਲਦੇ ਰਹਿੰਦੇ ਆ ਕਿ ਕਈ ਤਾਂ ਵਿਆਹੇ ਕਹਿੰਦੇ ਵਿਆਹ ਹੋਊਗਾ ਤਾਂ ਉਸ ਤੇ ਜਾ ਕੇ ਲੜਾਈ ਕਰਾਂਗੇ। ਠੀਕ
ਭਾਜੀ
ਹੈ ਸਾਡੀ
ਭਾਜੀ
ਗੱਲ?
ਇਹ ਲੜਾਈ ਦੇ ਸੰਬੰਧ ਦੇ ਵਿੱਚ ਨਾ ਦੋ ਤਿੰਨ ਸਿਨੈਰੀਓ ਹੈ। ਦੇਖੋ ਬਹੁਤ ਸਾਰੀਆਂ ਕੌਨਸਪਰੇਸੀਜ਼ ਵੀ ਚੱਲਦੀਆਂ ਨੇ, ਥਿਊਰੀ ਵੀ ਚੱਲਦੀਆਂ ਨੇ, ਅੰਦਾਜ਼ੇ ਵੀ ਲਗਾਏ ਜਾਂਦੇ ਨੇ। ਦੇਖੋ ਅੰਦਰੋਂ ਅੰਦਰ ਹੀ ਅਮਰੀਕਾ ਨੇ, ਪਾਕਿਸਤਾਨ ਨੇ, ਇੰਡੀਆ ਨੇ 24 ਘੰਟੇ ਦੇ ਵਿੱਚ ਕਹਿੰਦੇ 8-9 ਘੰਟੇ ਮੀਟਿੰਗ ਚੱਲੀ ਰਾਤ ਰਾਤ, ਅਤੇ ਕੀ ਹੋਇਆ ਕਿੱਦਾਂ ਤੈਅ ਹੋਇਆ ਇਹ ਉਹਨਾਂ ਨੂੰ ਪਤਾ ਆ। ਪਰ ਜਿਹੜੇ ਬਾਹਰ ਹਰਕਤਾਂ ਚੱਲ ਰਹੀਆਂ ਹੁੰਦੀਆਂ ਨੇ ਜਾਂ ਪਿਛਲਾ ਟਰੈਕ ਰੈਕਡ ਹੁੰਦਾ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਅੰਦਾਜ਼ੇ ਲਗਾ ਲਏ ਜਾਂਦੇ ਨੇ ਵੀ ਇਹ ਅਸਲ 'ਚ ਕਹਾਣੀ ਕੀ ਹੈ। ਇਹ ਦੋ ਤਿੰਨ ਸੀਨ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਕਰਨੇ ਆ, ਆ 5-10 ਮਿੰਟਾਂ 'ਚ ਸ਼ੁਰੂ ਕਰਾਂਗੇ ਕਿ ਇਹ ਕੀ ਸੰਭਾਵੀ ਹੋ ਸਕਦੇ ਨੇ, ਕਿੱਦਾਂ ਲੜਾਈ ਸ਼ੁਰੂ ਹੋਈ, ਇਹਦੇ ਵਿੱਚੋਂ ਕਿਹਨੇ ਕੀ ਰੋਲ ਅਦਾ ਕੀਤਾ, ਔਰ ਕੀ ਹੋ ਸਕਦਾ। ਇਹ ਮਤਲਬ ਜ਼ਰੂਰੀ ਨਹੀਂ ਹੈਗਾ ਇਦਾਂ ਹੀ ਹੈ, ਪਰ ਬਹੁਤ ਸਾਰੇ ਸੀਨ ਬਣਦੇ ਨੇ ਵੀ ਇਹ ਲੜਾਈ ਦੇ ਪਿੱਛੇ ਕਾਰਨ ਕੀ ਸੀਗਾ, ਕਿਤੇ ਇਹ ਡਰਾਮਾ ਤਾਂ ਨਹੀਂ ਸੀਗਾ, ਇਹਦੇ ਵਿੱਚ ਕੀ ਅਚੀਵ ਕਰਨਾ। ਇੱਕ ਸੰਭਾਵੀ ਕਾਰਨ ਤੁਸੀਂ ਵੀ ਦੱਸਿਆ ਸੀ ਕੱਲ੍ਹ, ਉਹਦੇ ਬਾਰੇ ਵੀ ਆਪਾਂ ਜ਼ਿਕਰ ਕਰ ਲੈਣਾ ਆ ਕਿ ਉਹ ਸਿਨੈਰੀਓ ਵੀ ਹੋ ਸਕਦਾ ਆ ਕਿ ਇੱਕ ਜਿਹੜੀ ਧੜੇਬੰਦੀ ਆ ਦੁਨੀਆ ਦੀ ਉਹ ਇੱਕ ਬਣ ਰਹੀ ਹੈ ਇੱਕ ਸਾਈਡ ਦੇ ਉੱਤੇ, ਇਹ ਜੀਓ ਪੋਲਿਟਿਕਸ ਕੀ ਕਰ ਰਹੀ ਹੈ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਹਰਕੀਰਤ ਸਿੰਘ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਾਡੇ ਇੱਕ ਹੋਰ ਮਜਾਇਲ ਆ ਗਏ ਨੇ ਜੀ, ਸਾਡੇ ਕੋਲ ਮਜਾਇਲ ਬਹੁਤ ਆ, ਸ਼ਰਮ ਅੱਬ ਜੀ ਵੀ ਆ ਗਏ ਨੇ, ਕਹਿੰਦੇ ਭਾਜੀ ਮਜਾਇਲ 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 ਤੇ ਮਜ਼ਾਇਲ ਕਹਿੰਦੇ ਸੇਮ ਸੇਮ ਹੀ ਆ।
ਆ ਗਏ ਸਾਹਿਬ ਜੀ, ਆ ਗਏ ਆ, ਇਹ ਮੇਰੇ ਫਰੈਂਡ ਹੀ ਹੈ,
ਫਰੈਂਡ
ਇਹ
ਹੀ ਹੈ।
ਮੇਰੇ ਛੋਟੇ ਭਰਾ ਆ, ਉਹ ਵੀ ਥੋੜੀ ਜਿਹੀ ਇਹਨਾਂ ਦੀ ਉਮਰ ਚ ਫਰਕ ਹੈ ਮੇਰੀ ਔਰ ਇਹਨਾਂ ਦੀ ਉਮਰ ਦੇ ਵਿੱਚ, ਕੁਛ ਸੈਕਿੰਡ ਦਾ 100 100 ਟਾਈਮ ਹੁੰਦਾ ਨਾ, ਉਹਨਾਂ ਕੇ ਫਰਕ ਹੈ।
ਹਾਂ ਟਵਿੰਸ ਹਨ।
ਔਰ ਗਏ ਸੀ ਨਾ, ਮੈਂ ਲਾਹੌਰ ਦੇ ਵਿੱਚ ਪਹਿਲਾਂ ਐਂਟਰ ਕਰ ਗਿਆ ਸੀ, ਇਹ ਬਾਅਦ ਚ ਐਂਟਰ ਕੀਤੇ ਆ।
ਤੁਸੀਂ
ਮੈਂ
ਕਾਰ ਦੀ ਮੋਰਲੀ ਸੀਟ ਤੇ ਬੈਠੇ ਸੀ,
ਪਿਛਲੀ ਸੀਟ ਤੇ ਬੈਠੇ ਸੀ। ਉਸ ਤੋਂ ਬਾਅਦ ਫਿਰ ਜਿਹੜੀਆਂ ਕਲੋਲਾਂ ਹੋਈਆਂ, ਕਲੋਲਾਂ ਵੀ ਕਾਫੀ ਹੋਈਆਂ ਉੱਥੇ ਜਾ ਕੇ। ਪਹਿਲੇ ਜਾਂਦੇ ਜਾਂਦੇ ਮੀਟਿੰਗ ਹੋਈ, ਜਿੱਦਾਂ ਸਾਨੂੰ ਉੱਥੇ ਸਾਰੇ ਮਹਿਮਾਨ ਨਵਾਜ਼ੀ ਕੀਤੀ ਗਈ ਸਾਰੀ, ਉਹ ਜਿੱਥੇ ਥੋੜੇ ਜਿਹੇ ਸ਼ੁਗਲ ਵਗੈਰਾ ਵੀ ਚੱਲੇ। ਉਹ ਇੱਕ ਜਿਹੜਾ ਭਾਈ ਸੀ ਆਪਣੇ ਪਾਕਿਸਤਾਨੀ ਵੀਰ ਸੀ ਸਾਡਾ, ਉਹ ਕੁਰਸੀ ਤੋਂ ਏਡੇ ਪਿਆ ਮਾੜੀ ਚਾਹ ਦੀ, ਇੱਧਰ ਤੋਂ ਚਲੇ ਗਏ, ਪਤਾ ਨੀ ਕੀ ਹੋਇਆ। ਉਹ ਤਾਂ ਜਿੱਦੀ ਕਰਿਆ ਤੇ ਇਹਨਾਂ ਨੇ ਇੱਕ ਚੁਟਕਲਾ ਵੀ ਸੁਣਾਇਆ ਸੀ, ਉਹਦੀ ਰਿਫੋਰਮ ਜਿਹੜੀ ਨਾ,
ਨਵਾਂ
ਉਹਦਾ ਰਿਫੋਰਮ ਵਰਜਨ ਆ, ਉਹ ਮੈਂ ਜੇ ਸੁਣਾਦਮਾ, ਹੁਣੇ ਸੁਣਾਦਮਾ ਸ਼ੁਕਲੇ ਵਿੱਚ। ਇਹ ਮੁਹੰਮਦ ਸਾਹਿਬ ਜੀ ਆਏ, ਮੁਹੰਮਦ ਕਾਨੂੰ ਸਰ, ਮੁਹੰਮਦ ਸਾਹਿਬ ਜੀ ਆਏ ਤੇ ਇਹਨਾਂ ਨੂੰ ਸੁਣਾਏ।
ਸੁਣਾ ਦਿਓ ਸੁਣਾ ਦਿਓ।
ਇੱਕ ਨਾ ਜਿੱਦਾਂ ਕਿਸੇ ਦੇ ਘਰ ਗਏ, ਉਹ ਪੰਡਤਾਂ ਦਾ ਘਰ ਸੀਗਾ,
ਅੱਛਾ
ਪੰਡਤਾਂ ਦਾ ਘਰ ਸੀਗਾ, ਤੇ ਤੁਹਾਡੇ ਵਰਗੇ ਦਾ ਸਰ ਮੁਹੰਮਦ ਵਰਗੇ, ਮੈਂ ਵੀ ਨਾਲੇ ਸੀ, ਤਾਂ ਉਹ ਗਏ ਤੇ ਉਹ ਮੁੰਡੇ ਦਾ ਨਾਂ ਸੀ ਰਕੇਸ਼, ਤੇ ਉਹਨੂੰ ਕਹਿੰਦੇ ਵੀ ਰਕੇਸ਼ ਨੇ ਫਿਜਲੇ, ਉਹ ਸਾਰੇ ਆ ਗਏ ਨਾ ਬੰਦੇ, ਉਹਨੇ ਇੰਟਰੋਡਿਊਸ ਕਰਾਇਆ,
ਅੱਛਾ
ਕਹਿੰਦੇ ਇਹ ਸਾਡੇ, ਕਹਿੰਦਾ ਵੱਡੇ ਪਾਪਾ ਜੀ ਨੇ ਗੇ, ਕੋਈ ਬੜੇ ਬੜੇ ਸਰ। ਫਿਰ ਕਹਿੰਦੇ ਇਹ ਸਾਡੇ ਛੋਟੇ, ਉਹ ਤੋਂ ਬੜਿਆ ਤੋਂ ਛੋਟੇ ਵਾਲੇ ਨੇ ਹੈਗੇ,
ਮਜਲੇ
ਮਜਲੇ ਨੀ, ਮਜਲੇ ਤੋਂ ਉੱਪਰ ਵਾਲੇ। ਹੁਣ ਕਹਿੰਦਾ ਇਹ ਕਿਹੜੇ ਪੱਗ ਵਾਲੇ, ਇਹ ਮਜਲੇ ਨੇ ਹੈਗੇ, ਇਹ ਮਜਲੇ ਤੋਂ ਛੋਟੇ ਨੇ ਹੈਗੇ, ਸਾਡੇ ਹੈ ਹੀ ਪਾਪਾ ਜੀ ਨੇ ਹੈਗੇ ਸਾਰੇ, ਸਾਡੇ ਸਾਰੇ ਪਾਪਾ ਜੀ ਨੇ ਹੈਗੇ, ਤੇ ਇਹ ਸਾਡੇ ਛੋਟੇ ਪਾਪਾ ਜੀ ਨੇ ਹੈ, ਇਹ ਸਾਡੇ ਕਾਰਜਕਾਰੀ ਪਾਪਾ ਜੀ ਨੇ ਹੈ,
ਕਾਰਜਕਾਰੀ ਪਾਪਾ ਜੀ,
ਕਾਰਜਕਾਰੀ ਜਿਹੜੇ ਕੰਮ ਕੁੰਮ ਕਰਦੇ, ਮਾੜੇ ਭਾਂਡੇ ਭੁੰਡੇ ਮਾਂਜਦੇ ਆ, ਇਹ ਕਹਿੰਦੇ ਸਾਡੇ ਕਾਰਜਕਾਰੀ ਪਾਪਾ ਜੀ। ਉਹ ਜਿਹੜਾ ਰਕੇਸ਼ ਸੀਗਾ ਮੁੰਡਾ ਸੀ ਨਾ, ਜਿਹੜਾ ਤੁਹਾਡੇ ਵਰਗਾ ਹੋਰ ਮੁੰਡਾ ਸੀ, ਉਹਦਾ ਨਾਂ ਭੀਮ ਸਿੰਘ, ਉਹਨੂੰ ਗੁੱਸਾ ਆਈ ਜਾਵੇ, ਉਹਨੂੰ ਚੰਗਾ ਨਾ ਲੱਗੇ ਵੀ ਇਹ ਕਹਿੰਦਾ ਕੀ ਆ, ਬੜੇ ਪਾਪਾ ਜੀ ਛੋਟੇ ਪਾਪਾ ਜੀ ਆਪਣੇ ਏਦਾਂ ਹੀ ਕਹੀ ਜਾਂਦਾ, ਘੰਟਾ ਹੋ ਗਿਆ ਇਹਨੂੰ, ਨਾ ਤਾਇਆ ਨਾ ਚਾਚਾ ਨਾ ਹੋਰ ਕੋਈ, ਤੇ ਪਾਪਾ ਜੀ ਕਹੀ ਜਾਂਦਾ। ਉਹ ਹਾਰ ਕੇ ਕਹਿੰਦਾ, ਜਿਹੜੇ ਉਹ ਚਾਹ ਚੂ ਪੀ ਲਏ ਅਸੀਂ ਉਹਨੂੰ ਦਬਕਦੇ ਰਹੇ ਵੀ ਤੇ ਫੋਨੇ ਨਾਲ ਗੱਲ ਕਰ, ਠਹਿਰ ਲਾ ਚਾਹ ਚੂ ਪੀ ਲੈਣ ਦੇ, ਇਹ ਚੱਕ ਲੈਣੀ ਸਾਡੇ ਮੋਹਰਿਓ, ਜਿਹੜੇ ਸਮੋਸੇ ਸਮੋਸੇ ਆਏ ਉਹ ਨਾ ਗੁਜੀਆ ਗੁਜੀਆ ਆਇਆ, ਖਾ ਪੀ ਲੈਣ ਦੇ, ਬਾਅਦ ਪੁੱਛ ਲੈ।
ਅੱਛਾ
ਤੇ ਉਹ ਜਿਹੜੇ ਮੁੱਕ ਗਏ ਨਾ, ਜੇ ਬਾਹਰ ਆਏ ਤੇ ਉਸ ਨੂੰ ਛੱਡਣ ਆਇਆ, ਉਹ ਕਹਿੰਦਾ ਗੱਲ ਸੁਣੋ ਓਏ ਰਕੇਸ਼, ਕਹਿੰਦਾ ਤੂੰ ਕਰੀ ਜਾਂਦਾ ਛੋਟੇ ਪਾਪਾ ਜੀ ਨੇ ਆ, ਵੱਡੇ ਪਾਪਾ ਜੀ ਨੇ ਆ, ਛੋਟੇ ਪਾਪਾ ਜੀ ਨੇ, ਉੱਤੋਂ ਹੋਣੇ ਆ ਮਜਲੇ ਪਾਪਾ ਜੀ ਨੇ, ਕਹਿੰਦੀ ਕਹਿੰਦਾ ਤੇਰੀ ਤੇਰੀ ਜਿਹੜੀ ਆ ਮਦਰ ਦਾ ਸਿਰ ਦਾ ਤਾਜ ਕਿਹੜਾ ਆ।
ਉਹ ਦੱਸ
ਉਹ ਦੱਸ ਉਹ ਇਹਦਾ ਸਿਰ ਦਾ ਤਾਜ ਸੌਦੇ ਰਹਿਣ ਗਿਆ ਆ। ਉਹ ਕੰਮ ਨਹੀਂ ਕਰਦਾ, ਉਹ ਘਰ ਨਹੀਂ ਰਹਿੰਦਾ ਬਹੁਤਾ, ਉਹ ਸਾਰਿਆਂ ਦੀ ਲੋਕਾਂ ਨੂੰ ਕਰਦਾ। ਤਾਂ ਇਦਾਂ ਦੀ ਗੱਲ ਹੋਈ ਸੀ। ਤੇ
ਬੜੀ ਤੁਸੀਂ ਪਾਲਿਸ਼ ਕਰਕੇ ਚੁਟਕਲਾ ਸੁਣਾਇਆ, ਮਤਲਬ ਰੇਡੀਓ ਫਰੈਂਡਲੀ, ਰੇਡੀਓ ਫਰੈਂਡਲੀ, ਕਮਿਊਨਿਟੀ ਫਰੈਂਡਲੀ ਚੁਟਕਲੇ ਦਾ ਤੁਸੀਂ ਰੂਪ ਜਿਹੜਾ ਪਾਲਿਸ਼ ਕਰ ਦਿੱਤਾ ਹੈ ਰੰਦਾ ਰੁੰਦਾ ਲਾ ਕੇ। ਪਰ ਇਹ ਜਿਹੜਾ ਚੁਟਕਲਾ ਇੱਦਾਂ ਹੈ ਨਹੀਂ ਜਿੱਦਾਂ ਤੁਸੀਂ ਸੁਣਾ ਤਾ ਤੇ ਬਣਾ ਤਾ। ਖੈਰ ਸਮਝਣ ਵਾਲੇ ਸਮਝ ਗਏ ਆ ਜੀ, ਮਤਲਬ ਹੁਣ ਦੇਖੋ ਨਾ ਟੀਚਰ ਸੁਣਾ ਰਹੇ ਆ ਤੇ ਕੋਈ ਨਾ ਕੋਈ ਗੱਲ ਤਾਂ ਹੋਏਗੀ ਨਾ, ਮਾਸਟਰ ਜੀ ਸੁਣਾ ਰਹੇ ਚੁਟਕਲਾ ਨਾਲੇ ਚਾਹ ਦਾ ਕੱਪ ਪੀ ਜਾਂਦੇ ਆ। ਤੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਸਾਡੇ ਨਾਲ ਜੁੜ ਗਏ ਨੇ, ਜਿਹੜੇ ਕਹਿੰਦਾ ਰੇਲਾਂ ਚੜ ਗਏ ਸੀ, ਹੁਣ ਕਹਿੰਦੇ ਪੁੱਛੀ ਜਾਂਦੇ ਅੱਬ ਲੁਧਿਆਣਾ ਕੋ ਰੇਲ ਕਦ ਜਾਏਗੀ, ਪਹਿਲਾਂ ਇੱਧਰੋਂ ਨਹੀਂ ਸੀ ਉੱਧਰ ਨੂੰ ਮਿਲਦੀਆਂ, ਉਹਦਾ ਜੇ ਰਾਹ ਜੇ ਹੋਣੇ ਪਟਨੇ ਵੀ ਨਹੀਂ ਬਣਦੇ ਹੋਣੇ, ਸਾਨੂੰ ਲੜਾਈ ਬੰਦ ਹੋ ਗਈ।
ਲੁਧਿਆਣੇ ਹੁਣ ਰਸ਼ ਪੈ ਗਿਆ ਹੁਣ ਉੱਧਰ ਬਹੁਤ।
ਆਹੋ ਉਹ ਜਿਹੜੇ ਪੰਜਾਬ ਛੱਡ ਕੇ ਭੱਜ ਗਏ ਲੜਾਈ ਦੇਖ ਕੇ, ਉਹਨਾਂ ਦੇ ਤਾਂ ਹਜੇ
ਹਾਂਜੀ
ਮਤਲਬ ਉਹ ਜਿਹੜੇ ਪਜਾਮੇ ਮੋਕ ਨਾਲ ਲਬੇੜੇ ਹੋਣੇ ਹਜੇ ਉਹ ਵੀ ਨਹੀਂ ਸੁੱਕੇ ਹੋਣੇ ਧੋਤਿਓ, ਤੇ ਉਹ ਗਿੱਟੇ ਲਬੇੜਦੇ। ਮੈਂ ਤਾਂ ਦੇਖੋ ਕੱਲ੍ਹ ਵੀ ਆਪਾਂ ਦੀ ਗੱਲ ਚੱਲ ਰਹੀ ਸੀ, ਗੁਰੂ ਘਰ ਗਏ ਸੀਗੇ ਕੱਲ੍ਹ, ਨਰਵਿੰਦਰ ਬਾਸੀ ਹੁਣੀ ਆਏ ਸੀ, ਹੋਰ ਦੋ ਚਾਰ ਸੱਜਣ ਮਿੱਤਰ ਪਿਆਰੇ ਖੜੇ ਸੀ। ਮੈਂ ਇੱਕ ਦਿਨ ਅੱਗੇ ਵੀ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਸੀ, ਦੋ ਕੁ ਵਾਰੀ ਕਹਿ ਚੁੱਕਾ ਹਾਂ ਕਿ ਜਿਹੜੇ ਕਹਿੰਦੇ ਆ ਨਾ ਕਿ ਪੰਜਾਬ 'ਚ ਕਬਜ਼ਾ ਹੋ ਜਾਣਾ, ਪੰਜਾਬ 'ਚ ਆਹ ਹੋ ਜਾਣਾ, ਪੰਜਾਬ 'ਚ ਆਹ ਹੋ ਜਾਣਾ, ਠੀਕ ਹੈ, ਇਹ ਪੰਜਾਬ ਦੇ ਵਿੱਚ ਉਹੀ ਹੋਣਾ ਆ ਜੋ ਗੁਰੂ ਨੂੰ ਭਾਉਣਾ ਆ, ਜੋ ਅਕਾਲ ਪੁਰਖ ਨੂੰ ਭਾਉਣਾ ਆ, ਕਿਉਂਕਿ ਪੰਜਾਬ ਦੀ ਜਿਹੜੀ ਮਿੱਟੀ, ਪੰਜਾਬ ਦੀ ਆਬੋ ਹਵਾ, ਪੰਜਾਬ ਦੀ ਤਸੀਰ, ਪੰਜਾਬ ਦੀ ਲੋਕੇਸ਼ਨ, ਇਹ ਬਹੁਤ ਅਲੈਦਾ ਆ ਦੁਨੀਆ ਦੇ ਵਿੱਚ। ਇਹ ਕੱਲ੍ਹ ਵੀ ਮੈਂ ਗੱਲ ਕੀਤੀ ਸੀ, ਯੁਗਾਂ ਯੁਗਾਂਤਰਾਂ ਤੋਂ ਜੰਗਾਂ ਯੁੱਧਾਂ ਦਾ ਥਾਂ ਆ ਇਹ, ਇੱਥੇ ਬਹੁਤ ਵੱਡੇ ਵੱਡੇ ਯੋਧੇ ਪੈਦਾ ਹੋਏ ਨੇ, ਬਹੁਤ ਜੰਗਾਂ ਲੜ ਹੋਈਆਂ, ਇੱਥੇ ਬਹੁਤ ਵੱਡੇ ਵੱਡੇ ਸਕਾਲਰ ਪੈਦਾ ਹੋਏ ਨੇ, ਗੁਰੂ ਪੀਰ ਅਵਤਾਰ ਤਕਰੀਬਨ ਸਾਰੇ ਇਸ ਖਿੱਤੇ 'ਚ ਹੀ ਹੋਏ ਨੇ, ਬੜੀ ਮਤਲਬ ਇਹ ਡਾਇਨਾਮਿਕ ਧਰਤੀ ਆ, ਇੱਥੇ ਟਿਕਣਾ ਆਮ ਬੰਦੇ ਦਾ ਕੰਮ, ਦਿਲਿਆਂ ਦਾ ਬੁੱਝ ਦਿਲਾਂ ਦਾ ਕੰਮ ਨਹੀਂ ਹੈ, ਇੱਥੇ ਜਦੋਂ ਲੜਾਈ ਲੱਗਦੀ ਹੈ, ਜਦੋਂ ਜੰਗ ਲੱਗਦੀ ਹੈ, ਤਾਂ ਖੜਨਾ ਵੀ ਪੈਂਦਾ, ਲੜਨਾ ਵੀ ਪੈਂਦਾ, ਅਤੇ ਇਹ ਉੱਥੇ ਇੱਥੇ ਉਹੀ ਟਿਕਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਉਹ ਸਾਰੇ ਕਾਇਰ ਨੇ, ਉਹਨਾਂ ਦੇ ਵਿੱਚੋਂ ਵੀ ਇੱਥੇ ਉਹੀ ਟਿਕੇਗਾ ਜਿਹੜਾ ਗੁਰਮਤਿ ਸਿਧਾਂਤ, ਗੁਰੂ ਗੋਬਿੰਦ ਸਿੰਘ ਜੀ ਦਾ ਸਿਧਾਂਤ, ਮੀਰੀ ਪੀਰੀ ਦਾ, ਗੁਰੂ ਹਰਗੋਬਿੰਦ ਸਿੰਘ ਜੀ ਦਾ ਸਿਧਾਂਤ ਆਪਣੇ ਨਾਲ ਰੱਖੇਗਾ। ਜੇ ਇਕੱਲਾ ਇੱਥੇ ਆ ਕੇ ਜੀ ਅਸੀਂ ਡੇਰਾ ਚਲਾ ਲੈਣਾ, ਅਸੀਂ ਬਸ ਆਹ ਕਰ ਲੈਣਾ, ਅਸੀਂ ਉਹ ਕਰ ਲੈਣਾ, ਅਸੀਂ ਆਹ ਕਰ ਲੈਣਾ, ਉਹ ਇੱਥੇ ਨਹੀਂ ਚੱਲਣਾ ਇਸ ਧਰਤੀ ਦੇ ਉੱਤੇ। ਇਸ ਧਰਤੀ ਦੇ ਉੱਤੇ ਤੁਹਾਨੂੰ ਮੀਰੀ ਵੀ ਅਤੇ ਪੀਰੀ ਵੀ ਦੋਨੋਂ ਸਾਈਮਲਟੇਨੀਅਸਲੀ ਕਰਨੀ ਪੈਣੀ ਹੈ, ਔਰ ਇਹਦਾ ਸਿਧਾਂਤ ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਦਿੱਤਾ ਆ। ਇਹ ਜਿਹੜੀ ਆਈਡੀਓਲੋਜੀ ਸਿੱਖਾਂ ਦੇ ਕੋਲ ਹੈ, ਇਹੀ ਆਈਡੀਓਲੋਜੀ ਅਪਣਾਉਣੀ ਪੈਣੀ ਹੈ, ਤਾਂ ਜਾ ਕੇ ਆਜ਼ਾਦੀ, ਇੰਡੀਪੈਂਡੈਂਸ, ਲਿਬਰਲਿਜ਼ਮ ਦਾ ਆਨੰਦ ਮਾਣ ਸਕਦੇ ਨੇ। ਗੁਲਾਮ ਬਣਨ ਨੂੰ ਤਾਂ ਫਿਰ ਸਾਰਾ ਇਲਾਕਾ ਹੀ ਪਿਆ, ਜਿੱਥੇ ਮਰਜ਼ੀ ਜਾ ਕੇ ਗੁਲਾਮ, ਜੇ ਗੁਲਾਮ ਹੀ ਰਹਿਣਾ ਫਿਰ ਤਾਂ ਬਿਹਾਰ, ਯੂਪੀ, ਜਿੱਥੇ ਮਰਜ਼ੀ ਜਾ ਕੇ ਗੁਲਾਮ ਬਣੇ ਰਹੋ, ਉੱਧਰ ਪਾਕਿਸਤਾਨ ਦਾ ਵੀ ਇਹੀ ਹਾਲ ਹੈ। ਜਿਹੜੇ ਲੋਕ ਆਪਣੇ ਆਪ ਨੂੰ ਡਿਫੈਂਡ ਕਰਨਗੇ ਦੋਨੋਂ। ਦੂਜੀ ਗੱਲ ਭਾਅ ਜੀ, ਇੱਕ ਇੱਕ ਇਹ ਵੀ ਗੱਲ ਸਾਹਮਣੇ ਆਈ ਸੀ ਵੀ ਜਿਹੜੇ ਲੋਕ ਕਹਿੰਦੇ ਨੇ ਲਓ ਜੀ ਵਿਚਾਰਾਂ ਦੀ ਜੰਗ ਹੋਣੀ ਚਾਹੀਦੀ ਹੈ, ਹੋਣੀ ਚਾਹੀਦੀ, ਉਹ ਵੀ ਠੀਕ ਹੈ, ਵਿਚਾਰਾਂ ਦੀ ਜੰਗ ਵੀ ਹੋਣੀ ਚਾਹੀਦੀ ਹੈ, ਪਰ ਜੇ ਇਕੱਲੀ ਵਿਚਾਰਾਂ ਦੀ ਕਰ ਲਓ ਛੱਡੋ। ਹੁਣ ਯੂਰਪ ਨੇ ਕੀ ਕੀਤਾ, ਹੈਂ, ਅਸੀਂ ਜੀ ਕਾਗਜ਼ਾਂ 'ਚ ਕਰਨਾ ਸਾਰਾ ਕੁਝ, ਹੈਂ, ਅਸੀਂ ਫੈਕਟਰੀਆਂ ਵੀ ਉਹਨੀ ਬੰਦ ਕਰਤੀਆਂ, ਹਥਿਆਰ ਬਣਾਉਣੇ ਵੀ ਬੰਦ ਕਰਤੇ, ਮਿਲਟਰੀ 'ਚ ਭਰਤੀਆਂ ਵੀ ਘਟਾ ਦਿੱਤੀਆਂ, ਹੋਇਆ ਕੀ ਮੁੜ ਕੇ, ਹੁਣ ਹੁਣ ਫਿਰ ਫੈਕਟਰੀਆਂ ਲਾ ਰਹੇ ਨੇ। ਲੜਾਈ ਜਿਹੜੀ ਆ ਕਿਸੇ ਵੇਲੇ ਵੀ ਛਿੜ ਸਕਦੀ ਆ, ਤੁਸੀਂ ਆਪ ਦੂਜੇ ਦੇ ਘਰਾਂ 'ਚ ਲੜਾਈ ਛੇੜਨੀ ਤਾਂ ਤੁਹਾਡੇ ਘਰ ਵੀ ਆ ਜਾਣੀ ਆ। ਸੋ ਇਹ ਸਾਈਮਲਟੇਨੀਅਸਲੀ ਦੋਨੋਂ ਚੀਜ਼ਾਂ ਚੱਲਦੀਆਂ ਨੇ, ਵਿਚਾਰਾਂ ਦੀ ਜੰਗ ਵੀ ਚਾਹੀਦੀ ਆ ਤੇ ਨਾਲ
ਬਿਲਕੁਲ
ਹਥਿਆਰਾਂ ਦੀ ਜਿਹੜੀ ਉਹ ਵੀ ਡਿਫੈਂਸ ਜਿਹੜੀ ਆ ਉਹ ਡਿਫੈਂਸ ਦੀ ਵੀ ਜ਼ਿਆਦਾ ਲੋੜ ਹੁੰਦੀ ਆ। ਹੁਣ ਜਿਹੜੇ ਕਹਿੰਦੇ ਸੀ ਹੁਣ ਦੇਖੋ ਹੁਣ ਜੰਗ ਦੇ ਵਿੱਚ ਆ, ਹੁਣ ਮੈਂ ਕੱਲ੍ਹ ਵੀ ਇਹ ਗੱਲ ਜ਼ਿਕਰ ਕੀਤਾ ਸੀ, ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੇ ਗੁਰੂ ਘਰਾਂ ਦੇ ਵਿੱਚ ਤਿਆਰੀ ਕਰ ਲਈ ਜੰਗ ਨਾਲ ਨਿਪਟਣ ਦੇ ਲਈ, ਠੀਕ ਹੈ, ਕੱਲ੍ਹ ਦੱਸਿਆ ਸੀ ਰਾਸ਼ਨ ਜਮ੍ਹਾਂ ਕਰ ਲਿਆ, ਲੰਗਰ ਬਣਾਉਣ ਦੀ ਤਿਆਰੀ ਕਰ ਲਈ, ਉਹ ਗੁਰੂ ਘਰ ਸੀ ਤਾਂ ਤਿਆਰੀ ਕਰ ਲਈ। ਜਿਹੜੇ ਲੋਕ ਕਹਿੰਦੇ ਸੀ ਗੁਰੂ ਘਰ ਬੰਦ ਕਰਕੇ ਤੇ ਲਾਇਬ੍ਰੇਰੀਆਂ ਖੋਲੋ ਜੀ, ਹੈ ਨਾ, ਹੁਣ ਦੱਸੋ ਬਈ ਹੁਣ ਲਾਇਬ੍ਰੇਰੀ ਤਾਂ ਲੋਕ ਤਾਂ ਬੱਤੀ ਵੀ ਨਹੀਂ ਜਗਾਉਂਦੇ ਲਾਇਬ੍ਰੇਰੀਆਂ ਦਾ ਇੱਕ ਪਾਸਾ। ਸੋ ਲਾਇਬ੍ਰੇਰੀਆਂ ਦੀ ਆਪਣੀ ਅਹਿਮੀਅਤ ਹੈ, ਗੁਰੂ ਘਰਾਂ ਦੀ ਆਪਣੀ ਅਹਿਮੀਅਤ ਹੈ। ਜੇ ਕਹੋ ਵੀ ਆਹ ਬੰਦ ਕਰ ਲਿਓ ਤੇ ਆਹ ਚਲਾ ਲਓ, ਬੰਦ ਕੱਲੇ ਕਰਨੀ ਆ, ਤੁਸੀਂ ਹੋਰ ਖੋਲ੍ਹ ਲਓ। ਜਿਹੜੇ ਲੋਕ ਕਹਿੰਦੇ ਨੇ ਲਾਇਬ੍ਰੇਰੀ ਖੋਲ੍ਹਣੀ ਆ, ਖੋਲ੍ਹ ਲਓ ਭਾਈ, ਤੁਸੀਂ ਚਲਾ ਲਓ, ਰੋਕਦਾ ਕੌਣ ਹੈ ਤੁਹਾਨੂੰ। ਮਤਲਬ ਚੀਜ਼ ਤਾਂ ਜਾਣੀ ਕਿ ਲਾਇਬ੍ਰੇਰੀ ਚਲਾਉਣੀ ਵੀ ਨਹੀਂ ਅਤੇ ਜਿਹੜੀ ਚੱਲਦੀ ਚੀਜ਼ ਆ ਉਹ ਅਸੀਂ ਚੱਲਣ ਵੀ ਨਹੀਂ ਦੇਣੀ। ਇਹ ਮਾਨਸਿਕਤਾ ਬਹੁਤ ਸਾਰੀ ਆਈਡੀਓਲੋਜੀਆਂ ਜਿਹੜੀਆਂ ਚੱਕੀ ਫਿਰਦੀਆਂ ਨੇ।
ਹੋਰ ਗੱਲ ਕਹਿਣੀ ਚਾਹੁੰਦਾ, ਜਿਹੜੀ ਜੰਗ ਹੁੰਦੀ ਹੈ ਨਾ, ਇਹ
ਹਾਂਜੀ
ਸ਼ਾਂਤੀ ਦਾ ਦੂਤ ਵੀ ਹੁੰਦੀ ਹੈ। ਜੇ ਜੰਗ ਦਾ ਡਰ ਨਾ ਹੋਵੇ ਤਾਂ ਸ਼ਾਂਤੀ ਵੀ ਨਹੀਂ ਹੁੰਦੀ। ਜਦੋਂ ਜਦੋਂ ਕਿਸੇ ਦੇਸ਼ ਤੇ ਕਿਸੇ ਖਿੱਤੇ ਦੇ ਵਿੱਚ ਜੰਗ ਦਾ ਡਰ ਛਾਇਆ ਜਾਂਦਾ, ਜੇ ਜੰਗ ਥੋੜ੍ਹੀ ਬਹੁਤੀ ਹੁੰਦੀ ਵੀ ਹੈ, ਉਹਦੇ ਤੋਂ ਬਾਅਦ ਜਿਹੜੀ ਸ਼ਾਂਤੀ ਹੁੰਦੀ ਹੈ ਉਹ ਪਾਏਦਾਰ ਹੁੰਦੀ ਹੈ, ਉਹਦੇ ਬਾਅਦ ਵਿੱਚ ਤਾਂ ਉਸ ਸਥਿਰਤਾ ਆਉਂਦੀ ਆ ਤੇ ਸਾਂਝੀਵਾਲਤਾ ਵੀ ਉਹਦੇ ਵਿੱਚੋਂ ਕ੍ਰੀਏਟ ਹੁੰਦੀ ਆ। ਇਹ ਵੀ ਇੱਕ ਕਨਸੈਪਟ ਆ ਜਿਹੜਾ ਕਿ ਆਮ ਤੌਰ ਤੇ ਤੁਸੀਂ ਸਾਈਕੋਲੋਜੀ ਦੇ ਵਿੱਚ ਪੜ੍ਹਦੇ ਆ ਕਿ ਜੰਗ ਇੰਨੀ ਖਤਰਨਾਕ ਨਹੀਂ ਹੁੰਦੀ। ਜੰਗ ਇੱਕ ਤਰ੍ਹਾਂ ਦੇ ਨਾਲ ਸ਼ਾਂਤੀ ਦਾ ਦੂਤ ਵੀ ਹੁੰਦੀ ਆ। ਤੁਸੀਂ ਦੇਖਿਆ ਹੋਊਗਾ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਜਾਂ ਫਸਟ ਵਰਲਡ ਵਾਰ ਤੋਂ ਬਾਅਦ ਜਿੰਨੀਆਂ ਇਕਾਨਮੀਆਂ ਤਬਾਹ ਹੋਈਆਂ, ਉਹਨਾਂ ਨੇ ਜਿੰਨੀ ਤਰੱਕੀ ਕੀਤੀ ਹੋਰ ਕਿਸੇ ਨੇ ਕੀਤੀ ਨਹੀਂ ਹੈ। ਜਪਾਨ ਉਹਦੀ ਜਾਗਦੀ ਮਿਸਾਲ ਆ ਕਿ ਜਪਾਨ ਲਗਭਗ ਸਾਰੇ ਤਬਾਹ ਹੋ ਗਿਆ ਸੀ, ਉਹਦੇ ਤੋਂ ਬਾਅਦ ਉਹ ਦੁਨੀਆ ਦੀ ਨੰਬਰ 2 ਇਕਾਨਮੀ ਬਣੀ ਆ। ਤੇ ਇੱਕ ਤਰ੍ਹਾਂ ਨਾਲ ਅਗਰੈਸਿਵਨੈਸ ਉਹਨਾਂ ਨੇ ਦਿਖਾਈ ਆ। ਜੰਗ ਤੋਂ ਬਾਅਦ ਉਹਨਾਂ ਨੇ ਬਹੁਤ ਸਬਕ ਸਿੱਖੇ ਆ, ਸਬਕ ਸਿੱਖਣ ਤੋਂ ਬਾਅਦ ਉਹਨਾਂ ਵਿੱਚ ਇਮਾਨਦਾਰੀ ਆਈ ਆ, ਮਿਹਨਤ ਕਰਨ ਦਾ ਜਜ਼ਬਾ ਆਇਆ, ਆਪਣੇ ਕੰਟਰੀ ਨੂੰ ਰੀਕੰਸਟਰਕਟ ਕਰਨ ਦਾ ਮਾਦਾ ਆਇਆ। ਤੇ ਜੰਗ ਦੇ ਇਹ ਇਹ ਫਾਇਦੇ ਵੀ ਹੁੰਦੇ ਆ। ਕਈ ਵਾਰੀ ਤੁਸੀਂ ਪੜ੍ਹਾਉਣੇ ਵੀ ਆ ਕਲਾਸਾਂ ਦੇ ਵਿੱਚ, ਜੰਗ ਦੇ ਫਾਇਦੇ ਕੀ ਆ, ਜੰਗ ਦੇ ਨੁਕਸਾਨ ਕੀ ਆ। ਕੋਈ ਵੀ ਚੀਜ਼ ਜਿਹੜੀ ਪਰਮਾਤਮਾ ਨੇ ਇਸ ਦੁਨੀਆ ਤੇ ਬਣਾਈ ਆ, ਉਹਦੇ ਨਾਲ ਉਹਨੇ ਉਹਦੇ ਬੈਨੀਫਿਟ ਵੀ ਐਸੋਸੀਏਟਡ ਕੀਤੇ ਆ ਤੇ ਉਹਦੇ ਨਾਲ ਉਹਦੇ ਜਿਹੜੇ ਡਿਸਐਡਵਾਂਟੇਜਸ ਵੀ ਆ। ਤੇ ਕੋਈ ਵੀ ਚੀਜ਼ ਜਿਹੜੀ ਬਣੀ ਹੈ ਇਸ ਸੰਸਾਰ ਦੇ ਵਿੱਚ ਪਰਮਾਤਮਾ ਨੇ ਬਣਾਈ ਆ, ਉਹ ਬੈਲੈਂਸਡ ਰੱਖਣ ਦੇ ਲਈ ਬਣਾਈ ਆ। ਜੇ ਜੰਗ ਨਾ ਹੋਵੇ ਜਾਂ ਜੰਗ ਦਾ ਡਰ ਨਾ ਹੋਵੇ ਤਾਂ ਲੋਕ ਤਾਂ ਜਿੱਦਾਂ ਨਾ ਭੂਤਰੇ ਜਾਣ। ਤਾਂ ਮੇਰੇ ਖਿਆਲ ਦੇ ਵਿੱਚ ਇਹ ਤੁਸੀਂ ਪਰਿਵਾਰਾਂ ਵਿੱਚ ਵੀ ਦੇਖਿਆ ਹੋਊਗਾ ਕਿ ਜਿਸ ਵੇਲੇ ਤੁਸੀਂ ਇੱਕ ਦੂਜੇ ਨਾਲ ਕਈ ਵਾਰੀ ਖਹਿਬਾਜ਼ੀ ਹੋ ਜਾਂਦੀ ਆ, ਲੜ ਪੈਂਦੇ ਆ, ਉਹ ਤੋਂ ਬਾਅਦ ਸਦਭਾਵਨਾ ਵੀ ਆ ਜਾਂਦੀ ਆ। ਤੇ ਆਮ ਤੌਰ ਤੇ ਵਿਆਹਾਂ ਦੇ ਵਿੱਚ ਲੜਾਈਆਂ ਹੁੰਦੀਆਂ, ਉਸ ਤੋਂ ਬਾਅਦ ਉਹ ਸਭ ਕੁਝ ਠੀਕ ਠਾਕ ਵੀ ਚੱਲਣ ਲੱਗ ਪੈਂਦਾ। ਇਹਦੇ ਬਾਰੇ ਤੁਸੀਂ ਥੋੜ੍ਹੀ ਆਪਣੀ ਟਿੱਪੀ ਧਾਰਮਿਕ ਐਂਗਲ ਤੋਂ ਦੱਸੋ।
ਦੇਖੋ ਜਿਹੜੀ ਜੰਗਤ ਵੈਸੇ ਤਾਂ ਨੁਕਸਾਨ ਕਰਦੀ ਆ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਇੱਕ ਬੰਦਾ ਮਾਇੰਡ ਸੈੱਟ ਚੱਕੀ ਫਿਰਦਾ ਆ ਵੀ ਮੈਂ ਢਾ ਲੈਣੇ ਸਾਰੇ, ਮੇਰੇ ਨਾਲ ਤਾਂ ਆਕੀ ਕੋਈ ਨਹੀਂ ਹੈਗਾ। ਉਹਨੂੰ ਸਮਝਾਈ ਵੀ ਜਾਂਦੇ ਆ ਸਾਰੇ, ਉਹ ਸਮਝਦਾ ਹੀ ਨਹੀਂ ਹੈਗਾ। ਹੁਣ ਦੇਖੋ ਆਪਾਂ ਮਹਾਭਾਰਤ ਦੀ ਗੱਲ ਕਰ ਲੈਂਦੇ ਹਾਂ, ਠੀਕ ਹੈ। ਉਹ ਚਾਹੇ ਉਹ ਇਤਿਹਾਸ ਹੈ ਚਾਹੇ ਮਿਥਿਹਾਸ ਹੈ, ਉਹਦੇ ਵਿੱਚ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਆ। ਗੁਰੂ ਸਾਹਿਬ ਨੇ ਵੀ, ਦਸਵੇਂ ਪਾਤਸ਼ਾਹ ਨੇ ਵੀ ਸਾਨੂੰ ਇਹੀ ਕਿਹਾ, ਜਿੱਦਾਂ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ। ਸੋ ਸਾਡਾ ਪੜ੍ਹਨਾ ਫਰਜ਼ ਬਣਦਾ ਆ, ਸਾਨੂੰ ਪਤਾ ਹੋਣਾ ਚਾਹੀਦਾ ਦੁਰਯੋਧਨ ਕੌਣ ਹੈ, ਕ੍ਰਿਸ਼ਨ ਕੌਣ ਹੈ, ਪਾਂਡਵ ਕੌਣ ਹੈ। ਹੁਣ ਉਹਦੇ ਵਿੱਚ ਮਹਾਭਾਰਤ ਦੀ ਜੰਗ ਐਨ ਰੈਡੀ ਹੈ, ਕੁਛ ਦਿਨਾਂ 'ਚ ਐਨ ਤਿਆਰੀ ਖਿੱਚੀ ਹੋਈ ਆ, ਸਾਰੀਆਂ ਨੈਗੋਸ਼ੀਏਸ਼ਨਾਂ ਫੇਲ ਹੋ ਗਈਆਂ, ਹੈਂ ਸਾਰੀਆਂ ਗੱਲਾਂ ਬਾਤਾਂ ਫੇਲ ਹੋ ਗਈਆਂ, ਔਫਰ ਦਿੱਤੇ ਹੈ ਨਾ ਉਹ ਨਹੀਂ ਮੰਨੇ ਦੁਰਯੋਧਨ ਨੇ, ਠੀਕ ਹੈ। ਉਹ ਹੰਕਾਰੀ ਸੀਗਾ, ਉਹਨੂੰ ਇੱਦਾਂ ਸੀਗਾ ਵੀ ਮੇਰਾ ਰਾਜ ਹੈ, ਮੈਂ ਕੱਲ੍ਹ ਨੂੰ ਕਿਸੇ ਨੂੰ ਕੋਈ ਟੁਕੜਾ ਦੇਣਾ। ਉਹ ਬਲ ਕਪਟ ਸ਼ਪਟ ਦੇ ਨਾਲ ਸਭ ਕੁਝ ਉਹਨੇ ਹਜ਼ਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਖੀਰ ਨੂੰ ਕੀ ਹੋਇਆ, ਲੜਾਈ ਮਿੱਥ ਲਈ ਗਈ। ਇੰਨੇ ਦਿਨ ਨੂੰ ਲੜਾਈ ਆ, ਦਿਨ ਰਹਿ ਗਏ 3-4, ਠੀਕ ਹੈ। ਅਤੇ ਕ੍ਰਿਸ਼ਨ ਮਹਾਰਾਜ ਕਹਿੰਦੇ ਨੇ ਵੀ ਦਰਿਓ ਆਪਣੇ ਯੁਧਿਸ਼ਟਰ ਨੂੰ, ਜਿਹਨੂੰ ਕਿ ਧਰਮੀ ਰਾਜਾ ਕਿਹਾ ਜਾਂਦਾ, ਵੀ ਤੂੰ ਇੱਦਾਂ ਕਰ, ਤੁਸੀਂ ਕਰੋ ਤਿਆਰੀ ਅਤੇ ਮੈਂ ਇੱਕ ਵਾਰੀ ਨਾ ਫੇਰ ਟਰਾਈ ਕਰਿਆ ਵਾਂ ਵੀ ਸ਼ਾਇਦ ਗੱਲ ਬਣੀ ਜਾਵੇ। ਅਤੇ ਉਹ ਬੜੇ ਗੁੱਸੇ ਹੁੰਦੇ ਨੇ, ਕਹਿੰਦੇ ਇੰਨੀ ਵਾਰੀ ਤਾਂ ਤੁਹਾਨੂੰ ਉਹਨਾਂ ਨੇ ਜਲੀਲ ਕਰਕੇ ਵਾਪਸ ਭੇਜਿਆ ਹੈ, ਨੈਗੋਸ਼ੀਏਸ਼ਨ ਕਰਦਿਆਂ ਨੇ ਦੁਰਯੋਧਨ ਨੇ ਤੁਹਾਨੂੰ ਗਵਾਲਿਆਂ ਦਾ ਮੁੰਡਾ ਕਹਿੰਦਾ, ਗਾਈ ਗਊ ਚਾਰਾ ਕਹਿੰਦਾ, ਤੁਹਾਨੂੰ ਜਲੀਲ ਕਰਦਾ ਤੁਹਾਨੂੰ ਉੱਥੇ ਗਏ ਨੂੰ, ਤੁਸੀਂ ਫੇਰ ਉੱਥੇ ਜਾ ਜਾ ਕੇ ਉਹਨਾਂ ਨੂੰ ਮਿੰਨਤਾਂ ਕਰਨ ਲੱਗੇ ਹੋ, ਕੋਈ ਨਹੀਂ ਆਪਾਂ ਜੰਗ 'ਚ ਹੀ ਦੇਖ ਲਵਾਂਗੇ ਫਿਰ। ਉਹ ਕਹਿੰਦੇ ਨਹੀਂ, ਇੱਦਾਂ ਨਹੀਂ ਹੁੰਦੀ ਗੱਲ, ਤੁਸੀਂ ਆਪਣੀ ਤਿਆਰੀ ਰੱਖੋ, ਜੰਗ ਤਾਂ ਹੋਣੀ ਹੋਣੀ ਹੈ ਚੌਥ ਨੂੰ, ਪਰ ਇੱਕ ਵਾਰੀ ਮੈਂ ਜਾ ਆਵਾਂ, ਕਿਉਂਕਿ ਇਤਿਹਾਸ ਇਹ ਗਵਾਹ ਹੋਊਗਾ ਇਸ ਚੀਜ਼ ਦਾ ਵੀ ਕ੍ਰਿਸ਼ਨ ਨੇ ਟਰਾਈ ਨਹੀਂ ਸੀ ਕੀਤੀ। ਉਹ ਫੇਰ ਜਾਂਦਾ ਆ, ਉਹ ਫੇਰ ਜਾਂਦਾ ਆ, ਜਾ ਕੇ ਉਹ ਫਿਰ ਉਹਦੇ ਬਿਦਰ ਦੇ ਘਰ ਰਹਿੰਦਾ ਰਾਤ ਨੂੰ, ਝੁਲਕੀ ਚੋਪੜੀ ਦੇ ਵਿੱਚ, ਉੱਥੇ ਅਲੂਣਾ ਸਾਗ ਖਾਂਦਾ ਆ, ਫਿਰ ਉਹ ਜਾ ਕੇ ਨੈਗੋਸ਼ੀਏਟ ਕਰਦਾ ਆ, ਠੀਕ ਹੈ। ਉਹ ਪਰ ਉਹ ਕਿੱਥੇ, ਉਹ ਤਾਂ ਹੰਕਾਰੀ ਆ, ਉਹ ਲੜਾਈ ਜੰਗ ਬੰਦੀ ਦੀ ਗੱਲ ਕਰਨ ਦੇ ਬਜਾਏ ਉਹ ਉਹਨੂੰ ਮਿਹਣੇ ਤਾਨੇ ਦੇਣ ਲੱਗ ਪਿਆ ਵੀ ਤੂੰ ਸਾਡੇ ਮਹਿਲ ਛੱਡ ਕੇ ਤੂੰ ਬਿਦਰ ਦੇ ਕੀ ਕਰਨ ਗਿਆ, ਹਾਲਾਂਕਿ ਉਹ ਦੁਰਯੋਧਨ ਦਾ ਚਾਚਾ ਹੀ ਲੱਗਦਾ ਸੀਗਾ, ਹੈ ਨਾ। ਉਹ ਕਹਿੰਦਾ ਵੀ ਤੂੰ ਉੱਤੇ ਕੀ ਰਾਤ ਕਰ ਪਏ, ਅਸੀਂ ਇੱਧਰ ਇੱਧਰ ਕੱਲ੍ਹ ਨਹੀਂ ਆ। ਉਹ ਇੰਨੀ ਚੀਜ਼ ਦਾ ਗੁੱਸਾ ਕਰੀ ਬੈਠੇ, ਉਹਨਾਂ ਨੂੰ ਜਾਣੀ ਕਿ ਇਹ ਚੀਜ਼ ਦਾ ਗੁੱਸਾ ਲੱਗਾ ਵੀ ਕ੍ਰਿਸ਼ਨ ਮਹਾਰਾਜ ਸਾਡੇ ਸ਼ਰੀਕ ਦੇ ਆ ਗਿਆ, ਸਾਡੇ ਨਹੀਂ ਆਇਆ। ਲੜਾਈ ਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਜਿਹੜੀ ਤਬਾਹੀ ਹੋਣ ਵਾਲੀ ਹੈ। ਸੋ ਇੱਕ
ਹਾਂਜੀ
ਮਾਨਸਿਕਤਾ ਆ, ਉਹ ਬੰਦਿਆਂ ਦਾ ਇੰਨਾ ਹੰਕਾਰ ਸੀਗਾ ਕਿ ਉਹਨਾਂ ਨੂੰ ਵੱਡੀ ਪਿਕਚਰ ਦਿਖਾਈ ਨਹੀਂ ਸੀ ਦਿੰਦੀ ਹੰਕਾਰ ਦੇ ਵਿੱਚ। ਅਤੇ ਹੋਇਆ ਕੀ ਮੁੜ ਕੇ, ਇਤਿਹਾਸ ਅੱਜ ਵੀ ਗਵਾਹ ਆ, ਅੱਜ ਵੀ ਅਸੀਂ ਗੱਲਾਂ ਕਰ ਰਹੇ ਹਾਂ ਕਿ ਐਂਡ ਤੱਕ ਟਰਾਈ ਕੀਤੀ ਸ਼ਾਂਤੀ ਵਾਰਤਾ ਲਈ, ਪਰ ਉਹ ਨਹੀਂ ਮੰਨੇ। ਅਖੀਰ ਨੂੰ ਉਹਦਾ ਇੱਕੋ ਇਲਾਜ ਸੀ, ਗੁਰਬਾਣੀ ਦੇ ਵਿੱਚ ਵੀ ਕਿਹਾ ਕਿ ਮੂਰਖ ਗੰਢ ਪਏ ਮੋਹ ਮਾਰ। ਮੂਰਖ ਕਦੋਂ ਰੁਕਦਾ ਆ? ਮੂਰਖ ਨਹੀਂ ਰੁਕਦਾ ਕਦੇ ਵੀ, ਮੂਰਖ ਉਦੋਂ ਰੁਕਦਾ ਜਦ ਉਹਦੇ ਮੂੰਹ 'ਤੇ ਚਪੇੜਾਂ ਪੈਂਦੀਆਂ ਨੇ। ਇਹ ਗੁਰਬਾਣੀ ਦੇ ਵਿੱਚ ਦਰਜ ਹੈ। ਗੁਰੂ
ਹਾਂਜੀ
ਗੋਬਿੰਦ ਸਿੰਘ
ਹਾਂਜੀ
ਜੀ ਨੇ ਕਿਉਂ ਤਲਵਾਰ ਚੱਕੀ ਸੀ? ਕਿਉਂਕਿ ਹਟਦੇ ਹੀ ਨਹੀਂ ਸੀਗੇ। ਉਹ ਉਹ ਉਹਨਾਂ ਦਾ ਤਰੀਕਾ ਫਿਰ ਅਖੀਰ ਨੂੰ ਇਹੀ ਸੀਗਾ ਵੀ ਇਹਨਾਂ ਨੂੰ ਹੁਣ ਜੇ 300 ਸਾਲ ਗੁਰਬਾਣੀ ਨਹੀਂ ਸਮਝ ਆਈ ਤਾਂ ਇਹਨਾਂ ਨੂੰ ਫਿਰ ਆਹ ਚੀਜ਼ ਤਾਂ ਫਿਰ ਇਨ ਦਾ ਐਂਡ ਇਹ ਚੀਜ਼ ਯੂਜ਼ ਕਰਨੀ ਆ ਸੀ। ਸੋ ਇਹ ਇਹ ਉਹ ਤੋਂ ਬਾਅਦ ਕੀ, ਇੱਕ ਮਿੰਟ, ਉਹ ਤੋਂ ਬਾਅਦ ਕੀ ਹੋਇਆ ਕਿ ਜੰਗ ਲੜੀ, ਉਹ ਸਾਰਾ ਤਬਾਹ ਹੋ ਗਿਆ। ਉਹ ਤੋਂ ਬਾਅਦ ਮੁੜ ਕੇ ਫਿਰ ਜਿਹੜਾ ਧਰਮ ਥੋੜ੍ਹਾ ਜਿਹਾ ਐਸਟੈਬਲਿਸ਼ ਹੋਇਆ, ਹੈ ਨਾ, ਤਾਂ ਲੋਕ ਜਿਹੜੇ ਸੁਖੀ ਹੋਏ ਅਤੇ ਕਿੰਨੇ ਲਸ਼ਕਰ ਉਹਦੇ ਤਬਾਹ ਹੋ ਗਏ। ਕਹਿੰਦੇ ਵੀ 1800 ਕੋ ਲਕਸ਼ਰ ਲਸ਼ਕਰ, ਪਤਾ ਨਹੀਂ ਕਿੰਨੇ ਮਤਲਬ ਕਿਲੋਮੀਟਰ, 50-60 ਕਿਲੋਮੀਟਰ ਲਸ਼ਕਰ ਹੁੰਦਾ ਸੀ ਦੁਰਯੋਧਨ ਦਾ। ਉਹਦਾ ਦੀਵਾ ਨਾ ਬੱਤੀ ਰਿਹਾ, ਮੁੜ ਕੇ ਇੱਕਦਮ ਤਬਾਹ ਹੋ ਗਿਆ, ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ। ਸੋ ਇਹ ਜਿਹੜੀਆਂ ਜੰਗਾਂ ਨੇ, ਜੰਗਾਂ ਕਈ ਵਾਰੀ ਥੋਪਣੀਆਂ ਪੈਂਦੀਆਂ ਜਾਂ ਆਪਣੇ ਆਪ ਉਹ ਤੋਂ ਬਿਨਾਂ ਕੋਈ ਹੱਲੇ ਹੀ ਨਹੀਂ ਨਿਕਲਦਾ ਹੁੰਦਾ, ਤਾਂ ਜਾ ਕੇ ਇਹ ਸੂਤ ਆਉਂਦਾ ਕੰਮ, ਹੈ ਨਾ। ਸੋ ਇਹ ਫੋਰਸਫੁਲ ਹੁਣ ਆਪਣੇ ਆਪਣੇ ਇਹਨਾਂ ਕਾਰਜਾਂ ਵਿੱਚ ਵੀ, ਮੈਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਕਸ਼ਮੀਰ ਦਾ ਕੀ ਮੁੱਦਾ ਆ? ਕੁਛ ਵੀ ਨਹੀਂ ਮੁੱਦਾ ਹੈਗਾ ਕਸ਼ਮੀਰ ਦਾ। ਉਹਨਾਂ ਦਾ ਪਾਸਾ ਉਹਨਾਂ ਕੋਲ ਹੈ, ਉਹਨਾਂ ਦਾ ਉਹਨਾਂ ਕੋਲ ਹੈ, ਹੈਂ, ਤੇ ਥਰਡ ਪਾਰਟੀ ਲਈ ਲੜੀ ਜਾ ਰਹੇ ਨੇ ਦੋ ਦੇਸ਼ ਬਿਨਾਂ ਕਿਸੇ ਗੱਲ ਤੋਂ, ਹੈ ਨਾ। ਉਹ ਜਿੱਥੇ ਜਾਂਦੇ ਨੇ ਉਹ ਜੀ ਕਸ਼ਮੀਰ, ਜਿੱਥੇ ਜਾਂਦੇ ਨੇ ਜੀ ਕਸ਼ਮੀਰ। ਹਜੇ ਇੰਡੀਆ ਵਾਲੇ ਘੱਟ ਕਰਦੇ ਨੇ, ਉਹਨਾਂ ਨੂੰ ਤਾਂ ਗੱਲੇ ਹੀ ਇੱਕ ਆਉਂਦੀ ਆ, ਕਸ਼ਮੀਰ ਕਸ਼ਮੀਰ ਜੀ ਕਸ਼ਮੀਰ, ਕਸ਼ਮੀਰ ਉਹਨਾਂ ਦਾ, ਕਸ਼ਮੀਰ ਜੀ ਉਹਨਾਂ ਦਾ, ਅਸੀਂ ਲੈਣਾ ਮੁੜ ਕੇ, ਹੈਂ, ਉਹਨਾਂ ਦਾ ਆਜ਼ਾਦ ਕਰਾਉਣਾ ਕਸ਼ਮੀਰ। ਅਤੇ ਹੁਣ ਇੰਡੀਆ ਵਾਲਿਆਂ ਨੇ ਉਹਨਾਂ ਦਾ ਬਲੋਚਿਸਤਾਨ ਫੜ ਲਿਆ, ਉਹਨੇ ਕਸ਼ਮੀਰ ਫੜ ਲਿਆ। ਉਹ ਕਹਿੰਦੇ ਠੀਕ ਹੈ, ਤੁਸੀਂ ਕਸ਼ਮੀਰ ਆਜ਼ਾਦ ਲਈ ਟਰਾਈ ਕਰੋ, ਅਸੀਂ ਤੁਹਾਡਾ ਬਲੋਚਿਸਤਾਨ ਆਜ਼ਾਦ ਕਰਵਾ ਦਿੰਦੇ ਹਾਂ। ਸੋ ਬੇਲੋੜੀਆਂ ਲੜਾਈਆਂ ਜਿਹੜੀਆਂ ਉਹ ਚੱਲੀ ਜਾ ਰਹੀਆਂ, ਹੈ ਨਾ। ਸੋ ਇਹ ਇਹ ਸੀ ਮੇਰੀਆਂ ਦੋ ਟਿੱਪਣੀਆਂ। ਅਤੇ ਸੁਖਜੀਤ ਸਿੰਘ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਦੇਵ ਭੰਗੂ ਭਾਅ ਜੀ ਸਾਡੇ ਨਾਲ ਜੁੜ ਗਏ ਨੇ ਕੈਲੀਵਿਲ ਤੋਂ ਵੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸੁਖਵੰਤ ਸਿੰਘ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਫਲੋਰਾ ਸਾਹਿਬ, ਮਾਹੌਲ ਜੰਗ ਦਾ ਤੁਸੀਂ ਦੁਬਾਰਾ ਬਣਾਇਆ ਪਿਆ।
ਦੁਬਾਰਾ ਨਹੀਂ ਬਣਾਇਆ, ਅਸੀਂ ਤਾਂ ਇਹ ਇਹ ਦੱਸ ਰਹੇ ਹਾਂ ਜਿਹੜੀ,
ਸਾਨੂੰ ਦੁੱਖ ਬਹੁਤ ਹੋਇਆ ਵੀ ਇੰਨੀ ਛੇਤੀ ਲੜਾਈ ਮੁੱਕ ਕਿੱਦਾਂ ਗਈ।
ਜਿਹੜੀ ਪਤਾ ਹੁੰਦੀ ਆ ਨਾ ਕਈ ਬੰਦਿਆਂ ਦੀ, ਆਮ ਤੁਸੀਂ ਦੇਖਿਆ ਹੋਊਗਾ ਸਮਾਜ ਦੇ ਵਿੱਚ ਵੀ, ਤੁਹਾਡੇ ਗੁਆਂਢ ਦੇ ਵਿੱਚ ਵੀ, ਤੁਹਾਡੇ ਫਰੈਂਡਸ਼ਿਪ ਦੇ ਵਿੱਚ ਵੀ, ਕਈ ਬੰਦੇ ਪੁੱਤਰ ਬਹੁਤ ਜਾਂਦੇ ਆ। ਜੇ ਤੁਸੀਂ ਉਹਨਾਂ ਦੀ ਪੁੱਤਰਤਾ ਨੂੰ ਖਤਮ ਨਾ ਕਰੋ, ਉਹਨਾਂ ਦੇ ਥੋੜਾ ਆਪਣੀ ਅਗਰੈਸਿਵਨੈਸ ਨਾ ਦਿਖਾਓ ਕਿ ਆਪਣੀ ਸ਼ਕਤੀ ਨਾ ਦਿਖਾਓ, ਤਾਂ ਫਿਰ ਉਹ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਭੁਤਰਦੇ ਬਹੁਤ ਆ। ਅਸੀਂ ਇਸ ਕਨਸੈਪਟ ਦੇ ਵਿੱਚ ਗੱਲ ਕਰ ਰਹੇ ਹਾਂ, ਜਿਹੜੀ ਪਾਵਰ ਯੂਜ਼ ਕਰਨੀ ਆ, ਜਦ ਰੋਹਬ ਆਪਣਾ ਯੂਜ਼ ਕਰਨਾ, ਇਹ ਕਰਨਾ ਪੈਂਦਾ ਕਈ ਵਾਰੀ, ਨਹੀਂ ਤਾਂ ਫਿਰ ਤੁਹਾਡੇ ਤੇ ਉਹ ਹਾਵੀ ਹੋ ਜਾਂਦੇ ਬਹੁਤ ਜ਼ਿਆਦਾ। ਤੁਸੀਂ ਦੇਖਿਆ ਹੋਊਗਾ,
ਟਰੂ ਹੈ, ਸੋਸਾਇਟੀ 'ਚ ਵੀ ਆ, ਸੋਸਾਇਟੀ 'ਚ ਇੱਦਾਂ ਹੀ ਆ, ਤੁਸੀਂ ਜਿੱਥੇ ਰਹਿੰਦੇ ਹੋ ਕਈ ਬੰਦੇ ਤੁਹਾਡੇ ਅਗਰੈਸਿਵ ਅਗਰੈਸਿਵ ਹੁੰਦੇ ਨੇ, ਓਵਰ ਅਗਰੈਸਿਵ ਹੋ ਜਾਂਦੇ ਨੇ।
ਜਿੱਦਾਂ ਤੁਸੀਂ ਜਵਾਬ ਦਿਓਗੇ ਉਹਨਾਂ ਨੂੰ, ਉਹਨਾਂ ਨੂੰ ਪਤਾ ਵੀ ਇਹ ਇਸ ਬੰਦਾ, ਇਹ ਬੰਦਾ ਜਵਾਬ ਵੀ ਦੇ ਸਕਦਾ, ਇਹ ਲੜ ਵੀ ਸਕਦਾ। ਤੇ ਇੱਕ ਇੱਕ ਗੱਲ ਅਮਨਦੀਪ, ਮੈਂ ਉਹਦਾ ਕਈ ਵਾਰੀ ਸੁਣੀ ਵੀ ਆ, ਕਿਹੜਾ ਸ਼ਰੀਫ ਬੰਦਾ ਹੁੰਦਾ ਨਾ, ਉਹ ਜ਼ਿੰਦਗੀ ਦੇ ਵਿੱਚ ਉਹਨੂੰ ਗੁੱਸਾ 1-2 ਜਾਂ 3 ਵਾਰੀ ਆਉਂਦਾ, ਉਹਨੂੰ ਆਉਂਦਾ ਨਹੀਂ ਹੈ ਸ਼ਰੀਫ ਆਦਮੀ ਨੂੰ ਗੁੱਸਾ। ਜਿਸ ਵੇਲੇ ਉਹ ਗੁੱਸਾ ਆਉਂਦਾ ਨਾ, ਫਿਰ ਉਹ ਤਬਾਹੀ ਮਚਾਉਂਦਾ। ਇਹ ਉੱਦਾਂ ਕਈ ਬੰਦੇ ਤਾਂ ਹਮੇਸ਼ਾ ਲੜਨੇ ਨੂੰ ਹੀ ਪੈਂਦੇ ਆ, ਉਹ ਰੋਜ਼ੇ ਲੜਨੇ ਨੂੰ ਪੈਂਦੇ, ਉਹ ਰੋਜ਼ੇ ਇੱਦਾਂ ਇੱਦਾਂ ਵੀ ਹੁਣੇ ਲੜ ਪਏ, ਹੁਣੇ ਲੜ ਪਏ, ਹੁਣੇ ਲੜ ਪਏ। ਜਿਹੜਾ ਸ਼ਰੀਫ ਆਦਮੀ ਹੁੰਦਾ ਨਾ, ਉਹ ਜ਼ਿੰਦਗੀ ਦੇ ਵਿੱਚ 1 ਜਾਂ 2 ਵਾਰੀ ਉਹਨੂੰ ਗੁੱਸਾ ਆਉਂਦਾ, ਜਿਸ ਵੇਲੇ ਆਉਂਦਾ ਫਿਰ ਉਹ ਛੱਡਦਾ ਨਹੀਂ ਕੁਛ ਵੀ, ਉਹ ਤਬਾਹੀ ਮਚਾਉਂਦਾ। ਇਹ ਗੱਲ ਦੇ ਨਾਲ ਤੁਸੀਂ ਸਹਿਮਤ ਹੈਗੇ ਕਿ ਨਹੀਂ? ਜਿੱਦਾਂ ਹੁਣ ਰਿੱਕੀ ਸਵਾਲ ਪੁੱਛਦਾ ਰਹਿੰਦਾ ਮੈਨੂੰ, ਅਮਨਦੀਪ ਨੇ ਬੰਦਾ ਕਾਹਦੇ ਕੁੱਟਿਆ, ਉਹ ਮੈਨੂੰ ਹੁਣ ਪਤਾ ਨੀ ਕਾਹਦੇ ਕੁੱਟਿਆ, ਉਹਦਾ ਜਵਾਬ ਵੀ ਹੁਣ ਲੈਣਾ ਹੀ ਪੈਣਾ ਕਿਸੇ ਵੇਲੇ। ਚਲੋ ਉਹ ਤਾਂ ਬਾਅਦ ਦੀ ਗੱਲ ਆ, ਉਹ ਰਿੱਕੀ ਦੀ ਵੀ ਗੱਲ ਸੁਣਾਉਂਦੇ ਆ, ਅੱਜ ਕਈ ਵਾਰੀ ਉਹਦੀ ਫਰਮਾਇਸ਼ ਆਈ ਆ, ਤੇ ਉਹ ਤੇ ਹੁਣੇ ਸੁਣਾਈ ਕਿ ਥੋੜੀ ਦੇਰ ਬਾਅਦ ਸੁਣਾਈਏ?
ਨਹੀਂ ਨਹੀਂ ਸੁਣਾ ਦੋ ਹੁਣ, ਰਿੱਕੀ ਦਾ ਚੇਤਾ ਆਇਆ ਤਾਂ ਸੁਣਾ ਦੋ ਹੁਣ।
ਰਿੱਕੀ ਕਹਿੰਦਾ, ਜੇ ਤੁਸੀਂ ਮੈਨੂੰ ਆਫ ਕਰਦੇ ਹੋ ਫਿਰ ਠੀਕ ਰਹੂਗਾ ਜਰਾ, ਫਿਰ ਮੈਂ ਆਵਾਜ਼ ਆਈ ਜਾਊਗੀ,
ਹਾਂਜੀ ਹਾਂਜੀ,
ਜੇ ਮੈਂ ਉਹਦੀ ਗੱਲ।
ਅੱਛਾ ਚਲੋ
ਆਫ ਕਰ ਦਿਓ।
ਅੱਛਾ ਚਲੋ ਮੈਂ ਤੁਹਾਨੂੰ ਸਕਰੀਨ ਤੋਂ ਹਟਾ ਦਿੰਦਾ ਤੇ ਤੁਸੀਂ ਗੱਲ ਸੁਣਾਓ। ਇੱਕ ਮਿੰਟ
ਮੈਂ ਨਾ,
ਹਾਂਜੀ ਹਾਂਜੀ ਕੈਰੀ ਔਨ ਭਾਜੀ, ਕੈਰੀ ਔਨ, ਸੋਰੀ।
ਕੀ ਕਹਿੰਦਾ ਅਮਰੀਕ ਅੰਕਲ ਜੀ, ਜਿੱਦਾਂ ਹੁਣ ਨਾ ਇੱਕ ਗੱਲ ਹੀ ਆ ਵੀਰੇ, ਜਿੱਦਾਂ ਦਿਮਾਗ ਵਿੱਚ ਆਈ ਆ ਵੀ ਸੁਣਾਉਣੀ ਪੈਣੀ ਆ ਮੈਨੂੰ ਨਾ, ਇਹ
ਅੱਛਾ
ਖਾਈ ਜਾਂਦੀ ਕਹਿੰਦਾ ਮੁੜ ਮੁੜ ਕੇ ਵੀ ਏਡਾ ਕਾਹਤੇ ਹੁੰਦਾ ਹੈ ਜਿੱਦਾਂ ਹੁਣ।
ਅੱਛਾ
ਮੈਂ ਕਿਹਾ ਵੀ ਕੀ ਗੱਲ ਹੋਈ ਤੇਰੇ ਨਾਲ? ਕਹਿੰਦਾ ਅਸੀਂ ਨਾ ਜਾਣਾ ਸੀਗਾ, ਕਹਿੰਦਾ ਅਮਰੀਕਾ ਆਪਾਂ ਨਾ ਇੰਡੀਆ ਇੰਡੀਆ ਆਏ ਸੀਗੇ ਪਿਛੇ 4-5 ਸਾਲ ਪਹਿਲਾਂ, ਜਿੱਦਾਂ ਕੋਵਿਡ ਤੋਂ ਪਹਿਲਾਂ ਹੀ ਆਏ ਸੀਗੇ, ਨਹੀਂ
ਅੱਛਾ
ਕੋਵਿਡ ਤੋਂ ਬਾਅਦ ਆਏ ਸੀ। ਕਹਿੰਦਾ ਅਸੀਂ ਘੁੰਮਣ ਫਿਰਨ ਆਏ, ਕਹਿੰਦਾ ਇੰਡੀਆ ਦੇ ਵਿੱਚ ਆਏ ਤਾਂ ਇੱਕ ਕਹਿੰਦਾ ਸਰਦਾਰ ਜੀ ਸੀਗੇ, ਇੱਕ ਤੇ ਉਹਨਾਂ ਦੀ ਘਰਵਾਲੀ ਸੀ ਨਾ, ਉਹ ਗੱਲਾਂ ਕਰਨ ਵੀ ਅਸੀਂ ਹੁਣ ਵਿਆਹ ਖਾ ਕੇ ਆਏ ਹਾਂ, ਜਿੱਦਾਂ ਹੁਣ ਅੰਬਾਲੇ ਜਾ ਕੇ ਉਹ ਧੁੱਪੜੇ ਪਿੰਡ ਖਿੰਗੜਾ ਦੇ ਵਿੱਚ ਦਾ ਵਿਆਹ ਸੀਗਾ, ਉੱਥੇ ਬਹੁਤ ਹੀ ਵੱਡਾ ਜਿੱਦਾਂ ਹੁਣ ਨਾ ਇੱਕ ਇਹ ਲੱਗਾ ਆਇਆ ਸੀਗਾ ਸ਼ਾਮਿਆਨਾ, ਜਿਹਦਾ ਮੈਰਿਜ ਪੈਨਸ਼ਨ ਦੇ ਵਿੱਚ, ਮੈਰਿਜ ਪੈਨਸ਼ਨ ਨਹੀਂ ਮੈਰਿਜ ਪੈਲਸ ਦੇ ਵਿੱਚ, ਜਿੱਦਾਂ ਬਹੁਤ ਬਹੁਤ ਵਧੀਆ ਲੱਗੀਆਂ ਆ, ਸ਼ਰਾਬਾਂ ਵਰਤਦੇ ਆ,
ਅੱਛਾ।
ਐਦਾਂ ਉੱਦਾਂ ਕਰਦੇ ਆ, ਉਹ ਪੀ ਕੇ ਮਗਰੋਂ ਵਾਲੀ ਕਹਿੰਦਾ ਜਿੱਦਾਂ ਹੁਣ ਭੰਗੜੇ ਪੈਣ ਲੱਗ ਪਏ। ਉਹ ਕਹਿੰਦਾ ਜਿਹੜਾ ਬੰਦਾ ਕਹਿੰਦਾ ਸੀ ਨਾ, ਮੈਂ ਤਾਂ ਕਹਿੰਦਾ ਜਿੱਦਾਂ ਦਲਜੀਤ ਦੋਸਾਂਝ ਦਾ ਗਾਣਾ ਲੱਗਾ ਨਾ, ਮੈਂ ਤਾਂ ਕਹਿੰਦਾ 5 ਸਟੈਪ ਇੱਧਰ ਨੂੰ ਗਿਆ, 10 ਸਟੈਪ ਇੱਧਰ ਨੂੰ ਗਿਆ, 4 ਸਟੈਪ ਇੱਧਰ ਬੈਕਵਰਡ ਆਇਆ, ਮੈਂ ਤਾਂ ਕਹਿੰਦਾ ਪੱਟ ਮਾਲਣਾ ਉੱਥੇ, ਮੈਂ ਤਾਂ ਕਹਿੰਦਾ ਮਿੱਟੀ ਪੱਟ ਦਿੱਤੀ। ਉਹਦੀ ਜਿਹੜੀ ਪਤਨੀ ਕਹਿੰਦੀ ਨਾ, ਉਹਦੀ ਜਿਹੜੀ ਘਰਵਾਲੀ ਸੀ ਜਿਹਨੂੰ ਕਹਿੰਦੇ ਆ ਜਿੱਦਾਂ ਉਹਨੂੰ ਘਰਵਾਲੀ ਕਹਿੰਦੇ ਜਿੱਦਾਂ ਹੁਣ ਜਿੱਦਾਂ ਘਰ ਸਾਂਭਦੀ ਆ, ਉਹ ਕਹਿੰਦੀ ਤੂੰ ਇੰਨਾ ਕੀਤਾ, ਮੈਂ ਤਾਂ ਕਹਿੰਦਾ ਉੱਥੇ ਜ਼ਮੀਨੇ ਪੱਟ ਦਿੱਤੀ ਨੱਚ ਨੱਚ ਕੇ ਸਾਰੇ। ਕਹਿੰਦਾ ਸਾਡੇ ਵਾਲਾ ਦੇਖਣਾ ਸੀ, ਕਦੇ ਇੰਨੇ ਦੌੜ ਦਈਏ, ਕਦੇ ਉਧਰ ਨੂੰ ਦੌੜ ਜਾਈਏ, ਕਦੇ ਉਧਰ ਨੂੰ ਦੌੜ ਜਾਈਏ, ਜਿਹੜਾ ਗਾਣਾ ਬਦਲੇ ਉਸੇ ਹਿਸਾਬ ਨਾਲ ਆਪਣੇ ਆਪਣੇ ਸਟੈਪ ਬਦਲ ਲਈਏ।
ਅੱਛਾ।
ਸੋਣੀ ਉਹਦੇ ਧਮਾਲਾਂ ਹੀ ਪਾਤੀਆਂ, ਕਹਿੰਦੇ ਸਾਡੇ ਤਾਂ ਬੜੀ ਵਾਹਵਾ ਹੋਈ, ਬੜੀ ਵਾਹਵਾ ਹੋਈ। ਕਹਿੰਦੇ ਉਹ ਸਾਡੇ ਨਾਲ ਲਾਈਵ ਬ੍ਰੌਡਕਾਸਟ ਕੀਤਾ ਗਿਆ, ਹੁੰਦੇ ਤਾਂ ਲਾਈਵ ਹੁੰਦਾ ਨਾ, ਪਰ
ਲਾਈਵ
ਸਾਰੇ
ਚੱਲ।
ਦੁਨੀਆ ਉਹ ਬ੍ਰੌਡਕਾਸਟ ਕੀਤਾ, ਸਾਰੇ ਰਿਸ਼ਤੇਦਾਰਾਂ ਨੇ ਸੁਣਿਆ ਆ ਉਹਨੂੰ। ਕਹਿੰਦਾ ਫਿਰ ਅਸੀਂ ਕਿ ਫਿਰ ਕਹਿੰਦਾ ਉਹ ਜਾਰੀ ਜਾਣੇ ਹੀ ਦਿਓ ਵੀ ਸਾਡੇ ਚ ਇੰਨੀ ਫੁਰਤੀ ਆ, ਅਸੀਂ ਇੰਨੀ ਤੇਜ਼ ਦੌੜਦੇ ਹਾਂ, ਅਸੀਂ ਇੰਨੀ ਤੇਜ਼ ਕਮਾਲਾਂ ਹੀ ਕਰਦੇ ਜਿੱਦਾਂ ਹੁਣ। ਉਹ ਮੈਂ ਕਿਹਾ ਰਿੱਕੀ ਉਹ ਬੈਠੇ ਕਿੱਥੇ ਸੀਗੇ? ਉਹ ਕਹਿੰਦੇ ਅੰਕਲ ਜੀ ਤੁਹਾਨੂੰ ਦੱਸ ਦਿੰਦੇ ਹਾਂ, ਇੰਨੇ ਕਾਹਲੀ ਨਾ ਪਕੜਿਆ ਕਰੋ, ਬੈਠੇ ਬੈਠੇ ਕਿੱਥੇ ਸੀਗੇ? ਉਹ ਦੱਸ ਦਿੰਦੇ ਏਅਰਪੋਰਟ ਤੇ ਹੀ ਸੀਗੇ। ਮੈਂ ਕਿਹਾ ਕਿੱਥੇ ਰਸਤਾ ਦੇ? ਉਹ ਕਹਿੰਦਾ ਏਅਰਪੋਰਟ ਤੇ ਹੀ ਸੀਗੇ, ਏਅਰਪੋਰਟ ਤੇ ਸੀਗੇ। ਅਖੇ ਮੈਂ ਕਿਹਾ ਫੇਰ ਵੀ ਦੱਸ ਦੇ ਕਿੱਥੇ ਬੈਠੇ ਸੀ? ਉਹ ਕਹਿੰਦਾ ਵੀਲ ਚੇਅਰ ਤੇ ਬੈਠੇ ਸੀਗੇ ਦੋ ਜਣੇ।
ਵੀਲਚੇਅਰ ਤੇ ਧਮਾਲਾਂ, ਵੀਲਚੇਅਰ ਤੇ ਪਾਈ ਗਏ।
ਉਹ ਕਹਿੰਦਾ ਵੀਲ ਚੇਅਰ ਦੇ ਚੰਗੇ ਵੇਲੇ ਜਿੱਦਾਂ ਵੀਲ ਚੇਅਰ ਦੇ ਉਹ ਪਹੁੰਚਿਆ, ਜਿੱਦਾਂ ਗੋੜਾ ਜਿਹਾ ਲੈ ਕੇ ਆਇਆ ਉਹਨੂੰ ਭਾਈ ਸਾਹਿਬ, ਉਦਾਂ ਹੀ ਉੱਠ ਕੇ ਦੌੜ ਪਏ ਤੇ ਲੋਕਾਂ ਨੂੰ ਦੂਜਿਆਂ ਨੂੰ ਵੀ ਨਹੀਂ ਜਾਣ ਦਿੱਤਾ। ਉਹ ਏਦਾਂ ਜਿੱਦਾਂ ਵੀਲ ਚੇਅਰ ਦੀ ਜਿੱਦਾਂ ਦੁਰਗਤੀ ਕਰਦੇ ਆ ਨਾ ਲੋਕ, ਇਹ ਤੂੰ ਜਾਣੇ ਹੀ ਦਿਓ, ਇਹਨਾਂ ਨੂੰ ਵੀਲ ਚੇਅਰ ਦੀ ਲੋੜ ਹੁੰਦੀ ਨਹੀਂ ਹੈ। ਕਹਿੰਦਾ $100-100 ਵੀਲ ਚੇਅਰ ਦਾ ਲੱਗੇ ਨਾ, ਇਹ ਸਾਰੇ ਦੌੜ ਦੌੜ ਕੇ ਜਾਣ, ਸਾਰੇ ਸਾਰੇ ਸਾਰੇ
ਹਾਂ
ਬੰਦੇ ਦੌੜ ਦੌੜ ਕੇ ਜਾਣ, ਇੱਦਾਂ ਕਹਿੰਦਾ ਇਹ ਲੋਕ ਕਰਦੇ ਆ। ਫਿਰ
ਭਾਜੀ।
ਕਹਿੰਦਾ ਧਮਾਲਾ ਕਰਦੇ ਆ, ਜਿਹੜੇ ਵੀਲ ਚੇਅਰ ਖੰਡਾ ਸਾਡੇ, ਕਹਿੰਦਾ ਤੋੜ ਵੀ ਨਹੀਂ ਹੁੰਦਾ। ਉਹਨੂੰ ਪੁੱਛੇ ਵੀ ਜਿਹੜੇ ਗਾਣਿਆਂ ਤੇ ਡਾਂਸ ਹੋਇਆ ਇਹ ਵੀਲ ਚੇਅਰ ਦੇ ਉੱਪਰੇ ਕਰਦੇ ਸੀ, ਇਹ ਵੀਲ ਚੇਅਰ ਦੇ ਬਾਹਰ ਕਰਦੇ, ਕਮਾਲੇ ਹੋ ਗਏ ਜਿੱਦਾਂ ਹੁਣ ਇਹਦੇ ਤੇ। ਅਮਨਦੀਪ ਹੁਣ ਇਹਦੇ ਤੇ ਤੁਸੀਂ ਇਹ ਟਿੱਪਣੀ ਕਰੋ, ਜਿਹੜੀ ਵੀਲ ਚੇਅਰ ਦੀ ਯੂਜ਼ ਆ ਇਹ ਮਿਸ ਯੂਜ਼ ਵੀ ਬਹੁਤ ਹੁੰਦੀ
ਲੈ
ਆ।
ਲੈ ਲੈ ਲੈ, ਉਹ ਤੁਸੀਂ ਦੁੱਖ ਦੀ ਰਗ ਤੇ ਹੱਥ ਰੱਖਤਾ ਟੌਪਿਕ। ਉਹ ਮੈਂ ਬਹੁਤ ਦੇਰ ਦਾ ਹੀ ਸੋਚ ਰਿਹਾ ਸੀ ਵੀ ਆਪਾਂ ਇੱਥੇ ਗੱਲ ਕਰਨੀ ਆ, ਵੀ ਅੱਗੇ ਹੁੰਦੀ ਸੀ ਇੱਕ ਅੱਧੀ ਵੀਲ ਚੇਅਰ, ਕਿਤੇ ਫਲਾਈਟ ਤੇ ਜਾਓ ਤਾਂ ਇੱਕ ਦੋ ਬੰਦੇ ਖੜੇ ਹੁੰਦੇ ਸੀਗੇ, ਉਹ ਵਾਕਈ
ਜੈਨੂਇਨ ਹੁੰਦੇ ਸੀ,
ਹਾਂ ਜੈਨੂਅਨ ਹੁੰਦੇ ਸੀ,
ਜੈਨੂਇਨ
ਜੈਨੂਅਨ ਹੁੰਦੇ ਸੀ। ਉਹ ਤੁਹਾਡੇ ਕਹਿਣ ਮੰਗਰ, ਉਹ ਹਜੇ 2 ਦਿਨ ਪਹਿਲਾਂ ਇੱਥੇ ਰਿਸੈਪਸ਼ਨ ਤੇ ਦਲਜੀਤ ਦੇ ਗਾਣੇ ਤੇ ਭੰਗੜੇ ਪਾਉਂਦੇ ਜਾਂਦੇ ਆ ਬੰਦੇ, ਠੀਕ ਹੈ,
ਹਾਂਜੀ
ਤੇ ਉਹ 2 ਦਿਨ ਬਾਅਦ ਉਹਨਾਂ ਦੀ ਫਲਾਈਟ ਹੁੰਦੀ ਹੈ ਤਾਂ ਉੱਥੇ ਵੀਲ ਚੇਅਰ 'ਚ ਬੈਠੇ ਹੁੰਦੇ ਬੰਦੇ ਜਾ ਕੇ। ਹੈਂ, ਮੈਨੂੰ ਕਈ ਵਾਰੀ ਨਾ ਤਰਾਸ ਦੀ ਆਉਂਦੀ ਆ ਵੀ ਯਾਰ ਇਹ,
ਗੱਲ ਸੁਣਾਈ ਆ
ਹੈਂ,
ਰਿੱਕੀ ਵੀ ਤਾਂ ਇਹੀ ਰੋਣਾ ਰੋਂਦਾ।
ਮੈਂ ਉਹੀ ਕਹਿੰਦਾ ਵੀ ਰਿੱਕੀ ਦੀ ਗੱਲ ਸਹੀ ਆ, ਰਿੱਕੀ ਸਾਡੇ ਨਾਲੋਂ ਸਿਆਣਾ ਆ, ਹੈਗਾ ਨਿਆਣਾ ਆ ਪਰ ਉਹਦਾ ਸਿਆਣਾ ਆ, ਤੇ ਉਹ ਪਾਰਟੀਆਂ 'ਚ ਰਿਸੈਪਸ਼ਨਾਂ 'ਚ ਭੰਗੜੇ ਪੈਂਦੇ ਆ, ਬਹੁਤ ਕਰਦੇ ਆ। ਉਹ 3ਜੇ ਦਿਨ ਉਹਨਾਂ ਦੀ ਫਲਾਈਟ ਹੁੰਦੀ ਆ ਤਾਂ ਉੱਥੇ ਵੀਲ ਚੇਅਰ ਦਾ ਡਰਾਮਾ ਸਾਡੀ ਕੌਮ ਹੁਣ ਜ਼ਿਆਦਾ ਕਰਨ ਲੱਗ ਪਈ ਆ। ਇਹ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਬੰਦ ਕਰ ਦੇਣੀ ਆ, ਜੈਨੂਇਨਾਂ ਲਈ ਵੀ ਬੰਦ ਕਰ ਦੇਣੀ ਆ, ਏਅਰਲਾਈਨਾਂ ਨੇ ਇਹ ਹੁਣ ਬੰਦ ਕਰਾ ਕੇ ਹੀ ਨਾ ਛੱਡਿਓ, ਜਿਹੜੇ ਜੈਨੂਇਨ
ਪੈਸੇ ਲੈ ਰਹੇ ਹੋਣੇ, ਪੈਸੇ ਲਾ ਦੇਣੇ
ਨਹੀਂ,
ਹੋਣੇ,
ਪੈਸੇ ਵੀ ਨਹੀਂ ਲਾਣੇ ਪੈਣੇ ਆ, ਕਿਉਂਕਿ ਜਿਸ ਹਿਸਾਬ ਨਾਲ ਕੰਮ ਚੱਲ ਰਿਹਾ, 1,000 ਚੋਂ ਮੇਰੇ ਕੋਲ 20-20 ਵੀਲ ਚੇਅਰਾਂ ਨਿਕਲਦੀਆਂ। ਜਿੱਦਾਂ ਅਸੀਂ ਹੁਣ ਮੈਂ ਜਾ ਕੇ ਆਇਆ ਪਿੱਛੇ ਜੇ, 2-3 ਟ੍ਰਿਪ ਮੇਰੇ ਲੱਗੇ ਆ, ਮਤਲਬ ਉੱਥੇ ਤਾਂ ਮਤਲਬ ਲਾਈਨਾਂ ਦੀਆਂ ਲਾਈਨਾਂ ਵੀਲ ਚੇਅਰਾਂ ਦੀਆਂ ਲੱਗ ਗਈਆਂ। ਉਹ ਬੜੇ ਸੋਹਣੇ ਬੰਦੇ ਜਹਾਜ਼ 'ਚੋਂ ਤੁਰੇ ਹੁੰਦੇ ਆ, ਜਾ ਕੇ ਵੀਲ ਚੇਅਰ 'ਤੇ ਬਹਿ ਜਾਂਦੇ ਆ। ਉਹ ਉਹ ਉਹਦਾ ਕਾਰਨ ਕੀ ਆ ਵੀਲ ਚੇਅਰ ਦਾ? ਵੀ ਇੱਕ ਤਾਂ ਜੀ ਇਹਨਾਂ ਨੂੰ ਪਤਾ ਨਹੀਂ ਲੱਗਣਾ ਕਿੱਧਰ ਨੂੰ ਜਾਣਾ, ਉਹ ਆਪੇ ਲੈ ਕੇ ਜਾਊਗੇ। ਮੈਂ ਇਹ ਕਹਿੰਦਾ ਹੈ ਕਿ ਏਅਰਲਾਈਨਾਂ ਨੂੰ ਅਸਿਸਟਿਡ ਬੰਦੇ ਥੋੜ੍ਹੇ ਜਿਹੇ ਪੈਸੇ ਲਾ ਦੇਣ, ਵੀਲ ਚੇਅਰਾਂ ਨੂੰ ਫ੍ਰੀ ਰੱਖਣ, ਪਰ ਵੀਲ ਚੇਅਰਾਂ ਦੀ ਜਿਹੜਾ ਐਕਸੈਸ ਹੈ ਸਿਰਫ ਉਹਨਾਂ ਨੂੰ ਦੇਣ। ਇਹਦਾ ਹੱਲ ਵੀ ਆਪਾਂ ਦੱਸ ਦਿੰਦੇ ਹਾਂ ਨਾ, ਵੀ ਅਗਰ ਪੇਰੈਂਟਸ ਨੇ ਵੀਲ ਚੇਅਰ ਕਰਾਉਣੀ ਹੈ ਤਾਂ ਉਹ ਡਾਕਟਰ ਦਾ ਸਰਟੀਫਿਕੇਟ ਚਾਹੀਦਾ ਨਾਲ। ਉਹ ਇੱਕ ਨਾ ਆਸਟ੍ਰੇਲੀਆ ਦੇ ਵਿੱਚ, ਨਿਊ ਸਾਊਥ ਵੇਲਜ਼, ਹੁਣ ਮੇਰੇ ਵੀ ਕਈ ਆਪਰੇਸ਼ਨ ਵਗੈਰਾ ਹੋਏ ਆ ਅਤੇ ਮੇਰੀ ਵੀ ਡਿਸੇਬਿਲਿਟੀ ਹੋ ਗਈ ਸੀ 8 ਕੁ ਮਹੀਨੇ, ਤਾਂ ਉਹਨਾਂ ਨੇ ਮੈਨੂੰ ਇੱਕ ਕਾਰਡ ਦਿੱਤਾ ਸੀ ਪਾਰਕਿੰਗ ਵਾਸਤੇ। ਹੁਣ ਇੱਥੇ ਕਾਰ ਪਾਰਕਾਂ ਦੇ ਵਿੱਚ ਵੀਲ ਚੇਅਰ ਵਾਲੇ ਨੂੰ, ਡਿਸੇਬਲਡ ਕਾਰ ਪਾਰਕਿੰਗ ਆ, ਉੱਥੇ ਤੁਸੀਂ ਪਾਰਕਿੰਗ ਨਹੀਂ ਲਾ ਸਕਦੇ, ਉਹ ਸਿਰਫ ਡਿਸੇਬਲਡ ਬੰਦਿਆਂ ਵਾਸਤੇ ਆ। ਉਹਦੇ ਲਈ ਤੁਹਾਨੂੰ ਕਾਰਡ ਚਾਹੀਦਾ, ਇੱਕ ਪਾਰਕਿੰਗ ਕਾਰਡ, ਉਹ ਤੁਹਾਡੇ ਡੈਸ਼ਬੋਰਡ 'ਤੇ ਪਿਆ ਹੋਣਾ ਚਾਹੀਦਾ, ਤਾਂ ਤੁਸੀਂ ਉੱਥੇ ਲਾ ਸਕਦੇ, ਨਹੀਂ ਤਾਂ ਫਾਈਨ ਹੋਏਗਾ। ਉਹ ਫਿਰ 8 ਮਹੀਨੇ ਜਦ ਬਾਅਦ ਮੈਂ ਠੀਕ ਹੋ ਗਿਆ ਤਾਂ ਉਹਨੇ ਮੇਰੇ ਤੋਂ ਕਾਰਡ ਉਹ ਵਾਪਸ ਲੈ ਲਿਆ। ਠੀਕ ਹੈ, ਇੱਦਾਂ ਹੀ ਉਹ ਕਾਰਡ ਅਥੋਰਿਟੀ ਇਸ਼ੂ ਕਰਦੀ ਹੈ, ਅਤੇ ਉਹ ਕਾਰਡ ਦੇਖ ਕੇ ਹੀ ਵੀਲ ਚੇਅਰ ਦੇਣੀ ਚਾਹੀਦੀ ਹੈ ਏਅਰਲਾਈਨਸ ਨੂੰ। ਇਹ 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 ਚੰਗਾ ਰੁਝਾਨ ਨਹੀਂ ਹੈਗਾ। ਹਾਂ, ਪਰ ਇੱਕ ਸਮੱਸਿਆ ਇਹ ਹੈ ਕਿ ਜਿਹੜੇ ਪੇਰੈਂਟਸ ਨੂੰ ਹੈਲਪ ਚਾਹੀਦੀ ਆ, ਉਹ ਇਕੱਲੇ ਆ ਰਹੇ, ਇਕੱਲੇ ਜਾ ਰਹੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿਹੜੇ ਗੇਟ ਰਾਹੀਂ ਜਾਣਾ, ਕਿਹੜੇ ਨਹੀਂ ਜਾਣਾ, ਤਾਂ ਇੱਕ $50 ਲੈ ਕੇ ਹੋਰ ਸਰਵਿਸ ਸ਼ੁਰੂ ਕਰ ਲੈਣ ਕਿ ਉੱਥੇ ਬੰਦਾ ਖੜਾ ਆ, ਉਹ 3-4 ਜਣਿਆਂ ਨੂੰ ਅਸਿਸਟ ਕਰ ਰਿਹਾ ਵੀ ਆਓ ਜੀ ਤੁਹਾਨੂੰ ਮੈਂ ਉੱਥੇ ਲੈ ਕੇ ਚੱਲਦਾ, ਆਓ ਜੀ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਦਾ, ਉਹਨਾਂ ਨੂੰ ਬਾਹਰ ਤੱਕ ਛੱਡਣ ਦੀ ਉਹ ਲੈ ਲਿਆ ਕਰਨ ਪੈਸੇ ਉਹਨਾਂ ਤੋਂ।
5-7-10 ਬੰਦੇ ਆ ਜਿਹਨਾਂ ਨੂੰ ਪਤਾ ਨਹੀਂ ਹੈ, ਲੈਂਗੁਏਜ ਪ੍ਰੋਬਲਮ ਆ,
ਹਾਂ,
ਉਹਨਾਂ ਨੂੰ ਇੱਕੋ ਹੀ ਡੈਸਟੀਨੇਸ਼ਨ ਤੇ ਜਾਣਾ ਆ, ਉਹ ਗਰੁੱਪ ਨੂੰ ਲੈ ਕੇ ਉਹ ਚਲੇ ਜਾਵੇ,
ਚਲੇ
ਤੁਰ ਸਕਦੇ ਆ,
ਤੁਰ ਸਕਦੇ,
ਆਪਣਾ ਬਾਹਰ ਚੱਲ ਸਕਦੇ ਆ,
ਹਾਂ, ਪਰ
ਤਾਂ ਕਿ ਜਿਹੜੀ ਵੀਲ ਚੇਅਰ ਦੀ ਕੰਜੈਸ਼ਨ ਆ ਇਹਨੂੰ ਖਤਮ ਕੀਤਾ ਜਾਵੇ। ਬਹੁਤ ਜ਼ਿਆਦਾ ਰਿਵਾਜ ਹੋ ਰਿਹਾ ਵੀਲ ਚੇਅਰ ਦਾ,
ਨਹੀਂ ਰਿਵਾਜ ਨਹੀਂ ਹੋ ਰਿਹਾ ਭਾਜੀ, ਇਹ ਮਿਸਯੂਜ਼ ਹੋ ਰਿਹਾ ਆ, ਹੈ ਨਾ। ਵੀਲ ਚੇਅਰ ਲੈ ਲਿਓ, ਉੱਦਾਂ ਦੇਖੋ ਉੱਦਾਂ ਬੰਦੇ, ਜਨਾਨੀਆਂ, ਬੀਬੀਆਂ ਸ਼ੋਪਾਂ 'ਚ ਜਿੱਦਾਂ ਮਰਜ਼ੀ ਕੀੜੇ ਮਰ ਜਾਓ, ਕੋਈ ਚੱਕਰ ਹੀ ਨਹੀਂ ਹੈਗਾ, ਬਸ ਹਾਂ ਉੱਥੇ ਨਹੀਂ ਲੋੜ ਹੈਗੀ, ਪਰ ਸਾਡੇ ਇੱਥੋਂ ਉੱਥੇ ਤੱਕ ਜਾਣਾ ਨਾ, ਉਹਦੇ ਲਈ ਸਾਨੂੰ ਵੀਲ ਚੇਅਰ ਚਾਹੀਦੀ ਆ। ਮਤਲਬ ਇਹ ਫੈਸ਼ਨ ਬਣਾ ਲਿਆ ਆ, ਅਪਾਹਿਜ ਹੋਣਾ ਕੋਈ ਫੈਸ਼ਨ ਨਹੀਂ ਹੈਗਾ, ਅਪਾਹਿਜ ਹੋਣਾ ਇੱਕ ਮਤਲਬ ਕੁਦਰਤੀ ਤੌਰ 'ਤੇ ਇਹ ਇਹ ਵਧੀਆ ਗੱਲ ਨਹੀਂ ਹੈਗੀ। ਚਲੋ ਜਿਹੜੇ ਹੈਗੇ ਆ ਉਹ ਹੈਗੇ ਆ, ਪਰ ਤੁਸੀਂ
ਥੋੜੀ ਤਰਾਸਦੀ ਹੈ ਫਿਰ ਉਦਾਂ ਚੰਗਾ ਨਹੀਂ ਲੱਗਦਾ।
ਹਾਂ, ਪਰ
ਤੁਸੀਂ ਐਕਸਟਰਾ ਸਪੋਰਟ ਲੈਣੇ ਆ,
ਤੁਸੀਂ
ਇਹ ਜੈਨੀ ਉਹਨੇ ਜੀ ਲੈਣੀ ਆ, ਉਹਨਾਂ ਤੇ ਲੈਣੀ ਪੈਣੀ ਆ,
ਮਤਲਬ
ਪੇਜ ਲੱਤਾਂ ਦਾ
ਐਕਟਿੰਗ,
ਹੋ ਰਿਹਾ ਉਹ
ਤੁਸੀਂ
ਨਹੀਂ ਹੁੰਦੀ ਆ,
ਅਪਾਹਜ ਹੋਣ ਦੀ ਐਕਟਿੰਗ ਕਰ ਰਹੇ ਹੋ, ਮਤਲਬ ਹਾਊ ਲੋ ਕੈਨ ਯੂ ਗੈਟ, ਇਹ ਤੋਂ ਥੱਲੇ ਤੁਸੀਂ ਕਿੰਨਾ ਡਿੱਗ ਸਕਦੇ ਹੋ। ਹੈ ਤੁਹਾਡੇ ਅਰਦਾਸ ਕਰਦੇ ਆ ਤੁਸੀਂ, ਸਾਡਾ ਕਾਇਆ ਦੇਹ ਚੱਲਦੀ ਰਹੇ, ਮਹਾਰਾਜ ਦੇ ਅੱਗੇ ਮੱਥੇ ਟੇਕਦੇ ਹਾਂ, ਤੰਦਰੁਸਤੀ ਦੇ ਮੱਥੇ ਟੇਕਦੇ ਹਾਂ, ਫਿਰ ਤੁਸੀਂ ਦੂਜੇ ਪਾਸੇ ਆਪ ਹੀ ਅਪਾਹਜ ਹੋਣ ਦੇ ਡਰਾਮੇ ਕਰੀ ਜਾਂਦੇ ਆ, ਹੈ ਨਾ, ਵੀ ਉਹ ਉਹ ਤੁਸੀਂ ਉਹਨਾਂ ਦੇ ਵੀ ਰਾਹ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹੜੇ ਜੈਨੂਅਨ ਅਪਾਹਜ ਆ ਨਾ, ਜੈਨੂਅਨ ਡਿਸੇਬਲਡ ਬੰਦੇ ਆ। ਪਰ ਸੁਜੈਸ਼ਨ ਇਹ ਆ ਕਿ ਏਅਰਲਾਈਨਾਂ ਨੂੰ ਵੀ ਇਹ ਸਟ੍ਰਿਕਟ ਕਰਨਾ ਚਾਹੀਦਾ ਆ ਕਿ ਵੀਲ ਚੇਅਰ ਉਹਨਾਂ ਨੂੰ ਹੀ ਮਿਲੇਗੀ ਜਿਨ੍ਹਾਂ ਕੋਲ ਡਿਸੇਬਿਲਟੀ ਕਾਰਡ ਹੈ ਅਥੋਰਟੀਜ਼ ਵੱਲੋਂ ਇਸ਼ੂ ਕੀਤੇ ਹੋਏ, ਔਰ ਦੂਜਾ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ, ਅਸਿਸਟੈਂਟ ਦੀ ਲੋੜ ਹੈ, ਉਹਨਾਂ ਤੋਂ ਲੈ ਲਓ $40-50 ਐਕਸਟਰਾ, ਉਹਨਾਂ ਦੀ ਹੈਲਪ ਕਰੋ। ਮੈਨੂੰ ਯਾਦ ਹੈ ਕਿ ਤੁਸੀਂ ਰਿਕੁਐਸਟ ਕਰ ਸਕਦੇ ਹਾਂ, ਕਿਉਂਕਿ 86 'ਚ ਭਾਜੀ ਅਸੀਂ, ਮੈਂ 6ਵੀਂ 'ਚ ਪੜ੍ਹਦਾ ਸੀਗਾ ਜਦ ਅਸੀਂ ਇੰਗਲੈਂਡ ਗਏ, ਹੈ ਨਾ, ਮੈਂ ਅਤੇ ਮੇਰੀ ਛੋਟੀ ਭੈਣ, ਉਹ 5ਵੀਂ 'ਚ 4ਵੀਂ 'ਚ ਪੜ੍ਹਦੀ ਸੀ, ਮੈਂ 6ਵੀਂ 'ਚ ਪੜ੍ਹਦਾ ਸੀ, ਅਸੀਂ ਦੋਨੋਂ ਗਏ ਪੈਨ ਅਮ ਏਅਰਲਾਈਨ 'ਚ ਗਏ, ਅਤੇ ਸਾਡੇ ਫਾਦਰ ਸਾਹਿਬ ਨੇ ਟਿਕਟਾਂ ਬੁੱਕ ਕਰਾਈਆਂ, ਤਾਇਆ ਜੀ ਨੇ ਅਰੇਂਜ ਕੀਤਾ ਸਾਰਾ, ਅਤੇ ਸਾਡਾ ਅਸਿਸਟਡ ਟਰੈਵਲ ਸੀਗਾ ਉਹ ਉਹ ਏਅਰਲਾਈਨ ਵਾਲਿਆਂ ਨੂੰ ਤਾਂ ਚਾਅ ਚੜਿਆ ਵੀ ਦੋ ਨਿਆਣੇ ਇਕੱਲੇ ਟਰੈਵਲ ਕਰ ਰਹੇ ਆ, ਅਤੇ ਉਹ ਸਾਨੂੰ ਗੇਟ ਤੋਂ ਉਹਨਾਂ ਦਾ ਸਟਾਫ ਲੈ ਕੇ ਗਿਆ। ਠੀਕ ਹੈ, ਉਹਨਾਂ ਨੇ ਸਾਰਾ ਸਾਡਾ ਸਮਾਨ ਲੰਘਾਇਆ, ਉਹਨੂੰ ਬਿਠਾ ਲਿਆ, ਸਾਨੂੰ ਬੜੀ ਉਹਨੀ ਕੇਅਰ ਕੀਤੀ, ਨਰਸਿੰਗ ਮੰਗ ਰਹੀ, ਫਿਰ ਜਹਾਜ਼ 'ਚ ਬਿਠਾ ਲਿਆ, ਬੜੀ ਉਹਨਾਂ ਨੇ ਕੇਅਰ ਕੀਤੀ। ਫਿਰ ਦੇਖੋ ਫਰੈਂਕਫਰਟ ਸਾਡਾ ਜਹਾਜ਼ ਉਤਰਿਆ, ਮੈਨੂੰ ਹਜੇ ਵੀ ਯਾਦ ਹੈ, 1986 ਦੀ ਗੱਲ ਹੈ, ਹੈਂ, ਮੈਂ ਤਾਂ 6ਵੀਂ 'ਚ ਪੜ੍ਹਦਾ ਸੀਗਾ, ਉਹ ਕੈਪਟਨ ਸਾਨੂੰ ਆਪ ਲੈਣ ਆਇਆ, ਜਹਾਜ਼ ਉਤਰ ਗਿਆ ਨਾ, ਹਜੇ ਰਨਵੇ 'ਤੇ ਸੀਗਾ, ਅਤੇ ਕੈਪਟਨ ਸਾਨੂੰ ਆਪ ਲੈਣ ਆਇਆ ਵੀ ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਅਗਲੇ ਜਹਾਜ਼ ਦੇ ਵਿੱਚ ਬਿਠਾਲ ਕੇ ਆਊਂਗਾ, ਉੱਥੋਂ ਜਹਾਜ਼ ਚੇਂਜ ਕਰਨਾ ਸੀ, ਅਤੇ ਉਹਨੇ ਸਾਡੀ ਸਾਰੀ ਕਲੀਅਰੈਂਸ ਕਰਾਈ, ਉਹੀ ਜਰਮਨ ਭਾਸ਼ਾ ਬੋਲਿਆ, ਉਹੀ ਸਾਰਾ ਕੁਝ ਬੋਲਿਆ, ਹੈ ਨਾ। ਸੋ ਇਟ ਇਜ਼ ਪੋਸੀਬਲ, ਅੱਜ ਦੇ ਟਾਈਮ ਦੇ ਵਿੱਚ ਵੀ ਅਸਿਸਟਡ ਟਰੈਵਲ ਪੋਸੀਬਲ ਹੋ ਸਕਦਾ ਆ, ਏਅਰਲਾਈਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਆ। ਤੋ ਰਿੱਕੀ ਦੀ ਗੱਲ ਸਹੀ ਆ, ਰਿੱਕੀ ਬੜਾ ਸਿਆਣਾ ਬੰਦਾ ਆ, ਹੈਗਾ ਉੱਦਾਂ ਨਿਆਣਾ ਆ। ਅਤੇ ਭਾਅ ਜੀ ਚਲੋ ਆਪਾਂ ਸੁਨੇਹੇ ਵੀ ਲੈਂਦੇ ਹਾਂ, ਕਿਉਂਕਿ ਸਾਡੇ ਕਈ ਮਿੱਤਰ ਪਿਆਰੇ ਸਾਡੇ ਨਾਲ ਜੁੜੇ ਨੇ। ਅਮਰਜੀਤ ਬਰਾੜ ਜੀ, ਬਾਜਾ ਖਾਨਾ ਵਾਲੇ, ਕਹਿੰਦੇ ਕਿ ਜੰਗਾਂ ਕਾਹਦੀਆਂ, ਦੋਵੇਂ ਮੁਲਕ ਨੰਗਾਂ ਵਾਲੀ ਲੜਾਈ ਲੜਦੇ ਨੇ ਅਤੇ ਫਿਰ ਛੇਤੀ ਵਿਚੋਲੇ ਵੀ ਲੱਭਣ ਜਾਂਦੇ ਨੇ ਕਿ ਸਾਨੂੰ ਕੋਈ ਛੁਡਾ ਦੇਵੇ। ਗੱਲ ਤਾਂ ਇਉਂ ਜਾਪਦੀ ਆ, ਗੱਲ ਤਾਂ ਸਹੀ ਜਾ, ਆਇਓ ਸਾਨੂੰ ਕੋਈ ਛੁਡਾ ਲਓ ਇਲਤ ਛੇੜ ਕੇ। ਅਤੇ ਚਲੋ ਨਰਿੰਦਰ ਰਠੌਰ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਉੱਧਰ ਸਾਡੇ ਨਾਲ ਜੁੜੇ ਨੇ ਮਨਪ੍ਰੀਤ ਸਿੰਘ, ਉਹ ਤੁਹਾਡਾ ਜਿਹੜਾ ਚੁਟਕਲਾ ਸੀ ਨਾ, ਕਹਿੰਦੇ ਰੇਡੀਓ ਫਰੈਂਡਲੀ ਚੁਟਕਲਾ ਸੁਣ ਕੇ ਬੜਾ ਅੱਛਾ ਲੱਗਿਆ ਭਾਜੀ,
ਕਹਿੰਦੇ
ਜਿਹੜਾ ਤੁਸੀਂ ਰੇਡੀਓ,
ਨਰਿੰਦਰ ਰਠੌਰ ਜੀ।
ਨਹੀਂ, ਮਨਪ੍ਰੀਤ ਸਿੰਘ ਕਹਿੰਦੇ ਕਹਿੰਦੇ
ਅੱਛਾ ਅੱਛਾ
ਕਹਿੰਦੇ ਜਿਹੜਾ ਤੁਸੀਂ ਰੇਡੀਓ ਫਰੈਂਡਲੀ ਚੁਟਕਲਾ ਸੁਣਾਇਆ ਸੀ ਚੰਗਾ ਲੱਗਿਆ। ਅਤੇ
ਜਿਸ ਵੇਲੇ ਆਉਣਗੇ ਨਾ ਕਿਤੇ ਚਾਹ ਦਾ ਕੱਪ ਸਾਂਝਾ ਕਰਾਂਗੇ, ਇਹਨਾਂ ਨੂੰ ਅਸਲੀ ਚੁਟਕਲਾ ਵੀ ਸੁਣਾ ਦੇਵਾਂਗੇ।
ਉਹ ਸੁਣਿਆ ਹੀ ਆ ਭਾਜੀ, ਪਰ ਜੇ ਤੁਹਾਡੇ ਮੂੰਹੋਂ ਸੁਣਨਾ ਤਾਂ ਵੱਖਰੀ ਗੱਲ ਹੈ, ਪਰ ਇਹ ਇਹ ਕਾਮਨ ਚੁਟਕਲਾ ਹੈ। ਅੱਛਾ ਇੱਕ ਮੈਂ ਨਾ ਭਾਜੀ ਤਸਵੀਰ ਸਾਂਝੀ ਕਰਨਾ ਚਾਹੁੰਦਾ ਤੁਹਾਡੇ ਨਾਲ, ਅਤੇ ਇਹ ਇਹ ਸਾਨੂੰ ਭੇਜੀ ਹੈ ਬਹਾਦਰ ਸਿੰਘ ਮੱਲੀ ਹੋਣਾ ਨੇ, ਅਤੇ ਸਾਡੇ ਗ੍ਰਾਈ ਹੈ।
ਅੱਛਾ
ਹਾਂ, ਇਹ ਇਹ ਤਸਵੀਰ ਨਾ ਜਿਹੜੀ ਆ ਇਹ ਦੇਖਣੀ ਬਣਦੀ ਆ, ਤਾਂ ਇਹ ਵਾਲੀ
ਅੱਛਾ
ਸਰਦਾਰ ਡੋਨਲਡ ਸਿੰਘ ਟਰੰਪ ਸਰਪੰਚ ਅਮਰੀਕਾ ਕਲਾਂ।
ਆਹ ਵਧੀਆ ਗੱਲ ਕੀਤੀ, ਦੋਨੋਂ ਪਾਸੇ ਖੜੇ ਕੀਤੇ ਉਹ ਬੰਦੇ, ਮੋਦੀ ਸਾਹਿਬ ਤੇ ਇੱਧਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸਾਹਿਬ, ਤੇ ਵਿੱਚ ਮੋਦੀ ਸਾਹਿਬ ਬਹੁਤ ਫੁੱਲ ਫੁੱਲ ਆਇਆ ਨਾ। ਏਦਾਂ ਮੈਂ ਪੱਗ ਬੰਨਣੀ ਹੁੰਦਾ ਸਿੱਖਣੀ ਆ ਮਨਦੀਪ,
ਇਹ ਨਾ
ਏਦਾਂ ਪੱਗ।
ਇਹ ਨਾ ਕੁਛ ਘੰਟੇ ਪੁਰਾਣੀ ਫੋਟੋ ਹੈ।
ਅੱਛਾ ਜੀ,
ਹਾਂ, ਇਹ ਇਹ ਕੁਛ ਘੰਟੇ ਪੁਰਾਣੀ ਫੋਟੋ, ਕਿਉਂਕਿ ਨਾ ਇਹ ਇਹ ਜਿਹੜੀ ਹੁਣ ਨਵੀਂ ਫੋਟੋ ਮੈਂ ਵੱਡੀ ਕਰਦਾ, ਦੇਖੋ ਠੀਕ ਹੈ, ਉਹ ਪਿੱਛੇ ਜਿਹੜੇ ਲੀਡਰ ਖੜੇ ਨੇ ਨਾ ਆਪਣੇ ਖੱਬੇ ਸੱਜੇ
ਹਾਂਜੀ
ਪਾਕਿਸਤਾਨ ਤੇ ਇੰਡੀਆ ਵਾਲੇ, ਉਹ ਹੁਣ ਸਿੱਧਾ ਦੇਖ ਰਹੇ ਨੇ ਇਸ ਫੋਟੋ 'ਚ। ਪਰ ਇੱਕ ਹੋਰ ਫੋਟੋ ਬਣਾਈ ਹੈ, ਇਹ AI ਨਾਲ ਬਣਾਈ ਹੈ, ਉਹ ਦੋਨੋਂ ਨਾ ਤਿਰਛੀਆਂ ਅੱਖਾਂ ਨਾਲ ਡੋਨਲਡ ਟਰੰਪ ਨੂੰ ਦੇਖ ਰਹੇ, ਅੱਖਾਂ ਦਾ ਹੈਰਾਨੀ ਕਰਕੇ ਆਏ, ਉਹ ਵੀ ਮੈਂ ਤੁਹਾਨੂੰ ਭੇਜਾਂਗਾ। ਚਲੋ ਇਹ ਤਾਂ ਚਲੋ ਵਧੀਆ, ਮਤਲਬ ਹਾਸਾ ਮਜ਼ਾਕ ਵੀ ਚਾਹੀਦਾ, ਪਰ ਡੋਨਲਡ ਟਰੰਪ ਜੱਚਦਾ ਬੜਾ ਹੈ ਨਾ, ਇਹ ਸਹਿਜਧਾਰੀ ਟੌਰ ਉਹਦੀ ਪੂਰੀ ਕੱਢੀ ਹੋਈ ਹੈ। ਖੈਰ ਸਾਡੇ ਨਾਲ ਹੋਰ ਵੀ ਸੱਜਣ ਜੁੜਦੇ ਨੇ, ਮੈਂ ਉਹਨਾਂ ਦੇ ਵੀ ਮੈਸੇਜ ਦੇਖ ਲਵਾਂ। ਹਾਂਜੀ, ਸਾਡੇ ਨਾਲ ਕਹਿੰਦੇ ਨੇ ਕਿ ਸਿੱਧੂ ਸਾਹਿਬ ਬਿਹਾਰ 'ਚ ਵੋਟਾਂ ਆ ਰਹੀਆਂ ਨੇ, ਪਰਮਜੀਤ ਧਾਲੀਵਾਲ, ਆਪਾਂ ਕਰਦੇ ਹਾਂ ਇਹਦੇ ਬਾਰੇ ਗੱਲ। ਜਸਵੰਤ ਰਾਏ ਮੈਲਬਨ ਦੇ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਾਡੇ ਨਾਲ ਜੁੜੇ ਨੇ GS ਚਾਹਲ ਸਾਹਿਬ, ਭਾਅ ਜੀ ਉਹਨਾਂ ਨੇ ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ, ਉਹ ਆਪਾਂ ਇੱਕ ਮਿੰਟ 'ਚ ਕਰਦੇ ਸ਼ੁਰੂ। ਗੌਰਵ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਉਹ ਨਾ ਤਸਵੀਰ ਸਾਂਝੀ ਕਰ ਰਹੇ ਨੇ TV 'ਤੇ, ਭਾਅ ਜੀ ਦੇਖ ਰਹੇ ਨੇ ਸਾਨੂੰ ਗੌਰਵ ਸ਼ਰਮਾ ਜੀ। ਹਾਂ,
ਇਹ ਸਾਬਕਾ ਵਿਨੀਪੈਗ ਨਿਵਾਸੀ,
ਸਾਬਕਾ ਵਿਨੀਪੈਗ ਨਿਵਾਸੀ। ਹਾਂਜੀ, ਇਹ ਇੱਕ ਨਹੀਂ, ਵਿਨੀਪੈਗ ਤਾਂ ਹੋਰ ਵੀ ਜਾ ਰਹੇ, ਕੱਲ੍ਹ ਸਾਡੇ ਇੱਕ ਮਿੱਤਰ ਪਿਆਰੇ ਬਰਾੜ ਸਾਹਿਬ, ਉਹਨਾਂ ਨਾਲ ਗੱਲ ਹੋਈ, ਉਹ ਵੀ ਵਿਨੀਪੈਗ ਸੀ, ਉਹਨਾਂ ਨੇ ਸਾਨੂੰ ਹੋਸਟ ਕੀਤਾ ਸੀ ਉਦੋਂ, ਤਾਂ ਉਹਨਾਂ ਨੇ ਵੀ ਮਤਲਬ ਦੱਸਿਆ ਕਿ ਉਹ ਕੈਲਗਰੀ ਮੂਵ ਹੋ ਗਏ ਨੇ। ਅਤੇ ਆਹ ਦੇਖੋ ਭਾਅ ਜੀ, ਆਹ ਫੋਟੋ ਹੈ ਤੁਹਾਡੀ ਅਤੇ ਮੇਰੀ ਵਿਨੀਪੈਗ ਤੋਂ ਭੇਜੀ ਜਿਹੜੀ, ਆ ਦੇਖ ਲਓ।
ਅੱਛਾ ਜੀ,
ਹਾਂ ਦੇਖ ਲਓ ਫਿਰ, ਆਪਾਂ ਪੂਰੇ
ਟੀਵੀ ਤੇ ਦੇਖ ਰਹੇ ਆ,
ਇਹ TV ਵੱਡੇ TV ਤੇ ਦੇਖ ਰਹੇ ਹਾਂ, ਅਤੇ ਕਿਆ ਬਾਤ
ਇਹ
ਹੀ ਹੈ।
ਫੋਟੋ ਸਾਫ ਹੈ,
ਹੈਂ,
ਇਹ ਫੋਟੋ ਯਾਰ ਸਾਫ ਆ,
ਸਾਡੇ ਨਾਲੋਂ ਜ਼ਿਆਦਾ ਲਾਈਵ ਨਾਲੋਂ ਜ਼ਿਆਦਾ ਸਾਫ ਆ ਰਹੀ, ਇਹ ਗੱਲ ਕੀ ਆ, ਇਹਨਾਂ ਕੋਲ ਬਾਹਰਲਾ TV ਲੱਗਦਾ ਮੈਨੂੰ। ਖੈਰ
ਚਾਈਨਾ ਤੋਂ ਮੰਗਾਇਆ,
ਇਹਨੂੰ ਚਾਈਨਾ ਤੋਂ ਮੰਗਾਇਆ ਹੈ TV। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ। ਹਰਦੀਪ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਹਿੰਦਰ ਸਿੰਘ ਹੰਸ ਕਹਿੰਦੇ ਭਾਜੀ ਵੈਰੀ ਗੁੱਡ ਚੁਟਕਲਾ, ਵੈਰੀ ਗੁੱਡ ਚੁਟਕਲਾ।
ਮਹਿੰਦਰ ਸਿੰਘ ਹੰਸ ਆਪਣੇ ਬ੍ਰੈਂਪਟਨ ਵਾਲੇ ਨੀ?
ਆਹੋ ਆਹੋ, ਬ੍ਰੈਂਪਟਨ ਵਾਲੇ ਹੀ, ਤੇ
ਬਹੁਤ ਦੇਰ ਬਾਅਦ ਆ।
ਹਾਂਜੀ ਹਾਂਜੀ, ਉਹ 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 ਕਹਿੰਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਅਮਰੀਕ ਸਿੰਘ ਜੀ ਨੂੰ ਵੀ, ਵੈਰੀ ਨਾਈਸ ਟਿਕਲਿੰਗ ਟਾਕਿੰਗ ਅਬਾਊਟ ਰਿਲੀਜਨ, ਆਈ ਐਮ ਹੈਪੀ ਟੂ ਸੀ ਸਟੋਪ ਜੰਗ, ਫਸਟ ਟਾਈਮ ਟਰੰਪ ਡਿਡ ਅ ਗੁੱਡ ਜੋਬ। ਚਲੋ ਬਹੁਤ ਵਧੀਆ ਗੱਲ ਹੈ। ਅਤੇ ਕਹਿੰਦੇ ਨੇ ਕਿ ਉਹ ਨਵਾਂ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਬਣ ਗਿਆ, ਅਤੇ ਉਹਦਾ ਨਾਂ ਹੈਗਾ ਕਾਰਨੀ, ਠੀਕ ਹੈ। ਹਾਂ, ਅਤੇ ਕੈਨੇਡਾ 'ਚ ਪੰਜਾਬੀਆਂ ਨੇ ਉਹਦਾ ਨਾਂ ਪਤਾ ਕੀ ਨਿਕਲਿਆ ਰੱਖਿਆ, ਕਹਿੰਦੇ ਕਹਿੰਦੇ ਕਰਨੀ ਵਾਲਾ ਬਣਿਆ ਐਤਕੀ ਪ੍ਰਾਈਮ ਮਿਨਿਸਟਰ, ਬੜੀ ਕਰਨੀ ਵਾਲੀ ਜਿਹੜਾ ਕਹਿੰਦੇ ਕਰ।
ਇਹਦੇ ਤੇ ਤੁਸੀਂ ਇੱਕ ਲੇਖ ਵੀ, ਇੱਕ ਬ੍ਰੌਡਕਾਸਟਿੰਗ ਯੂਨਿਟ ਵੀ ਬਣਾਇਆ ਸੀਗਾ ਤੇ ਵੱਖ ਵੱਖ ਆਵਾਜ਼ਾਂ ਦੇ ਵਿੱਚ ਵੀ ਉਹ ਥੋੜਾ ਜਿਹਾ ਸੁਣਾਏ ਦੇ ਉਹਦਾ ਨਾਲ ਲੱਗਦਾ ਇੱਥੇ
ਕਿਹੜਾ?
ਤੁਹਾਡੇ ਕੋਲ ਮੌਕਾ ਹੈ 5 ਮਿੰਟ ਦਾ ਜਿਹੜਾ ਤੁਸੀਂ ਯੂਨਿਟ ਬਣਾਇਆ ਸੀ ਕਿ
ਹਾਂ,
ਜਿਹੜੀਆਂ ਆਪਣੇ
ਉਹ ਹੁਣ
ਪਿੰਡਾਂ ਦੇ ਵਿੱਚ ਇਲੈਕਸ਼ਨ
ਉਹ
ਉਹਦਾ
ਫਿਲਹਾਲ
ਕੀ
ਮੇਰੇ ਕੋਲ ਆਡੀਓ
ਸਮਝ।
ਆਡੀਓ ਲੋਡਡ ਨਹੀਂ ਹੈਗਾ ਮੇਰੇ ਕੋਲ, ਮੈਂ ਉਹ ਸੁਣਾਵਾਂਗਾ ਫਿਰ ਆਪਾਂ। ਤੇ ਰਮਨਦੀਪ ਅਟਵਾਲ ਜੀ ਰਿਵਰਲੈਂਡ ਤੋਂ ਸਾਡੇ ਨਾਲ ਜੁੜੇ ਨੇ ਵੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਸੁਣ ਰਹੇ ਨੇ, ਬਹੁਤ ਵਧੀਆ ਚੱਲ ਰਿਹਾ। ਤੇ ਵਿਜੇ ਵਿਰਦੀ ਜੀ ਵੀ ਪ੍ਰੋਗਰਾਮ 'ਚ ਸ਼ਾਮਲ ਹੋ ਗਏ ਨੇ। ਗੁੱਡ ਟੂ ਨੋ ਸੀਜ਼ ਫਾਇਰ ਦਿਸ ਮੇ ਹੈਪਨ ਕੰਡੀਸ਼ਨਲ ਬਟ ਪਾਕਿਸਤਾਨ ਗੋਟ ਅਪਰੂਵਲ ਆਫ 1 ਬਿਲੀਅਨ ਫਰੋਮ IMF। ਦੇਖੋ ਆਪਾਂ ਇੱਥੇ ਕਰਦੇ ਹਾਂ ਟ੍ਰੇਡ ਦੀ ਗੱਲ ਕਿ ਅਮਰੀਕਾ ਨੇ ਬਾਂਹ ਮਰੋੜੀ, ਭਾਈ ਤੈਨੂੰ ਪੈਸੇ ਨਹੀਂ ਮਿਲਣੇ ਜੇ ਤੂੰ ਲੜਾਈ ਬੰਦ ਨਹੀਂ ਕੀਤੀ, ਟੇਬਲ ਤੇ ਆ
ਹਾਂਜੀ
ਜਾ। ਇਹਨੂੰ ਕਹਿੰਦੇ ਆ ਟ੍ਰੇਡ, ਇਹਨੂੰ ਕਹਿੰਦੇ ਪੈਸੇ ਦੀ ਪਾਵਰ। ਠੀਕ ਹੈ ਤੁਸੀਂ,
ਤੁਹਾਡੀ ਟੈਕਨੀਕ ਜਿਹੜੀ ਦੱਸੀ ਸੀ ਉਦਨ ਟ੍ਰੇਡਿੰਗ ਪਾਵਰ ਜਿਹੜੀਆਂ ਹੁੰਦੀਆਂ ਟ੍ਰੇਡ ਲੱਗਣੀਆਂ ਚਾਹੀਦੀਆਂ ਉਹ ਕਿੱਦਾਂ ਆ, ਇੱਕਦਮ ਹੀ ਆ ਗਿਆ ਉਹਦਾ
ਇੱਕਦਮ
ਰਿਜ਼ਲਟ
ਰਿਜ਼ਲਟ
ਸਾਹਮਣੇ,
ਆ ਗਿਆ। ਮੈਨੂੰ
ਇਹਨੂੰ
ਲੱਗਦਾ ਉਹ ਸਾਡਾ ਪ੍ਰੋਗਰਾਮ ਸੁਣਦੇ ਆ ਭਾਜੀ,
ਸੁਣਦੇ ਆ ਡੋਨਲਡ ਟਰੰਪ ਹੁਣੀ ਤੇ ਪਾਕਿਸਤਾਨੀ ਜਿਹੜੇ ਵੀਰ ਸਾਡੇ ਆ
ਚੜ੍ਹਾਈ ਆ ਆਪਣੀ, ਸੁਣਦੇ ਆ ਆਪਣਾ ਪ੍ਰੋਗਰਾਮ। ਜੋਗਿੰਦਰ ਸਿੰਘ ਜੋਗੀ, ਜੋਗਿੰਦਰ ਸ਼ਰਮਾ ਜੋਗੀ ਜੀ ਵੀ ਪ੍ਰੋਗਰਾਮ ਸ਼ਾਮਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਭਾਜੀ। ਚਾਲ ਸਾਹਿਬ ਨੇ ਕੁਝ ਖਬਰਾਂ ਭੇਜੀਆਂ, ਉਹਦੇ ਬਾਰੇ ਆਪਾਂ ਗੱਲ ਕਰ ਲਈਏ ਪਹਿਲਾਂ ਬਰੀਫਲੀ ਕਿ ਕਿਹੜੀਆਂ ਕਿਹੜੀਆਂ ਨੇ, ਕਿਉਂਕਿ ਕਾਫੀ ਇੰਟਰਸਟਿੰਗ ਖਬਰਾਂ ਹੁੰਦੀਆਂ। ਇੱਕ ਤਾਂ ਹੈਗਾ ਵੀ ਆਮ ਆਦਮੀ, ਮੈਂ ਇੱਧਰ ਲਿਆਵਾਂ ਸਕਰੀਨ ਦੇ ਸਾਹਮਣੇ, ਕਿ ਆਮ ਆਦਮੀ ਪਾਰਟੀ ਦਾ ਮਹੱਲਾ ਕਲੀਨਿਕ ਛਾ ਗਈ, ਮਿਲੀ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ। ਅਤੇ ਮਹੱਲਾ ਕਲੀਨਿਕ ਦੀ ਜਿਹੜੀ ਮਤਲਬ ਇਹ ਪ੍ਰਸਿੱਧੀ ਮਿਲ ਗਈ ਆ, ਅਤੇ ਖਬਰ ਇਹ ਆ ਰਹੀ ਆ ਕਿ ਆਮ ਆਦਮੀ ਪਾਰਟੀ ਦੀ ਮਹੱਲਾ ਕਲੀਨਿਕ ਛਾ ਗਈ ਆ, ਮਿਲੀ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ, ਆਸਟ੍ਰੇਲੀਆ ਵਿੱਚ ਲਾਗੂ ਹੋ ਸਕਦਾ ਹੈ ਇਹ ਹੈਲਥ ਸਿਸਟਮ ਮਹੱਲਾ ਕਲੀਨਿਕ।
ਆਪਣੀ ਗੱਲਾਂ ਚੋਂ ਗੱਲ ਨਿਕਲਦੀ ਹੁਣ ਗੱਲਾਂ ਵਿੱਚ ਵਾਕਿਆ ਨਿਕਲਦੀ ਹੁੰਦੀ
ਕਮਾਲ।
ਆ, ਨਿਕਲੇ ਆਈ ਆ ਤੇ ਜਿਹੜੀ ਜੰਗ ਦਾ ਨਾ ਸਾਇਆ ਛਾਇਆ ਰਿਹਾ ਪਿਛਲੇ 2-3 ਹਫ਼ਤੇ, ਉਹਨੂੰ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੀ ਉਹਨੂੰ ਬੜਾ ਸਾਹ ਮਿਲਿਆ, ਉਹਦੇ ਨਾਲ ਉਹਨੂੰ ਸਹਾਰਾ ਮਿਲਿਆ ਕਿ
ਸਾਰਾ
ਉਹਦੇ ਜਿਹੜੇ ਇਸ਼ੂ ਕਿਸਾਨ ਉਹਨਾਂ ਦੇ ਦੁਆਲੇ ਹੋਏ ਹੋਏ ਸੀ ਜਾਂ ਹੋਰ ਉਹਨਾਂ ਦੇ ਇਸ਼ੂ ਸੀ ਉਹ ਦੱਬ ਕੇ ਆਏ ਸੀਗੇ, ਤੇ ਉਹਨਾਂ ਨੂੰ ਜਿਹੜਾ ਫਿਰ ਚੰਗਾ ਲੱਗਾ ਕਿ ਉਹ ਗੱਲੇ ਨਹੀਂ ਹੋ ਰਹੀ, ਇਹ ਲੜਾਈ ਦੀਆਂ ਗੱਲਾਂ ਹੋ ਰਹੀਆਂ ਸਾਰੇ ਪਾਸੇ, ਇਹੀ ਯੂਟਿਊਬਰ ਜਿਹੜੇ ਇਹੀ ਇੱਧਰ ਨੂੰ ਹੋ ਗਏ, ਹੁਣ ਮੁੜ ਕੇ ਫੇਰ ਦੁਬਾਰਾ ਉੱਧਰ ਨੂੰ ਲੱਗਦਾ ਹੋਇਆ ਨਾ ਉਹਨਾਂ ਦੀਆਂ ਜਿਹੜੀਆਂ ਕਮਜ਼ੋਰੀਆਂ ਜਾਂ ਉਹਨਾਂ ਦੇ ਜਿਹੜੇ ਇਸ਼ੂਜ਼ ਆ ਉਹਨਾਂ ਤੇ ਫੇਰ ਗੱਲਾਂ ਜਿਹੜੀਆਂ ਹੋਣ ਲੱਗ ਪੈਣੀਆਂ, ਕਿ
ਭਾਜੀ
ਉਹਨਾਂ ਨੂੰ ਥੋੜਾ ਜਿਹਾ ਆਇਆ ਸੀਗਾ।
ਆਸਟ੍ਰੇਲੀਆ 'ਚ ਮਹੱਲਾ ਕਿਹੜਾ, ਮਤਲਬ ਕਿਹੜਾ ਮਹੱਲਾ ਕਲੀਨਿਕ ਹੋ ਸਕਦਾ, ਮੈਨੂੰ ਸਮਝ ਨਹੀਂ ਆਉਂਦੀ। ਆਸਟ੍ਰੇਲੀਆ ਦੇ ਵਿੱਚ ਆਲਰੇਡੀ ਮਹੱਲਾ ਕਲੀਨਿਕਸ ਹੈਗੇ ਨੇ, ਤੁਸੀਂ ਦੇਖੋ ਆਈ ਥਿੰਕ ਲੇਬਰ ਗਵਰਨਮੈਂਟ ਕੈਵਿਨ ਰੱਡ ਦੇ ਦੌਰਾਨ GP ਸੁਪਰ ਕਲੀਨਿਕ ਬਣੇ ਸੀਗੇ, ਉਹ ਮਹੱਲਾ ਕਲੀਨਿਕ ਹੀ ਸੀ, ਉਹ ਲੌਂਗ ਟਾਈਮ ਬਿਫੋਰ ਆਮ ਆਦਮੀ ਪਾਰਟੀ ਸੀਗੇ। ਠੀਕ ਹੈ, ਇੱਥੇ ਇੱਦਾਂ ਆ ਵੀ ਪਹਿਲੀ ਗੱਲ ਤਾਂ ਹਸਪਤਾਲ ਅਵੇਲੇਬਲ ਨੇ, ਹੈ ਨਾ, GP ਤੁਹਾਡੇ ਅਵੇਲੇਬਲ ਨੇ, ਥੋੜ੍ਹਾ ਰਸ਼ ਆ ਹੁਣ ਅੱਜ ਕੱਲ੍ਹ, ਪਰ ਇੱਥੇ ਹਰੇਕ ਸ਼ਹਿਰ ਦੇ ਵਿੱਚ ਇੱਕ GP ਦੇ ਸਮੂਹ ਹੈ ਜਿਹੜਾ 24 ਘੰਟੇ ਅਵੇਲੇਬਲ ਹੈ, ਉੱਥੇ ਤੁਸੀਂ ਜਾ ਸਕਦੇ ਹੋ। ਠੀਕ ਹੈ, ਅਤੇ ਮਤਲਬ ਮਹੱਲਾ ਕਲੀਨਿਕ ਦਾ ਜਿਹੜਾ ਕੌਨਸੈਪਟ ਹੈ, ਮਤਲਬ ਕਿਹੋ ਜਿਹੀਆਂ ਖਬਰਾਂ ਜਿਹੜੀਆਂ ਲੱਗ ਰਹੀਆਂ ਨੇ ਸਮਝ ਤੋਂ ਬਾਹਰ ਹੈ। ਅਤੇ ਇੱਕ ਹੋਰ ਖਬਰ ਜਿਹੜੀ ਉਹਨਾਂ ਨੇ ਸ਼ੇਅਰ ਕੀਤੀ ਹੈ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਕੈਸ਼ ਬੰਦ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਵੀ ਕੈਸ਼ ਬੰਦ ਹੋ ਜਾਣਾ ਜੀ, ਅਤੇ ਇਹਦੇ ਵਿੱਚ ATM ਬੰਦ ਹੋ ਰਹੇ ਨੇ, ਤਾਂ ਮਤਲਬ ਇਹ ਇਹ ਸੁਣਿਆ ਆ ਵੀ ਜਿਹੜੇ 70% ਕੰਜ਼ਿਊਮਰ ਸੀ, ਹੈ ਨਾ, ਉਹ ਕੈਸ਼ ਦਾ ਆਦਾਨ ਪ੍ਰਦਾਨ ਕਰਦੇ ਸੀ 2017 'ਚ, ਅਤੇ ਹੁਣ ਸਿਰਫ 13% 2022 ਦੇ ਵਿੱਚ ਕਰ ਰਹੇ ਨੇ, ਇਹ ਘਟਿਆ ਜਾ ਰਿਹਾ। ਅਤੇ ਹੁਣ ਸਿਰਫ 7% ਲੋਕ ਜਿਹੜੇ ਨੇ ਉਹ ਰਹਿ ਗਏ ਨੇ ਜਿਹੜੇ ਕੈਸ਼ ਦੀ ਵਰਤੋਂ ਕਰਦੇ ਨੇ। ਅਤੇ ਕੁੱਲ ਮਿਲਾ ਕੇ ਭਾਜੀ ਇਹ ਇਹ ਦੱਸਿਆ ਜਾ ਰਿਹਾ ਕਿ ਹੋ ਸਕਦਾ ਹੈ ਕਿ 2055 ਤੱਕ ਇਹ ਕੈਸ਼ ਬੰਦ ਹੀ ਹੋ ਜਾਵੇ, ਮਤਲਬ ਬਿਲਕੁਲ ਕੈਸ਼ਲੈਸ ਸੁਸਾਇਟੀ ਹੋ ਜਾਵੇ। ਇਹਦੇ ਬਾਰੇ ਤੁਹਾਡੀ ਕੀ ਟਿੱਪਣੀ ਆ?
ਅਮਨਦੀਪ, ਜਿਸ ਵੇਲੇ ਤੁਹਾਡੇ ਕੋਲ ਕੈਸ਼ ਹੁੰਦਾ ਨਾ ਜੇਬ ਦੇ ਵਿੱਚ, ਤੁਹਾਨੂੰ ਲੱਗਦਾ ਕਿ ਤੁਸੀਂ ਥੋੜ੍ਹੇ ਜਿਹੇ ਨਾ ਅਮੀਰ ਜਿਹੇ ਬੰਦੇ ਆ, ਥੋੜ੍ਹੀ ਮਿਲਦੀ ਤੁਹਾਨੂੰ ਰਾਹਤ ਮਿਲਦੀ ਆ ਕਿ ਤੁਹਾਡੇ ਕੋਲ ਕੁਝ ਪੈਸੇ ਹੈਗੇ ਆ ਤੁਹਾਡੇ ਵਾਲਟ ਦੇ ਵਿੱਚ ਦਾ ਤੁਹਾਡੀ ਜੇਬ ਦੇ ਵਿੱਚ। ਹੁਣ ਅਸੀਂ ਜਿਹੜੇ ਆ 2055 ਤੱਕ ਤਾਂ 100 ਸਾਲ ਦੇ ਹੋ ਜਾਣਾ, ਪਤਾ ਨਹੀਂ ਹੋਣਾ ਕਿ ਨਹੀਂ, ਉਦੋਂ ਕੈਸ਼ ਬੰਦੇ ਹੋ ਜਾਣਾ, ਅਸੀਂ ਵੀ ਬੰਦੇ ਹੋ ਜਾਣਾ, ਚਲੋ ਉਹ ਤਾਂ ਜੁਦੀ ਗੱਲ ਆ, ਪਰ ਮੇਰੇ ਖਿਆਲ ਦੇ ਵਿੱਚ ਕੈਸ਼ ਕਦੇ ਵੀ ਇਲੀਮੀਨੇਟ ਨਹੀਂ ਹੋਊਗਾ, ਥੋੜਾ
ਭਾਜੀ
ਬਹੁਤਾ ਕੈਸ਼ ਚੱਲ
ਤੁਸੀਂ
ਸਕਦਾ ਕਿਉਂਕਿ
ਤੁਸੀਂ
ਇਕਵਿਪਮੈਂਟ ਨਾ
ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਅਸੀਂ ਅਸੀਂ ਕੈਸ਼ ਨੂੰ ਨਾਲ ਲੈ ਕੇ ਹੀ ਡੁੱਬਾਂਗੇ
ਥੋੜਾ ਬਹੁਤਾ ਲੈ ਕੇ ਜਾਵਾਂਗੇ ਅਮਨਦੀਪ, ਹੁਣ ਇੰਨਾ ਇੰਨੀ ਮਿਹਨਤ ਕਰਦੇ ਆ, ਕਮਾਉਂਦੇ ਆ, ਕੈਸ਼ ਤੁਹਾਡੀ ਜੇਬ ਵਿੱਚ ਹੋਣਾ
ਫਿਰ
ਵੀ ਚਾਹੀਦਾ
ਮਗਰੋਂ
ਥੋੜਾ ਬਹੁਤ।
ਮਗਰੋਂ ਲੋਕ ਇਹ ਕਿਹਾ ਕਰਨਗੇ ਬਈ ਨਾਲੇ ਹੀ ਲੈ ਗਏ
ਮਾਇਆ ਕਹਿੰਦੇ ਨਾਲ ਨਹੀਂ ਜਾਂਦੀ ਪਰ
ਨਾਲੇ
ਚਲੇ ਵੀ
ਕੈਸ਼।
ਜਾਂਦੀ ਹੈ।
ਹਾਂ ਫਲੋਰਾ ਸਾਹਿਬ ਕੈਸ਼ ਨਾਲੇ ਲੈ ਗਏ, ਇਕਨੋਮਿਸਟ ਇੰਨੇ ਤਕੜੇ ਸੀਗੇ ਨਾਲੇ ਗਈ ਉਹਨਾਂ ਦੇ
ਹੈ ਮਾਇਆ ਜਿਹੜੀ ਹੈ ਬਹੁਤ ਜ਼ਰੂਰੀ ਆ, ਜ਼ਿਆਦਾ ਮਾਇਆ ਜਿੱਦਾਂ ਤੁਸੀਂ ਕਹਿੰਦੇ, ਜਿਸ ਵੇਲੇ ਮਾਇਆ ਖੜ ਜਾਂਦੀ ਆ ਤੇ ਉਹ ਬਦਬੂ ਮਾਰਨ ਲੱਗ ਪੈਂਦੀ, ਜਿਹੜੀ ਮਾਇਆ ਚੱਲਦੀ ਰਹਿੰਦੀ ਆ ਉਹ ਮਾਇਆ ਤੁਹਾਨੂੰ ਸੁਖਤ ਅਭਿਆਸ ਸੁਖਤ ਅਨੁਭਵ ਦਿੰਦੀ ਆ, ਤੇ ਉਹ ਅਨੁਭਵ ਤੁਹਾਨੂੰ ਮਹਿਸੂਸ ਕਰਨੇ ਚਾਹੀਦੇ ਆ। ਕੈਸ਼ ਜ਼ਰੂਰ ਜੇਬ ਦੇ ਵਿੱਚ ਰੱਖਣਾ ਚਾਹੀਦਾ, ਕੈਸ਼ ਰੱਖਣ ਦੇ ਨਾਲ ਬਰਕਤ ਬਹੁਤ ਆਉਂਦੀ ਹੈ ਅਮਨਦੀਪ। ਜੇ ਤੁਹਾਡੇ ਕੈਸ਼ ਨਾ ਹੋਵੇ, ਕਾਰਡ ਹੀ ਹੋਵੇ, ਕਈ ਵਾਰ ਕਾਰਡ ਚੱਲਦਾ ਹੀ ਨਹੀਂ ਹੈ, ਉਹ ਕਹਿੰਦੇ ਨਹੀਂ ਜੀ ਕਾਰਡ ਚੱਲਦਾ ਨਹੀਂ ਹੈ, ਫਿਰ ਤੁਸੀਂ ਕਿੱਥੇ ਜਾਓਗੇ। ਕੈਸ਼ ਤੁਹਾਡੇ ਕੋਲ $500,000 ਤੁਹਾਡੀ ਜੇਬ, $500,000 ਤੱਕ ਕੀ ਕਰਨਾ, $100, $200 ਤੁਹਾਡੀ ਜੇਬ ਵਿੱਚ ਹੋਣਾ ਚਾਹੀਦਾ, ਚੰਗਾ ਵੀ ਲੱਗਦਾ ਤੇ ਉਹਦੇ ਨਾਲ
ਉਹ ਕਈ ਵਾਰੀ ਨਾ
ਥੋੜਾ
ਦੇਖੋ
ਚੰਗਾ।
ਕਈ ਵਾਰੀ ਕਾਰਡ ਨਹੀਂ ਚੱਲਦੇ, ਲੌਕ ਹੋ ਜਾਂਦਾ ਕਾਰਡ ਤੁਹਾਡਾ, ਫਿਰ ਤੁਸੀਂ ਕੀ ਕਰੋਗੇ? ਮੰਗਤਿਆਂ ਮੰਗਰ ਫਿਰ ਤੁਸੀਂ ਇੱਧਰ ਉੱਧਰ ਦੇਖਦੇ ਰਹਿੰਦੇ ਹੋ, ਤਾਂ $50-$200 ਤਾਂ ਕੋਲ ਰੱਖਣਾ ਪੈਣਾ। ਪਰ ਇਹਦੇ ਵਿੱਚ ਨਾ ਭਾਅ ਜੀ ਇੱਕ ਇੱਕ ਰੈਜ਼ਿਸਟੈਂਸ ਵੀ ਚੱਲ ਰਹੀ ਆ ਆਸਟ੍ਰੇਲੀਆ ਦੇ ਵਿੱਚ, ਕਿ ਇੱਕ ਕਹਿ ਲਓ ਕੋਈ ਲੌਬੀ ਜਾਂ ਲੋਕ ਇਹ ਕਹਿ ਰਹੇ ਨੇ ਕਿ ਨਹੀਂ ਅਸੀਂ ਇਹ ਬੰਦ ਨਹੀਂ ਹੋਣ ਦੇਣੀ, ਉਹ ਕੈਸ਼ ਕਢਾਉਂਦੇ ਨੇ ਏਟੀਐਮਾਂ 'ਚੋਂ ਜਾ ਕੇ, ਅਤੇ ਏਟੀਐਮਾਂ ਦੇ ਵਿੱਚ ਕੈਸ਼ ਚੜ੍ਹਾਉਣੀ ਕਰਨੀ ਉਹ ਬੈਂਕਾਂ ਵਾਲਿਆਂ ਨੂੰ ਮਹਿੰਗਾ ਪੈਂਦਾ ਆ ਸੌਦਾ, ਬਿਜਲੀ, ਸਿਕਿਉਰਿਟੀ ਐਂਡ ਆਲ ਦੈਟ, ਹੈ ਨਾ? ਅਤੇ ਇਸ ਕਰਕੇ ਉਹ ਇਹ ਚੀਜ਼ ਨੂੰ ਵੀ ਖਤਮ ਕਰਨਾ ਚਾਹੁੰਦੇ ਆ ਕਿ ਡਿਜੀਟਲ ਹੋ ਜਾਵੇ। ਪਰ ਡਿਜੀਟਲ ਦਾ ਮਤਲਬ ਇਹ ਆ, ਜਿੱਦਾਂ ਦੇ ਵਰਤਾਰੇ ਚੱਲ ਰਹੇ ਆ, ਕਿ ਡਿਜੀਟਲ ਦਾ ਮਤਲਬ ਇਹ ਕਿ ਇੱਕ ਬਟਨ ਦੱਬੋ ਤੁਹਾਡੇ ਸਾਰੇ ਅਕਾਊਂਟ ਫਰੀਜ਼, ਠੀਕ ਹੈ? ਉੱਧਰ ਕੋਈ ਹਿੱਕਪ ਆ ਗਈ, ਬੈਂਕ ਦਾ ਫੇਲੀਅਰ ਹੋ ਗਿਆ, ਕਮਿਊਨੀਕੇਸ਼ਨ ਟੈਲਸਟਰਾ ਜਾਂ ਓਪਟਸ ਦਾ ਟਾਵਰ ਫੇਲ ਹੋ ਗਿਆ, ਤੁਹਾਡੀਆਂ ਸਾਰੀਆਂ ਟ੍ਰਾਂਜੈਕਸ਼ਨਾਂ ਬੰਦ, ਤੁਸੀਂ ਕੁਛ ਵੀ ਨਹੀਂ ਕਰ ਸਕਦੇ, ਤੁਸੀਂ ਬ੍ਰੈਡ ਵੀ ਨਹੀਂ ਲੈ ਸਕਦੇ। ਸੋ ਇਸ ਚੀਜ਼ਾਂ ਤੋਂ ਡਰ ਲੱਗਦਾ ਹੈ ਲੋਕਾਂ ਨੂੰ ਕਿ ਕੱਲ੍ਹ ਨੂੰ ਕੋਈ ਇਲਤ ਕਰ ਦੇਵੇ, ਕੋਈ ਹੈਕਰ ਇਲਤ ਕਰ ਲਵੇ, ਜਾਂ ਬੈਂਕ ਇਲਤ ਕਰ ਲਵੇ, ਜਾਂ ਗਵਰਨਮੈਂਟ ਇਹ ਕਹਿ ਦੇਵੇ ਇਹਦਾ ਅਕਾਊਂਟ ਬੰਦ ਕਰ ਦੇਣਾ, ਉਹਨੇ ਇੱਕ ਬਟਨ ਦੱਬਣਾ ਤੁਸੀਂ ਭੁੱਖੇ ਮਰ ਜਾਣਾ। ਇਸ ਚੀਜ਼ ਤੋਂ ਲੋਕ ਡਰਦੇ ਨੇ ਕਿ ਜਿਹੜੀ ਜਿਹੜੀ ਤੁਹਾਡੀ ਆਜ਼ਾਦੀ ਹੈ, ਤੁਸੀਂ ਆਜ਼ਾਦ ਨਹੀਂ ਹੈਗੇ, ਹੈ ਨਾ? ਇਸ ਕਰਕੇ ਮੈਨੂੰ ਲੱਗਦਾ ਨਹੀਂ ਇਹ ਕੈਸ਼ ਬੰਦ ਹੋਏਗੀ। ਇਹ ਜੇ ਇਹ ਕੈਸ਼ ਬੰਦ ਹੋਏਗੀ ਤਾਂ ਲੋਕ ਕੋਈ ਹੋਰ ਤਰੀਕਾ ਕੱਢ ਲੈਣਗੇ ਉੱਥੇ ਭਾਅ ਜੀ।
ਕੈਸ਼ ਨਹੀਂ ਬੰਦ ਹੋ ਗਏ, ਜਿਹੜੇ ਕਾਰਡ ਚੱਕੀ ਫਿਰਦੇ ਨਾ ਕੈਸ਼, ਜਦੋਂ ਬੈਂਕ ਪੈਸੇ ਕਢਾਉਣੇ ਆ ਉਹ ਜ਼ਰੂਰ ਬੰਦ ਹੋ ਜਾਊਗੇ। ਬੰਦ ਇੱਦਾਂ ਹੋ ਗਏ, ਆਹ ਦੇਖੋ ਮੈਂ ਪੈਨ ਹੈ ਨਾ ਆਪਣਾ ਇੱਥੇ ਲਾਇਆ, ਉਹ ਇੱਦਾਂ ਦੀ ਕੋਈ ਇੱਦਾਂ ਦੀ ਕੋਈ ਇੱਥੇ ਰੋਸ਼ ਬੈਂਕ ਵਿੱਚ ਜਾਓਗੇ ਨਾ, ਉਹਨਾਂ ਕੋਲ ਇੱਦਾਂ ਦਾ ਪੈਨ ਹੋਊਗਾ, ਇੱਥੇ ਰੋਸ਼ਨੀ ਪਾਓਗੇ, ਉਹ ਤੁਹਾਡੀ ਚਿਪ ਉੱਤੇ ਇੰਸਟਾਲ ਹੋ ਜਾਊਗੀ। ਜਿਸ ਵੇਲੇ ਚਲੇ ਬੈਂਕ ਕੋਲ ਜਾਣਾ, ਉਹਨੇ ਕਿਹਾ ਕਿੰਨੇ ਪੈਸੇ ਕੱਢਣਾ, ਇੱਦਾਂ ਸਿਰ ਮੋਹ ਨੂੰ ਕਰਨਾ, ਆ ਜਾਣਾ ਵੀ ਇੰਨੇ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਆ,
ਜੇ ਚਿਪ ਅੰਦਰ ਹੈ ਫਿਰ ਬੋਲਣ ਦੀ ਕੀ ਲੋੜ ਹੈ, ਚਿਪ ਨੂੰ ਅੰਦਰ ਸੋਚਣਾ ਹੀ, ਇੰਨੇ ਪੈਸੇ ਕਢਾ ਲਾ ਬਸ ਆਪੇ ਕਢਾ
ਪੜ੍ਹਨਾ, ਆ ਗਿਆ ਬਾਹਰ 600 ਆ ਗਿਆ ਬਾਹਰ, ਉਹ ਬੋਲਣ ਦੀ ਲੋੜ ਨਹੀਂ ਆ, ਚਿਪ ਇੱਥੇ ਹੋਣੀ ਹੈ, ਇੱਥੇ ਹੋਣੀ ਆ, ਜਾਂ ਹੋਰ ਕਿਤੇ ਲਾ ਦੂ, ਇਹ ਇੱਥੇ ਵੀ ਇੱਥੇ ਜ਼ਿਆਦਾ ਵਧੀਆ ਰਹਿਣੀ ਆ, ਕਿਉਂਕਿ ਏਦਾਂ ਜਾਂਦਾ ਨਾ ਬੰਦਾ ਉੱਥੇ ਵਿੱਚ ਕਢਾ ਸਕਦਾ,
ਜਾਂ ਏਦਾਂ ਨਾ,
ਚਿਪ ਜਿਹੜੀ,
ਜਾਂ ਇੱਦਾਂ ਮੈਂ ਹੋਰ ਸੁਜੈਸ਼ਨ ਕਰਦਾ, ਜੇ ਮੋਡੀਫਿਕੇਸ਼ਨ ਕਰਨੀ ਆ ਸਿੰਗ ਲਾ ਦੇਣ ਬੰਦੇ ਦੇ, ਸਿੰਗਾਂ ਦੇ ਵਿੱਚ ਲਾ ਦੇਣ, ਥੋੜਾ ਥੋੜਾ ਓਵਰ ਹੋ ਗਿਆ, ਜ਼ਿਆਦਾ ਹੋ ਗਈ ਡਿਮਾਂਡ, ਡਿਮਾਂਡ ਜ਼ਿਆਦਾ
ਹੋ ਗਈ, ਉਹ ਤਾਂ ਵਧੀਆ ਸੋਚਣਾ ਹੀ ਆ, ਪੈਸੇ ਤੁਹਾਡੀ ਜੇਬ ਚ ਪੈ ਜਾ ਕਰਨੇ ਆ, ਜਿੱਦਾਂ ਇੱਕ ਵਾਰੀ ਗੱਲ ਕੀਤੀ ਸੀ ਵੀ ਭਵਿੱਖ ਦੇ ਵਿੱਚ ਤਾਂ ਤੁਹਾਨੂੰ ਫੂਡ ਰੱਖਣ ਦੀ ਜ਼ਰੂਰਤ ਹੀ ਨਹੀਂ ਹੈ, ਉਹਦਾ ਇਹਦਾ ਭਭੂਤੀ ਹੋਇਆ ਗਾ ਨਹੀਂ ਕੋਈ ਏਦਾਂ ਦੀ, ਜਿਹੜੀ ਵੀ ਤੁਸੀਂ ਏਦਾਂ 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 ਜੇਬ ਚ ਪਾ ਲਈ, ਏਦਾਂ ਉਹਦੇ ਵਿੱਚ ਮੰਤਰ ਪੜ੍ਹ ਕੇ ਉਹ ਚ ਕੋਡਿੰਗ ਕਰ ਦੇਣੀ ਆ, ਤੇ ਮੈਂ ਇੱਥੇ ਜਾ ਰਿਹਾ ਬਾਰਗੋ ਤੱਕ ਜਾਣਾ ਹੈ, ਮੈਂ ਉੱਥੇ ਨਾਸ਼ਤਾ ਕਰਨਾ, ਉਹ ਟਮਾਟਰ ਉਗੋ ਕੇ ਉਹ ਤੁਹਾਡੇ ਮੂੰਹ ਚ ਏਦਾਂ ਪੈ ਜਾ ਕਰਨੇ ਆ, ਨਾਲੇ ਬ੍ਰੈਡ ਹੋ ਜਾ ਕਰਨੀ ਆ, ਤੁਹਾਡੇ ਮੂੰਹ ਵਿੱਚ ਲੱਭਣ ਦੀ ਵੀ ਲੋੜ ਨਹੀਂ ਹੈ, ਮੰਤਰ ਹੀ ਪੜ੍ਹਨਾ, ਜਾਨੂੰ ਥੋੜੀ ਤ੍ਰਿਪਤੀ ਹੋ ਗਈ। ਏਦਾਂ ਦੀਆਂ ਵੀ ਖੋਜਾਂ ਆ ਸਕਦੀਆਂ, ਜਿੱਦਾਂ ਸਾਰ ਮੁਹੱਬਤ ਹੁਣੀ ਕਹਿੰਦੇ ਸੀ ਕਿ ਅੱਜ ਤੋਂ 5,000 ਸਾਲ ਪਹਿਲਾਂ ਇੱਦਾਂ ਗੱਲਾਂ ਹੋਣੀਆਂ ਹੋਇਆ ਕਰਦੀਆਂ, ਜਿੱਦਾਂ ਅਮਨਦੀਪ ਨਾ ਇੱਕ ਵਾਰੀ ਪਾਕਿਸਤਾਨ ਗਏ, ਇਹਨਾਂ ਨੂੰ ਉੱਥੇ ਜਾਣ ਦੇ ਲਈ ਨਾ 6-7 ਘੰਟੇ ਲੱਗ ਗਏ, 6-7 ਘੰਟੇ ਲੱਗ ਗਏ, ਉਹ 6-7 ਕਿਉਂਕਿ ਨਿਆਣਿਆਂ ਨੇ ਕਹਿੰਦੇ 6-7 ਘੰਟੇ ਲੱਗ ਗਏ, ਅਸੀਂ ਤਾਂ ਜਦੋਂ ਹੁਣ 20 ਵਾਰ ਮੁੜ ਕੇ ਆਏ ਤਾਂ 1 ਸਕਿੰਟ ਦੇ ਵਿੱਚ ਜਾ ਕੇ ਇੱਧਰ ਉੱਧਰ ਜਾ ਕੇ ਇੱਧਰ ਉੱਧਰ, ਇੱਦਾਂ ਦੀਆਂ ਗੱਲਾਂ 5-6 ਹਜ਼ਾਰ ਸਾਲ ਬਾਅਦ ਹੋਣ ਲੱਗ ਪੈਣੀਆਂ। ਅਮੈਰੀਕਾ ਨੂੰ ਲੋਕ ਜਾਂਦੇ ਹੁੰਦੇ ਸੀ 24 24 ਘੰਟੇ ਫਲਾਈਟ 'ਚ ਬੈਠੇ ਰਹਿੰਦੇ ਸੀ, ਫਲਾਈਟ 'ਤੇ ਬੈਠੇ ਰਹਿੰਦੇ ਸੀ। ਉਹ ਫਿਰ ਉਹਨਾਂ ਨੂੰ ਇੱਦਾਂ 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 ਚਾਹ ਦੇ ਕੱਪ ਦਿੰਦੇ ਹੁੰਦੇ ਸੀ, ਇੱਦਾਂ ਕੱਪ 'ਚ ਚਾਹ ਆਉਂਦੀ ਹੁੰਦੀ।
ਚਾਹ ਚ
ਹੁਣ
ਕੱਪ
ਤਾਂ ਸੋਚਣਾ ਹੀ ਨਹੀਂ, ਚਾਹ ਆਪੇ ਪੀ ਹੋਈ ਜਾਂਦੀ ਆ ਆਪੇ। ਦੋ ਮੈਂ ਤਾਂ
ਸੋਚਦਾ ਹੀ
ਤਨੀਆ
ਨਹੀਂ।
ਲੈਣ ਗਏ, ਤਨੀਆ ਦੀ ਗੁੱਛੀ ਅਮੈਰੀਕਾ ਤੋਂ ਲਈ ਆ, ਦੂਜੀ ਜਾ ਕੇ ਚਾਹ ਹੋਲੈਂਡ ਤੋਂ ਲੈ ਲਈ ਆ, ਜਿਹੜੇ ਇੱਕ ਪਕੌੜੇ ਮੈਂ ਫਿਰ ਇੰਡੀਆ ਉੱਥੋਂ ਚਲ ਗਿਆ। ਸਭ 5-6 ਮਿੰਟ 'ਚ ਹੋ ਗਿਆ ਸਭ ਕੁਛ, ਇੱਦਾਂ ਦੀ ਟੈਕਨੋਲੋਜੀ ਵੀ ਆ ਜਾਣੀ ਆ। ਇਹ ਸੋਚ ਲਓ ਕਿ ਅੱਗੇ ਤੁਸੀਂ ਸੋਚ ਸਕਦੇ ਕਿ ਤੁਹਾਡੀ ਫੋਟੋ ਉਸੇ ਵੇਲੇ ਅਮਨਦੀਪ ਕੌਰ ਸਹਿਯੋਗੀ, ਮੈਂ ਅਮਰੀਕ ਫਲੋਰਾ ਇੱਥੇ ਬੈਠਾ ਸਟੂਡੀਓ ਦੇ ਵਿੱਚ ਸਿਡਨੀ, ਤੇ ਅਮਨਦੀਪ ਹੁਣੀ ਬੈਠੇ ਕਾਪ ਸਾਹਿਬ, ਤੁਹਾਡੇ ਰੂਬਰੂ ਹੋ ਗਏ, ਉਹਨਾਂ ਦੇ ਇਮੇਜਿਸ ਤੁਹਾਡੇ ਰੂਬਰੂ ਹੋ ਗਏ। ਇਸ ਗੱਲਾਂ ਤਾਂ ਅੱਜ ਤੋਂ 20-25 ਸਾਲ ਪਹਿਲਾਂ ਵੀ ਨਹੀਂ ਸੋਚੀਆਂ ਸੀਆਂ, ਜਿਹੜੀਆਂ ਅਸੀਂ ਕਰ
ਬਿਲਕੁਲ
ਰਹੇ,
ਐਵਰੀਥਿੰਗ ਇਜ਼
ਸਾਨੂੰ ਅਮਰ ਦੱਸ ਰਹੇ ਸੀ, ਉਹ ਗੱਲਾਂ ਵੀ ਪੋਸੀਬਲ ਹੈਗੀਆਂ ਆ, ਉਹ
ਐਵਰੀਥਿੰਗ
ਹੋਇਆ ਕਰਨੀਆਂ।
ਐਵਰੀਥਿੰਗ ਇਜ਼ ਪੋਸੀਬਲ। ਤੇ ਜਸਵਿੰਦਰ ਬੱਟਾ ਭਾਜੀ ਦੇਖੋ ਹੁਣ ਦਿੱਲੀ ਬੈਠੇ ਨੇ ਮੈਨੂੰ ਲੱਗਦਾ, ਤੇ ਇਹ ਉੱਥੋਂ ਸਾਡੇ ਨਾਲ ਜੁੜੇ ਹੋਏ ਨੇ। ਕਦੇ ਸੋਚਿਆ ਸੀ ਅੱਗੇ STD ਕਾਲਾਂ ਕਿੰਨੀਆਂ ਮਹਿੰਗੀਆਂ ਮੁੰਗੀਆਂ ਹੁੰਦੀਆਂ ਸੀਗੀਆਂ, ਤੇ ਹੁਣ ਅੱਜ ਕੱਲ੍ਹ ਦੇਖੋ ਹੈ ਨਾ, ਤੇ ਆਪਣੇ ਨਾਲ ਜੁੜਦੇ ਨੇ ਜਿੱਥੋਂ ਵੀ। ਤੇ ਸਾਡੇ ਨਾਲ ਰਵੀ ਭਾਜੀ ਜੁੜੇ ਨੇ ਸਿਡਨੀ ਤੋਂ, ਕਹਿੰਦੇ ਚਿਪਸ ਤਾਂ ਸ਼ੋਲਡਰ ਤੇ ਆਲਰੇਡੀ ਨੇ ਸਾਡੇ ਲੱਗੀਆਂ ਹੋਈਆਂ। ਬਿਲਕੁਲ ਭਾਈ ਜੀ। ਤੇ ਅਮਰਜੀਤ ਕੌਰ ਸਾਡੇ ਨਾਲ ਜੁੜਦੇ ਨੇ ਤੇ ਅਸੀਸ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ GIN ਨੂੰ ਪ੍ਰੋਗਰਾਮ ਦੇ ਵਿੱਚ। ਤੇ ਇੱਧਰ ਜਿਹੜੇ ਮੈਸੇਜਿਸ ਆ ਉਹਦੇ ਵਿੱਚ ਮਹਿੰਦਰ ਸਿੰਘ ਹੰਸ ਕਹਿੰਦੇ ਨੇ ਕਿ ਭਾਜੀ ਮੈਂ ਵੀ ਤੁਹਾਨੂੰ ਯੂਟਿਊਬ 'ਤੇ ਵਾਚ ਕਰ ਰਿਹਾ, ਅਤੇ ਦੇਰ ਇਜ਼ ਨੋ ਆਪਸ਼ਨ ਟੂ ਕਮੈਂਟ ਬਟ ਆਈ ਐਮ ਸਟਿਲ ਵਾਚਿੰਗ ਯੂ ਔਨ ਯੂਟਿਊਬ। ਅਮਰੀਕ ਅਤੇ ਕਹਿੰਦੇ ਕਿ ਉਹਨਾਂ ਨੇ ਖਾਨ ਦੇ ਵਾਲੀ ਟੋਪੀ ਪਾਈ ਹੋਈ ਆ, ਐਵੇਂ ਖਾਨ ਵਾਲੀ ਟੋਪੀ। ਅਤੇ ਹਾਂਜੀ, ਉਹ ਯੂਟਿਊਬ 'ਤੇ ਕਮੈਂਟ ਹੁੰਦੇ ਨੇ ਕਿਉਂਕਿ ਆ ਰਹੇ ਨੇ ਸਾਡੇ ਕੋਲ ਯੂਟਿਊਬ 'ਤੇ, ਮੈਂ ਦੁਬਾਰਾ ਦੇਖ ਲਾਂਗਾ। ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਕੈਸ਼ ਨਾਲ ਲੈ ਕੇ ਜਾਣਾ ਪੈਣਾ, ਅੱਗੇ ਵੀ ਖਰਚਾ ਕਰਨਾ ਪੈਣਾ ਭਾਜੀ, ਗਾਂ ਦੀ ਗੱਲ ਕਰ ਰਹੇ ਨਾ, ਅਤੇ ਉਹ ਕਹਿੰਦੇ ਵੀ ਗਾਂ ਖਰਚਾ ਵੀ ਆਉਣਾ ਆ, ਉੱਥੇ ਯਮਦੂਤਾਂ ਨੂੰ ਉਹਨਾਂ ਨੂੰ ਵੱਡੀਆਂ ਵੀ ਦੇਣੀਆਂ ਪੈਣੀਆਂ, ਨਰਕ 'ਚ ਤਾਂ ਵੱਡੀਆਂ ਚੱਲਦੀਆਂ ਹੀ ਨੇ, ਅਤੇ ਇਸ ਕਰਕੇ ਕੈਸ਼ ਚਾਹੀਦਾ ਆ। ਅਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਭਾਜੀ ਆਸਟ੍ਰੇਲੀਆ ਵਾਲੇ ਮੋਦੀ ਸਾਹਿਬ ਦੀ ਨੋਟਬੰਦੀ ਤੋਂ ਵੀ ਬੜੇ ਪ੍ਰਭਾਵਿਤ ਹੋ ਰਹੇ ਨੇ। ਆਸਟ੍ਰੇਲੀਆ ਵਾਲੇ ਤਾਂ ਮਨ ਲੱਗ ਨਹੀਂ ਖੋਲਣ ਨੂੰ ਫਿਰਦੇ ਨੇ, ਬਲ ਰੌਲਾ ਤਾਂ ਇਹ ਤਾਂ ਮਹੱਲੇ ਹੀ ਹੈ ਨਹੀਂ, ਖੋਲ ਤਾਂ ਦਿੰਦੇ, ਖਬਰ ਲਾਉਣ ਵਾਲਿਆਂ ਨੇ ਵੀ ਹੱਥ ਕਰਾਈ ਪਈ ਹੈ।
ਨੋਟਬੰਦੀ ਤਾਂ ਉਦਾਂ ਬੰਦੀ ਠੀਕ ਹੀ ਸੀ, ਨੋਟਬੰਦੀ ਨਹੀਂ ਮਾੜੀ ਸੀ, ਉਦਾਂ ਤੁਸੀਂ ਕਹਿੰਦੇ ਮਾੜੀ ਸੀ, ਲੋਕ ਵੀ ਕਹਿੰਦੇ ਮਾੜੀ ਸੀ, ਉਹ ਮੋਦੀ ਸਾਹਿਬ ਨੇ ਠੀਕ ਹੀ ਕੀਤਾ ਸੀ ਨੋਟਬੰਦੀ ਤੇ। ਚਲੋ ਉਹ ਤੇ ਕਾਹਨੂੰ ਹੁਣ ਦੁਬਾਰਾ ਚਿੰਜੜੀ ਛੇੜਨੀ ਆ, ਤੇ ਹੋਰ ਕੋਈ ਖਬਰ ਸੁਣ ਸੁਣਾਓ।
ਚਿੰਜੜੀ ਛੇੜਨੀ, ਚਿੰਜੜੀ ਤਾਂ ਤੁਸੀਂ ਅੱਜ ਪ੍ਰੋਗਰਾਮ 'ਚ ਪੜ੍ਹਦੇ ਸਾਰੇ ਹੀ ਛੇੜ ਦਿੱਤੀ ਹੈ ਨਾ, ਉਹ ਮੈਨੂੰ ਮਸੀਂ ਸੰਭਾਲਣਾ ਪਿਆ ਉਹ ਹੈ ਨਾ। ਅਤੇ ਚਲੋ ਸਾਡੇ ਮਿੱਤਰ ਨਾ ਬਿੱਟੂ ਰਾਏ ਕੋਟੀਆ ਜੁੜੇ ਨੇ, ਅਤੇ ਇਹਨਾਂ ਨੇ ਨਾ ਪਿਛਲੇ ਹਫ਼ਤੇ ਤਸਵੀਰਾਂ ਸਾਂਝੀਆਂ ਕੀਤੀਆਂ ਸੀ, ਜਦੋਂ ਇਹਨਾਂ ਨੂੰ ਦੱਸਿਆ ਸੀ ਨਾ ਪਹਿਲਗਾਮ ਗਏ ਸੀ ਅਤੇ ਉੱਥੋਂ ਇੱਕ ਦਿਨ ਪਹਿਲਾਂ ਮੁੜੇ ਆ। ਹਾਂ ਹਾਂ, ਪਿਛਲੀ ਵਾਰੀ ਸੰਡੇ ਮੈਂ ਲਾ ਨਹੀਂ ਸਕਿਆ ਕਿਉਂਕਿ ਮੈਂ ਰਿਮੋਟ ਤੋਂ ਹੀ ਕਰ ਰਿਹਾ ਸੀ ਪ੍ਰੋਗਰਾਮ, ਅਤੇ ਇਹ ਤਸਵੀਰਾਂ ਉਹਨਾਂ ਨੇ ਫਿਰ ਸੁਨੇਹਾ ਭੇਜਿਆ, ਇਹ ਇੰਜੋਏ ਕਰਕੇ ਆਏ ਨੇ। ਤਾਂ ਆਹ ਦੇਖੋ ਪਹਿਲਗਾਮ ਦੀਆਂ ਉੱਥੋਂ ਦੀਆਂ ਤਸਵੀਰਾਂ ਨੇ ਜਿੱਥੇ ਇਹ ਕਤਲੋ ਗਾਰਤ ਹੋਈ ਆ। ਹਾਂ ਹਾਂ, ਇੱਕ ਦਿਨ ਪਹਿਲਾਂ ਦੀਆਂ ਨੇ, ਸੋ ਇਹਨਾਂ ਨੇ ਸਾਂਝ ਪਾਈ ਸੀ ਸਾਡੇ ਨਾਲ, ਮੈਂ ਸੋਚਿਆ ਮੈਂ ਅੱਜ ਇਹ ਸਾਂਝੀ ਕਰ ਦੇਵਾਂ। ਅਤੇ ਉਹ ਕਹਿੰਦੇ ਗ੍ਰਿਫਿਥ ਤੋਂ ਸੁਣ ਰਹੇ ਹਾਂ ਅੱਜ ਦਾ ਤਾਜ਼ਾ ਮੈਸੇਜ ਆ, ਅਤੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ। ਤਾਂ ਬਾਕੀ ਕਹਿੰਦੇ ਵੀ ਵੈਰੀ ਇੰਟਰਸਟਿੰਗ, ਵੈਰੀ ਗੁੱਡ ਵੈਦਰ ਇਨ ਗ੍ਰਿਫਿਥ, ਹੈਵ ਏ ਮੋਰਨਿੰਗ, ਹੈਵਿੰਗ ਏ ਮੋਰਨਿੰਗ ਟੀ ਵਿਦ ਪਕੌੜਾ, ਦਰਸ਼ਨ ਬਿੱਟੂ ਗ੍ਰਿਫਿਥ ਪਕੌੜਿਆਂ ਨਾਲ ਇਹ ਚਾਹ ਪੀ ਰਹੇ ਨੇ। ਭਾਜੀ ਆਪਣੇ ਕੋਲ ਸਮਾਂ ਹੈਗਾ 20 ਮਿੰਟ, ਠੀਕ ਹੈ, 20 ਮਿੰਟ ਦੇ ਵਿੱਚ ਹੁਣ ਆਪਾਂ ਜਿਹੜੀ ਕੌਨਸਪਰੇਸੀ ਥਿਊਰੀਜ਼ ਆ ਉੱਤੇ ਗੱਲ ਕਰਨੀ ਆ, ਵੀ ਸੰਭਾਵੀ ਕੀ ਹੋਇਆ ਅਤੇ ਕੀ ਹੋ ਸਕਦਾ, ਕੀ ਪਿੱਛੇ ਚੱਲ ਰਿਹਾ। ਇੱਕ ਤਾਂ ਜਿਹੜੀ ਪਿਕਚਰ ਸਾਨੂੰ ਦਿਖਾਈ ਦੇ ਰਹੀ ਉਹ ਦਿਖਾਈ ਦੇ ਰਹੀ ਆ, ਹੁਣ ਚੋਣਾਂ ਦੀ ਗੱਲ ਕਰੀਏ, ਤੁਸੀਂ ਇੱਕ ਸੰਭਾਵਨਾ ਤਿਆਰ ਕੀਤੀ ਸੀਗੀ ਜਿਹੜੀ ਤੁਹਾਡੀ ਕਿ ਦਿਵਾਲੀ ਦੇ ਪਟਾਕਿਆਂ ਵਾਂਗਰ ਫੁੱਸ ਹੋ ਗਈ, ਪਰ ਇਟ ਵਾਜ਼ ਵਰਥ ਇਟ, ਉਹ ਹਜੇ ਵੀ ਲਾਗੂ ਹੁੰਦੀ ਮੇਰੇ ਹਿਸਾਬ ਨਾਲ, ਤੁਸੀਂ ਜ਼ਰੂਰ ਉੱਤੇ ਗੱਲ ਕਰੋ, ਆਪਾਂ ਉਹ ਛੱਡਣੀ ਨਹੀਂ ਗੱਲ, ਆਪਾਂ ਗੱਲ ਜ਼ਰੂਰ ਕਰਨੀ।
ਕਿਸੇ ਵੀ ਕੰਟਰੀ ਨੂੰ ਚਲਾਉਣ ਦੇ ਲਈ ਨਾ ਇੱਕ ਪਾਰਟੀ ਕੋਲ ਐਬਸੋਲਿਊਟ ਮੈਜੋਰਿਟੀ ਹੋਣੀ ਚਾਹੀਦੀ ਆ, ਜੇ ਐਬਸੋਲਿਊਟ ਮੈਜੋਰਿਟੀ ਨਹੀਂ ਹੁੰਦੀ ਤਾਂ ਉਹਦੇ ਵਿੱਚ ਜੇ ਕਈ ਡਿਸਟੋਰਸ਼ਨ ਕਰਨ ਵਾਲੇ ਜੇ ਲੋਕ ਹੁੰਦੇ ਉਹ ਸਰਕਾਰ ਨੂੰ ਚੱਲਣ ਨਹੀਂ ਦਿੰਦੇ। ਹੁਣ ਜਿੱਦਾਂ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ, ਮਨਮੋਹਨ ਸਿੰਘ ਬਹੁਤ ਵੱਡੇ ਅਰਥਸ਼ਾਸਤਰੀ ਸਨ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹਨਾਂ ਨੇ ਕਈ ਇੱਦਾਂ ਦੀਆਂ ਵੀ ਪਾਲਿਸੀਆਂ ਲਿਆਉਣੀਆਂ ਜਿਹਦੇ ਨਾਲ ਕਿ ਦੇਸ਼ ਨੂੰ ਕਾਫੀ ਉੱਚਾ ਚੁੱਕਿਆ ਉਸ ਵੇਲੇ ਜਦੋਂ ਕਿ ਦੇਸ਼ ਡੁੱਬ ਰਿਹਾ ਸੀਗਾ। ਤੇ ਉਹਨਾਂ ਕੋਲ ਸਿਰਫ ਇੱਕੋ ਹੀ ਤ੍ਰਾਸਦੀ ਸੀ ਕਿ ਉਹਨਾਂ ਨੂੰ ਵੱਡੇ ਡਿਸੀਜਨ ਲੈਣ ਦੇ ਲਈ ਪਾਰਲੀਮੈਂਟ ਦੇ ਵਿੱਚ ਪੂਰੀ ਮੈਜੋਰਿਟੀ ਨਹੀਂ ਸੀ। ਉਹਨਾਂ ਨੂੰ ਦੂਜਿਆਂ ਦੀਆਂ ਵਿਸਾਖੀਆਂ ਦੇ ਸਹਾਰੇ ਚੱਲਣਾ ਪੈਂਦਾ ਸੀ। ਇਹ ਕੋਈ ਡਰਾਸਟਿਕ ਡਿਸੀਜਨ ਲੈਂਦੇ ਸੀ ਤਾਂ ਉਹਦੀ ਕ੍ਰਿਟਿਸਿਜ਼ਮ ਬਹੁਤ ਹੁੰਦੀ ਸੀ। ਤੇ ਇਦਾਂ ਹੀ ਮੇਰੇ ਖਿਆਲ ਦੇ ਵਿੱਚ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਜੇ ਇਸ ਲੜਾਈ ਦੇ ਵਿੱਚ ਕੋਈ ਵੱਡੀਆਂ ਮੱਲਾਂ ਮਾਰੀਆਂ ਜਾਂਦੀਆਂ ਆ ਜਾਂ ਕੋਈ ਵੱਡੇ ਆਦੇਸ਼ ਇਸ ਲੜਾਈ ਵਿੱਚੋਂ ਜਿਹੜੀ ਕਿ ਹੁਣ ਖਤਮ ਹੋ ਗਈ ਆ, ਹੋ ਸਕਦਾ ਸੀ ਕਿ ਚੱਲਦੀ ਪਰ ਨਹੀਂ ਚੱਲੀ, ਬਹੁਤ ਵਧੀਆ ਹੋਇਆ ਆ। ਤੇ ਉਹਦੇ ਨਾਲ ਫਿਰ ਇਹ ਹੋ ਸਕਦਾ ਸੀ ਜਿਸ ਵੇਲੇ ਭਾਰਤੀ ਫੌਜਾਂ ਜਾਂ ਭਾਰਤੀ ਜਿਹੜੇ ਜਾਵਾ ਸਾਡੇ ਸਿਪਾਹੀ ਆ ਉਹ ਦੂਜੇ ਕੰਟਰੀ ਦੇ ਆ, ਕੁਛ ਟੈਰੀਟਰੀ ਸੰਭਾਲਦੇ ਜਾਂ ਕੁਛ ਹੋਰ ਹੋ ਜਾਂਦਾ, ਤੇ ਉਹਦੇ ਨਾਲ ਇਹ ਵੀ ਪੋਸੀਬਿਲਿਟੀ ਹੋ ਸਕਦੀ ਸੀ ਕਿ ਭਾਰਤ ਵਿੱਚ ਦੁਬਾਰਾ ਰੀ ਇਲੈਕਸ਼ਨ ਵੀ ਹੁੰਦੀ ਜਾਂ ਮਿਡ ਟਰਮ ਇਲੈਕਸ਼ਨ ਹੁੰਦੀ, ਤੇ ਉਹਦੇ ਨਾਲ ਜਿਹੜੀ ਸਾਡੀ ਬੀਜੇਪੀ ਦੀ ਸਰਕਾਰ ਹੈ ਇਹਨੂੰ 400 ਪਾਰ ਸੀਟਾਂ ਮਿਲਣੀਆਂ ਚਾਹੀਦੀਆਂ ਸੀਆਂ। ਤੇ ਜਿਹੜੇ ਹੋਰ ਕਈ ਕੰਮ ਕਰਨ ਵਾਲੇ ਆ ਦੇਸ਼ ਦੇ ਵਿੱਚ ਜਿਹੜੇ ਇਸ ਵੇਲੇ ਨਹੀਂ ਹੋ ਰਹੇ, ਤੇ ਜਿਸ ਵੇਲੇ ਸਰਕਾਰਾਂ ਨੂੰ ਫੁੱਲ ਮੈਜੋਰਿਟੀ ਹੁੰਦੀ ਆ ਕਿ ਉਹ ਡਰਾਸਟਿਕ ਫੈਸਲੇ ਵੀ ਲੈ ਸਕਦੀਆਂ ਆ, ਉਹ ਲੈਣੇ ਵੀ ਚਾਹੀਦੇ ਆ। ਇਦਾਂ ਦੀ ਮੇਰੇ ਖਿਆਲ ਦੇ ਵਿੱਚ ਆਇਆ ਸੀ ਕੁਛ ਹੋ ਸਕਦਾ ਹੈ, ਪਰ ਲੜਾਈ ਖਤਮ ਹੋ ਗਈ, ਚਲੋ ਬਹੁਤ ਵਧੀਆ ਗੱਲ ਹੋਈ ਆ ਤੇ ਅੱਗੇ ਨਹੀਂ ਵਧੀ। ਤੇ ਫਿਰ
ਪਰ
ਮੈਂ ਪੇਸ਼ੈਂਟ ਕੋਲ ਵੀ ਇਦਾਂ ਹੋ ਸਕਦਾ ਆ
ਹੋ ਸਕਦਾ।
ਮੇਰੀ
ਦੇਖੋ
ਲੈਂਗੁਏਜ
ਦੇਖੋ ਜਿਹੜੀ ਮੌਜੂਦਾ ਬੀਜੇਪੀ ਸਰਕਾਰ ਹੈ ਉਹ ਮਿਨੋਰਿਟੀ ਗਵਰਨਮੈਂਟ ਹੈ, ਆਊਟਰਾਈਟ ਮੈਜੋਰਿਟੀ ਨਹੀਂ ਹੈਗੀ ਉਹਨਾਂ ਦੀ, ਠੀਕ ਹੈ।
ਚਾਹੀਦੀ
ਤੇ
ਵੈਸੇ
ਤੇ
ਮੈਜੋਰਿਟੀ ਚਾਹੀਦੀ।
ਇੱਕ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਆ ਕਿ ਹੋ ਸਕਦਾ ਹੈ ਇਹ ਲੜਾਈ ਦੇ ਵਿੱਚੋਂ ਮਤਲਬ ਫਾਇਦਾ ਉਠਾ ਕੇ ਮਿਡ ਟਰਮ ਇਲੈਕਸ਼ਨ ਕਰਾ ਲੈਣੀ ਆ, ਜਿੱਦਾਂ ਜੇ ਮਤਲਬ ਲੜਾਈ 4-5 ਮਹੀਨੇ ਚੱਲਦੀ ਉਹਦੇ ਦਾ ਕੋਈ ਵਧੀਆ ਪੋਜ਼ਿਟਿਵ ਰਿਜ਼ਲਟ ਭਾਰਤ ਲਈ ਨਿਕਲਦਾ ਤਾਂ ਪਾਪੂਲੈਰਿਟੀ ਵੱਧ ਜਾਂਦੀ ਮੋਦੀ ਸਰਕਾਰ ਦੀ, ਅਤੇ ਉਹ ਮਿਡ ਟਰਮ ਇਲੈਕਸ਼ਨ ਕਰਾ ਕੇ ਫਿਰ ਮੈਜੋਰਟੀ ਲੈ ਸਕਦੇ ਸੀ ਕਿਉਂਕਿ ਲੋਕਾਂ ਦੀ ਸਿੰਪਥੀ ਆ ਜਾਂਦੀ ਹੈ ਵੀ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਉਹਨਾਂ ਮੈਂ ਬੜੀ ਵਧੀਆ ਵਾਰ ਟਾਈਮ ਹੀਰੋ ਨਿਕਲਿਆ। ਅਤੇ ਉੱਧਰ ਯੂਕਰੇਨ 'ਚ ਸੇਮ ਪ੍ਰੋਬਲਮ ਹੈ ਕਿ ਲੜਾਈ ਲੜ ਗਈ ਸ਼ੁਰੂ ਹੋ ਗਈ ਅਤੇ ਉਹ ਜ਼ੇਲੈਂਸਕੀ ਜਿਹੜਾ ਉਹ ਪੱਕਾ ਹੀ ਪ੍ਰੈਜੀਡੈਂਟ ਬਣਿਆ ਬੈਠਾ, ਜਦ ਤੱਕ ਲੜਾਈ ਨਹੀਂ ਮੁੱਕਦੀ ਉਦੋਂ ਤੱਕ ਹੁਣ ਵੀ ਉਹ ਰਹਿਣਾ ਆ, ਜਦੋਂ ਲੜਾਈ ਮੁੱਕ ਗਈ ਉਹਨੂੰ ਜਾਂ ਤਾਂ ਉਹਨੇ ਮਾਰ ਦੇਣਾ ਜਾਂ ਛੱਡ ਦੇਣਾ ਉਹਨਾਂ ਨੇ, ਹੈ ਨਾ, ਉਹਨੂੰ ਭੱਜਣਾ ਪੈਣਾ। ਇਸ ਕਰਕੇ ਉਹ ਲੜਾਈ ਖਤਮ ਹੀ ਨਹੀਂ ਹੋਣ ਦੇਣਾ ਚਾਹੁੰਦਾ, ਇਹ ਵੀ ਇੱਕ ਸਮੱਸਿਆ ਆ। ਸੋ ਇੱਧਰ ਸਮੱਸਿਆ ਜਿਹੜੀ ਆ ਉਹ ਇਹ ਹੈ ਕਿ ਇਹਦੇ ਵਿੱਚੋਂ ਪੋਲੀਟੀਕਲ ਲਾਹਾ ਜਿਹੜੀ ਆ ਮੌਜੂਦਾ ਸਰਕਾਰ ਉਹ ਲੈ ਸਕਦੀ ਸੀ, ਹੋ ਸਕਦਾ ਇਹ ਵੀ ਇੱਕ ਐਂਗਲ ਹੋਵੇ। ਪਰ ਬਿਹਾਰ ਦੀਆਂ ਚੋਣਾਂ ਨੇ ਕਿ ਇੱਕ ਹਲਕੀ ਜਿਹੀ ਲੜਾਈ ਛੇੜ ਕੇ ਹੀਰੋ ਬਣ ਕੇ ਚਰਚਾ ਕਰਾ ਕੇ ਓਪੋਜੀਸ਼ਨ ਦਾ ਧਿਆਨ ਹੋਰ ਪਾਸੇ ਕਰਕੇ, ਜਿੱਦਾਂ ਪੰਜਾਬ 'ਚ ਆਮ ਆਦਮੀ ਪਾਰਟੀ 'ਤੇ ਤਵਾ ਲੱਗ ਰਿਹਾ ਸੀ, ਸੂਈ ਰੱਖ ਹੋ ਰਹੀ ਸੀ, ਅਤੇ ਭਗਵੰਤ ਮਾਨ ਤਾਂ ਕੱਲ੍ਹ ਇਹ ਵੀ ਬਿਆਨ ਦੇ ਰਿਹਾ ਸੀ ਅਸੀਂ ਜੀ ਐਂਟੀ ਡਰੋਨ ਟੈਕਨੋਲੋਜੀ ਖਰੀਦ ਰਹੇ ਹਾਂ, ਮੈਨੂੰ ਸਮਝ ਨਹੀਂ ਆਉਂਦੀ ਹੈ ਭਗਵੰਤ ਮਾਨ ਦਾ ਤਾਂ ਇਹ ਡਿਫੈਂਸ ਦਾ ਮੁੱਦਾ ਹੀ ਹੈ ਨਹੀਂ, ਉਹ ਤਾਂ ਖਰੀਦ ਹੀ ਨਹੀਂ ਸਕਦਾ, ਉਹ ਤਾਂ ਪੰਜਾਬ ਸਰਕਾਰ ਦਾ ਇੱਕ ਉੱਦਾਂ ਡਰੋਨ ਨਹੀਂ ਖਰੀਦ ਸਕਦੀ ਆਰਮੀ ਦੀ ਇਜਾਜ਼ਤ ਤੋਂ ਬਿਨਾਂ ਕੋਈ, ਮਤਲਬ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਉਹ ਐਡੇ ਐਡੇ ਬਿਆਨ ਕਿੱਦਾਂ ਦਾਗੀ ਜਾ ਰਿਹਾ ਬੈਠਾ ਵੀ ਅਸੀਂ ਐਂਟੀ
ਉਹਦੇ
ਡਰੋਨ,
ਤਾਂ ਡਿਫੈਂਸ ਹੈ ਹੀ ਨਹੀਂ ਹੈ,
ਉਹ ਨਹੀਂ ਜਿੱਦਾਂ ਨਹੀਂ ਉਹ
ਡਿਫੈਂਸ ਦਾ
ਹਾਕੀ ਦੇ
ਸਟੇਟ ਦਾ
ਹਾਕੀ ਓਲੰਪਿਕ ਹਾਕੀ 'ਚ ਜਾਣ ਦਾ ਛੁਰਲੀ ਛੱਡੀ ਸੀ ਭਗਵੰਤ ਮਾਨ ਨੇ, ਹੈ ਨਾ, ਵੀ ਮੈਨੂੰ ਵੀਜ਼ਾ ਨਹੀਂ ਦਿੰਦੇ ਉਹਨੇ, ਉਹ ਤੂੰ ਜਾਣਾ ਹੀ ਨਹੀਂ ਸੀਗਾ, ਪਹਿਲਾਂ ਤਾਂ ਅਪਲਾਈ ਨਹੀਂ ਕੀਤਾ। ਹੁਣ ਜਿਹੜਾ ਆ ਜਿਹੜੀ ਡਿਫੈਂਸ ਹੈ ਭਰਾ ਭਾਰਤ ਦੀ ਪੰਜਾਬ ਦੀ ਜਾਂ ਕਿਸੇ ਵੀ ਆ, ਉਹ ਇੰਡੀਅਨ ਆਰਮੀਜ਼ ਦੇ ਕੋਲ ਨੇ, ਉਨੀ ਡਰੋਨ ਖਰੀਦਣੇ ਨੇ, ਕਿਹੜੇ ਡਰੋਨ ਖਰੀਦਣੇ? ਹੁਣ ਪੰਜਾਬ ਸਰਕਾਰ ਕਿਉਂ ਡਰੋਨ ਖਰੀਦੂਗੀ? ਉਹਨੂੰ ਚਲਾਊਗਾ ਕੌਣ, ਡੀਸੀ ਹੈ ਜਾਂ ਹੋਮ ਗਾਰਡ ਦੇ ਚਲਾਊਗੇ ਉਹਨੂੰ ਡਰੋਨ? ਮੈਨੂੰ ਸਮਝ ਨਹੀਂ ਆਉਂਦੀ ਨਾ, ਜਾਂ ਆਮ ਆਦਮੀ ਪਾਰਟੀ ਦੇ ਵਰਕਰ ਚਲਾਊਗੇ, ਹੈ ਨਾ, ਮੈਨੂੰ ਨਹੀਂ ਸਮਝ ਆਉਂਦੀ ਵੀ ਉਹ ਪੰਜਾਬ ਸਰਕਾਰ ਦਾ ਜਦੇ ਕੰਮ ਹੀ ਹੈ ਨਹੀਂ ਇਹ, ਜਿਹੜੇ ਉਹਨਾਂ ਦੇ ਕੰਮ ਹੈ ਉਹਨਾਂ 'ਤੇ ਉਹ ਗੱਲ ਨਹੀਂ ਕਰ ਰਹੇ ਹੈ। ਹੁਣ ਉਹ ਜਿਹਨੇ ਕਹਿ ਲਿਆ ਕਿ ਜਾਂਦੀ ਗੰਗਾ ਦੇ ਵਿੱਚ ਹੱਥ ਧੋਣ ਦੀ ਟਰਾਈ ਕਰ ਰਿਹਾ ਕਿ ਅਸੀਂ ਵੀ ਵਿੱਚ ਕੋਈ ਛੁਰਲੀ ਛੱਡ ਦਈਏ, ਆਹ ਛੁਰਲੀ ਭਗਵੰਤ ਮਾਨ ਨੇ ਛੱਡੀ ਹੈ ਕਿ ਅਸੀਂ ਡਰੋਨ ਖਰੀਦ ਰਹੇ ਹਾਂ ਜੀ, ਐਂਟੀ ਡਰੋਨ ਟੈਕਨੋਲੋਜੀ ਖਰੀਦ ਰਹੇ ਹਾਂ।
ਜਿਹੜੇ ਜਨਤਾ ਹੁੰਦੀ ਹੈ ਜੀ, ਜਿਹੜੀ ਆਵਾਮ ਹੁੰਦਾ ਉਹ ਪਾਗਲ ਥੋੜੋ ਆ, ਉਹਨਾਂ ਸਾਰੀਆਂ ਗੱਲਾਂ ਦਾ ਉਹਨਾਂ ਨੂੰ ਪਤਾ ਆ, ਜੋ ਮਰਜ਼ੀ ਕਰ ਲੈਣ, ਜੋ ਮਰਜ਼ੀ ਇਹ ਆਪਣੇ ਹੱਥ ਕੰਡੇ ਅਪਣਾ ਲੈਣ, ਤੇ ਮੈਨੂੰ ਉਮੀਦ ਨਹੀਂ ਇਹਨਾਂ ਨੂੰ ਅਗਲੀ ਵਾਰ ਕੋਈ ਚਾਰਾ ਪਊਗਾ। 2027 ਦੇ ਵਿੱਚ ਜਿਹੜੀ ਸਰਕਾਰ ਆ ਰਹੀ ਆ ਉਹਦੀਆਂ ਵੀ ਕਾਫੀ ਸੰਭਾਵਨਾਵਾਂ ਹੈਗੀਆਂ ਕਿ ਕਿਹੜੀ ਸਰਕਾਰ ਇੱਥੇ ਆਊਗੀ। ਬੀਜੇਪੀ ਦੇ ਸਰਕਾਰ ਹੋ ਸਕਦਾ ਸੀਟਾਂ ਜ਼ਿਆਦਾ ਲੈ ਜਾਵੇ 2027 ਦੇ ਵਿੱਚ ਹੁਣ ਨਾਲੋਂ, ਪਰ ਸਰਕਾਰ ਤਾਂ ਜਿਹੜੀ ਕਾਂਗਰਸ ਦੀ ਹੀ ਬਣਨੀ ਆ, ਤੇ ਉਹਦੇ ਵਿੱਚ ਜਿਹੜੇ ਸੀਐਮ ਬਣਨੇ ਆ ਉਹਦੇ ਬਾਰੇ ਅਸੀਂ ਡਿਸਕਸ਼ਨ ਕੀਤੀ, ਕਿਹੜੇ ਕਿਹੜੇ ਜਿਹੜੇ ਸੰਭਾਵੀ ਸੀਐਮ ਆ ਪੰਜਾਬ ਦੇ ਵਿੱਚ ਬਣ ਸਕਦੇ ਆ, ਉਹਦੇ ਬਾਰੇ ਜੇ ਤੁਸੀਂ ਕਹੋ ਤਾਂ ਅੱਜ ਅਸੀਂ ਗੱਲ ਕਰ ਲਈਏ,
ਨਹੀਂ ਨਹੀਂ ਨਹੀਂ
ਜੇ ਨਾ
ਨਹੀਂ 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 ਇੱਕ ਇੱਕ ਇੱਕ
ਕਰਾਂਗੇ।
ਹੁਣ ਤੁਹਾਡੀ ਕਨਸਪੀਰੇਸੀ ਥਿਊਰੀ ਤਾਂ ਆਪਾਂ ਕਰਤੀ, ਹੁਣ ਦੋ ਤਿੰਨ ਥਿਊਰੀਆਂ ਹੋਰ ਵੀ ਫਲੋਟ ਕਰ ਰਹੀਆਂ ਨੇ। ਉਹ ਇਹ ਹੈ ਕਿ ਦੇਖੋ ਪਾਕਿਸਤਾਨ ਪੰਜਾਬ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਬਹੁਤ ਇਨਫਰਾਸਟ੍ਰਕਚਰ ਬਣ ਗਿਆ, ਆਪਾਂ ਤੁਸੀਂ ਦੇਖੇ ਆਏ ਹਾਂ, ਅਸੀਂ ਵੀ ਦੇਖ ਆਏ ਹਾਂ, ਮਤਲਬ ਆਲਾ ਦਰਜੇ ਦਾ ਇਨਫਰਾਸਟ੍ਰਕਚਰ ਬਣਿਆ ਹੋਇਆ। ਹੁਣ ਇੱਧਰ ਵੀ ਭਾਰਤ ਮਾਲਾ ਜਿਹੜੀ ਬਣ ਰਹੀ ਆ, ਸੋ ਇੱਕ ਕੜੀ ਜਿਹੜੀ ਜੋੜਨ ਵਾਲੀ ਰਹਿੰਦੀ ਆ ਉਹ ਹੈਗੀ ਆ ਬਾਰਡਰ ਤੋਂ, ਜਿਹੜਾ ਉਹ 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 ਮਿਡਲ ਈਸਟ ਤੱਕ ਸਾਰਾ ਕੁਛ ਨਾ। ਹੁਣ ਅਮਰੀਕਾ ਦਾ ਇਹਦੇ ਵਿੱਚ ਕੀ ਲੈਣ ਦੇਣਾ? ਚਾਈਨਾ ਇਸ ਵੇਲੇ ਸਾਰੇ ਨਾਲ ਵੱਡੀ ਥ੍ਰੈਟ ਹੈ ਅਮਰੀਕਾ ਲਈ, ਰਸ਼ੀਆ ਨਹੀਂ ਹੈਗਾ, ਉਹਨੇ ਤਾਂ ਗਲਤੀ ਕੀਤੀ ਉੱਥੇ ਯੂਕਰੇਨ ਦੀ ਲੜਾਈ ਛੇੜ ਕੇ, ਯੂਰਪੀਅਨ ਦੇ ਮਗਰ ਲੱਗ ਕੇ ਅਮਰੀਕਾ ਨੇ ਲੜਾਈ ਛੇੜ ਲਈ, ਪਰ ਉਹ ਉਹ ਜਿਹੜੀ ਆ ਇਹ ਇਹ ਲੜਾਈ ਅਮਰੀਕਾ ਦੀ ਚਾਈਨਾ ਨਾਲ ਥ੍ਰੈਟ ਹੈ, ਚਾਈਨਾ ਨੰਬਰ 1 ਇਸ ਵੇਲੇ ਬਣ ਗਿਆ ਆ, ਬਣ ਜਾਣਾ ਆ। ਸੋ ਉਹਨੂੰ ਕੰਟੇਨ ਕਰਨ ਦੇ ਲਈ ਸਾਊਥ ਈਸਟ ਏਸ਼ੀਆ, ਭਾਰਤ, ਪਾਕਿਸਤਾਨ ਇੱਕ ਬਹੁਤ ਟ੍ਰੈਡੀਸ਼ਨਲ ਅਮਰੀਕਾ ਅਤੇ ਵੈਸਟ ਦੇ ਫਰੈਂਡਲੀ ਨੇਸ਼ਨਸ ਨੇ, ਕੋਲੋਨੀਜ਼, ਸਾਬਕਾ ਕੋਲੋਨੀਜ਼ ਨੇ, ਇਸ ਕਰਕੇ ਇਹਨਾਂ ਦੇ ਇੱਥੇ ਬੇਸ ਵੀ ਹੈ ਅਤੇ ਲਿੰਕ ਵੀ ਹੈ, ਐਜੂਕੇਸ਼ਨ ਵੀ ਆ, ਬੋਲੀ ਵੀ ਆ, ਸਾਂਝੀ ਆ। ਸੋ ਇੱਥੇ ਦੋਨਾਂ ਦੇਸ਼ਾਂ ਦੇ ਵਿੱਚ ਪੱਛਮ ਜਿਹੜਾ ਆਪਣਾ ਦਬਦਬਾ ਰੱਖਣਾ ਚਾਹੁੰਦਾ ਆ। ਹੁਣ ਅਫਗਾਨਿਸਤਾਨ ਦੇ ਵਿੱਚ ਫਿਰ ਸਮਝੌਤਾ ਹੋ ਗਿਆ, ਤੁਹਾਨੂੰ ਪਤਾ ਨਹੀਂ, ਇਹ ਬਹੁਤੀ ਖਬਰ ਲੱਗੀ ਨਹੀਂ ਹੈਗੀ, ਅਮਰੀਕਾ ਦੇ ਜਹਾਜ਼ ਫਿਰ ਉੱਥੇ ਉੱਤਰ ਕੇ ਆਪਣੀਆਂ ਉਹ ਨਿਸ਼ਾਨੀਆਂ ਪਾਈਆਂ ਨੇ ਸਮਝੌਤੇ ਦੇ ਅਧੀਨ। ਸੋ ਚਾਈਨਾ ਨੂੰ ਘੇਰ ਰਹੇ ਨੇ ਦੁਬਾਰਾ ਫਿਰ ਇਹ ਤਿੰਨੇ ਦੇਸ਼ਾਂ 'ਚ, ਅਫਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਦੇ ਵਿੱਚ। ਹੁਣ ਭਾਰਤ ਪਾਕਿਸਤਾਨ ਦੇ ਵਿੱਚ ਜਿਹੜੀ ਇਹ ਤਣਾਅ ਦੀ ਸਥਿਤੀ ਆ, ਕਸ਼ਮੀਰ ਦਾ ਮੁੱਦਾ ਆ, ਉਹਨੂੰ ਇਹ ਖਤਮ ਕਰਨਾ ਚਾਹੁੰਦੇ ਆ। ਹੁਣ ਦੇਖਿਓ ਇਹਦੇ ਬਾਰੇ ਕਿਸੇ ਨੇ ਗੱਲ ਹੀ ਨਹੀਂ ਕਰਨੀ ਕਸ਼ਮੀਰ ਬਾਰੇ, ਠੀਕ ਹੈ, ਪਰ ਇਹਨੂੰ ਬੰਦ ਕਰਨ ਦੇ ਲਈ ਜਿਹੜੇ ਅਫਗਾਨਿਸਤਾਨ 'ਚ ਕੰਟਰੋਲ ਕਰਨ ਦੇ ਲਈ ਮਦਰੱਸੇ ਖੋਲ੍ਹੇ ਸੀ ਪਾਕਿਸਤਾਨ ਦੇ ਵਿੱਚ ਅਮਰੀਕਾ ਦੇ ਪੈਸੇ ਦੇ ਨਾਲ, ਸਾਊਦੀ ਅਰਬ ਦੇ ਪੈਸੇ ਨਾਲ, ਉੱਥੋਂ ਟ੍ਰੇਨਿੰਗ ਹੋ ਕੇ ਅਫਗਾਨਿਸਤਾਨ 'ਚ ਨੂੰ ਜਾਂਦੇ ਸੀ ਲੋਕ, ਹੈ ਨਾ, ਦਹਿਸ਼ਤਗਰਦੀ ਕਾਰਨ ਇੱਧਰ ਹਿੰਦੁਸਤਾਨ 'ਚ ਨੂੰ ਆਉਂਦੇ ਸੀ। ਹੁਣ ਉਹਨਾਂ ਨੂੰ ਥੈਂ ਹੈ ਨਹੀਂ ਕਿਤੇ ਜਾਣ ਨੂੰ, ਅਫਗਾਨਿਸਤਾਨ ਵਾਲੇ ਉਹਨਾਂ ਨੂੰ ਵੜਨ ਨਹੀਂ ਦਿੰਦੇ, ਠੀਕ ਹੈ, ਹਿੰਦੁਸਤਾਨ ਵਾਲੇ ਇੱਧਰ ਵੜਨ ਨਹੀਂ ਦਿੰਦੇ। ਉਹ ਕੀ ਕਰ ਰਹੇ ਨੇ, ਉਹ ਆਪਣੇ ਆਪ ਹੀ ਉਹ ਪਾਕਿਸਤਾਨ ਦੇ ਵਿੱਚ ਹੀ ਲੱਗੇ ਹੋਏ ਨੇ ਇੱਕ ਦੂਜੇ ਦਾ ਕਤਲੋ ਗਾਰਤ ਕਰਨ, ਹੈਂ, ਖਿੱਚੋ ਤੂੰ ਕਰਨ। ਉਹ ਵੱਡੇ ਇੰਨੇ ਹੋ ਗਏ ਕਿ ਉਹਨਾਂ ਨੂੰ ਆਪਣਾ ਬਣਾਇਆ ਮੌਨਸਟਰ ਆਪ ਖਤਮ ਉਹਨਾਂ 'ਤੇ ਹੋ ਨਹੀਂ ਰਿਹਾ। ਸੋ ਮੇਰਾ ਅੰਦਾਜ਼ਾ ਇਹ ਹੈ ਕਿ ਉਹ ਖਤਮ ਕਿੱਦਾਂ ਕੀਤਾ ਜਾਵੇ। ਇਹ ਤਿੰਨਾਂ ਦੇਸ਼ਾਂ ਨੇ ਸਲਾਹ ਕੀਤੀ ਆਪਸ ਦੇ ਵਿੱਚ, ਭਾਈ ਇੱਕ ਛੋਟੀ ਜਿਹੀ ਜੰਗ ਛੇੜ ਲਓ, ਠੀਕ ਹੈ, ਜੰਗ ਛੇੜ ਕੇ ਦੋ ਕੁ ਮਿਜ਼ਾਈਲਾਂ ਸੈੱਟ ਲਓ ਇੱਧਰ ਨੂੰ, ਅਤੇ ਅਸੀਂ ਆਪ ਹੀ ਇਹਨਾਂ ਨੂੰ ਬੰਬ ਬੁੰਬ ਸੁੱਟ ਕੇ ਸੈੱਟ ਕਰ ਲਾਂਗੇ, ਠੀਕ ਹੈ। ਉਹ ਇਹ ਮਿਲੀ ਭੁਗਤ ਨਾਲ ਮੈਨੂੰ ਆਪ ਨੂੰ ਲੱਗਦਾ ਹੈ ਕਿ ਪਾਕਿਸਤਾਨ ਦੇ ਅੰਦਰੂਨੀ ਉਹਨਾਂ ਦੀ ਆਰਮੀ ਆਪਣੇ ਜਿਹੜੇ ਤਿਆਰ ਕੀਤੇ ਹੋਏ ਪਹਿਲੇ ਪੁਰਾਣੇ ਸੰਦ ਨੇ ਉਹਨਾਂ ਨੂੰ ਉਹ ਕੰਸੋਲੀਡੇਟ ਕਰ ਰਹੀ ਆ, ਉਹਨਾਂ ਨੂੰ ਉਹ ਖਤਮ ਕਰ ਰਹੀ ਆ ਔਰ ਕਰ ਦੇਣਗੇ। ਅਮਰੀਕਾ ਦਾ ਵੀ ਇਹ ਇੰਟਰਸਟ ਹੈ, ਇੰਡੀਆ ਦਾ ਵੀ ਇੰਟਰਸਟ ਹੈ, ਪਾਕਿਸਤਾਨ ਦਾ ਆਪਣਾ ਵੀ ਇੰਟਰਸਟ ਹੈ। ਪਾਕਿਸਤਾਨ ਦੇ ਆਪਣੇ ਲੋਕ ਵੀ ਇਹਨਾਂ ਹਾਰਡਲਾਈਨਰਸ ਤੋਂ ਦੁਖੀ ਹੋਏ ਪਏ ਨੇ, ਤਰੱਕੀ ਨਹੀਂ ਹੋਣ ਦਿੰਦੇ ਉਹ। ਸੋ ਇਸ ਕਰਕੇ ਉਹਨਾਂ ਦੀ ਪ੍ਰੂਨਿੰਗ ਚੱਲ ਰਹੀ ਆ, ਇਨ ਦਾ ਐਂਡ ਇਹ ਸਟੋਰੀ ਆ। ਪਰ ਅਮਰੀਕਾ ਅਤੇ ਪੱਛਮ ਇਹ ਚਾਹੁੰਦਾ ਕਿ ਅਫਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਇਹ ਸਾਰੀ ਬੈਲਟ ਜਿਹੜੀ ਆ ਉਹ ਚਾਈਨਾ ਨੂੰ ਘੇਰੇਗੀ ਸਾਊਥ ਵੱਲੋਂ। ਹੁਣ ਉੱਧਰੋਂ ਰਸ਼ੀਆ ਉੱਧਰ ਰਲ ਗਿਆ ਚਾਈਨਾ ਨਾਲ, ਸੋ ਇਸ ਕਰਕੇ ਇਹ ਅਮਰੀਕਾ ਦੀ ਲੋੜ ਹੈ ਇਸ ਖਿੱਤੇ ਨੂੰ ਸਟੇਬਲ ਰੱਖਣ ਦੇ ਲਈ। ਜੇ ਇਹ ਆਪਸ 'ਚ ਲੜਦੇ ਨੇ ਤਾਂ ਉਹਦਾ ਫਾਇਦਾ ਚਾਈਨਾ ਉਠਾਏਗਾ। ਹੁਣ ਦੇਖੋ ਅਮਰੀਕਾ ਦੇ F-16 ਬਹੁਤ ਥੋੜ੍ਹੇ ਨੇ, ਉਹ ਫੇਲ ਵੀ ਆ ਪਾਕਿਸਤਾਨ ਦੇ ਵਿੱਚ। ਹੁਣ ਜਿਹੜੇ ਆ ਸੁਣਿਆ ਵੀ ਰਫੈਲ ਵਗੈਰਾ ਸਿੱਟੇ ਆ, ਇਹ ਚਾਈਨਾ ਦੇ ਜਹਾਜ਼ਾਂ ਨੇ ਸਿੱਟੇ ਆ, ਸੋ ਅਮਰੀਕਾ ਇਹਨਾਂ ਨੂੰ ਵੀ ਰੋਕਣਾ ਚਾਹੁੰਦਾ ਹੈ। ਸੋ ਇਸ ਕਰਕੇ ਪਾਕਿਸਤਾਨ ਨੂੰ ਨੱਥ ਪਾਉਣ ਦੇ ਲਈ ਇਕੱਲਾ ਭਾਰਤ ਨਹੀਂ ਤੱਤਪਰ, ਪੱਛਮ ਵੀ ਤੱਤਪਰ ਹੈ। ਪਰ ਇਹ ਇੱਕ ਫਰੈਂਡਲੀ ਲੜਾਈ ਲਾਈ ਗਈ ਜਿਹਦੇ ਵਿੱਚ ਉਹ ਜਿਹੜੇ ਰੋਗ ਐਲੀਮੈਂਟ ਹੈ ਜਿਨ੍ਹਾਂ ਨੂੰ ਅੱਗੇ ਅਮਰੀਕਾ ਯੂਜ਼ ਕਰਦਾ ਰਿਹਾ ਉਹਨਾਂ ਨੂੰ ਖਤਮ ਕਰਨ ਦਾ ਤਰੀਕਾ ਆ, ਕਿਉਂਕਿ ਉਹਨਾਂ ਨੂੰ ਚਾਈਨਾ ਵੀ ਯੂਜ਼ ਕਰ ਸਕਦਾ ਹੈ। ਉਹ ਉਹ ਇਸ ਕਰਕੇ ਉਹ ਵੀਕ ਪੁਆਇੰਟ ਜਿਹੜੇ ਨੇ, ਲੂਜ਼ ਐਂਡਸ ਨੇ ਆਪਣੇ, ਉਹ ਖਤਮ ਕਰ ਰਹੇ ਨੇ। ਇਹ ਵੀ ਇੱਕ ਥਿਊਰੀ ਬਣਦੀ ਹੈ। ਔਰ ਮੈਂ ਵੈਸੇ ਕੱਲ੍ਹ ਗੁਰਦੁਆਰਾ ਸਾਹਿਬ ਨਰਿੰਦਰ ਬਾਸੀ ਉਹਨਾਂ ਨੂੰ ਵੀ ਇਹ ਗੱਲ ਦੱਸੀ ਸੀ ਵੀ ਗੱਲ ਇਹੀ ਹੈ, ਅਤੇ ਇਹ ਇਹ ਦੇਖ ਲਿਓ, ਇਹ ਇਹ ਬਹੁਤੀ ਦੇਰ ਨਹੀਂ ਚੱਲਣੀ ਲੜਾਈ, ਜੇ ਜ਼ਿਆਦਾ ਡਰੈਗ ਹੋਈ ਤਾਂ 6 ਮਹੀਨੇ ਚੱਲੇਗੀ, ਨਹੀਂ ਤਾਂ ਇਹ ਜਦੋਂ ਉਹਨਾਂ ਦਾ ਕੰਮ ਖਤਮ ਹੋ ਗਿਆ ਉਹਨੇ ਕਰ ਲੈਣਾ ਖਤਮ। ਭਾਜੀ
ਨਾਮਦੀ ਜਿਹੜੀ ਇਹ ਲੜਾਈ ਹੁੰਦੀ ਨਾ ਇੰਡੀਆ ਪਾਕਿਸਤਾਨ ਦੀ, ਫੇਰਸ ਲੜਾਈ ਹੁੰਦੀ ਹੈ, ਦਿਨੇ ਚੱਲਦੀ ਹੁੰਦੀ ਹੈ, ਇਹ 6 ਮਹੀਨੇ ਨਹੀਂ ਚੱਲਦੀ ਹੁੰਦੀ, ਇਹ ਬਹੁਤ ਫੇਰਸ ਲੜਾਈ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਦੋਨਾਂ ਆਰਮੀਆਂ ਦੇ ਵਿੱਚ ਪੰਜਾਬੀ ਸ਼ਾਮਿਲ ਹੁੰਦੇ ਆ। ਤੁਹਾਨੂੰ ਪਤਾ ਵੀ ਦੋਨੋਂ ਪੰਜਾਬੀ ਜਿਹੜੇ ਬਹੁਤ ਜਾਂਬਾਜ਼ ਸਿਪਾਹੀ ਹੁੰਦੇ ਦੋਨਾਂ ਸਾਈਡਾਂ ਦੇ, ਤੇ ਉਹਨਾਂ ਦੀ ਆਰਮੀ ਬੜੀ ਸਟਰੋਂਗ ਹੈ, ਸਾਡੀ ਆਰਮੀ ਵੀ ਬਹੁਤ ਸਟਰੋਂਗ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ। ਇਹ ਲੜਾਈ ਵੈਸੇ ਤਾਂ ਹੋਣੀ ਨਹੀਂ ਚਾਹੀਦੀ, ਥੋੜ੍ਹੀ ਬਹੁਤੀ ਹੋਈ ਹੈ, ਖਤਮ ਹੋ ਗਈ, ਬਹੁਤ ਚੰਗੀ ਗੱਲ ਹੋਈ ਆ। ਇਹ ਵੈਸੇ ਲੜਾਈ ਬਹੁਤ ਜਲਦ ਦੂਰ ਤੱਕ ਨਹੀਂ ਜਾ ਸਕਦੀ, ਜਿੱਦਾਂ ਯੂਕਰੇਨ ਰਸ਼ੀਆ ਦੀ ਲੜਾਈ ਨੂੰ 6-7 ਸਾਲ ਹੋ ਗਏ ਚੱਲੀ ਜਾਂਦੀ ਹੈ, ਇਹ ਲੜਾਈ ਨਹੀਂ ਚੱਲ ਸਕਦੀ ਸੀ, ਕਿਉਂਕਿ ਸਾਡੇ ਜਿਹੜੇ ਵੈਸੇ ਤਾਂ ਉਹ ਵੀ ਭਰਾ ਭਰਾ ਹੀ ਆ, ਯੂਕਰੇਨ ਤੇ ਰਸ਼ੀਆ ਵੀ ਭਰਾ, ਇੰਡੀਆ ਪਾਕਿਸਤਾਨ ਦੇ ਹੈ ਨਾ ਰਿਲੇਸ਼ਨਸ਼ਿਪ, ਉਹਨਾਂ ਦੇ ਵੀ ਆ, ਮਾਸੀਆਂ ਮਾਸਰ ਫੁੱਫੜ ਤਾਏ ਉੱਧਰ ਵੀ ਇਹ ਹੈਗੇ ਆ,
ਭੈਣ ਭਰਾ
ਸਾਡੇ ਵੀ ਇੱਦਾਂ ਹੀ ਆ, ਸਾਡੇ ਵੀ ਇੱਦਾਂ ਹੀ ਆ, ਤੇ ਉਹ ਤਾਂ ਚੱਲ ਚਲੋ ਜਿਹੜੇ ਕਹਿੰਦੇ ਹੁੰਦੇ ਛੇਤੀ ਆਵੇ ਉਹ ਵੀ ਦਰੁਸਤ ਹੋ ਗਈ, ਕਈ ਵਾਰੀ ਕਹਿੰਦੇ ਹੁੰਦੇ ਨਾ ਦੇਰ ਆਏ ਦਰੁਸਤ ਆਏ, ਪਰ ਇਹ ਤਾਂ ਛੇਤੀ ਆ ਕੇ ਦਰੁਸਤ ਹੋ ਗਏ, ਬਹੁਤ ਵਧੀਆ ਗੱਲ ਹੋਈ ਆ।
ਭਾਜੀ, ਜਾਂਦੇ ਜਾਂਦੇ ਕੁਛ ਸੁਨੇਹੇ ਆਪਾਂ ਜ਼ਰੂਰ ਲੈਣੇ ਆ। ਸਾਡੇ ਨਾਲ ਸਿਡਨੀ ਤੋਂ ਹੀ ਨੀਰੂ ਸਿੰਘ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮੈਂ ਦੱਸਦਾ ਕਿ ਨੀਰੂ ਜੀ ਬੜੇ ਫੇਮਸ ਵੀਡੀਓ ਆਰਟਿਸਟ ਰਹੇ ਨੇ ਇੰਡੀਆ ਦੇ ਵਿੱਚ, ਅਤੇ ਹਰਮਨ ਰੇਡੀਓ ਦੇ ਪਹਿਲੇ ਪ੍ਰਜੈਂਟਰਾਂ ਦੇ ਵਿੱਚੋਂ ਰਹੇ ਨੇ, ਬਹੁਤ ਸਮਾਰਟ। ਅਤੇ ਆਪਣੇ ਰਵੀ ਸਿੰਘ ਭਾਜੀ ਉਹਨਾਂ ਦੇ ਮਤਲਬ ਧਰਮ ਪਤਨੀ ਨੇ, ਸੋ ਉਹਨਾਂ ਨੇ ਵੀ ਪ੍ਰੋਗਰਾਮ ਚਲਾਇਆ। ਸਤਿ ਸ਼੍ਰੀ ਅਕਾਲ ਬੁਲਾਈ ਹੈ, ਸਤਿ ਸ਼੍ਰੀ ਅਕਾਲ ਜੀ। ਅਤੇ ਅਮਰਜੀਤ ਬਰਾੜ ਕਹਿੰਦੇ ਨੇ ਕਿ ਐਬਸੋਲੂਟਲੀ ਮੈਜੋਰਟੀ ਦਾ ਫਾਇਦਾ ਤਾਂ ਹੀ ਹੈ ਜੇ ਸੱਤਾਧਾਰੀਆਂ ਦੀਆਂ ਭਾਵਨਾਵਾਂ ਸਾਰੀਆਂ ਲਈ ਚੰਗੀਆਂ ਨੇ, ਪਰ ਜੇ ਭਾਵਨਾਵਾਂ ਘਟੀਆਂ ਨੇ ਤਾਂ ਘੱਟ ਗਿਣਤੀ ਨੂੰ ਦਬਾਉਣ ਵਾਲੀਆਂ ਨੇ, ਤਾਂ ਐਬਸੋਲੂਟ ਮੈਜੋਰਟੀ ਬਹੁਤ ਘਾਤਕ ਹੈ। ਔਰ ਮੈਨੂੰ ਲੱਗਦਾ ਬਰਾੜ ਸਾਹਿਬ ਇਸੇ ਕਰਕੇ ਉਹ ਐਬਸੋਲੂਟਲੀ ਮੈਜੋਰਟੀ ਬਣਾਉਣਾ ਚਾਹੁੰਦੇ ਨੇ ਕਿ ਹੁਣ ਇਸ ਵਕਤ ਉਹ ਕੰਮ ਕਰ ਨਹੀਂ ਸਕਦੇ ਜਿਹੜੇ ਉਹ ਕਰਨਾ ਚਾਹੁੰਦੇ ਨੇ। ਅਤੇ ਤੁਹਾਡੇ ਨਾਲ ਟੋਟਲ ਡਿਸਅਗਰੀਮੈਂਟ ਸਾਂਝਾ ਕੀਤਾ ਆ ਫਲੋਰਾ ਸਾਹਿਬ ਗੁਰਪ੍ਰੀਤ ਗਿੱਲ ਹੋਣਾ ਨੇ, ਅਤੇ ਕਹਿੰਦੇ ਕਿ ਆਲ ਅਬਾਊਟ ਮੈਜੋਰਟੀ ਗਵਰਨਮੈਂਟ, ਬਿਕੋਜ਼ ਬੀਜੇਪੀ ਰੈਕਰਡ ਸ਼ੋ ਦੈਟ ਵੈਨ ਦੇ ਆਰ ਇਨ ਮੈਜੋਰਟੀ ਦੇ ਪਾਸ ਸੋ ਮੈਨੀ ਬਿੱਲਸ ਵਿਦਾਊਟ ਐਨੀ ਡਿਸਕਸ਼ਨ ਇਨ ਪਾਰਲੀਮੈਂਟ। ਫੋਰ ਐਗਜ਼ਾਮਪਲ ਐਗਰੀਕਲਚਰ ਬਿੱਲ, ਮਨੋਰਟੀ ਗਵਰਨਮੈਂਟ ਕੈਨ ਬੀ ਅ ਗੁੱਡ ਫੋਰ ਡੈਮੋਕ੍ਰੇਸੀ ਐਂਡ ਲੇਟ ਮਨਮੋਹਨ ਸਿੰਘ ਸ਼ੋਡ ਅਸ। ਮੈਂ ਇਸ ਗੱਲ ਨਾਲ ਵੈਸੇ ਭਾਜੀ ਸਹਿਮਤ ਹਾਂ ਕਿ ਨੋਟਬੰਦੀ, ਕਸ਼ਮੀਰ ਦਾ ਮਸਲਾ, ਧਾਰਾ ਬੰਦ ਕਰ ਦੇਣੀ, ਹੈ ਨਾ, ਕਿਸਾਨ ਜਿਹੜੇ ਬਿੱਲ ਹੈ, ਇਹ ਮੈਜੋਰਟੀ ਗਵਰਨਮੈਂਟਸ ਦੀਆਂ ਨਾ ਜਿੱਦਾਂ ਟੋਟਲ ਮੈਜੋਰਟੀ ਦੇ ਸਾਈਡ ਇਫੈਕਟ ਨੇ ਜਿਹੜੇ ਆਪਾਂ ਦੇਖੇ ਆ, ਠੀਕ ਹੈ। ਅਤੇ ਦੂਜੇ ਪਾਸੇ ਰਵੀ ਸਿੰਘ ਜੀ ਵੀ ਕਹਿੰਦੇ ਨੇ ਕਿ ਮੈਨੀ ਫੈਕਟਰਸ ਨੇ ਜੀ, ਬਿਕੋਜ਼ ਐਵਰੀ ਸਿਚੁਏਸ਼ਨ ਇਜ਼ ਲਾਈਕ 360 ਡਿਗਰੀ, ਗੁੱਡ ਬੈਡ ਵਿਲ ਯੂਜ਼ ਇਟ ਅਕੋਰਡਿੰਗਲੀ। ਬਿਲਕੁਲ ਸਹੀ ਗੱਲ ਹੈ, ਅਤੇ ਅਸੀਂ ਸਾਰੇ ਵਾਚ ਕਰ ਰਹੇ ਹਾਂ, ਹਰ ਐਂਗਲ ਤੋਂ ਅਸੀਂ ਗੱਲ ਕਰ ਰਹੇ ਹਾਂ ਕਿ ਇਹਦੇ ਪਿੱਛੇ ਮਤਲਬ ਜਿਹੜਾ ਜੋ ਵੀ ਡਰਾਮਾ ਚੱਲਿਆ ਜਾਂ ਚੱਲ ਰਿਹਾ ਆ ਉਹਦੇ ਪਿੱਛੇ ਕੋਈ ਫਾਊਲ ਪਲੇ ਤਾਂ ਨਹੀਂ ਹੈਗਾ, ਹੈ ਨਾ। ਅਤੇ ਲੋਕ ਆਗਰਹਿ ਹੋਣੇ ਚਾਹੀਦੇ, ਇਹ ਵੀ ਇੱਕ ਪਾਰਟ ਆਫ ਡੈਮ, ਐਜ ਏ ਜਰਨਲਿਸਟ ਜਾਂ ਐਜ ਏ ਮੀਡੀਆ ਪਰਸਨ ਸਾਡੀ ਜ਼ਿੰਮੇਵਾਰੀ ਬਣਦੀ ਹੈ ਹਰ ਐਂਗਲ ਤੋਂ ਬੋਲਣਾ, ਵਾਚ ਕਰਨਾ, ਤਾਂ ਕਿ ਲੋਕ ਇਨਫੋਰਮਡ ਹੋ ਸਕਣ, ਨੋਟ ਫਾਲ ਇਨ ਟੂ ਦਾ ਪ੍ਰੋਪੋਗੈਂਡਾ, ਪ੍ਰੋਪੋਗੈਂਡੇ ਦੇ ਵਿੱਚ ਉਹ ਨਾ ਆਉਣ। ਅਤੇ ਹਾਸੇ ਨਾਲ ਗੌਰਵ ਸ਼ਰਮਾ ਕਹਿ ਰਹੇ ਨੇ ਭਾਜੀ ਭਗਵੰਤ ਮਾਨ ਦੀ ਕਾਮੇਡੀ ਹਲੇ ਵੀ ਕਹਿੰਦੇ ਸਿਰੇ ਦੀ ਆ, ਇਹਦਾ ਕੋਈ ਮੁਕਾਬਲਾ ਨਹੀਂ ਹੈ।
ਇਹਦੇ ਮੈਂ ਤਾਂ ਕੋਈ ਸ਼ੱਕ ਹੈ ਹੀ ਨਹੀਂ ਆਉਂਦੀ। ਇਸ ਵੇਲੇ ਨਾ ਕਹਿੰਦੇ ਪਰਮਾਤਮਾ, ਕਹਿੰਦੇ ਜੋ ਮਰਜ਼ੀ ਬਣਾ ਸਕਦਾ ਕਿਸੇ ਨੂੰ, ਉਹ CM ਵੀ ਬਣਾ ਸਕਦਾ, PM ਵੀ ਬਣਾ ਸਕਦਾ, ਉਹ PM ਤੋਂ ਉੱਪਰ ਵੀ ਬਣਾ ਸਕਦਾ, ਹੋ ਸਕਦਾ ਅਸੀਂ ਤੁਸੀਂ ਕਿਸ ਵੇਲੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਬਣ ਜਾਈਏ, ਇਹ ਤਾਂ ਹੋ ਸਕਦਾ। ਇਹਦੇ ਵਿੱਚ ਕੀ ਗੱਲ ਆ,
ਸਰਬਸੰਮਤੀ, ਸਰਬਸੰਮਤੀ ਹੋ ਸਕਦੀ ਆ,
ਸਰਬਸੰਮਤੀ ਹੋ ਸਕਦੀ ਆ, ਬਣ ਸਕਦੇ ਆ, ਕੁਛ ਵੀ ਹੋ ਸਕਦਾ। ਹੁਣ ਜਿਹੜੇ ਜਿਹੜੇ ਗਿੱਲ ਸਾਹਿਬ ਨੇ ਕਿਹਾ ਗੱਲਾਂ ਕਹੀਆਂ ਆ, ਇਹ ਤਾਂ ਡਿਸਕਸ਼ਨ ਆ, ਉਹਨਾਂ ਦਾ ਇੱਕ ਵਿਊ ਪੁਆਇੰਟ ਆ, ਉਹਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ। ਉਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਬਿਲਕੁਲ ਠੀਕ ਕਹੀ ਆ, ਤੇ ਗੱਲ ਸਾਡੀ ਵੀ ਨਹੀਂ, ਉਹ ਤਾਂ ਗਲਤ ਹੈ,
ਮਾੜੇ ਅਸੀਂ ਵੀ ਹੈ ਨਹੀਂ। ਸੁਖਵਿੰਦਰ ਰੰਧਾਵਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ, ਕਹਿੰਦੇ ਬਿਲਕੁਲ ਤੁਹਾਡੀ ਗੱਲ ਸਹੀ ਆ, ਹੁਣ ਇਹਨਾਂ ਨੇ ਆਪਣਾ ਨਵਾਂ ਰੋਡ ਓਪਨ ਕਰਨ ਦੇ ਲਈ ਗੇਮ ਪਾਈ ਆ, ਅਤੇ ਹੁਣ 1 ਸਾਲ 'ਚ ਰੋਡ ਓਪਨ ਕਰ ਦੇਣਗੇ ਟ੍ਰੇਡ ਦਾ, ਮੈਨੂੰ ਲੱਗਦਾ ਆ। ਚਲੋ ਐਨੀਵੇ, ਆਪਣੇ ਆਪਣੇ ਦੇਖੋ ਵਿਚਾਰ ਹੈ ਨਾ, ਅਤੇ ਆਪਾਂ ਸਾਰਿਆਂ ਦਾ ਰਿਸਪੈਕਟ ਕਰਦੇ ਹਾਂ, ਅਤੇ ਇਟਸ ਡਿਸਕਸ਼ਨ ਨਾ, ਦਿਲ ਵਾਲੀ ਗੱਲਾਂ ਚੱਲ ਰਹੀਆਂ ਨੇ। ਅਤੇ ਕਰਨਵੀਰ ਕਹਿੰਦੇ ਨੇ, ਕਹਿੰਦੇ ਚਾਚੇ ਟਰੰਪ ਦਾ ਬੁੱਤ ਤਾਂ ਬਾਰਡਰ 'ਤੇ ਲੱਗਣਾ ਚਾਹੀਦਾ। ਬਿਲਕੁਲ ਲੱਗਣਾ ਚਾਹੀਦਾ ਜੀ,
ਜਿਹਨਾਂ ਦੀ ਗੱਲ ਹੈ, ਮੈਗਾ ਫੋਰ ਲੈਨ ਚੌਰ ਬਣ ਜਾਊ।
ਹਾਂ, ਫਿਰ ਮਜੈਲਾਂ ਦਾ ਕੀ ਬਣੂਗਾ, ਜਿਹੜੇ ਮਜੈਲ, ਜਿਹੜੀਆਂ ਮਜੈਲਾਂ ਆਪਣੇ ਕੋਲ, ਜਿੰਨੇ ਮਜੈਲ ਆ ਉਹਨਾਂ ਦਾ ਕੀ ਬਣੂਗਾ। ਬਹੁਤ ਵਧੀਆ ਕਰਨਵੀਰ, ਮੈਂ ਨਾ ਰਾਤੀ ਬਹੁਤ ਹੱਸਿਆ, ਮੈਂ ਲੇਟ ਥੋੜ੍ਹਾ ਪ੍ਰੋਗਰਾਮਿੰਗ ਕਰ ਰਿਹਾ ਸੀ ਕੰਪਿਊਟਰ 'ਤੇ, ਤੇ ਮੈਂ ਲੇਟ ਸੁੱਤਾ
ਹਾਂਜੀ
11:30 ਵਜੇ। ਮੈਂ ਜਦ ਨਾ ਦੇਖਿਆ ਫੇਸਬੁੱਕ ਦੇ ਪੋਸਟ, ਬਈ ਮੈਂ ਮੇਰਾ ਹਾਸਾ ਬਹੁਤ ਨਿਕਲਿਆ ਵਾ ਰੀਅਲੀ, ਮਤਲਬ ਜਿਹਨੂੰ ਕਹਿੰਦੇ ਨਾ ਗੁੱਡ ਸੈਂਸ ਆਫ ਹਿਊਮਰ, ਗ੍ਰੇਟ ਸੈਂਸ ਆਫ ਹਿਊਮਰ, ਵੀ ਉਹ ਬਾ ਕਮਾਲ।
ਮੁੱਛਾਂ ਵਾਲੀ ਆ ਪੱਗ ਬੰਨ ਕੇ
ਨਹੀਂ ਨਹੀਂ
ਉਗਲੀ
ਉਹ ਜਿਹੜੀ ਮਝੈਲਾਂ ਵਾਲੀ ਗੱਲ ਇਹਨਾਂ ਨੇ ਬਣਾਈ ਸੀਗੀ
ਇੱਥੇ
ਤੇ
ਮਝੈਲਾ ਹੋਵੇ ਚਾਚਾ
ਹਾਂ
ਟਰੰਪ ਸ਼ਾਂਤੀ ਦੂਤ
ਤੇ ਚਾਚਾ ਟਰੰਪ ਸ਼ਾਂਤੀ ਦੂਤ ਇਹਨਾਂ ਦੇ ਪਰਮ ਮਿੱਤਰ ਨੇ ਅਮਰਜੀਤ ਬਰਾੜ ਬਾਜਾ ਖਾਨਾ, ਇਹਨਾਂ ਦੀ ਆਪਸ ਹੀ ਬੜੀ ਕਹਿ ਲਓ ਕਿ ਫਰੈਂਡਸ਼ਿਪ ਹੈ, ਅਤੇ ਇਹ ਆਪਸ ਦੇ ਵਿੱਚ ਨੋਕ ਝੋਕ ਇਹਨਾਂ ਦੀ ਚੱਲਦੀ ਰਹਿੰਦੀ ਆ। ਸੋ ਬਹੁਤ ਵਧੀਆ ਜੀ। ਅਤੇ ਭਾਅ ਜੀ ਚਲੋ ਗੱਲਾਂ ਵੀ ਚੱਲ ਰਹੀਆਂ, ਬੜਾ ਕੁਛ ਚੱਲ ਰਿਹਾ, ਅਤੇ ਚੰਗਾ ਲੱਗਦਾ ਹੈ ਕਿ ਜਦੋਂ ਅਸੀਂ ਇੱਕ ਓਪਨ ਡਿਸਕਸ਼ਨ ਕਰਦੇ ਹਾਂ, ਬਹੁਤ ਸਾਰੇ ਸਰੋਤੇ ਬਹੁਤ ਸਾਰੇ ਦਰਸ਼ਕ ਸਾਡੇ ਨਾਲ ਸਾਂਝਾਂ ਪਾ ਰਹੇ ਹਾਂ, ਆਫ ਟਾਈਮ ਵੀ ਸਾਨੂੰ ਸੁਣਦੇ ਆ ਬਾਅਦ ਦੇ ਵਿੱਚੋਂ, ਬਾਅਦ 'ਚ ਵੀ ਕਮੈਂਟ ਕਰਦੇ ਨੇ, ਵਧੀਆ ਲੱਗਦਾ ਹੈ ਕਿ ਦਿਲ ਵਾਲੀ ਸਾਂਝ ਆਪਾਂ ਪਾਉਂਦੇ ਹਾਂ ਹਫ਼ਤੇ 'ਚ 2 ਦਿਨ। ਦੇਖੋ ਹਰਮਨ ਰੇਡੀਓ 'ਤੇ ਸੋਮਵਾਰ ਨੂੰ ਪ੍ਰੋਗਰਾਮ ਲਹਿਰਾਂ ਚੱਲਦਾ, ਉਹਦੇ ਵਿੱਚ ਬੜੀ ਸਾਰਥਿਕ ਗੱਲਾਂ ਹੁੰਦੀਆਂ ਨੇ, ਅਮਰਦੀਪ ਕੌਰ ਕਰਦੇ ਨੇ, ਸੋ ਉਹਦੇ ਵਿੱਚ ਵੀ ਉਹ ਵੀ ਵੀਡੀਓ ਬ੍ਰੌਡਕਾਸਟ ਕੀਤਾ ਜਾਂਦਾ, ਬੜੀ ਛੇਤੀ ਅਸੀਂ ਲਹਿਰਾਂ ਦੁਆਰਾ ਫੇਰ ਲੈ ਕੇ ਆ ਰਹੇ ਹਾਂ, ਅਤੇ ਉਹ ਵੀ ਬ੍ਰੌਡਕਾਸਟ ਹੋਇਆ ਕਰਨਗੀਆਂ। ਵੀਡੀਓ ਬ੍ਰੌਡਕਾਸਟ ਤਾਂ ਨਹੀਂ ਪਹਿਲਾਂ ਹੋਣਗੀਆਂ, ਪਰ ਆਡੀਓ ਪ੍ਰੋਗਰਾਮ ਫੇਰ ਸ਼ੁਰੂ ਹੋਣਗੇ। ਸੋ ਪ੍ਰੋਗਰਾਮ 'ਚ ਖਬਰਾਂ ਦਾ ਵੀ ਅਸੀਂ ਸਿਲਸਿਲਾ ਸ਼ੁਰੂ ਕਰ ਰਹੇ ਹਾਂ, ਕਾਫੀ ਡਿਵੈਲਪਮੈਂਟ ਚੱਲ ਰਹੀ ਹੈ ਕਿ 2 ਘੰਟੇ ਬਾਅਦ ਬੁਲੇਟਿਨ ਜਿਹੜਾ ਆਇਆ ਕਰਨਗੇ, ਫਿਰ ਖਬਰਸਾਰ ਪ੍ਰੋਗਰਾਮ 1 ਘੰਟੇ ਦਾ ਪੇਸ਼ ਕੀਤਾ ਜਾ, ਬੜੀ ਹਾਈ ਕੁਆਲਿਟੀ ਰਿਪੋਰਟਸ ਅਸੀਂ ਸਿਸਟਮ ਬਣਾ ਰਹੇ ਹਾਂ, ਉਹ ਲੈ ਕੇ ਆਇਆ ਕਰਾਂਗੇ। ਸੋ ਐਜ਼ ਏ ਰੇਡੀਓ ਅਸੀਂ ਵਚਨਬੱਧ ਹਾਂ ਪਿਛਲੇ 25 ਸਾਲ ਤੋਂ, ਕਿਉਂਕਿ ਰੇਡੀਓ ਦਾ ਭਾਅ ਜੀ ਮੈਂ ਇਹ ਦੇਖਿਆ ਹੈ ਕਿ ਯੂਟਿਊਬ ਫੇਸਬੁੱਕ 'ਤੇ ਜਿਹੜੀ ਨਾ ਲਿਸਨਿੰਗ ਸਾਈਕਲ ਹੈ, ਵਾਚ ਸਾਈਕਲ ਬੜਾ ਛੋਟਾ ਹੁੰਦਾ ਆ, ਮਤਲਬ ਕਹਿ ਲਓ ਕਿ 1.5 ਮਿੰਟ 2 ਮਿੰਟ ਸੁਣ ਕੇ ਲੋਕ ਫਿਰ ਚੇਂਜ ਕਰ ਲੈਂਦੇ ਨੇ, ਕਿਉਂਕਿ ਉਹ ਦੇਖਣ ਦੇ ਆਦੀ ਹੁੰਦੇ ਨੇ। ਇਹ ਵੀਡੀਓ ਚੇਂਜ ਨਹੀਂ ਹੁੰਦੇ, ਅਸੀਂ ਬੈਠੇ ਗੱਲਾਂ ਕਰ ਰਹੇ ਹਾਂ, ਇਹਦੇ 'ਚ ਅਸੀਂ ਕੋਈ ਬਾਹਰ ਵਿਊ ਨਹੀਂ ਦਿਖਾ ਰਹੇ, ਜਾਂ ਅਸੀਂ ਬਾਰਡਰ 'ਤੇ ਨਹੀਂ ਤੁਹਾਨੂੰ ਲੈ ਗਏ, ਜਾਂ ਅਸੀਂ ਮਿਜ਼ਾਈਲਾਂ ਡਿੱਗਦੀਆਂ ਨਹੀਂ ਦਿਖਾ ਰਹੇ। ਤੁਸੀਂ 4 ਜਾਂ 5 ਮਿੰਟ ਤੋਂ ਬਾਅਦ ਵੀਡੀਓ ਨਹੀਂ ਦੇਖ ਸਕਦੇ, ਹੈ ਨਾ। ਹੁਣ ਫਿਲਮ ਦੇਖੋ, ਆਪਾਂ ਫਿਲਮ ਦੇਖਦੇ ਹਾਂ, ਫਿਲਮ ਦਾ ਇੱਕ ਰੂਲ ਹੈ ਕਿ 5 ਜਾਂ 6 ਸੈਕਿੰਡ ਤੋਂ ਬਾਅਦ ਤੁਹਾਨੂੰ ਸੀਨ ਚੇਂਜ ਕਰਨਾ ਪੈਂਦਾ, ਤਾਂ ਬੰਦਾ 3 ਘੰਟੇ ਬੈਠ ਸਕਦਾ। ਸੀਨ ਚੇਂਜ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਕਈ ਕਈ ਮਹੀਨੇ ਲੱਗਦੇ ਨੇ 3 ਘੰਟੇ ਦੀ ਵੀਡੀਓ ਬਣਾਉਣ ਨੂੰ। ਤਾਂ ਹੁਣ ਦੇਖੋ ਅਸੀਂ ਲਾਈਵ ਪ੍ਰੋਗਰਾਮ ਕਰਨਾ, ਅਸੀਂ ਕਰੇ ਨਹੀਂ ਸਕਦੇ ਜਿਹੜੀ, ਪਰ ਜਿਹੜਾ ਰੇਡੀਓ ਹੈ, ਰੇਡੀਓ ਦੀ ਬਿਊਟੀ ਇਹ ਹੈ ਕਿ ਤੁਸੀਂ ਕੰਮ ਕਰਦੇ ਹੋਏ, ਡਰਾਈਵ ਕਰਦੇ ਹੋਏ ਪੈਸਿਵਲੀ ਤੁਸੀਂ ਸੁਣ ਸਕਦੇ ਹੋ, ਐਕਟਿਵਲੀ ਵੀ ਤੁਸੀਂ ਸੁਣ ਸਕਦੇ ਹੋ, ਆਪਣੇ ਕੰਮ ਵੀ ਕਰ ਸਕਦੇ ਹੋ। ਸੋ ਉਹਦੇ ਸੰਬੰਧ ਦੇ ਵਿੱਚ ਸਾਡੀ ਟੋਟਲ ਡੈਡੀਕੇਸ਼ਨ ਰੇਡੀਓ ਲਈ ਆ, ਅਸੀਂ ਰੇਡੀਓ ਬ੍ਰੌਡਕਾਸਟਰ ਹਾਂ, ਰੇਡੀਓ ਅਸੀਂ ਮਾਸਟਰੀ ਕੀਤੀ ਹੋਈ ਆ, ਰੇਡੀਓ ਹੀ ਆਪਾਂ ਕਰ ਰਹੇ ਹਾਂ। ਸੋ ਇਹਨੂੰ ਆਪਾਂ ਡਿਵੈਲਪਮੈਂਟ ਕਰ ਰਹੇ ਹਾਂ, ਅਤੇ ਤੁਸੀਂ ਆਫ ਟਾਈਮ ਦੇ ਵਿੱਚ ਸਾਡੀਆਂ ਐਪਸ ਦੇ ਰਾਹੀਂ ਤੁਸੀਂ ਸਾਨੂੰ ਸੁਣ ਸਕਦੇ ਹੋ ਜਦ ਆਪਾਂ ਵੀਡੀਓ ਨਹੀਂ ਕਰ ਰਹੇ, ਤਾਂ ਇਹਦੇ 'ਚ ਅਸੀਂ ਡਿਵੈਲਪ ਕਰ ਰਹੇ ਹਾਂ। ਅਤੇ ਅੱਜ ਮਦਰਸ ਡੇ ਵੀ ਹੈ ਜੀ, ਹਾਂਜੀ, ਹਰਮਨ ਫਾਊਂਡੇਸ਼ਨ ਇਜ਼ ਵੈਰੀ ਸਪੈਸ਼ਲ, ਅਤੇ ਮੈਨੂੰ ਬਹੁਤਾ ਐਤਕੀ ਰੌਲਾ ਨਹੀਂ ਪਿਆ ਮਦਰਸ ਡੇ ਦਾ, ਕਿਉਂਕਿ ਚਲੋ ਅਸੀਂ ਤਾਂ ਮਦਰਸ ਦੇ ਨਾਲ ਹੀ ਰਹਿੰਦੇ ਹਾਂ। ਅਤੇ ਕਹਿੰਦੇ ਬਹੁਤ ਬਹੁਤ ਧੰਨਵਾਦ ਭੈਣ ਜੀ, ਤੁਸੀਂ ਯਾਦ ਦਵਾਇਆ, ਅਤੇ ਇੱਕ ਵਾਰੀ ਆਪਾਂ ਸਾਰਿਆਂ ਨੂੰ ਵਧਾਈਆਂ ਦੇ ਦਿੰਦੇ ਹਾਂ, ਵੀ ਚੇਤੇ ਰੱਖਿਓ ਵੀ ਜਿਹੜੀ ਆਪਣੀ ਆਪਣੀ ਮਾਵਾਂ ਤੋਂ ਦੂਰ ਨੇ ਫੋਨ ਜ਼ਰੂਰ ਕਰਨ, ਅਸੀਂ ਤਾਂ ਨਾਲ ਹੀ ਰਹਿੰਦੇ ਹਾਂ, ਅਤੇ ਇਹਨੂੰ ਚੇਤਾ ਨਾ ਭੁਲਾ ਲਿਓ ਕਿਤੇ, ਫਿਰ ਕਹੂੰਗੇ ਹਰਮਨ ਰੇਡੀਓ ਵਾਲਿਆਂ ਨੇ ਦੱਸਿਆ ਨਹੀਂ, ਹੁਣ ਦੱਸ ਦਿੱਤਾ ਤੁਹਾਨੂੰ। ਅਤੇ ਸਾਡੇ ਨਾਲ ਨਾ ਇੱਧਰ ਵਿਜ਼ਿਟ ਕਰ ਰਹੇ ਨੇ ਲਵਲੀ ਲਾਬਾ ਨਾਭਾ ਜੀ, ਬ੍ਰਿਸਬਨ ਮੈਲਬਨ ਤੋਂ ਆਏ ਨੇ, ਅਤੇ ਫਾਰਮ 'ਤੇ ਆਏ ਹੋਏ ਨੇ, ਬਾਹਰ ਘੁੰਮ ਰਹੇ ਨੇ, ਅਤੇ ਉਹਨਾਂ ਦਾ ਵੀ ਅਸੀਂ ਸਵਾਗਤ ਕਰ ਦਿੰਦੇ ਪ੍ਰੋਗਰਾਮ ਦੇ ਵਿੱਚ, ਕਿ ਉਹ ਅੱਧਾ 1.5 ਘੰਟਾ ਸਾਨੂੰ ਮਿਲਣਗੇ, ਉਸ ਤੋਂ ਬਾਅਦ ਆਪਾਂ ਗੁਰੂ ਘਰ ਜਾਣਗੇ। ਸੁਮਰੀਕ ਭਾਅ ਜੀ ਫਿਰ ਤੁਹਾਡਾ ਕੀ ਪਲਾਨ ਹੈ ਅੱਜ? ਰੁਮਾਲ ਤਾਂ ਬੰਨਿਆ, ਹੁਣ ਗੁਰਦੁਆਰੇ ਜਾ ਹੀ ਆਓ।
ਅਮਨਦੀਪ ਸਾਡੇ ਬੱਚੇ ਆਏ, ਉਹ ਸ਼ਾਇਦ ਜਾਵੇ ਆਈਏ, ਮੇਰਾ ਪ੍ਰੋਗਰਾਮ ਤਾਂ ਹੈ ਅੱਜ ਕੁਛ ਨਾ ਕੁਛ, ਤੇ ਉਹਦੇ ਅਨੁਸਾਰ ਆਪਣੇ ਕੰਮ ਤੋਂ ਥੋੜੇ ਪ੍ਰੋਫੈਸ਼ਨਲ ਦੇ ਪ੍ਰੋਫੈਸ਼ਨਲ ਆਪਣੇ ਕੰਮ ਹੁੰਦੇ ਟੀਚਿੰਗ ਦੇ, ਉਹ ਵੀ ਥੋੜੇ ਬਹੁਤੇ ਕਰਨੇ ਆ, ਅੱਜ ਕੱਲ੍ਹ ਬਹੁਤ ਬਿਜ਼ੀ ਆ, ਤਾਂ ਉਹਦੇ ਕਰਕੇ ਚਲੋ ਬਹੁਤ ਚੰਗਾ ਲੱਗਾ ਇਹ ਪ੍ਰੋਗਰਾਮ ਪੇਸ਼ ਕਰਕੇ, ਅੱਜ ਦੀਆਂ ਗੱਲਾਂ ਵੀ ਕਾਫੀ ਸਾਰਥਕ ਰਹੀਆਂ ਤੇ ਡਿਸਕਸ਼ਨ ਹੋਈ, ਪੋਜ਼ਿਟਿਵ ਡਿਸਕਸ਼ਨ ਹੋਣੀ ਚਾਹੀਦੀ ਆ, ਹਰ ਦੇ ਵਿਊਜ਼ ਨੂੰ ਤੁਹਾਨੂੰ ਸਤਿਕਾਰ ਦੇਣਾ ਚਾਹੀਦਾ, ਤਾਂ ਹੀ ਤੁਹਾਡੇ ਵਿਊ ਜਿਹੜੇ ਆ ਸਤਿਕਾਰਿਤ ਹੁੰਦੇ ਆ, ਜੇ ਤੁਸੀਂ ਕਿਸੇ ਨੂੰ ਸਤਿਕਾਰ ਨਹੀਂ ਦਿੰਦੇ ਤਾਂ ਅਗਲਾ ਵੀ ਤੁਹਾਨੂੰ ਕੋਈ ਸਤਿਕਾਰ ਨਹੀਂ ਦਿੰਦਾ, ਇਸ ਲਈ ਜੀਵਨ ਦਾ ਇੱਕ ਰੂਲ ਆ ਅਮਨਦੀਪ, ਜੇ ਤੁਸੀਂ ਰਿਸਪੈਕਟ ਲੈਣੀ ਆ ਤੁਹਾਨੂੰ ਦੂਜੇ ਦੀ ਵੀ ਰਿਸਪੈਕਟ ਕਰਨੀ ਪੈਣੀ, ਦੂਜੇ ਦੀ ਗੱਲ ਸੁਣਨੀ ਪੈਣੀ ਆ, ਸਭ ਤੋਂ ਜ਼ਿੰਦਗੀ ਦਾ ਵਧੀਆ ਰੂਲ ਜਿੱਥੇ ਤੱਕ ਮੇਰਾ ਸਵਾਲ ਹੈ ਨਾ, ਇੱਕ ਗੁੱਡ ਲਿਸਨਰ ਬਣੋ, ਜਿਸ ਵੇਲੇ ਤੁਸੀਂ ਗੁੱਡ ਲਿਸਨਰ ਬਣਦੇ ਆ ਨਾ, ਤੁਹਾਡੇ ਜ਼ਿਹਨ ਦੇ ਵਿੱਚ ਕ੍ਰੀਏਟਿਵਿਟੀ ਆਉਂਦੀ ਆ, ਅਤੇ ਦੂਜੇ ਲਈ ਸਤਿਕਾਰ ਆਉਂਦਾ, ਦੂਜੇ ਦੇ ਲਈ ਇੱਜ਼ਤ ਆਉਂਦੀ ਆ, ਅਤੇ ਇੱਦਾਂ ਦੇ ਕਈ, ਵੈਸੇ ਇਹਦਾ ਆਪਣੇ ਆਪਣੇ ਵਿਚਾਰ ਆ, ਕਈ ਬੰਦੇ ਦੂਜੀ ਤਰ੍ਹਾਂ ਦੇ ਨਾਲ ਸੋਚਦੇ ਆ, ਉਹਨਾਂ ਦੇ ਆਪਣੇ ਵਿਚਾਰ ਹੁੰਦੇ ਆ, ਵਿਚਾਰ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਆ, ਸਾਰਿਆਂ ਨੂੰ ਰਿਸਪੈਕਟ ਦੇਣੀ ਚਾਹੀਦੀ ਆ, ਅਤੇ ਕੌਨਫਲਿਕਟ ਦੇ ਵਿੱਚ ਨਹੀਂ ਪੈਣਾ ਚਾਹੀਦਾ। ਜੇ ਕਦੇ ਕੌਨਫਲਿਕਟ ਹੋ ਵੀ ਜਾਵੇ ਤੇ ਉਹ ਕੌਨਫਲਿਕਟ ਉਹਨੂੰ
ਚਾਹੀਦਾ
ਛੇਤੀ ਛੇਤੀ ਸੁਲਝਾ ਲੈਣਾ ਚਾਹੀਦਾ। ਜਿੱਦਾਂ ਕਿ ਸਾਡੀਆਂ ਜਿਹੜੀ ਜਾਵਾਜ਼ ਗਵਰਨਮੈਂਟਾਂ ਆ ਦੋਨਾਂ ਦੋਨਾਂ ਦੇਸ਼ਾਂ ਦੀਆਂ, ਵਿੱਚ ਟਰੰਪ ਜੀ ਪੈ ਗਏ ਆ ਤੇ ਉਹਨਾਂ ਨੇ ਕੌਨਫਲਿਕਟ ਨੂੰ ਸੁਲਝਾ ਲਿਆ ਆ ਤੇ ਸੁਲਝਾ ਲਿਆ ਆ ਤੇ ਚੰਗਾ ਲੱਗਾ। ਤੇ ਅਮਨਦੀਪ ਤੁਹਾਡੇ ਨਾਲ ਪ੍ਰੋਗਰਾਮ ਬ੍ਰੌਡਕਾਸਟ ਕਰਕੇ ਅੱਜ ਬਹੁਤ ਚੰਗਾ ਲੱਗਾ ਤੇ ਹੁਣ ਤਾਂ ਮੈਂ ਤਾਂ ਰਹਿਣਾ ਆਜ਼ਾਦ ਤੇ ਮੈਂ ਇਹੀ ਕਹਾਂਗਾ ਸਾਰੇ ਲੋਕ ਵੱਸਦੇ ਰਹਿਣ।
ਬਹੁਤ ਬਹੁਤ ਧੰਨਵਾਦ ਅਮਰੀਕ ਭਾਅ ਜੀ। ਸੋ ਇਹ ਸਨ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਸਿਡਨੀ ਸਟੂਡੀਓ ਤੋਂ ਜੁੜਦੇ ਨੇ ਐਤਵਾਰ ਵਾਲੇ ਦਿਨ। ਅਤੇ ਅਮਰੀਕ ਭਾਅ ਜੀ ਇਕੋਨੋਮਿਸਟ ਨੇ, ਇਕੋਨਮੀ ਦੇ ਟੀਚਰ ਨੇ, ਹਾਈ ਸਕੂਲ ਪੜ੍ਹਾਉਂਦੇ ਨੇ ਅਤੇ ਸੈਮੀ ਰਿਟਾਇਰਡ ਨੇ ਅਤੇ ਲਗਾਤਾਰ ਸਾਂਝਾਂ ਪਾਉਂਦੇ ਨੇ ਹਰਮਨ ਰੇਡੀਓ 'ਚ। ਸੋ ਮੈਂ ਵੀ ਇਜਾਜ਼ਤ ਲੈਂਦਾ ਅਤੇ ਕਿਉਂਕਿ ਪ੍ਰੋਗਰਾਮ ਚੱਲਦਾ ਰਹਿਣਾ ਆ, ਗੀਤ ਸੰਗੀਤ ਚੱਲਦਾ ਰਹਿਣਾ ਅਤੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਅਤੇ ਵੀਡੀਓ ਬ੍ਰੌਡਕਾਸਟ ਇੱਥੇ ਹੀ ਬੰਦ ਕਰਦੇ ਹਾਂ ਅਤੇ ਅਗਲੇ ਹਫ਼ਤੇ ਮਿਲਾਂਗੇ।